www.hrmanradio.com.au ਤੇ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ पुलिये की चेते रखिए की सुनिए सुनाइए आओ रल मिले इस मिट्टी ते एक पंजाब वसाइए इस जज्बे ते जज्बात ना मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताजा तरीन खबरां ते नाल ही करांगे सफर उना यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने हर बुधवार सवेरे 8 to 10 हरमन रेडियो ते सुखप्रीत नाल लहरां लहरां ਚੜ੍ਹਦੀ ਸਵੇਰ ਤੇ ਬਸੰਤ ਦੀ ਇਹ ਰੁੱਤ ਅੱਸੂ ਦਾ ਮਹੀਨਾ ਸਿੱਲੀ ਸਿੱਲੀ ਪੌਣ ਤੇ ਅੰਬਰ ਚ ਚੜ੍ਹਦੀ ਏ ਧੁੱਪ ਪੰਛੀਆਂ ਦੀ ਚਹਿਚਹਾਟ ਤੇ ਸ਼ਾਂਤ ਰੁੱਖ ਜਿਨ੍ਹਾਂ ਨੂੰ ਕਿਤੇ ਕਿਤੇ ਵਗਦੀ ਪੌਣ ਛੇੜ ਕੇ ਲੰਘ ਰਹੀ ਹੈ ਇੱਕ ਸੱਜਰਾ ਦਿਨ ਜੋ ਆਪਣੇ ਨਾਲ ਲੈ ਕੇ ਆਇਆ ਹੈ ਇੱਕ ਹੋਰ ਮੌਕਾ ਜੋ ਕੱਲ ਨਾ ਕਰ ਸਕੇ ਉਹ ਅੱਜ ਕਰ ਸਕੀਏ ਕਿਸੇ ਦੇ ਹਾਸੇ ਦੀ ਵਜ੍ਹਾ ਤੇ ਖੁਸ਼ੀ ਦਾ ਸਬੱਬ ਬਣ ਸਕੀਏ ਉਸ ਪਰਮਾਤਮਾ ਦੀ ਯਾਦ ਦਾ ਦੀਵਾ ਬਾਲ ਅੰਦਰਲਾ ਹਨੇਰਾ ਦੂਰ ਕਰ ਸਕੀਏ ਸੋ ਜੀ ਬਾਹਰਲਾ ਹਨੇਰਾ ਦੂਰ ਕਰਨ ਲਈ ਤੇ 20 ਸਤੰਬਰ ਦਾ ਇਹ ਦਿਨ ਐਡੀਲੇਡ ਤੇ ਆਸਟ੍ਰੇਲੀਆ ਦੇ ਵਿੱਚ ਚੜ ਚੁੱਕਾ ਹੈ ਜੀ ਸੋ 20 ਸਤੰਬਰ 2017 ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦਿਨ ਬੁੱਧਵਾਰ ਦਾ ਸੋ ਬੁੱਧਵਾਰ ਦੀ ਸਵੇਰ ਮੈਂ ਸੁਖਪ੍ਰੀਤ ਐਡੀਲੇਡ ਸਟੂਡੀਓ ਤੋਂ ਹਮੇਸ਼ਾ ਦੀ ਤਰ੍ਹਾਂ ਹਾਜ਼ਰ ਹਾਂ ਜੀ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਮੇਰੇ ਨਾਲ ਸਰਬਜੀਤ ਸਿੰਘ ਭਾਜੀ ਪਟਿਆਲਾ ਸਟੂਡੀਓ ਤੋਂ ਹਮੇਸ਼ਾ ਦੀ ਤਰ੍ਹਾਂ ਸਾਥ ਨਿਭਾ ਰਹੇ ਨੇ ਤੇ ਸਭ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ ਜੀ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦੀ ਹਾਂ ਜੀ ਕਿ ਸਭ ਰਾਜੀ ਖੁਸ਼ੀ ਤੇ ਹੱਸਦੇ ਹਸਾਉਂਦੇ ਜ਼ਿੰਦਗੀ ਨੂੰ ਮਾਣ ਰਹੇ ਹੋਵੋਗੇ ਤੁਸੀਂ ਇਸ ਵੇਲੇ 7:33 ਹੋ ਚੁੱਕੇ ਨੇ ਜੀ ਐਡੀਲੇਡ ਦੇ ਵਿੱਚ ਤੇ ਸਿਡਨੀ ਸਮੇਂ ਮੁਤਾਬਿਕ 8:03 ਜਿਹੜੀ ਆ ਉਹ ਬੁੱਧਵਾਰ ਦੀ ਸਵੇਰ ਦੀ ਹੋ ਚੁੱਕੀ ਹੈ ਸੋ ਹੁਣ ਤੋਂ 2 ਘੰਟੇ ਦਾ ਸਾਥ ਰਹਿਣਾ ਜੀ ਤੁਹਾਡੇ ਸਾਰਿਆਂ ਦੇ ਨਾਲ ਤੇ ਬਰਾੜ ਸਾਹਿਬ ਨੇ ਵੀ ਹਾਜ਼ਰੀਆਂ ਲਵਾਉਣੀਆਂ ਤੇ ਖਬਰਾਂ ਮੁੱਦਿਆਂ ਤੇ ਅਸੀਂ ਗੱਲਬਾਤ ਕਰਨੀ ਹੈ ਤੇ ਉਸ ਤੋਂ ਬਾਅਦ ਫਿਰ ਅਸੀਂ ਯਾਦਾਂ ਦੇ ਦੀਵੇ ਵੀ ਬਾਲਣੇ ਆ ਜੀ ਸੋ ਜੋ ਅਸੀਂ ਲਹਿਰਾਂ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਬਾਲਦੇ ਹਾਂ ਤੇ ਹਰਮਨ ਰੇਡੀਓ ਦੇ ਬਨੇਰੇ ਜਿਹੜੇ ਆ ਸਜਾਉਂਦੇ ਆ ਤੇ ਉਹਨਾਂ ਦੇ ਵਿੱਚ ਤੇਲ ਉਹਨਾਂ ਦੀਵਿਆਂ ਦੇ ਵਿੱਚ ਜਿਹੜੇ ਯਾਦਾਂ ਦੇ ਦੀਵੇ ਮੈਂ ਹਰ ਬੁੱਧਵਾਰ ਦੀ ਸਵੇਰ ਨੂੰ ਬਾਲਦੀ ਹਾਂ ਉਹਨਾਂ ਦੇ ਵਿੱਚ ਤੁਹਾਡੇ ਜਿਹੜੇ ਸੁਨੇਹੇ ਹੁੰਦੇ ਆ ਤੁਹਾਡੇ ਮੈਸੇਜਸ ਜਾਂ ਤੁਹਾਡੀਆਂ ਕਾਲਸ ਜਿਹੜੀਆਂ ਹੁੰਦੀਆਂ ਉਹ ਹਮੇਸ਼ਾ ਤੇਲ ਪਾਉਣ ਦਾ ਕੰਮ ਕਰਦੀਆਂ ਜੀ ਸੋ ਇਹ ਦੀਵੇ ਅਸੀਂ ਇਸੇ ਤਰ੍ਹਾਂ ਜਗਾਈ ਰੱਖਣੇ ਆ ਤੇ ਗੀਤ ਸੰਗੀਤ ਵਿਚਾਰਾਂ ਹਾਸਾ ਮਖੌਲ ਤੇ ਯਾਦਾਂ ਦੀ ਮਿੱਠੀ ਚੀਸ ਇਹ ਸਭ ਕੁਛ ਅੱਜ ਬੁੱਧਵਾਰ ਦੇ ਪ੍ਰੋਗਰਾਮ ਦੇ ਵਿੱਚ ਹੋਣਾ ਹੈ ਜੀ ਸੋ ਤੁਸੀਂ ਵੀ ਸਾਂਝ ਪਾ ਸਕਦੇ ਹੋ ਪ੍ਰੋਗਰਾਮ ਦੇ ਵਿੱਚ ਤੇ ਪਤਾ ਤੁਹਾਨੂੰ ਪਤਾ ਹੀ ਹੈ ਮੈਂ ਫੇਰ ਦੱਸ ਦਿੰਦੀ ਹਾਂ ਜੀ ਇੱਕ ਵਾਰੀ request@harmanradio.com ਤੇ ਰਾਹੀਂ ਤੁਸੀਂ ਈਮੇਲ ਕਰ ਸਕਦੇ ਹੋ ਪ੍ਰੋਗਰਾਮ ਦੇ ਵਿੱਚ ਜਾਂ ਫਿਰ @harmanradio ਰਾਹੀਂ ਟੈਲੀਗ੍ਰਾਮ ਦੇ ਰਾਹੀਂ ਤੁਸੀਂ ਆਪਣੇ ਕੋਈ ਵੀ ਮੈਸੇਜਿਸ ਵੋਇਸ ਮੈਸੇਜਿਸ ਫੋਟੋ ਮੈਸੇਜਿਸ ਜਿਹੜੇ ਭੇਜ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਪ੍ਰੋਗਰਾਮ ਦੇ ਆਖਰੀ ਹਿੱਸੇ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ ਤੇ ਆਪਣੀਆਂ ਯਾਦਾਂ ਜੇ ਲੱਗਦੀਆਂ ਕਿ ਥੋੜੀਆਂ ਵੱਡੀਆਂ ਹੋ ਰਹੀਆਂ ਲਿਖਣੀਆਂ ਔਖੀਆਂ ਤੇ ਤੁਸੀਂ ਸਾਡੇ ਨਾਲ ਫੋਨ ਕਰਕੇ ਕਾਲ ਕਰਕੇ ਵੀ ਸਾਡੇ ਨਾਲ ਆਪਣੀਆਂ ਯਾਦਾਂ ਦੀ ਜਿਹੜੀ ਸਾਂਝ ਉਹ ਪਾ ਸਕਦੇ ਆ ਸੋ ਜੀ ਆਓ ਮਿਲ ਕੇ ਲਾਈਏ ਲਹਿਰਾਂ ਤੇ ਥੋੜਾ ਮੁਸਕੁਰਾਈਏ ਤੇ ਗਾਈਏ ਗੀਤ ਪਿਆਰ ਦੇ ਖੁਸ਼ ਰਹੀਏ ਤੇ ਖੁਸ਼ੀਆਂ ਖੇੜੇ ਵੰਡਦੇ ਰਹੀਏ ਦੇਖੀਏ ਇਸ ਕਾਇਨਾਤ ਵੱਲ, ਇਸ ਸਵੇਰ ਵੱਲ ਕਿ ਅੱਜ ਦੇ ਸਾਡੇ ਲਈ ਕੀ ਨਵਾਂ ਲੈ ਕੇ ਆਈ ਹੈ, ਕੀ ਨਵਾਂ ਸੁਨੇਹਾ ਲੈ ਕੇ ਆਈ ਹੈ। ਸੋ ਉਸ ਨੂੰ ਸੁਣਨ ਦੀ ਕੋਸ਼ਿਸ਼ ਕਰੀਏ, ਇਸ ਦਿਨ ਨੂੰ ਮਾਨਣ ਦੀ ਕੋਸ਼ਿਸ਼ ਕਰੀਏ, ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰੀਏ। ਸੁਣਦੇ ਹਾਂ ਜੀ ਇਹ ਪਿਆਰਾ ਜਿਹਾ ਗੀਤ ਤੇ ਉਸ ਤੋਂ ਬਾਅਦ ਹਾਜ਼ਰ ਹੁੰਦੀ ਹਾਂ ਮੈਂ।
ਜਗਾਏ ਹਾਏ ਹੋਰ झट पे
जी सत्यम शिवम सुंदरम इस मूवी विचों गीत सुन रहे सी जी असी लता मंगेशकर दी आवाज दे विच बड़ा ही खूबसूरत नगमा बहुत ही प्यारी आवाज सो उम्मीद है जी सारिया ने पसंद किया होगा सो तुहाडे सारिया दे मैसेजेस मेरे कोल पहुंच रहे जी हरमीत सिंह चन्ना हुणा ने भी सांझ पा ली है दिलीप रीत हुणा ने रणजीत सेखों दलजीत ढिल्लों राजविंदर सिंह हुणी सारे प्रोग्राम दे विच जुड़ चुके हैं जी बहुत बहुत स्वागत है तुहाडे सारिया दा ते नाल ही स्वागत कर दी जी मैं मिंटू बराड़ हुणा दा सत श्री अकाल भाजी की हाल चाल है
चढ़दी कला जी तुसी सुनाओ ते हरमन रेडी दे सारे श्रोतियां नूं भी प्यार भरी सत श्री अकाल ते उम्मीद करदे आं जी जेड़ा उहनां दा दिन खूबसूरत चढ़िया होणा
बड़ा ही खूबसूरत दिन एडिलेड दे विच चढ़िया होया जी खिड़की विचों दी हुंदी होई मठी मठी जिही धुप मेरे चेहरे ते पै रही है ते आनंद लै रहे हां बुधवार दे प्रोग्राम दा ते नाल ही लहरां लाईआं होईआं असीं लहरां दे प्रोग्राम दे विच सो अज पाजी एक खास दिन जी 20 सितंबर ते अज साडे एक हरमन परिवार दे बड़े ही खूबसूरत जे इंसान दा बर्थडे भी है जी सो अमरदीप कौर हुणी जो साडे नाल लंबे अरसे तो जुड़े हुए ने जी साडी टीम दा एक अहम अटुट हिस्सा ने उहनां दा अज बर्थडे भी है सो पाजी उहनां नूं भी मुबारकबाद देनी ते शुभकामनावां देनियां बनदियां जी साडे सारिआं वल्लों जी ते मैं अपने वालों अपनी टीम वालों ते सारे स्रोतियां वालों अमरदीप दीदी हुणां नूं असीं शुभकामनावां दिंदियां मैं उहनां नूं परमात्मा इसे तरह चढ़दी कला दे विच रखे उहनां नूं ते हमेशा खुश रहण जी सो बराड़ साहब सिद्धे खबरां ते आईए अज फिर हैलो 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 जी सरबजीत भाजी मेरी आवाज सुन पा रहे हो तुसी
जी सुखप्रीत
जी माफ करना मेनू मेरा संपर्क थोड़ी देर लई टूट गया सी प्रोग्राम दे नालों मेनू
जी जी कोई प्रॉब्लम आई थी पर मैं इंसान ने ते उन्होंने बहुत सारिया कई बार एह जी औकड़ा के बावजूद भी जेड़ा अपना डट के अपने काम दे उत्ते ते बहुत वधिया जिंदगी नूं मेनटेन किया होया बहुत सारा टैलेंट उन्हां दे विच बहुत सोहना लिख लैंदे आ बहुत सोहना एक्ट कर लैंदे आ बहुत वधिया उन्हां दी जिहड़ी इक पेशकारी हुंदी आ ते सब तों वड्डी गल आ जिहड़ी उन्हां दी दूरदृष्टि ते सूझ आ ਉਹ ਬਹੁਤ ਵਧੀਆ ਸੀ ਸਾਨੂੰ ਮਾਣ ਆ ਜੀ ਸਾਡੇ ਕੋਲ ਅਮਰਦੀਪ ਕੌਰ ਵਰਗੀ ਇੱਕ ਸਾਡੀ ਭੈਣ ਆ ਜਿਹਦੇ ਤੇ ਅਸੀਂ ਆਪਣਾ ਬੀਜ ਕੇ ਵਿਸ਼ਵਾਸ ਕਰ ਸਕਦੇ ਹਾਂ ਤੇ ਜਿਹਦੇ ਤੇ ਅਸੀਂ ਹਿੱਕ ਠੋਕ ਕੇ ਅਸੀਂ ਉਹਨੂੰ ਭੈਣ ਕਹਿ ਕੇ ਮਾਣ ਮਹਿਸੂਸ ਕਰ ਸਕਦੇ ਹਾਂ
जी बिल्कुल ਬਰਾੜ ਸਾਹਿਬ ਬਿਲਕੁਲ ਠੀਕ ਆ ਔਰ ਬੜਾ ਹੀ ਮਾਣ ਮਹਿਸੂਸ ਹੁੰਦਾ ਹੈ ਇਹੋ ਜਿਹੇ ਭੈਣਾਂ ਦੇ ਨਾਲ ਜਾਂ ਇਹੋ ਜਿਹੇ ਵੀਰਾਂ ਦੇ ਨਾਲ ਕੰਮ ਕਰਕੇ ਸਾਨੂੰ ਵੀ ਸੋ ਬਿਲਕੁਲ ਜੀ ਉਮੀਦ ਕਰਦੇ ਅੱਜ ਦਾ ਦਿਨ ਖੁਸ਼ੀਆਂ ਭਰਿਆ ਚੜੇਗਾ ਉਹਨਾਂ ਦੇ ਲਈ ਤੇ ਪਰਮਾਤਮਾ ਇਸੇ ਤਰ੍ਹਾਂ ਜਿਹੜਾ ਰਹਿਮਤਾਂ ਦੇ ਢੇਰ ਲਗਾਈ ਰੱਖਣਗੇ ਉਹਨਾਂ ਦੇ ਲਈ ਸੋ ਬਰਾੜ
ਸਾਹਿਬ ਉਹਨਾਂ ਦੇ ਨਾਲ
ਜੀ ਜੀ ਬਿਲਕੁਲ ਸੋ ਚਲੋ ਬਰਾੜ ਸਾਹਿਬ, ਇਸ ਤੋਂ ਪਹਿਲਾਂ ਮੈਂ ਖਬਰਾਂ ਦੀ ਗੱਲਬਾਤ ਸ਼ੁਰੂ ਕਰਾਂ, ਮੈਂ ਤੁਹਾਡੇ ਤੋਂ ਇੱਕ ਗੱਲ ਪੁੱਛਣੀ ਚਾਹੁੰਦੀ ਹਾਂ ਜੀ। ਮੈਂ ਇਹ ਪੁੱਛਣਾ ਵੀ ਤੁਹਾਡੀ ਅਕਲ ਦਾੜ ਆ ਗਈ ਹੈ ਜਾਂ ਨਹੀਂ ਆਈ?
ਮੈਨੂੰ ਤਾਂ ਇੰਨਾ ਪਤਾ ਵੀ ਇਹ ਦਾੜ ਆਉਂਦੀ ਆ ਜਾਂ ਨਹੀਂ ਆਉਂਦੀ ਆ ਇਹਦੇ ਬਾਰੇ ਤਾਂ ਨਹੀਂ ਪਤਾ, ਪਰ ਇੰਨਾ ਪਤਾ ਵੀ ਇਹ ਨਾ ਮੈਨੂੰ ਇਹ ਲੱਗਦਾ ਵੀ ਇੱਕ ਜੁਮਲਾ ਬਣਾਇਆ ਹੋਇਆ ਨਰਿੰਦਰ ਮੋਦੀ ਵਾਲਾ ਜੁਮਲਾ, ਕਿਸੇ ਨੇ ਪੁਰਾਣੇ ਜਮਾਨੇ ਚ ਕੋਈ ਨਰਿੰਦਰ ਮੋਦੀ ਹੁੰਦਾ ਹੋਣਾ, ਤੇ ਉਹ ਕੀ ਹੈ ਨਾ ਵੀ ਜਦੋਂ ਇਹ ਜਾੜ ਨਿਕਲਦੀ ਹੈ ਨਾ ਬੰਦੇ ਦੇ ਇੱਕ ਕਹਿ ਸਕਦੇ ਵੀ ਕੰਪਲੀਟ ਹੁੰਦਾ ਜਦੋਂ ਦੰਦਾਂ ਦਾ ਪੀੜ, ਤੇ ਇਹ ਇੱਕ ਉਮਰ ਦੇ ਤਕਰੀਬਨ ਕਿਸੇ ਵੀ ਪੜਾਅ ਚ ਆਉਂਦੀ ਆ, ਬਈ ਕਈਆਂ ਦੇ 20-21 ਸਾਲ ਤੋਂ ਬਾਅਦ ਆਉਂਦੀ ਆ, ਕਈਆਂ ਦੇ 30-35 ਸਾਲ ਤੱਕ ਵੀ ਆਉਂਦੀ ਆ, ਇਹ ਤਾਂ ਇੱਕ ਕੁਝ ਇੱਕ ਮੈਡੀਕਲ ਰੀਜ਼ਨ ਆ, ਪਰ ਇਹਦੀ ਜਿਹੜੀ ਪੇਨ ਹੁੰਦੀ ਆ ਉਹ ਇੰਨੀ ਕੁ ਜ਼ਿਆਦਾ ਹੁੰਦੀ ਆ, ਇੰਨੀ ਕੁ ਜ਼ਿਆਦਾ ਹੁੰਦੀ ਆ ਵੀ ਉਹ ਪੇਨ ਅਸਹਾਏ ਹੁੰਦੀ ਆ, ਤੇ ਜਦੋਂ ਪੇਨ ਲਈ ਫਿਰ ਦਵਾਈਆਂ ਲਈਆਂ ਜਾਂਦੀਆਂ, ਉਹਦੇ ਚ ਐਡੀ ਕੁ ਜਿਹੜੀਆਂ ਸਖ਼ਤ ਨਿਰਫੁਣ ਵਗੈਰਾ ਇਹ ਜਿਹੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਜਿਹਦੇ ਨਾਲ ਕਿ ਬੰਦਾ ਫਿਰ ਕਈ ਦਿਨ ਇੱਕ ਪੰਜਾਬੀ ਸ਼ਬਦ ਨੀ ਤਾਂ ਬੌਲਾ ਜਿਹਾ ਹੋਇਆ ਫਿਰਦਾ, ਉਹਨੂੰ ਸਮਝ ਨੀ ਆਉਂਦੀ ਮੈਂ ਕੀ ਕਰਨਾ ਕੀ ਨਹੀਂ ਕਰਨਾ, ਤਾਂ ਉਹ ਉਦੋਂ ਫਿਰ ਛੱਡਿਆ ਹੋਇਆ, ਤੇ ਉਦੋਂ ਫਿਰ ਅਗਲੇ ਨੂੰ ਕੋਈ ਨਾ ਕੋਈ ਚੀਜ਼ ਤਾਂ ਬੰਦੇ ਦਾ ਦਿਮਾਗ ਦੂਜੇ ਪਾਸੇ ਲਾਉਣ ਵਾਸਤੇ ਜਾਂ ਦਿਲ ਨੂੰ ਦਿਲਾਸਾ ਦੇਣ ਵਾਸਤੇ ਹੋਣੀ ਚਾਹੀਦੀ ਹੈ ਗੱਲ, ਤਾਂ ਉਦੋਂ ਫਿਰ ਬੰਦੇ ਨੂੰ ਕਹਿੰਦੇ ਵੀ ਤੇਰੇ ਅਕਲ ਜਾੜ ਆ ਰਹੀ ਆ, ਤਾਂ ਮੇਰੇ ਵਰਗਾ ਭੁਲੇਖੇ ਚ ਪੈ ਜਾਂਦਾ ਵੀ ਕੋਈ ਗੱਲ ਨੀ ਤਾਂ 2-4 ਦਿਨਾਂ ਦੀ ਪੀੜ ਆ ਹੁਣ ਤਾਂ ਮੈਨੂੰ ਅਕਲ ਆ ਜੂਗੀ, ਇਹ ਭੁਲੇਖੇ ਚ ਫਿਰ ਮੇਰੇ ਵਰਗਾ ਮਾੜਾ ਟਾਈਮ ਉਹ ਕੱਢ ਲੈਂਦਾ। ਮੈਂ ਕਈ ਵਾਰੀ ਦੇਖਦਾ ਜਾਂ ਮੈਂ ਨਿੱਕੀਆਂ ਨਿੱਕੀਆਂ ਗੱਲਾਂ ਸੋਚਦਾ, ਹੁਣ ਤੁਹਾਡੀ ਗੱਲ ਚੋ ਗੱਲ ਨਿਕਲੀ ਤਾਂ ਮੈਨੂੰ ਮਹਿਸੂਸ ਹੋਇਆ ਵੀ ਇਹ ਜਿਹੜਾ ਅਕਲ ਜਾ ਰੁਤਬਾ ਦਿੱਤਾ ਹੋਇਆ ਮੋਦੀ ਵਾਲਾ ਜੁਮਲਾ, ਹੋਰ ਕੁਛ ਨੀ ਹੈ।
ਜੀ ਬਿਲਕੁਲ, ਮੈਂ ਵੀ ਬਾਜੀ ਅੱਜ ਕੱਲ ਬਸ ਇੱਦਾਂ ਬੋਲੀ ਹੋਈ ਫਿਰਦੀ ਆ, ਮੈਂ ਵੀ ਅੱਜ ਕੱਲ ਬੋਲੀ ਹੋਈ ਫਿਰਦੀ ਆ।
ਦੇਖੇ ਚ ਨਾ ਰਹੋ ਵੀ ਕੱਲ ਨੂੰ ਤੁਹਾਨੂੰ ਅਕਲ ਆ ਜੂਗੀ, ਅਕਲ ਤਾਂ ਜਿੰਨੀ ਹੈ ਰੱਬ ਨੇ ਦੇਣੀ ਹੈ ਨਾ, ਜਿੱਤੀ ਦਿੱਤੀ ਹੈ ਜਾਂ ਉਹੀ ਰਹਿਣੀ ਆ।
ਭਾਜੀ ਅਕਲ ਅਕਲ ਮੈਨੂੰ ਇਦਾਂ ਕਿ ਅਕਲ ਰੱਬ ਆਪਣੇ ਕੋਲ
ਕਿਤੇ ਦਵਿੰਦਰ ਸਿੰਘ ਆਪਣਾ ਆਸਕਰੀ ਬੈਠਾ ਹੋਵੇ, ਬੱਚੇ ਨਾ ਹੋਰ ਆਸਕਰੀ ਬੈਠਾ ਹੋਣ ਵੀ ਚਲੋ ਜੀ ਕੱਲ ਤੋਂ ਤਾਂ ਸਾਡੀ ਮਾਂ ਨੂੰ ਅਕਲ ਆ ਜੂਗੀ,
ਸਿਆਣੀ ਹੋ ਜਾਊਗੀ। ਉਹ ਭਾਜੀ ਇਹਦੀ ਤਾਂ ਪੇਨ ਹੀ ਇੰਨੀ ਹੁੰਦੀ ਵੀ ਬੰਦਾ ਰੱਬ ਨੂੰ ਹਾਰ ਕੇ ਕਹਿੰਦਾ ਵੀ ਤੂੰ ਅਕਲ ਆਪਣੇ ਕੋਲ ਰੱਖ ਲਾ, ਦਾੜ ਹੀ ਕੱਢ ਦੇ ਬਸ।
ਬਸ ਇਹੀ ਜੁਮਲਾ ਜੀ, ਤਾਂ ਹੀ ਜੁਮਲਾ ਬਣਾਇਆ ਗਿਆ ਇਹ, ਸਿਆਣੇ ਬੰਦਿਆਂ ਨੇ ਨਾ ਕੀ ਹੁੰਦਾ ਸੀ ਜਿਵੇਂ ਉਹ ਕੀੜੀ ਮਰਗੀ ਤੋਂ ਚੱਲਦਾ ਹੈ ਕਹਾਣੀ ਬਚਪਨ ਚ ਨਾ।
ਬਸ ਬਸ,
ਮੈਂ ਨਾ ਕਿਤਾਬ ਬਾਰੇ ਪਹਿਲਾਂ ਵੀ ਜ਼ਿਕਰ ਕਰਿਆ ਵੀ ਮੈਂ ਤੇ ਮੇਰੇ ਕਜ਼ਨ ਆ ਖੁਸ਼ਦੀਪ ਸਿੰਘ ਚੱਠਾ, ਤੇ ਉਹ ਇੱਕ ਕਹਿ ਸਕਦੇ ਨੇ ਮੇਰੀ ਰਾਈਟਿੰਗ ਵਾਲੇ ਪਾਸੇ ਜਾਂ ਸਾਹਿਤਕ ਵਾਲੇ ਪਾਸੇ ਤੋਰਨ ਵਾਲਾ ਇਨਸਾਨ ਹੈ, ਉਹ ਆਪ ਕੁਛ ਨੀ ਕਰਦਾ, ਬਹੁਤ ਟੈਲੈਂਟ ਆ ਆਪ, ਉਹ ਆਪਦੇ ਰੱਬ ਨੇ ਖੁੱਲੀ ਜ਼ਮੀਨ ਦਿੱਤੀ ਹੈ ਤੇ ਬੈਠ ਕੇ ਉਸ ਤੇ ਇੰਜੋਏ ਕਰਦਾ, ਪਰ ਉਹ ਨਾ ਮੈਨੂੰ ਉਹਨਾਂ ਤੋਂ ਬਹੁਤ ਕੁਛ ਸਿੱਖਣ ਨੂੰ ਮਿਲਿਆ, ਬਹੁਤ ਕੁਛ। ਉਹ ਅਸੀਂ ਬਚਪਨ ਚ ਜਦੋਂ ਅਸੀਂ ਇਕੱਠੇ ਬੈਠਦੇ ਸੀ ਗੱਲਬਾਤ ਕਰਦੇ ਸੀ ਤਾਂ ਅਸੀਂ ਇੱਕ ਕਿਤਾਬ ਦੀ ਗੱਲ ਕਰਦੇ ਸੀ ਸਦਾ ਹੀ, ਜਿਹੜੀ ਕਿਤਾਬ ਜ਼ਿੰਦਗੀ ਦੀਆਂ ਸਾਰੀਆਂ ਜਿਹੜੀਆਂ ਮੁਸੀਬਤਾਂ ਆਉਂਦੀਆਂ ਜ਼ਿੰਦਗੀ ਚ ਟਾਈਮ ਟੂ ਟਾਈਮ, ਫਿਰ ਉਹਨਾਂ ਨੂੰ ਕਿਵੇਂ ਨਜਿੱਠਿਆ ਜਾਂਦਾ ਕਿਵੇਂ ਕੀਤਾ ਜਾਂਦਾ, ਤੇ ਉਹਨਾਂ ਬਾਰੇ ਅਸੀਂ ਵਿਸਥਾਰ ਸਰਲ ਭਾਸ਼ਾ ਚ ਗੱਲਾਂ ਲਿਖਾਂਗੇ, ਤੇ ਉਹਨਾਂ ਕਿਤਾਬਾਂ ਦਾ ਅਸੀਂ ਨਾਮ ਵੀ ਰੱਖਦੇ ਸੀ ਚਲੂਣਿਆਂ ਤੋਂ ਲੈ ਕੇ ਘੋਰੜੂ ਤੱਕ, ਜਾਣੀ ਕਿ ਬਚਪਨ ਚ ਜਿਹੜੇ ਬੰਦੇ ਦੇ ਹਾਂ ਬਚਪਨ ਚ ਚਲੂਣੇ ਲੜਦੇ ਆ ਪਹਿਲੀ ਜਿਹੜੀ ਤਕਲੀਫ ਆ ਬੰਦੇ ਨੂੰ ਉਦੋਂ ਆਉਂਦੀ ਆ, ਤੇ ਉਦੋਂ ਬਾਅਦ ਜਾ ਕੇ ਘੋਰੜੂ ਜੋ ਵੱਜਦਾ ਅਖੀਰ ਚ ਬੰਦੇ ਦਾ, ਘੋਰੜੂ ਬਾਰੇ ਤੁਹਾਨੂੰ ਪਤਾ ਹੋਣਾ ਸੁਖਪ੍ਰੀਤ?
ਮੈਨੂੰ ਘੋਰੜੂ ਵਰਡ ਮੇਰੇ ਲਈ ਨਵਾਂ ਭਾਜੀ।
ਹਾਂਜੀ ਹਾਂਜੀ, ਘੋਰੜੂ ਇਹ ਹੁੰਦਾ ਜੀ ਵੀ ਅਖੀਰਲਾ ਜਦੋਂ ਸਾਹ ਨਿਕਲਦਾ ਨਾ ਬੰਦੇ ਦਾ, ਉਦੋਂ ਗਲ ਦੇ ਵਿੱਚੋਂ ਇੱਕ ਵਿਸ਼ੇਸ਼ ਆਵਾਜ਼ ਨਿਕਲਦੀ ਆ ਬੰਦੇ ਦੇ, ਕਿਉਂਕਿ ਅੰਦਰੋਂ ਐਮਟੀ ਹੋ ਜਾਣਾ, ਪਹਿਲਾਂ ਕੀ ਹੈ ਪਹਿਲਾਂ ਇਨ ਆਊਟ ਆ, ਇਨ ਆਊਟ ਹੁੰਦਾ ਬੰਦੇ ਦੀ ਬੋਡੀ ਦੇ ਵਿੱਚ, ਜਦੋਂ ਸਿਰਫ ਆਊਟ ਹੀ ਹੋ ਜਾਣਾ ਚੀਜ਼ ਉਹ ਲਾਸਟ ਟਾਈਮ ਆਵਾਜ਼ ਕਰਕੇ, ਤੇ ਜਿਹੜਾ ਅੰਦਰਲਾ ਜਿਹੜਾ ਸਾਡਾ ਪੰਪਿੰਗ ਸਿਸਟਮ ਆ ਉਹ ਇੱਕ ਸਪੈਸ਼ਲ ਆਵਾਜ਼ ਦੇ ਕੇ ਬੰਦ ਹੁੰਦਾ, ਤੇ ਉਹ ਪੁਰਾਣੀ ਟਾਈਮਾਂ ਦੇ ਵਿੱਚ ਜਾਂ ਕਹਿੰਦੇ ਵੀ ਘੋਰੜੂ ਵੱਜ ਗਿਆ, ਘੋਰੜੂ ਆਵਾਜ਼ ਉਹਦੀ ਗਲੇ ਚੋਂ ਨਿਕਲਦੀ ਇੱਥੋਂ ਜਮਾਂ ਬੰਦੇ
ਜੀ।
ਤੇ ਮੈਂ ਉਹ ਕਿਤਾਬ ਦੇ ਉੱਤੇ ਅਸੀਂ ਬਹੁਤ ਵਾਰੀ ਸੋਚਿਆ ਵੀ ਆਪਾਂ ਵਰਕ ਕਰਾਂਗੇ ਜਿਹਦਾ ਨਾਂ ਰੱਖਾਂਗੇ ਚਲੂਣਿਆਂ ਤੋਂ ਲੈ ਕੇ ਘੋਰੜੂ ਤੱਕ, ਤਾਂ ਉਹਦੇ ਵਿੱਚ ਨਾ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਇਹੀ ਚੀਜ਼ਾਂ ਸੀ ਉਹਦੇ ਚ ਸਾਡੀਆਂ ਲਾਈਨ ਅਪ ਕੀਤੀਆਂ ਹੋਈਆਂ ਸਨ ਵੀ ਕਿਹੜੀ ਚੀਜ਼ ਦੇ ਉੱਤੇ ਕੀ ਗੱਲ ਕਰਨੀ ਹੈ, ਜਿਵੇਂ ਹੁਣ ਸਾਡੀ ਜਿਹੜੀ ਓਲਡ ਜਨਰੇਸ਼ਨ ਸੀ ਉਹ ਉਹਨਾਂ ਨੇ ਆਪਦੇ ਤਜਰਬਿਆਂ ਦੇ ਵਿੱਚੋਂ ਬਹੁਤ ਸਾਰੀਆਂ ਗੱਲਾਂ ਸਿੱਖੀਆਂ, ਉਹ ਗੱਲਾਂ ਸਿੱਖ ਕੇ ਉਹਨਾਂ ਨੇ ਦੇਖਿਆ ਜਿਵੇਂ ਆਪਾਂ ਕਹਿੰਦੇ ਨੀ ਵੀ ਜੇ ਆਪਣੀ ਇਨਕਮ ਨਹੀਂ ਵੱਧਦੀ ਤਾਂ ਆਪਾਂ ਆਪਦੇ ਖਰਚੇ ਦਾ ਕੰਟਰੋਲ ਕਰ ਸਕਦੇ ਹਾਂ ਨਾ, ਤਾਂ ਉਵੇਂ ਜੇ ਉਹਨਾਂ ਨੇ ਦੇਖਿਆ ਵੀ ਜੇ ਕੋਈ ਚੀਜ਼ ਆਉਣੀ ਆਉਣੀ ਆ ਉਹ ਦਰਦ ਪੀੜ ਹੋਣਾ ਹੀ ਹੋਣਾ, ਤਾਂ ਉਸ ਟਾਈਮ ਮਨ ਨੂੰ ਬਹਲਾਉਣ ਲਈ ਕੋਈ ਨਾ ਕੋਈ ਹੋਰ ਜੁਮਲਾ ਛੱਡਿਆ ਜਾਵੇ ਨਾ ਕੋਈ ਨਾ ਕੋਈ ਹੋਰ ਪਾਸੇ ਧਿਆਨ ਲਾਇਆ ਜਾਵੇ, ਕਿਉਂਕਿ ਸਭ ਤੋਂ ਵੱਧ ਜਿਹੜੀ ਤਕਲੀਫ ਮਹਿਸੂਸ ਹੁੰਦੀ ਹੈ ਜਦੋਂ ਤੁਹਾਡਾ ਧਿਆਨ ਕੇਂਦਰਿਤ ਹੋ ਜਾਂਦਾ। ਜੇ ਤੁਹਾਡੇ ਹੁਣ ਮੇਰੇ ਯਾਦ ਆ ਗਿਆ ਗੱਲਾਂ ਗੱਲਾਂ ਚ ਵੀ ਮੇਰੇ ਪੈਰ ਚ ਸੱਟ ਵੱਜੀ ਹੋਈ ਹੈ, ਤਾਂ ਮੈਨੂੰ ਹੁਣ ਪੈਰ ਚ ਪੀੜ ਮਹਿਸੂਸ ਹੋਣ ਲੱਗ ਗਈ, ਪਹਿਲਾਂ ਮੈਨੂੰ ਪਤਾ ਵੀ ਨਹੀਂ ਸੀ ਵੀ ਪੈਰ ਚ ਪੀੜ ਹੈਗੀ ਆ, ਕਿਉਂਕਿ ਮੇਰਾ ਧਿਆਨ ਉੱਧਰ ਚਲਾ ਗਿਆ, ਧਿਆਨ ਕੇਂਦਰਿਤ ਹੋ ਗਿਆ। ਸੋ ਇਹ ਧਿਆਨ ਭੰਗ ਕਰਨ ਲਈ ਸਿਆਣਿਆਂ ਨੇ ਫਿਰ ਕਾਢਾਂ ਕੱਢੀਆਂ, ਬੱਚਾ ਡਿੱਗ ਪੈਂਦਾ, ਬੱਚਾ ਡਿੱਗ ਕੇ ਤੇ ਰੋਂਦਾ, ਤਾਂ ਦੇਖੋ ਕਿੱਡਾ ਵਧੀਆ ਆਪਣੇ ਕੋਲ ਇੱਕ ਉਹ ਕੀੜੀ ਮਾਰਤੀ, ਇੱਕ ਇੱਕ ਨਿੱਕਾ ਜਿਹਾ ਜੁਮਲਾ ਸਾਡੇ ਕੋਲੇ, ਉਹ ਮਾਰਤੀ ਕੀੜੀ, ਉਹ ਕੀੜੀ ਕਾਢੋ ਮਾਰਨਾ, ਉਹਨੂੰ ਕਹਿੰਦੇ ਉਹ ਕੀੜੀ ਦਾ ਆਟਾ ਡੋਲਤਾ, ਤਾਂ ਉਹਨੂੰ ਕੀੜੀ ਅਸੀਂ ਕਿੱਡੀ ਸਿੱਖਿਆ ਦੇ ਜਾਂਦੇ ਹਾਂ ਵੀ ਦੇਖੋ ਕੀੜੀ ਵੀ ਆਪਦਾ ਰੁਜ਼ਗਾਰ ਕਰ ਰਹੀ, ਆਪਦਾ ਆਟਾ ਲਿਆ ਰਹੀ ਸੀ, ਘਰ ਨੂੰ ਆ ਰਹੀ ਸੀ, ਬੱਚੇ ਦੇ ਇੱਕ ਛੋਟੇ ਬੱਚੇ ਮਨ ਚ ਦੇਖੋ ਕਿੰਨੀਆਂ ਗੱਲਾਂ ਜਾਂਦੀਆਂ, ਤੇ ਉਦੋਂ ਕਿੱਧਰ ਨੂੰ ਉਹਦਾ ਧਿਆਨ ਜਾਂਦਾ, ਉਹ ਆਟਾ ਭਾਲਦਾ, ਕੀੜੀ ਦੇ ਹੱਥ ਚ ਭਾਂਡਾ ਭਾਲਦਾ, ਉਹ ਕਹਿੰਦਾ ਵੀ ਕੀੜੀ ਕਿੱਥੇ ਆ, ਤੇ ਉਹ ਇੱਕ
ਜੁਮਲੇ ਚਲਾ ਜਾਂਦਾ ਗੱਲ ਇਹ ਆ। ਬਿਲਕੁਲ
ਜੀ ਜੀ, ਬਸ ਇਹ ਇਹ ਜਿਹੜੀਆਂ ਗੱਲਾਂ ਮੇਨ ਜੇ ਗੱਲਾਂ ਕਰੀਏ ਨਾ, ਤਾਂ ਇਹ ਜੀਵਨ ਦੀਆਂ ਸਚਾਈਆਂ, ਉਹ ਕਿਤਾਬ ਤਾਂ ਸਾਡੀ ਅੱਧ ਵਿਚਕਾਰ ਰਹਿ ਗਈ, ਕਿਤਾਬ ਤਾਂ ਸਾਡੀ ਉਹ ਨਹੀਂ ਲਿਖੀ ਗਈ, ਪਰ ਮੈਂ ਬਹੁਤ ਵਾਰੀ ਕੋਸ਼ਿਸ਼ ਕਰਦਾ, ਮੈਨੂੰ ਹਰ ਸੋਮਵਾਰ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਇਸ ਵਾਰ ਨਾ ਮੈਂ ਖੁਸ਼ਦੀਪ ਨੂੰ ਨਾਲ ਲੈ ਕੇ ਆਊਂਗਾ ਤੇ ਅਸੀਂ ਆਪਣੀਆਂ ਗੱਲਾਂ ਸਾਂਝੀਆਂ ਕਰਾਂਗੇ, ਜਾਂ ਬਹੁਤ ਕੁਛ ਉਹਨਾਂ ਤੋਂ ਮੈਨੂੰ ਸਿੱਖਣ ਨੂੰ ਮਿਲਦਾ, ਤੇ ਬਸ ਗੱਲ ਇਹ ਹੋ ਜਾਂਦੀ ਹੈ ਵੀ ਹਰ ਸੋਮਵਾਰ ਮੈਂ ਕੋਸ਼ਿਸ਼ 'ਚ ਰਹਿ ਜਾਂਦਾ ਵੀ ਐਤਕੀ ਕਰਦਾ, ਪਰ ਕਈ ਵਾਰ ਤਾਂ ਇਹ ਹੋ ਜਾਂਦਾ ਵੀ ਅਸੀਂ ਲੜਦੇ ਬਹੁਤ ਆ ਦੋਨੇ, ਚਾਹੇ ਸਾਡਾ ਦੋਨਾਂ ਨੂੰ ਚਾਹੇ ਪਿਆਰ ਬਹੁਤ ਆ, ਪਰ ਅਸੀਂ ਲੜਦੇ ਅੱਜ ਵੀ 50-50 ਸਾਲ ਦੀ ਉਮਰ ਚੋਂ ਕਿ ਜਵਾਕਾਂ ਵਾਂਗੂ ਆ, ਤੇ ਕਈ ਵਾਰੀ ਇਹ ਹੁੰਦਾ ਵੀ ਸਾਡੀ ਦੋ ਹੋਈ ਹੁੰਦੀ ਆ, ਤੇ ਦੋ ਹੋਣ ਕਰਕੇ ਕਈ ਪ੍ਰੋਗਰਾਮ ਤਾਂ ਲੰਘ ਗਏ ਵੀ ਸਰ
ਜੀ। ਬਿਲਕੁਲ, ਔਰ ਇਹ ਗੱਲ ਸਹੀ ਵੀ ਹੈ ਭਾਜੀ, ਪਰ ਜਿੱਥੇ ਤੁਹਾਡਾ ਪਿਆਰ ਹੁੰਦਾ ਨਾ, ਖਾਸ ਕਰਕੇ ਤੁਹਾਡੇ ਦੋਸਤਾਂ ਮਿੱਤਰਾਂ ਨਾਲ, ਆਪਣੇ ਫਰੈਂਡ ਸਰਕਲ ਦੇ ਵਿੱਚ, ਉੱਥੇ ਮੈਨੂੰ ਪਤਾ ਵੀ ਜੇ ਤੁਸੀਂ ਆਰਾਮ ਦੇ ਨਾਲ ਗੱਲ ਕਰ ਲਓ ਇੱਕ ਦੂਜੇ ਨਾਲ, ਤਾਂ ਫਿਰ ਏਦਾਂ ਲੱਗਦਾ ਵੀ ਇਹਦੀ ਪਤਾ ਲੱਗ ਜਾਂਦਾ ਵੀ ਇਹਦੀ ਸਿਹਤ ਠੀਕ ਨਹੀਂ ਹੈਗੀ ਅੱਜ, ਜੋ ਇੰਨੇ ਪਿਆਰ ਨਾਲ ਗੱਲ ਕਰ ਰਹੇ ਆ। ਸੋ ਇਹ ਲੜਾਈਆਂ ਝਗੜੇ ਵੀ ਇੱਕ ਪਿਆਰ ਦਾ ਕਿਤੇ ਨਾ ਕਿਤੇ ਪ੍ਰਤੀਕ ਹੁੰਦਾ। ਸੋ ਬੜਾ ਹੀ ਪਿਆਰਾ ਜਿਹਾ ਜਿਸੀ ਸ਼ੁਰੂਆਤ ਹੋ ਗਈ ਪ੍ਰੋਗਰਾਮ ਦੀ, ਚਲੋ ਮੇਰੀ ਅਕਲ ਦਾੜ ਨੇ ਇੰਨਾ ਕੁ ਤਾਂ ਲਿਆ ਦਿੱਤਾ। ਸੋ ਬੜੀਆਂ ਹੀ ਪਿਆਰੀਆਂ ਪਿਆਰੀਆਂ ਗੱਲਾਂ ਭਾਜੀ, ਬਿਲਕੁਲ ਹੀ ਜਿੱਦਾਂ ਤੁਸੀਂ ਕਿਹਾ ਕਿ ਧਿਆਨ ਹੋਰ ਪਾਸੇ ਲਾਉਣ ਲਈ, ਔਰ ਇਹੋ ਜਿਹੇ ਹੋਰ ਕਈ ਚੀਜ਼ਾਂ ਹੁੰਦੀਆਂ ਸੀ ਸ਼ਾਇਦ ਅਸੀਂ ਜਿਨ੍ਹਾਂ ਨੂੰ ਹੁਣ ਵਹਿਮ ਭਰਮ ਮੰਨਦੇ ਹਾਂ, ਪਰ ਮੈਨੂੰ ਲੱਗਦਾ ਉਦੋਂ ਬਜ਼ੁਰਗਾਂ ਨੇ ਉਹ ਇਸੇ ਕਰਕੇ ਬਣਾਈਆਂ ਹੋਣੀਆਂ ਗੱਲਾਂ ਕਿ ਚਲੋ ਧਿਆਨ ਹੋਰ ਪਾਸੇ ਚਲ ਜਾਏ। ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਸੀ, ਆਟਾ ਭੁੜਕ ਜਾਣਾ ਤੇ ਕਹਿਣਾ ਅੱਜ ਪਰਾਤ ਚੋਂ, ਤੇ ਕਹਿਣਾ ਕੋਈ ਨੀ ਪ੍ਰਾਹੁਣਿਆਂ ਨੇ ਆਉਣਾ ਅੱਜ, ਜਾਂ ਮੈਨੂੰ ਲੱਗਦਾ ਬਨੇਰੇ ਤੇ ਕਾਂ ਬੋਲਦਾ ਹੋਣਾ ਤੇ ਉਹ ਸਿਰ ਖਾਈ ਜਾਂਦਾ ਹੋਣਾ, ਤੇ ਉਸ ਧਿਆਨ ਨੂੰ ਹੋਰ ਪਾਸੇ ਪਾਉਣ ਲਈ ਵੀ ਚੱਲ ਉਧਰੋਂ ਧਿਆਨ ਹਟਾ ਕੇ ਉਹਨੂੰ ਕਿਸੇ ਚੰਗੀ ਚੀਜ਼ ਨਾਲ ਜੋੜ ਦੋ ਵੀ ਘਰ ਕਿਸੇ ਨੇ ਆਉਣਾ। ਸੋ ਇਹੋ ਜਿਹੀਆਂ ਕਿੰਨੀਆਂ ਹੀ ਚੀਜ਼ਾਂ ਸਾਡੇ ਪੰਜਾਬੀ ਰਹਿਣ ਸਹਿਣ ਦੇ ਵਿੱਚ ਮਿਲਦੀਆਂ, ਔਰ ਇਹ ਸਾਰਾ ਕੁਛ ਰਲਾ ਮਿਲਾ ਕੇ ਇੱਕ ਜਿਹੜਾ ਕੰਪਲੀਟ ਵਿਰਸਾ ਸੀ ਜਿਹਦੀ ਗੱਲ ਕਰਦੇ ਆ ਉਹ ਬਣਦਾ ਆ। ਸੋ ਮਾਣ ਹੁੰਦਾ ਜੀ ਆਪਣੇ ਪੰਜਾਬੀ ਹੋਣ ਤੇ ਵੀ, ਤੇ ਆਪਣੀ ਪੰਜਾਬੀ ਬੋਲੀ ਤੇ ਵੀ, ਔਰ ਆਪਣੇ ਵਿਰਸੇ ਤੇ ਵੀ। ਸੋ
ਕੀਤੀ ਹੈ ਕਿਤੇ?
ਹਾਂਜੀ,
ਕਿਤੇ ਦੋ ਕੀਤੀ ਹੈ ਤੁਸੀਂ? ਦੋ ਕਿਸੇ ਨਾਲ?
ਦੋ
ਹਾਂ, ਮਾਲਵੇ ਦੇ ਸਕੂਲਾਂ ਚ ਜਵਾਕਾਂ ਨੂੰ ਪਤਾ ਵੀ ਜਦੋਂ ਆੜੀ ਪੈ ਗਈ ਉਦੋਂ ਤਾਂ ਇੱਕ ਉਂਗਲ ਦਿਖਾਉਣੀ ਹੁੰਦੀ ਆ, ਤੇ ਜੇ ਤੁਸੀਂ ਲੜ ਪਏ ਕਿਸੇ ਨੂੰ ਟੁੱਟ ਪਏ ਤਾਂ ਦੋ ਉਂਗਲਾਂ ਦਿਖਾ ਦਿੰਦੇ ਆ ਕਿ ਤੇਰੇ ਨਾਲ ਮੇਰੀ ਦੋ ਆਖਣਗੇ।
ਅੱਛਾ, ਅਸੀਂ ਕੱਚੀ ਕਹੀਦਾ ਸੀ ਭਾਜੀ ਸਾਡੇ ਦੁਆਬੇ ਚ, ਜੇ ਤਾਂ ਕਿਸੇ ਨਾਲ ਪੱਕੀ ਹੁੰਦੀ ਸੀਗੀ, ਠੀਕ ਆ, ਜੇ ਪੱਕੀ ਹੁੰਦੀ ਸੀ ਤਾਂ ਅਸੀਂ ਪਹਿਲੀ ਉਂਗਲ ਦਿਖਾਈ ਦੀ ਸੀ, ਇੰਡੈਕਸ ਫਿੰਗਰ ਜਿਹੜੀ ਹੁੰਦੀ ਆ ਨਾ ਉਹ ਦਿਖਾ ਦੇਣੀ ਪੱਕੀ ਆ, ਤੇ ਜੇ ਕੱਚੀ ਹੁੰਦੀ ਸੀ ਤਾਂ ਆਪਣੀ ਚੀਚੀ ਉਂਗਲੀ ਦਿਖਾਈ ਦੀ ਹੁੰਦੀ ਸੀ, ਐਂ ਕਰਕੇ ਵੀ ਬਸ ਤੇਰੇ ਨਾਲ ਕੱਚੀ। ਔਰ ਫਿਰ ਜਦੋਂ ਦਿਲ ਕਰਦਾ ਹੁੰਦਾ ਸੀ ਨਾ ਬੁਲਾਉਣ ਨੂੰ, ਫਿਰ ਅਸੀਂ ਦੋਨੇ ਉਂਗਲਾਂ ਇਕੱਠੀਆਂ ਕਰ ਲੈਣੀਆਂ, ਦੋ ਉਂਗਲਾਂ ਵਿੱਚ ਮੋੜ ਕੇ ਤੇ ਉਹ ਦੋ ਉਂਗਲਾਂ ਅੱਗੇ ਕਰਕੇ ਉਹਦੇ ਅੱਗੇ ਚਲੇ ਜਾਣਾ, ਬੋਲਣਾ ਕੁਛ ਨੀ ਭਾਈ ਤੂੰ ਮੇਰੇ ਨਾਲ ਬੋਲਦੀ ਆ ਨਹੀਂ, ਫਿਰ ਉਹਨੂੰ ਉਹਦੇ ਅੱਗੇ ਉਂਗਲਾਂ ਕਰ ਦੇਣੀਆਂ, ਤੇ ਫਿਰ ਉਹਦੀ ਮਰਜ਼ੀ ਹੁੰਦੀ ਸੀ ਉਹ ਇੱਕ ਚੂਜ਼ ਕਰ ਲਏ ਜਾਂ ਪੱਕੀ ਪਾ ਲਏ ਜਾਂ ਕੱਚੀ ਪਾ ਲਏ। ਸੋ ਬੜੀ ਪਿਆਰੀ ਯਾ, ਸੋ ਕਹਿ ਤਾਂ ਸਕਦੇ ਨੀ ਹੁੰਦੇ ਸੀ, ਉਹ ਮੂੰਹੋਂ ਬੋਲ ਕੇ ਤੂੰ ਮੇਰੇ ਨਾਲ ਪੱਕੀ ਕਰ ਲਾ, ਬਸ ਉਂਗਲਾਂ ਹੀ ਅੱਗੇ ਕਰ ਦੇਣੀਆਂ ਵੀ ਇੱਕ ਨੂੰ ਹੱਥ ਲਾ ਦੇ। ਸੋ ਇਹੋ ਜਿਹਾ ਰੁਸਤਰਾ ਮਨਾਉਣਾ ਹੁੰਦਾ ਸੀਗਾ, ਕਿੰਨੇ ਸਾਦਾ ਦਿਨ ਹੁੰਦੇ ਸੀਗੇ। ਬਿਲਕੁਲ, ਸੋ ਚਲੋ ਜੀ, ਜੇ ਕਿਸੇ ਕੋਲ ਅਕਰ ਜਾਣ ਦੇ ਦਰਦ ਦੇ ਲਈ ਵੀ ਕੋਈ ਨੁਸਖਾ ਹੋਵੇ ਤਾਂ ਉਹ ਸਾਡੇ ਨਾਲ ਜ਼ਰੂਰ ਸਾਂਝ ਪਾ ਲਿਓ, ਮੈਨੂੰ ਅੱਜ ਕੱਲ ਬੜੀ ਜ਼ਰੂਰਤ ਹੈ। ਸਵੇਰੇ ਸਵੇਰੇ ਉੱਠ ਕੇ ਮੂੰਹ ਵੀ ਨਹੀਂ ਖੁੱਲਦਾ ਸੀ ਭਾਜੀ ਕੁਛ ਖਾਣ ਨੂੰ, ਤੇ ਚਾਹ ਚ ਬਿਸਕੁਟ ਡੋਬ ਡੋਬ ਕੇ ਖਾਦੇ, ਕਿਉਂਕਿ ਪੇਨ ਕਿਲਰ ਲੈਣੀ ਹੁੰਦੀ ਹੈ, ਪਰ ਉਹ ਦਰਦ ਦੇ ਨਾਲ ਨਾਲ ਹਾਸਾ ਵੀ ਆ ਰਿਹਾ ਸੀ, ਕਿਉਂਕਿ ਜਦੋਂ ਵੀ ਪਹਿਲਾਂ ਕਿਸੇ ਨੇ ਕਹਿਣਾ ਨਾ ਅਕਲ ਦਾੜ੍ਹ ਦੀ ਗੱਲ ਕਰਨੀ ਤੇ ਮੈਂ ਮਨ ਹੀ ਮਨ ਖੁਸ਼ ਹੋ ਜਾਂਦੀ ਹੁੰਦੀ ਸੀ ਵੀ ਮੇਰੇ ਤਾਂ ਆਈਆਂ ਨੀ, ਦੇਖਿਆ ਰੱਬ ਨੇ ਮੇਰੀ ਤਾਂ ਕੋਈ ਚੰਗੀ ਆੜੀ ਯਾਰ ਰੱਬ ਨਾਲ ਨਾ ਕਿ ਮੇਰੇ ਨੀ ਕੱਢੀਆਂ, ਉਹ ਦਰਦ ਮੈਨੂੰ ਫੀਲ ਨੀ ਹੋਇਆ ਅਜੇ ਤੱਕ, ਪਰ ਉਹ ਟਾਈਮ ਤੇ ਹੀ ਜਦੋਂ ਹੋਣੀਆਂ ਹੁੰਦੀਆਂ ਉਦੋਂ ਹੀ ਆਉਣੀਆਂ ਸੀਗੀਆਂ, ਸੋ ਤਾਰੇ ਦਿਖਾ ਦਿੱਤੇ ਰੱਬ ਨੇ ਮੈਨੂੰ ਵੀ ਅੱਜ ਕੱਲ
ਚੁਟਕਲੇ ਸੁਣੀ ਲੋ ਨੀ ਤਾਂ ਮੈਨੂੰ ਹੱਥ ਦਾ ਮੇਰੇ ਗੋਲਾ ਬਣ ਜਾਣਾ ਤੇ ਉਹ ਇੱਕ ਚੁਟਕਲੇ ਨੀ ਕਹਿ ਸਕਦੇ ਇਹਨਾਂ ਨੂੰ ਹੱਡ ਬੀਤੀਆਂ ਹੀ ਆ, ਚੁਟਕਲਾ ਤਾਂ ਇੱਕੋ ਹੀ ਆ, ਹੱਡ ਬੀਤੀਆਂ ਇਹ ਆ ਵੀ ਸਾਡੇ ਨਾ ਤੁਸੀਂ ਕਲਚਰ ਦੇ ਵਿਚ ਅੱਡੋ ਅੱਡ ਗੱਲਾਂ ਹੁੰਦੀਆਂ, ਹੁਣ ਬ੍ਰੈਡ ਲੈ ਕੇ ਆਉਣਾ ਬ੍ਰੈਡ ਬਾਜ਼ਾਰ ਚੋ ਜਾ ਕੇ ਬ੍ਰੈਡ ਲਿਆਉਣਾ, ਤਾਂ ਜੇ ਤੁਸੀਂ ਬ੍ਰੈਡ ਲੈਣ ਗਏ ਹੋ ਦੁਕਾਨ ਤੇ ਜਾਂ ਬ੍ਰੈਡ ਲੈਣ ਜਾ ਰਹੇ ਹੋ ਜਾਂ ਬ੍ਰੈਡ ਲੈਣ ਲਈ ਕਿਹਾ ਗਿਆ, ਤਾਂ ਸਾਡੇ ਇੰਡੀਆ ਦੇ ਵਿੱਚ ਪਹਿਲੇ ਦਿਮਾਗ ਚ ਪਤਾ ਕੀ ਗੱਲ ਆਉਂਦਾ, ਕਿਸੇ ਨੂੰ ਬੁਖਾਰ ਚੜਿਆ ਤਾਪ ਆ ਕਿਸੇ ਨੂੰ, ਬ੍ਰੈਡ ਲਿਆਉਣਾ ਬ੍ਰੈਡ ਬ੍ਰੇਕਫਾਸਟ ਲਈ, ਇੱਥੇ ਬ੍ਰੇਕਫਾਸਟ ਲਈ ਅਸੀਂ ਬ੍ਰੈਡ ਰੂਟੀਨ ਆ ਲੈਣੇ ਆ, ਉੱਥੇ ਵੀ ਸ਼ਹਿਰਾਂ ਚ ਲੈਣੇ ਆ ਕੋਈ ਗੱਲ ਨੀ, ਪਰ ਪਿੰਡਾਂ ਦਾ ਇੱਕ ਕਲਚਰ ਆ ਵੀ ਜਿਹੜੇ ਘਰੇ ਬ੍ਰੈਡ ਲਿਆਂਦਾ ਜਾ ਰਿਹਾ ਜਾਂ ਜਿਹੜਾ ਬੰਦਾ ਬ੍ਰੈਡ ਲੈਣ ਗਿਆ ਉਹਨਾਂ ਦਾ ਪਰਿਵਾਰ ਦਾ ਕੋਈ ਜੀ ਨੂੰ ਤਾਪ ਚੜਿਆ ਹੋਇਆ, ਸੋ ਇਹ ਇੱਕ ਤਾਂ ਇਹ ਕਹਾਵਤ ਆ ਤੇ ਦੂਜੀ ਮੈਂ ਕਹਾਵਤ ਨਾ ਬਹੁਤ ਪਹਿਲਾਂ ਰੇਡੀਓ ਤੇ ਸੁਣਾਈ ਸੀ ਪਰ ਲਿਸਨਰ ਬਦਲਦੇ ਰਹਿੰਦੇ ਆ ਮੈਨੂੰ ਲੱਗਦਾ, ਉਹ ਕਹਾਵਤ ਨੀ ਮੇਰੀ ਹੱਡ ਬੀਤੀ ਆ, ਤੇ ਉਹ ਸਾਡੇ ਨਾ ਮੁੰਡਾ ਮੇਰਾ ਦੋਸਤ ਆ ਮੇਰਾ ਨਾਲ ਫੁਟਬਾਲਰ ਵੀ ਆ ਬਹਾਦਰ ਸਿੰਘ, ਤੇ ਅਸੀਂ ਕਾਫੀ ਇਕੱਠਾ ਚਿਰ ਬਚਪਨ ਤੋਂ ਇਕੱਠੇ ਖੇਡਦੇ ਆ ਜਾਣੀ ਜੀ, ਤੇ ਅਸੀਂ ਉਹਨੇ ਸੁਨਹਿਰੇ ਦੀ ਦੁਕਾਨ ਕਰ ਲਈ ਜੀ ਤੇ ਉਹਦੀ ਜਵੈਲਰੀ ਸ਼ੋਪ ਆ ਬਹੁਤ ਜਿਆਦਾ ਵਧੀਆ ਸਾਡੇ ਉੱਥੇ, ਤੇ ਉਹਦਾ ਜਦੋਂ ਵਿਹਲਾ ਹੋਣਾ ਤੇ ਉਹਦੇ ਕੋਲੇ ਜਾ ਬੈਠਣਾ ਤੇ ਉਹਦੇ ਕੋਲੇ ਬੈਠ ਕੇ ਗੱਲਾਂ ਬਾਤਾਂ ਮਾਰੀ ਜਾਣੀਆਂ, ਤੇ ਉੱਥੇ ਵੀ ਸਾਡੇ ਵਰਗੇ ਦੋ ਚਾਰ ਹੋਰ ਵਿਹਲੇ ਆ ਜਾਂਦੇ, ਤੇ ਸਾਡਾ ਇੱਕ ਭਤੀਜਿਆਂ ਦੀ ਥਾਂ ਤੇ ਲੱਗਦਾ ਸ਼ਰਾਰਤੀ ਜਿਹਾ ਜਵਾਕ ਸੀ ਪੈਂਟਾ, ਤੇ ਉਹ ਵੀ ਆ ਕੇ ਉੱਥੇ ਬਹਿ ਜਾਂਦਾ ਤੇ ਉਹਦਾ ਡੈਡੀ ਆ ਕੇ ਬਹਿ ਜਾਂਦੇ ਨੰਬਰਦਾਰ ਸਨ ਉਹ, ਤਾਂ ਉਹ ਗੱਲਾਂ ਗੱਲਾਂ ਕਰਦੇ ਕਰਦੇ ਤੇ ਪੈਂਟਾ ਆਪਦੇ ਡੈਡੀ ਨੂੰ ਆਖਦਾ ਪਾਪਾ ਮੈਂ ਤਾਂ ਬਿਸਕੁਟ ਖਾਣੇ ਆ, ਤੇ ਗਾਂ ਪਾਪਾ ਵਿਚਾਰਾ ਅਨਪੜ੍ਹ ਨੰਬਰਦਾਰ ਆ, ਤੇ ਉਹਨੇ ਬੜਾ ਜਿਹੜਾ ਇੱਕ ਡਾਇਲੋਗ ਬੋਲਿਆ ਨਾ ਉਹ ਮੈਂ ਕਦੇ ਨੀ ਭੁੱਲ ਸਕਦਾ ਸਾਰੀ ਉਮਰ, ਉਹ ਆਹਦਾ ਸਾ ਜਾ ਸਾਲਿਆ ਤੈਨੂੰ ਵੀ ਤਾਪ ਚੜਿਆ ਬਿਸਕੁਟ ਖਾਣੇ ਆ, ਸੋ ਭਾਵ ਦੇਖੋ ਵੀ ਉਹ ਬਿਸਕੁਟ ਜਵਾਕ ਨੇ ਮੰਗਿਆ ਤਾਂ ਮੇਨ ਤਾਪ ਚੜਿਆ ਉਹਨੂੰ, ਤਾਪ ਚੜੇ ਵਾਲੇ ਬੰਦੇ ਨੂੰ ਹੀ ਬਿਸਕੁਟ ਲਿਆ ਕੇ ਦਿੱਤੇ ਜਾਂਦੇ ਆ
ਬਿਸਕੁਟ,
ਚਲੋ ਜੀ ਇਹ ਤਾਂ ਹੱਡ ਬੀਤੀਆਂ ਸੀ ਪਰ ਚੁਟਕਲਾ ਇਹ ਆ ਜੀ, ਉਹ ਕੱਲ ਪਰਸੋਂ ਆਮ ਹੀ ਰੋਜ਼ ਹੀ ਸਾਰਿਆਂ ਨੇ ਪੜਿਆ ਵੀ ਹੋਣਾ, ਕਹਿੰਦੇ ਆ ਜੀ ਜੇ ਤੁਸੀਂ ਕੁੜੀ ਦਾ ਰਿਸ਼ਤਾ ਲੈਣ ਜਾਂਦੇ ਹੋ ਤੇ ਜੇ ਕੁੜੀ ਮੂਹਰੋਂ ਬਿਸਕੁਟ ਕਹਿੰਦੀ ਆ ਤਾਂ ਬੇਝਿਜਕੋ ਕੇ ਰਿਸ਼ਤਾ ਲੈ ਲੋ, ਜੇ ਬਿਸਕਿਟਸ ਕਹਿੰਦੀ ਆ ਫਿਰ ਥੋੜੋ ਆਲਾ ਦੁਆਲਾ, ਤੇ ਜੇ ਕਹਿੰਦੇ ਕੁਕੀਜ਼ ਕਹਿੰਦੀ ਆ ਤਾਂ ਬਚੋ ਫਿਰ ਕਹਿੰਦੇ,
ਇਹ ਵੀ ਠੀਕ ਹੈ ਖਾਤਰਦਾਰੀ ਚੰਗੀ ਹੁੰਦੀ ਸੀ, ਨਹੀਂ ਤੇ ਅੱਜ ਕੱਲ ਵਾਂਗੂ ਕਿੱਥੇ ਪਈ ਹੈ ਨਾ, ਜੂਸ ਤੇ ਘੋਗ ਘਰ ਚ ਪਈ ਰਹਿੰਦੇ ਆ, ਉਹ ਗੱਲਾਂ ਨਹੀਂ ਹੁੰਦੀਆਂ ਸੀ, ਸੋ ਟੱਬਰ ਵੱਡਾ ਹੋਣ ਕਰਕੇ ਹਨਾ, ਤੇ ਜਦੋਂ ਕਿਸੇ ਨੇ ਬਿਮਾਰ ਹੋ ਜਾਣਾ ਉਹਨੇ ਤਾਂ ਫਿਰ ਜੋ ਵੀ ਚੀਜ਼ ਮੂੰਹ ਚੋਂ ਕੱਢਣੀ ਉਹਨੂੰ ਮਿਲਦੀ ਹੁੰਦੀ ਸੀ, ਤੇ ਅਸੀਂ ਵੀ ਉਹੀ ਸੁੱਖ ਨਾਲ ਚਾਰ ਪੰਜ ਭੈਣ ਭਰਾ ਹੁੰਦੇ ਸੀ, ਤੇ ਜਿਹੜਾ ਬਿਮਾਰ ਪਿਆ ਮੰਜੇ ਤੇ ਹੋਣਾ ਉਹਨੇ ਕਹਿਣਾ ਵੀ ਮੈਂ ਅੰਗੂਰ ਖਾਣੇ ਆ ਤੇ ਭੱਜ ਕੇ ਅੰਗੂਰ ਲੈ ਆਉਣੇ, ਉਹਨੇ ਕਹਿਣਾ ਮੈਂ ਲਿਮਕਾ ਪੀਣਾ ਤੇ ਉਹ ਆ ਜਾਣਾ, ਤੇ ਅਸੀਂ ਬਾਕੀ ਤਿੰਨ ਚਾਰ ਜਣਿਆਂ ਨੇ ਦੂਰ ਬੈਠੇ ਘੂਰੀ ਜਾਣਾ ਉਹਦੇ ਵੱਲ ਵੀ ਹੁਣ ਸੇਵਾ ਕਰਵਾਈ ਜਾਂਦੀ ਆਪਣੀ, ਤੇ ਇਹ ਸੋਚਣਾ ਵੀ ਹੁਣ ਅਸੀਂ ਕਦੋਂ ਬਿਮਾਰ ਪਵਾਂਗੇ, ਸੋ ਇਹ ਗੱਲਾਂ ਬਾਤਾਂ ਜੀ, ਤੇ ਸਾਡੇ ਨਾਲ ਬਰਾੜ ਸਾਹਿਬ ਲਿਸਨਰਸ ਵੀ ਸਾਂਝ ਪਾਈ ਜਾ ਰਹੇ ਆ, ਸੋ ਉਹਨਾਂ ਦੇ ਵੀ ਮੈਸੇਜਸ ਲੈ ਲਈਏ ਤੇ ਉਸ ਤੋਂ ਬਾਅਦ ਫਿਰ ਅਸੀਂ ਖਬਰਾਂ ਦੀ ਗੱਲਬਾਤ ਸ਼ੁਰੂ ਕਰਦੇ ਆ
ਜੀ।
ਜੀ ਰਣਜੀਤ ਸੇਖੋਂ ਹੁਣਾਂ ਨੇ ਸਾਂਝ ਪਾਈ ਸੀ ਜੀ ਪ੍ਰੋਗਰਾਮ ਦੇ ਵਿਚ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿ ਰਹੇ ਨੇ ਬਿਊਟੀਫੁਲ ਮਾਰਨਿੰਗ ਇਨ ਮੈਲਬਰਨ, ਸੋ ਮਾਣਦੇ ਰਹੋ ਜੀ ਅੱਜ ਦੀ ਸਵੇਰ ਨੂੰ ਤੇ ਨਾਲ ਦੀ ਨਾਲ ਸਾਂਝ ਪਾ ਕੇ ਰੱਖੋ ਹਰਮਨ ਰੇਡੀਓ ਦੇ ਨਾਲ, ਸੋ ਦਲਜੀਤ ਢਿੱਲੋਂ ਹੁਣਾਂ ਨੇ ਵੀ ਸਾਂਝ ਪਾਈ ਹੈ ਜੀ, ਅੱਜ ਕੱਲ ਮੈਲਬਰਨ ਆਏ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹਨਾਂ ਨੇ ਵੀ ਬੈਸਟ ਵਿਸ਼ਿਜ਼ ਦਿੱਤੀਆਂ ਆ ਅਮਰਦੀਪ ਦੀਦੀ ਨੂੰ, ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿਚ ਸਾਂਝ ਪਾਉਣ ਦੇ ਲਈ ਤੁਹਾਡਾ। ਰਾਜਮਹਿੰਦਰ ਸਿੰਘ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਲਿਖਿਆ ਹੈ ਦੋਸਤੋ ਯਾਦ ਰੱਖੋ ਜਦੋਂ ਟਾਈਮ ਆਉਂਦਾ ਹੈ ਤਾਂ ਘਰ ਦੀ ਮਿੱਟੀ ਵੀ ਸੋਨਾ ਬਣ ਜਾਂਦੀ ਹੈ, ਜੋ ਮਿਹਨਤ ਕਰ ਸੋ ਮਿਹਨਤ ਕਰਦੇ ਰਹੋ ਤੇ ਹਿੰਮਤ ਕਦੇ ਨਾ ਹਾਰੋ। ਬਹੁਤ ਵਧੀਆ ਜੀ ਖੂਬਸੂਰਤ ਵਿਚਾਰ, ਬਹੁਤ ਬਹੁਤ ਸ਼ੁਕਰੀਆ। ਜੋਗਾ ਲੁਬਾਣਾ ਹੁਣਾਂ ਨੇ ਵੀ ਪ੍ਰੋਗਰਾਮ ਦੇ ਵਿਚ ਸਾਂਝ ਪਾ ਰਹੀ ਹੈ ਤੇ ਫਤਿਹ ਬੁਲਾਈ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਨਾਲ ਲਿਖਿਆ ਜੀ ਕਹਿੰਦੇ ਸਵੇਰੇ ਪਤਨੀ ਨੇ ਕਿਹਾ ਉੱਠੋ ਜੀ ਮੇਰੇ ਲਈ ਨਾਸ਼ਤਾ ਬਣਾ ਦਿਓ, ਪਤੀ ਉੱਠਦਿਆਂ ਉੱਠਿਆ ਤੇ ਬਾਹਰ ਜਾਣ ਲੱਗਾ। ਪਤਨੀ, ਕਿੱਥੇ ਜਾ ਰਹੇ ਹੋ? ਪਤੀ, ਆਪਣੇ ਵਕੀਲ ਵੱਲ, ਮੈਂ ਤੇਰੇ ਕੋਲੋਂ ਤਲਾਕ ਲੈਣਾ ਹੈ। ਕੁਝ ਦੇਰ ਬਾਅਦ ਪਤੀ ਉਲਟੇ ਪੈਰ ਪਲਟ ਆਇਆ ਤੇ ਚੁੱਪ ਚਾਪ ਨਾਸ਼ਤਾ ਬਣਾਉਣ ਲੱਗਾ। ਪਤਨੀ ਕਹਿੰਦੀ, ਹੁਣ ਕੀ ਹੋਇਆ? ਪਤੀ ਕਹਿੰਦਾ, ਵਕੀਲ ਤਾਂ ਆਪ ਭਾਂਡੇ ਮਾਂਜ ਰਿਹਾ ਸੀ। ਬਹੁਤ ਵਧੀਆ ਜੀ। ਸੋ ਚੁੱਪ ਚਾਪ ਜਿਹੜੇ ਵੀ ਕੰਮ ਰੱਬ ਨੇ ਜਾਂ ਪਤਨੀ ਨੇ ਦਿੱਤੇ ਹੋਏ ਆ ਨਾ, ਉਹ ਕਰਦੇ ਰਹੋ। ਉਹਦੇ ਵਿੱਚ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ ਕਦੇ ਵੀ, ਇਹਦੇ ਵਿੱਚ ਹੀ ਸਮਝਦਾਰੀ ਹੁੰਦੀ ਆ। ਸੋ ਹਰਿੰਦਰ ਸਿੰਘ ਹੁਣਾਂ ਨੇ ਵੀ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਹੈ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਨੂੰ ਸਾਰਿਆਂ ਨੂੰ, ਤੇ ਲਿਖਿਆ ਕਿ ਹਰਮਨ ਪਰਿਵਾਰ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਗੋਇੰਗ ਕਹਿੰਦੇ ਵੈਰੀ ਵੈਲ। ਬਹੁਤ ਬਹੁਤ ਸ਼ੁਕਰੀਆ ਹਰਿੰਦਰ ਜੀ, ਸਾਂਝ ਇਸੇ ਤਰ੍ਹਾਂ ਪ੍ਰੋਗਰਾਮ ਚ ਬਣਾਈ ਰੱਖੋ ਤੁਸੀਂ। ਤੇ ਹਰਮੀਤ ਚੰਨਾ ਹੁਣਾਂ ਨੇ ਵੀ ਜੀ ਕਾਫੀ ਦੇਰ ਦੀ ਸਾਂਝ ਸਾਡੇ ਨਾਲ ਬਣਾਈ ਹੋਈ ਹੈ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਬੱਬੂ ਧੀਰਾ, ਏਐਸ ਫੌਜੀ ਤੇ ਦਲਜੀਤ ਸਿੰਘ ਹੁਣਾਂ ਨਾਲ ਕੋਬਰਾਮ ਤੋਂ ਪ੍ਰੋਗਰਾਮ ਸੁਣ ਰਹੇ ਨੇ ਤੇ ਸਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਤੇ ਦੱਸ ਰਹੇ ਜੀ ਵੈਦਰ, ਕਹਿੰਦੇ ਕੋਬਰਾਮ ਦਾ ਅੱਜ ਸਨੀ ਹੈ। ਸੋ ਗੀਤ ਇਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ, ਜੋਗੀਆ, ਬੱਬੂ ਮਾਨ ਦੀ ਆਵਾਜ਼ ਦੇ ਵਿੱਚ। ਜ਼ਰੂਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਗੀਤ ਜਿਹੜਾ ਚਲਾ ਦੇਵਾਂਗੇ ਜੀ। ਸਰਬਜੀਤ ਭਾਜੀ ਤੱਕ ਪਹੁੰਚਾ ਦਿੱਤੀ ਫਰਮਾਇਸ਼ ਤੁਹਾਡੀ। ਤੇ ਮੈਸੇਜਸ ਕੀਤੇ ਇਹਨਾਂ ਨੇ, ਕਹਿੰਦੇ, ਹੱਸਤੇ ਹੋਏ ਲੋਗੋ ਕੀ ਸੰਗਤ ਇਤਰ ਕੀ ਦੁਕਾਨ ਜੈਸੇ ਹੋਤੀ ਹੈ, ਕੁਛ ਨਾ ਖਰੀਦੋ ਫਿਰ ਵੀ ਰੂਹ ਮਹਿਕਾ ਦੇਤੇ ਹੈ। ਬਹੁਤ ਵਧੀਆ ਜੀ। ਤੇ ਨਾਲ ਹੀ ਇਹਨਾਂ ਨੇ ਅਮਰਦੀਪ ਹੁਣਾਂ ਨੂੰ ਜਿਹੜੀਆਂ ਬਰਥਡੇ ਵਿਸ਼ਿਸ ਕੀਤੀਆਂ ਜੀ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਜਗਤਾਰ ਗਿੱਲ ਝੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਵੀ ਆਪਣੇ ਖਾਸ ਅੰਦਾਜ਼ ਦੇ ਵਿੱਚ ਗੁੱਡ ਮਾਰਨਿੰਗ ਕਹਿ ਦਿੱਤੀ ਆ। ਕਹਿੰਦੇ, 100 ਸਾਲ ਦੀ ਉਮਰ ਜੀਣ ਲਈ ਉਮਰ ਦਾ 100 ਸਾਲ ਹੋਣਾ ਜ਼ਰੂਰੀ ਨਹੀਂ, ਬਸ ਕੰਮ ਹੀ ਅਜਿਹੇ ਕਰ ਜਾਓ ਲੋਕ ਤੁਹਾਨੂੰ 100 ਸਾਲ ਤੱਕ ਯਾਦ ਰੱਖਣ। ਸ਼ਹੀਦ ਆਜ਼ਮ, ਸੋ ਇਸ ਅੰਦਾਜ਼ ਇਹਨਾਂ ਨੇ ਸ਼ੁਭ ਸਵੇਰ ਕਹੀ ਹੈ। ਬਹੁਤ ਬਹੁਤ ਸ਼ੁਕਰੀਆ ਦਿਲ ਸਾਹਿਬ। ਗੌਰਵ ਸ਼ਰਮਾ ਹੁਣਾਂ ਨੇ ਵੀ ਜੀ ਗੁੱਡ ਮਾਰਨਿੰਗ ਕਹਿ ਦਿੱਤੀ ਹੈ। ਨਾਲ ਇਹਨਾਂ ਨੇ ਸਰੋਂ ਦਾ ਸਾਗ ਵਿੱਚ ਮੱਖਣ ਪਿਆ ਹੈ, ਮੱਕੀ ਦੀਆਂ ਰੋਟੀਆਂ ਤੇ ਲੱਸੀ ਦਾ ਗਲਾਸ ਸਵੇਰੇ ਸਵੇਰੇ ਅੱਗੇ ਧਰ ਦਿੱਤਾ। ਸੋ ਆਨੰਦ ਆ ਗਿਆ ਜੀ, ਗੁੱਡ ਮਾਰਨਿੰਗ ਤੇ ਹੋ ਗਈ ਹੁਣ। ਉਸ ਤੋਂ ਬਾਅਦ ਸਾਡੇ ਨਾਲ ਦਿਲਪ੍ਰੀਤ ਹੁਣਾਂ ਨੇ ਸਾਂਝ ਪਾਈ ਸੀ। ਦਿਲਪ੍ਰੀਤ ਸਿੰਘ ਕੋਬਰਾਮ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਲਿਖਿਆ, ਨਾ ਕੋਈ ਅਲਫਾਜ਼ ਨੇ ਨਾ ਕੋਈ ਜਜ਼ਬਾਤ ਨੇ, ਬਸ ਇੱਕ ਰੂਹ ਹੈ ਤੇ ਕੁਝ ਅਣਕਹੇ ਅਹਿਸਾਸ ਨੇ। ਬਹੁਤ ਹੀ ਪਿਆਰੀਆਂ ਲਾਈਨਾਂ ਬਰਾੜ ਸਾਹਿਬ ਇਹਨਾਂ ਨੇ ਲਿਖੀਆਂ। ਨਾ ਕੋਈ ਅਲਫਾਜ਼ ਨੇ ਨਾ ਕੋਈ ਜਜ਼ਬਾਤ ਨੇ, ਬਸ ਇੱਕ ਰੂਹ ਹੈ ਤੇ ਕੁਝ ਅਣਕਹੇ ਅਹਿਸਾਸ ਨੇ। ਬੜੀਆਂ ਹੀ ਗਹਿਰੀਆਂ ਗੱਲਾਂ ਸਾਡੇ ਸਰੋਤੇ ਕਰ ਜਾਂਦੇ ਨੇ। ਤੇ ਲਿਖਿਆ, ਗੁਰਦੀਪ ਸਿੰਘ ਖਾਲਸਾ ਵੀ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਨੇ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਤੇ ਸਾਡੇ ਵੱਲੋਂ ਵੀ ਦਿਲਪ੍ਰੀਤ ਸਿੰਘ, ਗੁਰਦੀਪ ਸਿੰਘ ਹੁਣਾਂ ਨੂੰ ਸਤਿ ਸ੍ਰੀ ਅਕਾਲ ਬੁਲਾ ਦਿਓ। ਬਲਦੇਵ ਸਿੰਘ ਹੁਣਾਂ ਨੇ ਕਿਹਾ, ਮਿੰਟੂ ਭਾਜੀ, ਵੇ ਵੀ ਆਰ ਲਿਸਨਿੰਗ ਯੂਅਰ ਪ੍ਰੋਗਰਾਮ ਐਟ ਟੈਕਸਾਸ, USA ਤੋਂ ਪ੍ਰੋਗਰਾਮ ਸਾਡਾ ਸੁਣ ਰਹੇ ਆ ਜੀ। ਸੋ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ।
ਥੈਂਕ ਯੂ ਜੀ, ਥੈਂਕ ਯੂ
ਜੀ। ਤੇ ਇੰਦਰਵੀਰ ਹੁਣਾਂ ਨੇ ਈਮੇਲ ਦੇ ਜ਼ਰੀਏ ਸਾਂਝ ਪਾਈ ਹੈ ਤੇ ਕਹਿੰਦੇ, ਅਕਲਦਾੜ ਦੀ ਪੇਨ ਇਜ਼ ਸੋ ਪੇਨਫੁਲ, ਮੇਰੀ ਲਾਸਟ 3 ਇਅਰਸ ਤੋਂ ਨਿਕਲ ਰਹੀ ਆ ਬਟ ਹਜੇ ਤੱਕ ਨਿਕਲੀ ਨੀ। ਅਕਲ ਦਾ ਤੇ ਪਤਾ ਨੀ ਪਰ ਬੰਦੇ ਨੂੰ ਬੁੰਦ ਲਾ ਦਿੰਦੀ ਆ ਜੀ ਇਹ ਦਰਦ। ਬਿਲਕੁਲ ਸਹੀ ਕਿਹਾ ਜੀ, ਬੁੰਦਲਾ ਦਿੰਦੀ ਹੈ। ਮੇਰੀ ਪਿਛਲੇ 5 ਸਾਲਾਂ ਤੋਂ ਆ ਰਹੀਆਂ ਸੀਗੀਆਂ, ਸੋ ਤੁਹਾਡੇ ਕੋਲ 2 ਸਾਲ ਅਜੇ ਤੱਕ ਹੈਗੇ ਆ, ਕੋਈ ਗੱਲ ਨੀ ਜੀ, ਜ਼ਰੂਰ ਆਉਣਗੀਆਂ। ਤੇ ਮੈਂ ਡਾਕਟਰ ਕੋਲ ਗਈ ਭਾਜੀ ਤੇ ਅੱਗੇ ਉਹ ਕਹਿੰਦਾ ਵੀ ਤੁਹਾਡੀ ਜਿਹੜੀ ਅਕਲਦਾੜ ਆ ਉਹ ਟੇਢੀ ਆ ਥੋੜੀ ਜੀ ਆ ਰਹੀ ਨਾ। ਤੇ ਮੈਂ ਮਨ ਹੀ ਮਨ ਸੋਚਿਆ, ਲੈ ਰੱਬਾ ਇੰਨੀ ਦੇਰ ਬਾਅਦ ਅਕਲ ਦੇਣੀ ਸੀ, ਉਹ ਤਾਂ ਸਿੱਧੀ ਦੇ ਦਿੰਦਾ ਉਹ ਵੀ ਟੇਢੀ। ਸੋ ਸੁਖਵਿੰਦਰ ਸੋਹਣ ਹੁਣਾਂ ਨੇ ਵੀ ਜੀ ਸਤਿ ਸ੍ਰੀ ਅਕਾਲ ਬੁਲਾਈ ਹੈ ਸਿਡਨੀ ਤੋਂ, ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ। ਤੇ ਅਮਰਜੀਤ ਸਿੰਘ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ, ਕਹਿੰਦੇ ਸਾਡੇ ਪਿੰਡ ਪੇਖਾਂ ਚ ਬਹੁਤ ਵਧੀਆ ਮੌਸਮ ਹੈ ਜੀ ਅੱਜ। ਮੈਨੂੰ ਨਾਮ ਨੀ ਚੰਗੀ ਤਰ੍ਹਾਂ ਪੜ੍ਹਨਾ ਰਿਹਾ ਜੀ, ਪੇਖੇ ਹਾਮ ਚ ਬਹੁਤ ਵਧੀਆ ਮੌਸਮ ਹੈ। ਸੋ ਵਧੀਆ ਜੀ, ਇਸ ਮੌਸਮ ਦਾ ਆਨੰਦ ਮਾਣਦੇ ਰਹੋ। ਸੋਰੀ ਮੇਰੇ ਕੋ ਉਹ ਨਾਮ ਨੀ ਚੰਗੀ ਤਰ੍ਹਾਂ ਲੈ ਹੋਇਆ, ਸੋ ਮਾਣਦੇ ਆ ਜੀ ਅੱਜ ਦੀ ਸਵੇਰ ਨੂੰ। ਤੇ ਜਗਵੀਰ ਸਿਡਨੀ ਆਸਟ੍ਰੇਲੀਆ ਤੋਂ ਫਤਿਹ ਬੁਲਾ ਰਹੇ ਆ ਜੀ ਤੇ ਕਹਿੰਦੇ, ਪਲੀਜ਼ ਟੇਕ ਵਾਰਮ ਵਾਟਰ ਵਿਦ ਸਾਲਟ ਐਂਡ ਡੂ ਗਿਗਲਿੰਗ 6 ਗਾਗਲ 6 ਟਾਈਮ ਇਨ ਅ ਡੇ, ਹੈਵ ਅ ਗੁੱਡ ਡੇ। ਜ਼ਰੂਰ ਜੀ, ਬਹੁਤ ਬਹੁਤ ਸ਼ੁਕਰੀਆ ਇਸ ਨੁਸਖੇ ਦੇ ਲਈ ਜਗਵੀਰ ਜੀ, ਜ਼ਰੂਰ ਕਰਾਂਗੀ ਮੈਂ। ਤੇ ਅਮਰ ਸਿੰਘ ਸ਼ੈਪਟਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਸਤਿ ਸ੍ਰੀ ਅਕਾਲ ਭਾਜੀ, ਕਿਹਾ ਹੈ ਜੀ ਇਹਨਾਂ ਨੇ ਤੇ ਭੈਣ ਜੀ ਨੂੰ ਭੁੱਲ ਹੀ ਜਾਂਦੇ ਆ, ਹੈ ਦੇਖ ਲੋ। ਸੋ ਭਾਜੀ ਕਰੋ ਜੀ ਸਤਿ ਸ੍ਰੀ ਅਕਾਲ ਕਬੂਲ ਤੁਸੀਂ
ਜੀ। ਸਤਿ ਸ੍ਰੀ ਅਕਾਲ ਕਬੂਲ ਆ ਜੀ
ਜੀ। ਤੇ ਗੌਰਵ ਸ਼ਰਮਾ ਹੁਣਾਂ ਨੇ ਵੀ ਇੱਕ ਮਿੰਨੀ ਕਹਾਣੀ ਭੇਜੀ ਹੈ ਤੇ ਉਹ ਵੀ ਜ਼ਰੂਰ ਅਸੀਂ ਅੱਗੇ ਪੜਾਂਗੇ। ਜਸਵਿੰਦਰ ਸਿੰਘ ਹੁਣੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਤੇ ਲਿਖਿਆ ਕਿ ਜਿਸਨੇ 47 ਵਿਚ ਅੱਜ ਅੱਖਾਂ ਵਾਲ ਸ਼ਾਹ ਨੂੰ ਗਾਇਆ ਸੀ ਉਹ 84 ਵਿਚ ਚੁੱਪ ਸੀ। ਨਰਿੰਦਰ ਕਪੂਰ ਦਾ ਵਿਚਾਰ ਇਹਨਾਂ ਨੇ ਜਿਹੜਾ ਸਾਂਝਾ ਕੀਤਾ। ਪ੍ਰਦੀਪ ਸਿੰਘ ਤੂਰ ਵੀ ਆ ਗਏ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਤੇ ਪ੍ਰੋਗਰਾਮ ਕਹਿੰਦੇ ਸੁਣ ਰਹੇ ਹਾਂ। ਸੋ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿਚ। ਗੁਰਿੰਦਰ ਸਿੰਘ ਬੈਂਸ ਮੈਲਬਨ ਤੋਂ ਲਿਖਿਆ, ਸਤਿ ਸ੍ਰੀ ਅਕਾਲ ਮਿੰਟੂ ਭਾਜੀ ਤੇ ਭੈਣ ਜੀ, ਨਾਈਸ ਪ੍ਰੋਗਰਾਮ। ਇਹ ਜਿਹੜਾ ਹਰ ਵੇਲੇ ਗਰੂਰ ਲਿਆ ਫਿਰਦਾ ਨਾ ਬੰਦਿਆ, ਜ਼ਰਾ ਮਿੱਟੀ ਨੂੰ ਪੁੱਛ ਸਿਕੰਦਰ ਕਿੱਥੇ ਗਿਆ। ਸੋ ਬਿਲਕੁਲ ਜੀ, ਇਹ ਇਹੀ ਭੁੱਲ ਜਾਂਦੇ ਅਸੀਂ ਚੀਜ਼ ਹੈ ਜਿਹੜੀ ਈਗੋ ਹੈ ਇਹ ਹੀ ਨਹੀਂ ਜਾਂਦੀ ਵਿੱਚੋਂ। ਤੋ ਲਓ ਜੀ, ਅਮਰ ਸਿੰਘ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾ ਦਿੱਤੀ ਹੈ ਮੈਨੂੰ ਵੀ, ਮੈਂ ਤੇ ਮਜ਼ਾਕ ਕਰ ਰਹੀ ਸੀ। ਨਹੀਂ ਜੀ, ਕੋਈ ਚੱਕਰ ਨਹੀਂ ਇਹੋ ਜਿਹਾ। ਸੋ ਬਰਾੜ ਸਾਹਿਬ, ਇਹ ਸਾਡੇ ਸਾਰੇ ਲਿਸਨਰ ਸਾਡੇ ਨਾਲ ਜੁੜੇ ਹੋਏ ਆ, ਸੋ ਹੁਣ ਗੱਲ ਕਰ ਲਈਏ ਥੋੜੀ ਜਿਹੀ ਖਬਰਾਂ ਦੀ, ਕੀ ਕਹਿੰਦੇ ਹੋ?
ਬਿਲਕੁਲ ਜੀ ਬਿਲਕੁਲ, ਖਬਰਾਂ ਦੇ ਉੱਤੇ ਛੇਤੀ ਛੇਤੀ ਝਾਤ ਮਾਰੀਏ ਜੀ, ਫੇਰ ਉਹਦੇ ਅੱਖ ਨੂੰ ਜਿਹੜਾ ਵਿਦੇਸ਼ ਦੇ ਵਿਚ ਅਸੀਂ ਕੱਲਾ ਜਿਹੜਾ ਰੇਡੀਓ ਜਾਂ ਗੱਲਾਂ ਬਾਤਾਂ ਲਈ ਨਹੀਂ, ਸਾਨੂੰ ਦਿਹਾੜੀ ਵੀ ਧਿਆਨ ਚ ਰੱਖਣੀ ਪੈਂਦੀ ਹੈ, ਪਰਿਵਾਰ ਪਾਲਣ ਲਈ ਕੰਮ ਵੀ ਕਰਨਾ ਜੀ।
ਜੀ ਬਿਲਕੁਲ। ਸੋ ਬਰਾੜ ਸਾਹਿਬ, ਗੱਲ ਕਰ ਰਹੇ ਸੀ ਚਾਹ ਤੇ ਬਿਸਕੁਟ ਦੀ, ਹੈਨਾ? ਸੋ ਗੱਲ ਉੱਥੇ ਹੀ ਸ਼ੁਰੂ ਕਰਦੇ ਆ ਵੀ ਅੱਜ ਕੱਲ ਹਨੀਪ੍ਰੀਤ ਉਸੇ ਤਰ੍ਹਾਂ ਹੋ ਗਈ ਹੈ ਜਿੱਦਾਂ ਖਬਰਾਂ ਦੇ ਵਿੱਚ ਲਾ ਲੋ ਚਾਹ ਹੈ ਤੇ ਹਨੀਪ੍ਰੀਤ ਬਿਸਕਟ ਆ, ਉਹਦੀ ਗੱਲ ਕੀਤੇ ਬਿਨਾਂ ਤੇ ਖਬਰ ਵੱਧਦੀ ਨੀ। ਸੋ ਉੱਥੇ ਹੀ ਸ਼ੁਰੂ ਕਰਦੇ ਆ ਕਿਉਂਕਿ ਉਹਨੂੰ ਦੇਸ਼ ਧਰੋਹੀ ਕਰਾਰ ਦੇ ਦਿੱਤਾ ਗਿਆ ਹਨੀਪ੍ਰੀਤ ਨੂੰ ਜੀ। ਸੋ ਨੇਪਾਲ ਵਗੈਰਾ ਦੇ ਵਿੱਚ ਵੀ ਛਾਪੇਮਾਰੀ ਚੱਲ ਰਹੀ ਹੈ।
ਜੀ ਜੀ ਬਿਲਕੁਲ, ਜਿਹੜੀ ਇਹ ਧਾਰਾ ਉਹਨਾਂ ਤੇ ਲਾਈ ਗਈ ਹੈ ਦੇਸ਼ ਧਰੋਹ ਦੀ ਧਾਰਾ, ਕਾਫੀ ਵੱਡੀ ਧਾਰਾ ਮੰਨੀ ਗਈ ਹੈ ਜੇ ਸਹੀ ਮਾਇਨੇ ਚ ਦੇਖਿਆ ਜਾਵੇ ਤਾਂ। ਕਈ ਵਾਰ ਬੰਦੇ ਨੂੰ ਪਤਾ ਨੀ ਹੁੰਦਾ ਵੀ ਮੈਂ ਆਹ ਗੱਲ ਕਰਕੇ ਕਿਸੇ ਖਾਸ ਗੱਲ ਦੇ ਨਾਲ ਧਰੋਹ ਕਰ ਰਿਹਾ, ਤੇ ਜੇ ਦੇਸ਼ ਧਰੋਹ ਦੀ ਗੱਲ ਜੇ ਕਿਤੇ ਤੇ ਦਰਜ ਹੋ ਜਾਂਦੀ ਆ ਤਾਂ ਉਹਦਾ ਛੁਟਕਾਰਾ ਏਡਾ ਸੌਖਾ ਨੀ ਹੈ। ਇਸ ਧਾਰਾ ਨੂੰ ਬੜਾ ਸਿੰਪਲ ਨੀ ਲਿਆ ਜਾਣਾ ਚਾਹੀਦਾ, ਇਸ ਨੂੰ ਬਹੁਤ ਵੱਡੇ ਪੱਧਰ ਤੇ ਲਿਆ ਜਾਣਾ ਚਾਹੀਦਾ। ਜਿਹੜੀ ਮੰਨ ਲੋ ਕਿਸੇ ਦੇ ਉੱਤੇ 307 ਬਣਦੀ ਆ, ਉਹ ਇਰਾਦਾ ਕਤਲ ਬਣਦੀ ਆ, 302 ਦਾ ਕਤਲ ਬਣਦਾ, ਜਾਂ ਮੰਨ ਲੋ 107 ਦੇ ਵਿੱਚ ਜਮਾਨਤਾਂ ਹੁੰਦੀਆਂ, 57 ਦੇ ਵਿੱਚ ਜਮਾਨਤਾਂ ਹੁੰਦੀਆਂ, ਤਾਂ ਉਹ ਜਮਾਨਤਾਂ ਹੁੰਦੀਆਂ ਇੱਕ ਦੀ ਲੜਾਈ ਇੱਕ ਨਾਲ, ਜਾਂ ਇੱਕ ਧੜੇ ਦੀ ਲੜਾਈ ਦੂਜੇ ਧੜੇ ਨਾਲ। ਪਰ ਜਿਹੜਾ ਦੇਸ਼ ਧਰੋਹ ਆ, ਦੇਸ਼ ਧਰੋਹ ਦੀ ਮਾਮਲੇ ਦਾ ਜਿਹੜਾ ਮੀਨਿੰਗ ਇਹ ਹੈ ਵੀ ਇੱਕ ਬੰਦੇ ਦੀ ਦੇਸ਼ ਦੇ ਕਾਨੂੰਨ ਨਾਲ ਧਰੋਹ ਕਰ ਰਿਹਾ, ਉਹਨੂੰ ਨਾ ਮੰਨਣ ਤੋਂ ਇਨਕਾਰ ਕਰ ਰਿਹਾ, ਤੇ ਉਹਦੇ ਉਹਦੇ ਦੇਸ਼ ਨਾਲ ਲੜਾਈ ਕਰ ਰਿਹਾ, ਇੱਕ ਪੂਰੇ ਦੇ ਪੂਰੇ ਇੱਕ ਸਿਸਟਮ ਨਾਲ ਉਹਦੇ ਉਲਟ ਚੱਲ ਰਿਹਾ। ਸੋ ਇਹ ਦੇਸ਼ ਧਰੋਹ ਆ। ਵੈਸੇ ਤਾਂ ਦੇਖੋ ਦੇਸ਼ ਧਰੋਹ ਥਾਂ ਥਾਂ ਤੇ ਹੁੰਦਾ, ਬਹੁਤ ਥਾਂ ਤੇ ਹੁੰਦਾ, ਵੱਖਰੀ ਗੱਲ ਆ ਵੀ ਦੇਸ਼ ਧਰੋਹ ਦੇ ਮਾਮਲੇ ਚ ਜ਼ਿਆਦਾਤਰ ਸਿਆਸੀ ਕੇਸ ਦਰਜ ਦਿੰਦੇ ਆ, ਸਿਆਸੀ ਲੋਕ, ਸਿਆਸਤ ਤੋਂ ਪ੍ਰੇਰਿਤ ਲੋਕ ਜਿਹੜੇ ਦੇਸ਼ ਧਰੋਹ ਦੇ ਮਾਮਲੇ ਦੇ ਵਿੱਚ ਗੱਲ ਕਰਦੇ ਆ। ਨੋਰਮਲ ਇਹ ਜੀ ਗੱਲ ਨਹੀਂ ਹੁੰਦੀ ਗੀ। ਪਰ ਦੂਜੇ ਪਾਸੇ ਇਹ ਆ ਵੀ ਜਿਹੜਾ ਹਨੀਪ੍ਰੀਤ ਦੇ ਉੱਤੇ ਜਿਹੜਾ ਦੇਸ਼ ਧਰੋਹ ਦਾ ਜਿਹੜਾ ਕੇਸ ਹੋਇਆ, ਉਹਦਾ ਕਾਰਨ ਇਹ ਬਣਿਆ ਜੀ ਵੀ ਉਹ ਇੱਕ ਇਹੋ ਜਿਹੀ ਯੋਜਨਾ ਦੇ ਵਿੱਚ ਲਿਪਤ ਸੀ, ਜਿਹੜੀ ਯੋਜਨਾ ਦੇ ਤਹਿਤ ਦੋ ਕੰਮ ਕਰਨੇ ਸੀ। ਇੱਕ ਤਾਂ ਇਹ ਸੀ ਵੀ ਬਾਬੇ ਨੂੰ ਫਰਾਰ ਕੀਤਾ ਜਾਵੇ, ਤੇ ਦੂਜਾ ਕੰਮ ਸੀਗਾ ਵੀ ਜਿਹੜੀ ਬਾਅਦ ਦੇ ਵਿੱਚ ਲੋਕਾਂ ਦਾ ਪ੍ਰੈਸ਼ਰ ਇੰਨਾ ਕ੍ਰੀਏਟ ਕੀਤਾ ਜਾਵੇ ਵੀ ਲੋਕਾਂ ਤੋਂ ਦੰਗੇ ਫਸਾਦ ਕਰਾਏ ਜਾਣ, ਜਿਹੜੀ ਖੁਦ ਇੱਕ ਦੇਸ਼ ਧਰੋਹ ਦੀ ਗੱਲ ਆ, ਤੇ ਜਿਹਦੇ ਨਾਲ ਕਿ ਪ੍ਰੈਸ਼ਰ ਹੀ ਇੰਨਾ ਪੈ ਜੇ ਤਾਂ ਬਾਬੇ ਦਾ ਜਿਹੜਾ ਉਹਦੇ ਲਈ ਸਪੈਸ਼ਲ ਕੋਈ ਫੈਸਲਾ ਆਵੇ, ਜਿਹੜਾ ਕਿ ਉਹ ਇੱਕ ਬਚਕਾਨਾ ਗੱਲ ਸੀ। ਦੇਖੋ ਅੱਜ ਤੱਕ ਆਉਂਦਾ ਹੁੰਦਾ ਕਿਸੇ ਵੀ ਗੱਲ ਦੇ ਉੱਤੇ ਸਪੈਸ਼ਲ ਫੈਸਲੇ ਦੇ ਬਹੁਤ ਰੇਅਰ ਚਾਂਸ ਹੋ ਜਾਂਦੇ ਹੁੰਦੇ ਆ, ਕੋਈ ਵੀ ਚੀਜ਼ ਥੋੜੇ ਚੱਲ ਸਕਦੀ ਆ, ਪਰ ਉਹ ਇਹ ਨੀ ਹੁੰਦਾ ਵੀ ਉਹਦੇ ਲਈ ਕਾਨੂੰਨ ਦੇ ਵਿੱਚ ਇੱਕ ਬੰਦੇ ਸਪੈਸ਼ਲ ਫੈਸਲਾ ਦਿੱਤਾ ਜਾਵੇ ਖੜੇ ਪੈਰੋਂ, ਵੀ ਏਦਾਂ ਨਹੀਂ ਹੁੰਦਾ ਹੁੰਦਾ। ਸੋ ਇਹ ਚੀਜ਼ਾਂ ਜਿਹੜੀਆਂ ਉਹਨਾਂ ਨੇ ਕਰਨ ਲਈ ਉਹਦੇ ਚ ਸ਼ਾਮਿਲ ਪਾਈ ਗਈ ਆ, ਇਹਦੇ ਲਈ ਉਹਦੇ ਤੇ ਦੇਸ਼ ਧਰੋਹ ਦਾ ਕੇਸ ਕੀਤਾ ਗਿਆ। ਰੈਦਰ ਦੈਨ ਉਹਦੇ ਕੋਲ ਕਹਿੰਦੇ ਨੇ ਕੁਛ ਵੀ ਉਹਦੇ ਤੇ ਇਹੋ ਜਿਹੀ ਉਹਨੇ ਉਹਦਾ ਕਿਸੇ ਚੀਜ਼ ਚ ਨਾਂ ਨੀ, ਉਹਦਾ ਫਿਲਮਾਂ ਚ ਕੰਮ ਕਰਨਾ ਜਾਂ ਕਿਸੇ ਇੱਕ ਪ੍ਰਬੰਧਕ ਦੇ ਨੇੜੇ ਹੋਣਾ ਜਾਂ ਲਾਈਮ ਲਾਈਟ ਚ ਰਹਿਣਾ, ਕੋਈ ਕੁਛ ਨੀ ਹੈ, ਇਹ ਕੋਈ ਜੁਰਮ ਨੀ ਹੈ। ਕੋਈ ਵੀ ਬੰਦਾ ਪੈਸੇ ਦੇ ਜ਼ੋਰ ਤੇ ਕਿਸੇ ਦਾ ਚਹੇਤਾ ਬਣ ਕੇ ਕੁਛ ਵੀ ਕਰ ਸਕਦਾ, ਕੁਛ ਪਹਿਨ ਸਕਦਾ, ਕੁਛ ਖਾ ਸਕਦਾ, ਕਿਸੇ ਨੂੰ ਇਸ ਤਰ੍ਹਾਂ ਕੋਈ ਤਕਲੀਫ਼ ਨੀ ਹੋਣੀ ਚਾਹੀਦੀ। ਤਕਲੀਫ਼ ਦੀ ਜੇ ਗੱਲ ਹੋਈ ਆ ਤਾਂ ਉਹ ਹੋਈ ਆ ਸਿਰਫ ਤੇ ਸਿਰਫ ਜਿਹੜੀ ਉਹ ਗੱਲ ਕਰਨ ਦੀ ਜਿਹੜੀ ਦੇਸ਼ ਤੇ ਉਹਨੂੰ ਜਾਨਣਾ ਜਾਂ ਉਹਦੇ ਅਗੇਂਸਟ ਕੋਈ ਛੜਯੰਤਰ ਰਚਣ ਦੀ ਗੱਲ ਆ, ਉਹਨੂੰ ਕਿਹਾ ਜਾਂਦਾ ਵੀ ਭਾਈ ਇਹ ਕਿਤੇ ਨਾ ਕਿਤੇ ਜਿਹੜੀ ਦੇਸ਼ ਧਰੋਹ ਦੀ ਗੱਲ ਆ। ਸੋ ਦੇਸ਼ ਧਰੋਹ ਦਾ ਹੋ ਗਿਆ ਹਨੀਪ੍ਰੀਤ ਇੱਕ ਪਾਸੇ ਤਾਂ ਇਹ ਡਰਾਮਾ ਕੀਤਾ ਜਾਂਦਾ ਵੀ ਦੂਜੇ ਪਾਸੇ ਜਿਹੜੀ ਖਬਰ ਆ ਉਹ ਇਹ ਆ ਰਹੀ ਹੈ ਜੀ ਵੀ ਜਿਹੜੇ ਬਾਬਾ ਉਹ ਬੜੀ ਸ਼ਾਂਤੀ ਨਾਲ ਉੱਥੇ ਆਪਦਾ ਰਹਿ ਰਿਹਾ ਤੇ ਉਹਨੇ ਕਿਹਾ ਜੀ ਮੈਂ ਸਬਜ਼ੀਆਂ ਉਗਾਊਂਗਾ ਤੇ ਮੈਂ ਸਬਜ਼ੀਆਂ ਦੇ ਜਿਹੜੇ ਮੇਰੇ ਲਈ ਜ਼ਮੀਨ ਤਿਆਰ ਜਿਹੜੀ ਉਹ ਦਿੱਤੀ ਜਾਵੇ ਮੈਨੂੰ ਸਬਜ਼ੀਆਂ ਉਗਾਉਣ ਲਈ। ਦੂਜੇ ਪਾਸੇ ਇੱਕ ਇਹੋ ਜਿਹੀ ਜਿਹੜੀ ਗੱਲ ਵੀ ਚੱਲ ਰਹੀ ਆ ਤੇ ਪਰ ਜਿਹੜੀ ਸਾਡੇ ਲੋਕ ਆ ਜਿਹੜੇ ਗੱਲਾਂ ਬਣਾਉਣ ਵਾਲੇ ਆ ਉਹ ਨਿੱਤ ਨਵੀਆਂ ਨਵੀਆਂ ਗੱਲਾਂ ਬਣਾਉਂਦੇ ਆ ਤੇ ਉਹ ਕਹਿੰਦੇ ਆ ਵੀ ਨਹੀਂ ਜਿਹੜਾ ਬਾਬਾ ਉੱਥੇ ਕਰ ਰਿਹਾ ਬਹੁਤ ਕਰ ਰਿਹਾ। ਪਰ ਮੈਨੂੰ ਮੇਰਾ ਇਹ ਮੰਨਣਾ ਵੀ ਹਨੀਪ੍ਰੀਤ ਨੂੰ ਚਾਹੀਦਾ ਵੀ ਜਦੋਂ ਉਹਦੇ ਤੇ ਹੁਣ ਤੱਕ ਦਾ ਕੋਈ ਪਰਚਾ ਨੀ ਦਰਜ ਸੀਗਾ ਉਹਨਾਂ ਚ ਤਾਂ ਉਹਦਾ ਸਾਹਮਣੇ ਆਉਣਾ ਪੇਸ਼ ਹੋਣਾ ਕੋਈ ਲਾਜ਼ਮੀ ਨੀ ਸੀਗਾ ਕੋਈ ਜ਼ਰੂਰੀ ਨੀ ਸੀ ਵੀ ਉਹ ਪੇਸ਼ ਹੋਵੇ ਜਾਂ ਸਾਹਮਣੇ ਆਵੇ। ਪਰ ਹੁਣ ਜਦੋਂ ਉਹਦੇ ਤੇ ਪਰਚਾ ਦਰਜ ਹੋ ਗਿਆ ਤਾਂ ਉਹਨੂੰ ਇਹ ਚੀਜ਼ ਲਈ ਸਾਹਮਣੇ ਆਉਣਾ ਚਾਹੀਦਾ ਜੇ ਉਹ ਆਪਦਾ ਰਹਿੰਦਾ ਲਾਈਫ ਆ ਜਿਹੜੀ ਕਿਉਂਕਿ ਉਹ ਨਾ ਕੋਈ ਦੋਸ਼ ਅਜੇ ਤੱਕ ਕਿਤੇ ਸਾਬਤ ਨਹੀਂ ਹੋਇਆ ਕਿਤੇ ਵੀ ਕੋਈ ਸਬੂਤ ਨਹੀਂ ਆ ਕੁਛ ਵੀ ਨਹੀਂ ਹੈ ਉਹ ਸਿਰਫ ਰੂਪੋਸ਼ ਹੋ ਕੇ ਆਪਦੇ ਆਪ ਨੂੰ ਕਿਤੇ ਨਾ ਕਿਤੇ ਦੋਸ਼ੀ ਬਣਾ ਰਹੀ ਆ ਤੇ ਇਹ ਜ਼ਿੰਦਗੀ ਉਹਦੀ ਜੇ ਜ਼ਿੰਦਗੀ ਚ ਉਹ ਕਿਤੇ ਵੀ ਸਾਹਮਣੇ ਆ ਕੇ ਜਾਂ ਕਿਤੇ ਵੀ ਜ਼ਿੰਦਗੀ ਚ ਅੱਗੇ ਵਾਲੀ ਜ਼ਿੰਦਗੀ ਵਿਚਰਨ ਚਾਹੁੰਦੀ ਆ ਤਾਂ ਉਹਦੇ ਲਈ ਉਹਨੂੰ ਕੁਛ ਨਾ ਕੁਛ ਤਾਂ ਜਿਹੜਾ ਇਹ ਕਾਨੂੰਨ ਦੀ ਜਿਹੜੀ ਉਹਦੇ ਤੇ ਆਈ ਆ ਉਹਦੇ ਦਾਇਰੇ ਚੋਂ ਨਿਕਲਣਾ ਪੈਣਾ ਉਹਨੂੰ ਫੇਸ ਕਰਨਾ ਪੈਣਾ ਨਹੀਂ ਤਾਂ ਸਾਰੀ ਉਮਰ ਜਿਹੜਾ ਇੱਥੋਂ ਤੱਕ ਹੋ ਜਾਂਦਾ ਹੁੰਦਾ ਕਈ ਵਾਰੀ ਵੀ ਉਹ ਕਿਸੇ ਮਰਜ਼ੀ ਮੁਲਕ ਦੇ ਵਿੱਚ ਚੜੀ ਜਾਵੇ ਜਾਂ ਤਾਂ ਉਹਨੂੰ ਸਾਰਾ ਆਪਦਾ ਬਦਲ ਕੇ ਰਹਿਣਾ ਪੈਣਾ ਤੇ ਜਾਂ ਫਿਰ ਉਹ ਜਦੋਂ ਵੀ ਕਿਤੇ ਕੜਕੀ ਚ ਆ ਗਈ ਤਾਂ ਰੈੱਡ ਕਾਰਨਰ ਤੱਕ ਜਾਰੀ ਹੋ ਜਾਂਦੇ ਆ ਕਲਾਬ ਵੀ ਭਾਈ ਤੂੰ ਸਾਹਮਣੇ ਆ ਨਹੀਂ ਆਉਂਦੀ ਤਾਂ ਭਾਈ ਤੇਰੇ ਤੇ ਰੈੱਡ ਕਾਰਨਰ ਜਾਰੀ ਆ। ਤੋ ਇਹ ਜਿਹੀਆਂ ਜਿਹੜੀਆਂ ਗੱਲਾਂ ਤੋਂ ਬਚਣ ਲਈ ਉਹਨੂੰ ਸਾਹਮਣੇ ਆ ਜਾਣਾ ਚਾਹੀਦਾ ਤੇ ਸਾਹਮਣੇ ਆ ਕੇ ਹੁਣ ਬਿਪਸਨਾ ਜਿਹੜੀ ਕਿ ਚੇਅਰਪਰਸਨ ਆ ਡੇਰੇ ਦੀ ਤੇ ਉਹਦੇ ਉਹਨੂੰ ਕੱਲੀ ਕੱਲੀ ਗੱਲ ਉਹਦੇ ਦਸਖਤਾਂ ਤੋਂ ਬਿਨਾਂ ਨਹੀਂ ਹੁੰਦੀ ਸੀ ਡੇਰੇ ਦੇ ਵਿੱਚ ਹਰ ਚੀਜ਼ ਦੀ ਜਿਹੜੀ ਅਫੀਸ਼ੀਅਲ ਜੇ ਵਰਕ ਕਹੀਏ ਤਾਂ ਉਹ ਕਰਦੀ ਸੀਗੀ ਦੂਜੇ ਬੰਦੇ ਦਾ ਅਨਅਫੀਸ਼ੀਅਲ ਆ ਉਹ ਅਫੀਸ਼ੀਅਲ ਕੰਮ ਕਰਦੀ ਸੀ ਤਾਂ ਅਫੀਸ਼ੀਅਲ ਕੰਮ ਕਰਨ ਵਾਲੀ ਜੇ ਸਾਹਮਣੇ ਰਹਿ ਸਕਦੀ ਆ ਉਹਦੇ ਤੇ ਕੋਈ ਆਂਚ ਨਹੀਂ ਆ ਰਹੀ ਉਹ ਸਾਰਾ ਸਹਿਯੋਗ ਕਰ ਰਹੀ ਆ ਸਾਨੂੰ ਉਹਨੂੰ ਵੀ ਚਾਹੀਦਾ ਜਿਹੜੀ ਹਨੀਪ੍ਰੀਤ ਨੂੰ ਵੀ ਉਹ ਸਾਹਮਣੇ ਆਵੇ ਤੇ ਸਾਹਮਣੇ ਆ ਕੇ ਆਪਦਾ ਪੱਖ ਰੱਖੇ ਵੀ ਮੇਰਾ ਉਹਦੇ ਵਿੱਚ ਦੱਸੋ ਜੇ ਨਾਲ ਜਾਣਾ ਜਾਂ ਨਾਲ ਰਹਿਣਾ। ਹੁਣ ਇੱਕ ਬੰਦੇ ਨੇ ਚੰਗੇ ਟਾਈਮ ਦੇ ਵਿੱਚ ਐਸ਼ ਮਸਤੀ ਕੀਤੀ ਆ ਕਿਸੇ ਨਾਲ ਰਹਿ ਕੇ ਇੱਕ ਨੇੜੇ ਰਿਹਾ ਤੇ ਉਹ ਹੁਣ ਜਿੱਥੋਂ ਤੱਕ ਉਹਦਾ ਸਾਥ ਦੇ ਸਕਦਾ ਸੀ ਜ਼ਿੰਦਗੀ ਚ ਉੱਥੋਂ ਤੱਕ ਮੈਂ ਸਾਥ ਦਿੱਤਾ ਆਪਦਾ ਆਪਦਾ ਫਰਜ਼ ਨਿਭਾਇਆ ਇਹ ਤਾਂ ਕੋਈ ਜ਼ੁਲਮ ਨਹੀਂ ਨਾ ਹੈਗਾ ਕੋਈ ਨਾ ਜੁਰਮ ਆ ਕਿਸੇ ਕਿਸਮ ਦਾ। ਸੋ ਕੁੱਲ ਮਿਲਾ ਕੇ ਜਿਹੜੀਆਂ ਇਹ ਗੱਲਾਂ ਹਨੀਪ੍ਰੀਤ ਨੂੰ ਸੋਚਣੀਆਂ ਚਾਹੀਦੀਆਂ ਤੇ ਮੈਨੂੰ ਲੱਗਦਾ ਜੇ ਉਹਦੇ ਲੀਗਲ ਐਡਵਾਈਜ਼ਰ ਇਸ ਗੱਲ ਨੂੰ ਧਿਆਨ ਰੱਖਣਗੇ ਜਾਂ ਸਿਆਣੇ ਹੋਣਗੇ ਤਾਂ ਉਹ ਜ਼ਰੂਰ ਇਹ ਚੀਜ਼ਾਂ ਉਹਦੀਆਂ ਸਾਹਮਣੇ ਲਿਆਉਣਗੇ ਤੇ ਕਹਿਣਗੇ ਵੀ ਹਾਂਜੀ ਇਹ ਤੁਸੀਂ ਪੇਸ਼ ਹੋਣਾ ਚਾਹੀਦਾ ਜਿੱਥੇ ਵੀ ਹੈ ਹਨੀਪ੍ਰੀਤ ਉਹਨੂੰ ਆਤਮ ਸਮਰਪਣ ਕਰਨਾ ਚਾਹੀਦਾ।
ਜੀ ਬਿਲਕੁਲ। ਸੋ ਜਿਵੇਂ ਬਰਾੜ ਸਾਹਿਬ ਤੁਸੀਂ ਕਿਹਾ ਕਿ ਹੁਣ ਉਹ ਜਿਹੜੇ ਗੁਰਮੀਤ ਰਾਮ ਰਹੀਮ ਉਹ ਉੱਥੇ ਜੇਲ੍ਹ ਦੇ ਵਿੱਚ ਸਬਜ਼ੀਆਂ ਉਗਾਉਣਗੇ ਹੈ ਨਾ। ਸੋ ਨਾਲ ਹੀ ਇੱਕ ਇਹ ਵੀ ਖ਼ਬਰ ਲੱਗੀ ਹੋਈ ਹੈ ਕਿ ਸਬਜ਼ੀ ਦਾ ਟੋਕਰਾ 1 ਕਰੋੜ ਰੁਪਏ ਤੱਕ ਮਿਲਦਾ ਸੀ ਉੱਥੇ ਡੇਰੇ ਦੇ ਵਿੱਚ। ਲਿਖਿਆ ਹੋਇਆ ਕਿ ਡੇਰੇ ਵਿੱਚ ਸਬਜ਼ੀਆਂ ਸੋਨੇ ਦੇ ਭਾਅ ਮਿਲਦੀਆਂ ਸਨ। ਇੱਕ ਪਪੀਤੇ ਦੀ ਕੀਮਤ 5,000 ਸੀ ਤਾਂ ਬਤਾਊ ਵੀ 2-3,000 ਰੁਪਏ ਤੋਂ ਘੱਟ ਨਹੀਂ ਸੀ ਮਿਲਦਾ। ਸਬਜ਼ੀ ਦਾ ਪੂਰਾ ਟੋਕਰਾ 1 ਕਰੋੜ ਰੁਪਏ ਤੱਕ ਵੇਚੇ ਜਾਣ ਦੀ ਵੀ ਸੂਚਨਾ ਹੈ। ਸੋ 1.5 ਲੱਖ ਰੁਪਏ ਕਿਲੋ ਮਿਲਦਾ ਸੀ ਕਿੰਨੂ ਤੇ ਸੰਤਰੀ ਵੀ ਕਾਫੀ ਮਹਿੰਗੇ ਸੀ।
ਉਦੋਂ ਜੈਕੁਰ ਸੀ ਅਸਲ ਚ ਉਦੋਂ ਜੈਕੁਰ ਸੀ ਤੇ ਜਦੋਂ ਜੈਕੁਰ ਵਾਲਾ ਰੁਤਬਾ ਖੋਇਆ ਗਿਆ ਉਦੋਂ ਬਾਅਦ ਫਿਰ ਇਹ ਗੱਲਾਂ ਨਹੀਂ ਆਉਂਦੀਆਂ। ਜੈਕੁਰ ਤੋਂ ਮਤਲਬ ਤੁਸੀਂ ਜਿਹੜੇ ਪੰਜਾਬੀ ਕਲਚਰ ਨੂੰ ਜਾਣਦੇ ਆ ਤੇ ਇੱਕ ਬਹੁਤ ਮਸ਼ਹੂਰ ਬੋਲੀ ਹੈ ਜੀ ਤੇਰਾ ਵਿਕਦਾ ਜੈਕੁਰੇ ਪਾਣੀ ਲੋਕਾਂ ਦਾ ਦੁੱਧ ਨਾ ਵਿਕੇ। ਤੇ ਉਦੋਂ ਜੈਕੁਰ ਸੀ ਜੀ ਉਹਦਾ ਪਾਣੀ ਵਿਕਦਾ ਸੀ ਤੇ ਹੁਣ ਉਹ ਜੈਕੁਰ ਵਾਲਾ ਰੁਤਬਾ ਦੇ ਦੁੱਖ ਸੀਗਾ।
ਜੀ ਬਿਲਕੁਲ। ਸਵਰਾਜ ਸਾਹਿਬ ਅੱਗੇ ਖਬਰਾਂ ਵੱਲ ਵਧੀਏ ਤੇ ਗੱਲ ਹੈ ਕਿ ਤਿਉਹਾਰਾਂ ਦਾ ਸੀਜ਼ਨ ਆ ਰਿਹਾ ਹੈ। ਦੀਵਾਲੀ ਦੁਸਹਿਰਾ ਬਸ ਅਗਲੇ ਮਹੀਨੇ ਹੀ ਆ ਜਾਣੇ ਆ ਤੇ ਉਹਦੇ ਨਾਲ ਨਾਲ ਫਿਰ ਕਈ ਦੁਖਦਾਈ ਖਬਰਾਂ ਵੀ ਆ ਜਾਂਦੀਆਂ ਜੋ ਜਿਵੇਂ ਕਿ ਅੱਜ ਇੱਕ ਆ ਰਹੀ ਹੈ ਕਿ ਪਟਾਕਿਆਂ ਦੇ ਸਟੋਰ ਚ ਧਮਾਕਾ ਹੋਇਆ ਹੈ ਜਿਸ ਦੇ ਨਾਲ 10 ਬੰਦਿਆਂ ਦੀ ਮੌਤ ਹੋ ਗਈ ਹੈ। ਸੋ ਇਹੋ ਜਿਹੇ ਸੁਰੱਖਿਆ ਦੇ ਇੰਤਜ਼ਾਮ ਜਿਹੜੇ ਮੈਨੂੰ ਲੱਗਦਾ ਘੱਟ ਹੁੰਦੇ ਇਹਨਾਂ ਦੇ ਲਈ ਕਾਫੀ ਚੌਕੰਨਾ ਰਹਿਣ ਦੀ ਲੋੜ ਹੁੰਦੀ ਹੈ।
ਦੇਖੋ ਅਸੀਂ ਇੱਥੇ ਚੀਕਦੇ ਹਾਂ ਜਦੋਂ ਸਾਨੂੰ ਕੌਂਸਲ ਦੀ ਗੱਲ ਗੱਲ ਦਾ ਜਵਾਬ ਦੇਣਾ ਪੈਂਦਾ ਨਿੱਕਾ ਜਿਹਾ ਕੰਮ ਕਰਨ ਤੋਂ ਪਹਿਲਾਂ ਅਸੀਂ ਚੀਕਦੇ ਹਾਂ। ਮੈਂ ਹੁਣ ਖੇਤ ਦੇ ਵਿੱਚ ਇੱਕ ਛੋਟਾ ਜਿਹਾ ਸ਼ੈੱਡ ਬਣਾਉਣਾ ਸੀ ਪਰ ਮੈਨੂੰ ਕੌਂਸਲ ਦੇ ਸੌ ਕੁਛ ਕਰਨਾ ਪਿਆ ਪੇਪਰ ਵਰਕ ਕਰਨਾ ਪਿਆ ਵੀ ਆਹ ਨੀ ਜੀ ਉਹ ਨੀ ਏਦਾਂ ਨੀ ਹੋਣਾ ਚਾਹੀਦਾ ਏਦਾਂ ਨੀ ਹੋਣਾ ਚਾਹੀਦਾ ਮੈਨੂੰ ਬੁਰਾ ਵੀ ਲੱਗਿਆ, ਮੈਂ ਔਖਾ ਵੀ ਹੋਇਆ, ਮੰਦਾ ਚੰਗਾ ਵੀ ਆਪਦੇ ਆਪ ਚ ਬੋਲਿਆ ਹੋਊਗਾ ਵੀ ਕਿ ਮੇਰਾ ਖੇਤ ਆ, ਮੇਰਾ ਕੰਮ ਆ, ਮੇਰਾ ਸ਼ੈੱਡ ਆ, ਵੀ ਇਹ ਵਿੱਚ ਐਵੇਂ ਦਖਲ ਅੰਦਾਜ਼ੀ ਦੇਈ ਜਾਂਦੇ ਆ, ਮੇਰੀ ਮਰਜ਼ੀ ਆ, ਮੈਂ ਕੀ ਕਰਾਂ। ਪਰ ਇਹ ਗੱਲਾਂ ਕਿਤੇ ਨਾ ਕਿਤੇ ਨਾ ਸਾਨੂੰ ਮੰਨਣੀਆਂ ਪੈਣੀਆਂ ਜੇ ਸਾਡੇ ਭਲੇ ਲਈ ਆ। ਹੁਣ ਜੇ ਕੌਂਸਲ ਮੈਨੂੰ ਕਹਿ ਰਹੀ ਆ ਵੀ ਮੈਨੂੰ ਦੱਸੋ ਤੁਸੀਂ ਸਟਰੋਂਗ ਵਾਟਰ ਆ ਜਾ, ਜੇ ਤੁਹਾਡਾ ਪਾਣੀ ਵੱਧ ਆ ਗਿਆ ਪਹਿਲਾਂ ਸਟਰੋਂਗ ਵਾਟਰ ਲਈ ਕਰੋਗੇ, ਮੈਂ ਕਿਹਾ ਮੈਂ ਪਾਣੀ ਦਾ ਟੈਂਕ ਲਾਊਂਗਾ ਜੀ ਤੇ ਮੈਂ ਉਹਦੇ ਚ ਪਾਊਂਗਾ ਪਾਣੀ। ਕਹਿੰਦੇ ਜੇ ਬਹੁਤ ਜਿਆਦਾ ਮੀਂਹ ਆ ਗਿਆ ਉਦੋਂ ਬਾਅਦ ਉਹਦਾ ਡਰੇਨ ਕਰਨ ਨੂੰ ਕਿੱਧਰ ਨੂੰ ਕਰੋਗੇ, ਜਿਹੜਾ ਉਹਦਾ ਜੇ ਤੁਸੀਂ ਉੱਥੇ ਬੰਦਾ ਰਹੂਗਾ ਕੋਈ ਤਾਂ ਉਹਦੀ ਜਿਹੜੀ ਵੇਸਟੇਜ ਆ ਉਹਦਾ ਡਰੇਨ ਆ ਉਹਦਾ ਉਹ ਕਿੱਥੇ ਕਰਾਉਂਗੇ ਸਾਰਾ ਚੀਜ਼ਾਂ। ਉਹਨਾਂ ਨੇ ਕੱਲੀ ਕੱਲੀ ਗੱਲ ਪੁੱਛੀ ਤਾਂ ਉਹ ਕੱਲੀ ਕੱਲੀ ਗੱਲ ਦਾ ਜਵਾਬ ਦੇਣਾ ਪਿਆ। ਹੁਣ ਇੰਡੀਆ ਦੇ ਵਿੱਚ ਕੀ ਆ, ਇੰਡੀਆ ਦੇ ਵਿੱਚ ਕੁਛ ਨੀ ਵੀ 1000 ਰੁਪਇਆ ਫਲਾਨੇ ਨੂੰ ਦਿਓ, ਦਕਸ਼ਨ ਵੀ ਇਸਨੂੰ ਦਿਓ, 1000 ਫਲਾਨੇ ਨੂੰ, 1000 ਫਲਾਨੇ ਨੂੰ, ਤੁਹਾਡਾ ਨਕਸ਼ਾ ਤੁਹਾਡਾ ਸਭ ਕੁਛ ਪਾਸ। ਹੁਣ ਇੱਕ ਫੈਕਟਰੀ ਪਟਾਕਿਆਂ ਦੀ ਜਾਂ ਉਹਦਾ ਸਟੋਰ ਉਹ ਘਰਾਂ ਚ ਚੱਲਣਗੇ, ਗਲੀਆਂ ਮੁਹੱਲਿਆਂ ਚ ਚੱਲਣਗੇ, ਜਿਹੜੇ ਕਿ ਆਮ ਹੀ ਆ, ਇੱਕ ਨੀ ਆ ਆਮ ਹੀ ਆ। ਤੁਸੀਂ ਜਾ ਕੇ ਲੁਧਿਆਣੇ ਦੇ ਭੀੜ ਪਟਾਕੇ ਵਾਲੇ ਸ਼ਹਿਰਾਂ ਚ ਦੇਖ ਲਓ, ਉੱਥੇ ਆਤਿਸ਼ਬਾਜ਼ੀਆਂ ਦੁਕਾਨਾਂ ਤੇ ਵਿਕੀ ਜਾਂਦੀਆਂ। ਤਾਂ ਉਹ ਜਿੰਨਾ ਚਿਕ ਤਾਂ ਹਾਦਸਾ ਨਹੀਂ ਵਾਪਰਦਾ ਉਹਨਾਂ ਚਿਕ ਤਾਂ ਹੈਗੀ ਚੱਲੀ ਜਾਂਦੀਆਂ ਗੱਲਾਂ, ਤੇ ਜਦੋਂ ਕੋਈ ਹਾਦਸਾ ਵਾਪਰਦਾ ਉਦੋਂ ਪਤਾ ਲੱਗਦਾ ਵੀ ਇਹ ਅਸਲ ਦੇ ਵਿੱਚ ਕੀ ਗੱਲ ਹੋਈ ਆ ਜਾਂ ਕੀ ਅਸਲ ਚ ਜਿਹੜੀ ਸੱਚਾਈ ਕੀ ਆ ਇਹਦੇ ਪਿੱਛੇ। ਸਾਡੇ ਲੋਕ ਨਾ ਉਦੋਂ ਹੀ ਅਣਗੌਲੀਆਂ ਗੱਲਾਂ ਨੂੰ ਉਦੋਂ ਗੌਲਦੇ ਆ ਜਦੋਂ ਇੱਕ ਵੱਡਾ ਦੁਖਾਂਤ ਹੋ ਜਾਂਦਾ, 10 ਬੰਦਿਆਂ ਦੀ ਜਾਨ ਚੱਲੀ ਗਈ ਆ। ਤੇ ਈਵਨ ਇੱਥੋਂ ਤੱਕ ਵੀ ਪਤਾ ਲੱਗਿਆ ਵੀ ਮੀਡੀਆ ਦੇ ਵਿੱਚ ਪਹਿਲਾਂ ਵੀ ਧਿਆਨ ਦਵਾਇਆ ਗਿਆ ਸੀ ਸਰਕਾਰ ਦਾ ਇਸ ਗੱਲ ਵੱਲ ਵੀ ਭਾਈ ਆ ਜਿਹੜੀ ਫੈਕਟਰੀ ਆ ਇਹ ਗਲਤ ਥਾਂ ਦੇ ਉੱਤੇ ਆ ਤੇ ਇਹਨੂੰ ਇੱਥੋਂ ਬਦਲਣਾ ਚਾਹੀਦਾ। ਤੇ ਹੁਣ ਉਹ ਜਦੋਂ 10 ਬੰਦੇ ਮਰ ਗਏ ਆ, ਹੁਣ ਉਹ ਜਿਹੜਾ ਉਸ ਫੈਕਟਰੀ ਦਾ ਮਾਲਕ ਸੀ ਉਹਦੀ ਵੀ ਤੁਹਾਡੇ ਸਾਹਮਣੇ ਹੁਣ ਕੀ ਹਾਲ ਹੋਣਾ, ਉਹਦੇ ਪਰਿਵਾਰ ਦਾ ਕੀ ਹਾਲ ਹੋਣਾ, ਜਿਹੜੇ ਬੰਦੇ ਮੌਤ ਹੋ ਗਈ ਉਹਨਾਂ ਦਾ ਕੀ ਹਾਲ ਹੋਣਾ। ਗੱਲ ਕੀ ਆ, ਗੱਲ ਅਸੀਂ ਮੰਨੀ ਨੀ। ਅਸੀਂ ਵੈਸੇ ਤਾਂ ਇਹ ਵੀ ਇੱਕ ਅਸੀਂ ਦੇਸ਼ ਧਰੋਹ ਹੀ ਆ, ਜੇ ਸਹੀ ਮਾਇਨੇ 'ਚ ਦੇਖਿਆ ਜਾਵੇ ਤਾਂ ਉਹ ਵੀ ਕੋਈ ਦੇਸ਼ ਧਰੋਹ ਤੋਂ ਘੱਟ ਨਹੀਂ ਹੈ। ਜਿਹੜਾ ਇੱਕ ਕਾਨੂੰਨ ਦੇ ਮੁਤਾਬਕ ਅਸੀਂ ਕੋਈ ਵੀ ਗੱਲ ਨਹੀਂ ਕਰਦੇ ਤਾਂ ਇੱਕ ਕਾਨੂੰਨ ਦੀ ਅਸੀਂ ਉਲੰਘਣਾ ਕਰਨਾ ਦੇਸ਼ ਧਰੋਹ ਹੀ ਹੈ ਇੱਕ।
ਜੀ ਬਿਲਕੁਲ। ਸੋ ਬਰਾੜ ਸਾਹਿਬ ਗੈਰੀ ਮੁੰਡੇ ਹੁਣਾਂ ਨੇ ਪ੍ਰੋਗਰਾਮ ਚ ਸਾਂਝ ਪਾਈ ਹੈ ਤੇ ਇਹਨਾਂ ਨੇ ਧਿਆਨ ਦਵਾਇਆ ਸੀ ਜਦੋਂ ਤੁਹਾਡੀ ਆਵਾਜ਼ ਕੱਟ ਰਹੀ ਸੀ ਉਹਦੇ ਬਾਬਤ, ਔਰ ਮੈਨੂੰ ਲੱਗਦਾ ਉਹ ਫਿਕਸ ਕਰ ਦਿੱਤੀ ਹੈ ਸਰਜੀਤ ਭਾਜੀ ਨੇ। ਸੋ ਪ੍ਰੋਗਰਾਮ ਚ ਇੰਦਰਵੀਰ ਹੁਣਾਂ ਨੇ ਕਿਹਾ ਜੀ, ਕਹਿੰਦੇ ਮਿੰਟੂ ਭਾਜੀ ਸਵੇਰੇ ਸਵੇਰੇ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲੱਗ ਰਿਹਾ ਹੈ, ਐਵੇਂ ਲੱਗ ਰਿਹਾ ਜਿਵੇਂ ਪੰਜਾਬ ਚ ਆਪਣੇ ਘਰੇ ਬੈਠੇ ਗੱਲਾਂ ਮਾਰ ਰਹੇ ਹੋਈਏ। ਸੋ ਬਿਲਕੁਲ ਜੀ, ਇਸੇ ਲਈ ਅਸੀਂ ਇਹਨੂੰ ਹਰਮਨ ਪਰਿਵਾਰ ਕਹੀਦਾ, ਸਵਾਦ ਆ ਜਾਂਦਾ ਗੱਲਾਂ ਬਾਤਾਂ ਮਾਰ ਕੇ ਤੇ ਘਰ ਯਾਦ ਆ ਜਾਂਦਾ ਸਾਨੂੰ ਸਾਰਿਆਂ ਨੂੰ। ਪਰਮਿੰਦਰ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਕਹਿੰਦੇ ਮਿੰਟੂ ਭਾਜੀ ਜਿਹੜਾ ਕੇਸ ਚੱਲਦਾ ਸੀ ਸਿੱਖ ਬੱਚੇ ਲਈ ਪਟਕੇ ਦਾ, ਉਹ ਕਹਿੰਦੇ ਜਿੱਤ ਲਿਆ ਜੀ।
ਹਾਂਜੀ ਹਾਂਜੀ, ਉਹ ਜਿਹੜਾ ਸਾਗਰਦੀਪ ਸਿੰਘ ਹੋਰਾਂ ਦਾ ਜਿਹੜਾ ਕੇਸ ਸੀਗਾ ਉਹ ਕੱਲ ਪਰਸੋਂ ਕਲੀਅਰ ਹੋ ਗਿਆ ਜੀ, ਕੱਲ ਕਲੀਅਰ ਹੋ ਗਿਆ, ਉਹਦੀ PTI ਤੇ ਨਿਊਜ਼ ਵੀ ਲੱਗ ਗਈ ਆ। ਤੇ ਉਹ ਦੇਖੋ ਉਹਦੇ ਚ ਕੀ ਹੁੰਦਾ ਨਾ, ਕਈ ਚੀਜ਼ਾਂ ਦੀ ਜਿਹੜੀ ਗਿਆਨ ਨੀ ਹੁੰਦਾ ਜਾਂ ਉਹਦੇ ਬਾਰੇ ਪਤਾ ਨੀ ਹੁੰਦਾ ਤੇ ਤਾਂ ਹੀ ਉਹ ਕੇਸ ਬਣਿਆ ਸੀਗਾ। ਸਕੂਲ ਨਾਲ ਜਦੋਂ ਪਹਿਲੀ ਵਾਰ ਵਾਹ ਵਾਸਤਾ ਕਿਸੇ ਚੀਜ਼ ਦਾ ਪੈਂਦਾ ਤਾਂ ਹਰੇਕ ਬੰਦਾ ਆਪਦੇ ਸਕੂਲਾਂ ਨੂੰ ਪਹਿਲ ਦਿੰਦਾ ਹੀ ਦਿੰਦਾ। ਉਹਨਾਂ ਨੇ ਆਪਦੇ ਸਕੂਲਾਂ ਨੂੰ ਪਹਿਲ ਦਿੱਤੀ ਸੀ ਵੀ ਨਹੀਂ ਅਸੀਂ ਯੂਨੀਫਾਰਮ ਕੋਡ ਏਦਾਂ ਰੱਖਣਾ, ਅਸੀਂ ਇਹ ਨੀ ਵੋ ਨੀ ਕਰਨਾ, ਪਰ ਜਦੋਂ ਉਹਦੀਆਂ ਦਲੀਲ ਸਹਿਤ ਗੱਲ ਹੋਈ ਕੋਰਟ ਦੇ ਥਰੂ ਗੱਲ ਹੋਈ ਤਾਂ ਉਹਨਾਂ ਨੂੰ ਇਸ ਚੀਜ਼ ਦਾ ਜਿਹੜਾ ਸਟੈਂਡ ਛੱਡਣਾ ਪਿਆ। ਤੇ ਚਲੋ ਜੀ ਵਧੀਆ ਗੱਲ ਆ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹ ਜਦੋਂ ਇਹੋ ਜਿਹੇ ਕੇਸ ਦਿੱਤੇ ਜਾਂਦੇ ਆ ਨਾ ਉਦੋਂ ਇੱਕ ਰੈਫਰੈਂਸ ਬਣ ਜਾਂਦੀ ਆ, ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਵੀ ਹੋਰ ਕੋਈ ਦਿੱਕਤ ਆਊਗੀ ਤਾਂ ਇਹ ਰੈਫਰੈਂਸ ਦੀ ਇੱਕ ਕਾਪੀ ਹੀ ਦੇਣੀ ਪਊਗੀ। ਉਹ ਸਕੂਲ ਨਾਲ ਬਹਿਸ ਨੀ ਕਰਨੀ ਪਊ, ਕਿਸੇ ਅਦਾਰੇ ਨਾਲ ਲੜਨਾ ਭਿੜਨਾ ਨਹੀਂ ਪਊਗਾ, ਕੋਈ ਵਕਤ ਨੀ ਬਰਬਾਦ ਕਰਨਾ ਪਊਗਾ, ਸਿਰਫ ਤੇ ਸਿਰਫ ਇੱਕ ਅਦਾਲਤ ਦੇ ਫੈਸਲੇ ਦੀ ਇੱਕ ਕਾਪੀ ਇਹ ਦੇਣੀ ਪੈਣੀ ਆ ਵੀ ਦੇਖੋ ਜੀ ਫਲਾਨੇ ਟਾਈਮ ਦੇ ਵਿੱਚ ਫਲਾਨੇ ਸਕੂਲ ਨੇ ਵੀ ਆਹ ਗੱਲ ਕੀਤੀ ਸੀ ਤੇ ਉਹਦੇ ਚ ਆਹ ਫੈਸਲਾ ਆਇਆ ਕੋਰਟ ਦਾ। ਸੋ ਕੋਰਟ ਦੇ ਫੈਸਲੇ ਨੂੰ ਕੋਈ ਚੈਲੰਜ ਨੀ ਕਰੂਗਾ ਜੀ, ਕੋਰਟ ਦੇ ਫੈਸਲੇ ਨੂੰ ਕੋਈ ਮੁਨਕਰ ਨੀ ਹੋਊਗਾ, ਨਾਲ ਦੀ ਨਾਲ ਕਹਿ ਦੇਣਗੇ ਠੀਕ ਆ ਜੀ।
ਜੀ ਬਿਲਕੁਲ। ਸੋ ਬਰਾੜ ਸਾਹਿਬ ਮੈਨੂੰ ਲੱਗਦਾ ਉਹੀ ਗੱਲ ਅਵੇਅਰਨੈਸ ਦੀ ਹੁੰਦੀ ਆ, ਅਸੀਂ ਆਪਣੀ ਦੇਖ ਨੂੰ ਆਪਣੀ ਪਛਾਣ ਨੂੰ ਕਿਸ ਤਰ੍ਹਾਂ ਅਸੀਂ ਰਿਪ੍ਰੇਜ਼ੈਂਟ ਕਰਦੇ, ਕਿਸ ਤਰ੍ਹਾਂ ਅੱਗੇ ਰੱਖਦੇ ਆ, ਉਹਦੇ ਬਾਰੇ ਸਮਝਾਉਂਦੇ ਆ, ਇਹ ਗੱਲਾਂ ਵੀ ਬਹੁਤ ਜ਼ਰੂਰੀ ਹੈ। ਤੇ ਅਤਿੰਦਰਪਾਲ ਕੌਰ ਹੁਣਾਂ ਨੇ ਵੀ ਸਾਂਝ ਪਾਈ ਹੈ ਜੀ, ਅਮਰਦੀਪ ਹੁਣਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਤੇ ਨਾਲ ਹੀ ਇਹਨਾਂ ਨੇ ਫੋਟੋ ਮੈਸੇਜ ਭੇਜਿਆ, ਲਿਖਿਆ ਨਈ ਸੁਬਹ ਨਈ ਸ਼ੁਰੂਆਤ ਆਪਣੇ ਆਪਣੋ ਕੇ ਲਈ। ਬਹੁਤ ਬਹੁਤ ਸ਼ੁਕਰੀਆ ਅਤਿੰਦਰਪਾਲ ਜੀ, ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸ਼ੁਭ ਸਵੇਰ। ਸੋ ਗੁਰਪ੍ਰੀਤ ਸਿੰਘ ਹੁਣਾਂ ਨੇ ਪਰਥ ਤੋਂ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਤੇ ਕਿਹਾ ਪ੍ਰੋਗਰਾਮ ਗੋਇੰਗ ਗੁੱਡ, ਤੇ ਇਹਨਾਂ ਨੇ ਲਿਖਿਆ ਹੈ ਭਾਜੀ ਵਟਸ ਮੀਨ ਰੈਡ ਕੋਰਨਰ।
ਜੀ ਜੀ, ਰੈਡ ਕੋਰਨਰ ਇੱਕ UNO ਦਾ ਜਾਂ ਇੰਟਰਨੈਸ਼ਨਲ ਜਿਹੜੀ ਮੁਲਕਾਂ ਦਾ ਇੱਕ ਸਮਝੌਤਾ ਹੋਇਆ ਹੈ ਜੀ, ਉਸ ਦੇ ਤਹਿਤ ਰੈਡ ਕਾਰਨਰ ਇਸ਼ੂ ਕਰ ਦਿੱਤਾ ਜਾਂਦਾ ਜਿਹਦੇ ਲਈ ਸਾਰੀ ਧਰਤੀ ਤੁਹਾਡੇ ਦੋਸ਼ੀ ਲਈ ਲਾਲ ਹੋ ਜਾਂਦੀ ਆ ਤੇ ਉਹ ਕਿਤੇ ਵੀ ਨਹੀਂ ਰਹਿ ਸਕਦਾ। ਹਰ ਮੁਲਕ ਨੂੰ ਜੇ ਕਿਸੇ ਦੇ ਅਗੇਂਸਟ ਕੋਈ ਰੈਡ ਕਾਰਨਰ ਇਸ਼ੂ ਹੋ ਗਿਆ ਤਾਂ ਉਹਨੂੰ ਕਿਸੇ ਵੀ ਮੁਲਕ ਚੋਂ ਕਿੱਥੇ ਵੀ ਜਾ ਕੇ ਉਹਨੂੰ ਅਰੈਸਟ ਕੀਤਾ ਜਾ ਸਕਦਾ ਤੇ ਉਹ ਸਾਰੀ ਧਰਤੀ ਉਹਦੇ ਲਈ ਰਹਿਣ ਦੇ ਕਾਬਲ ਨਹੀਂ ਰਹਿੰਦੀ ਜਾਣੀ ਕਹਿਣ ਦਾ ਭਾਵ ਆ।
ਜੀ ਪ੍ਰਦੀਪ ਸਿੰਘ ਤੂਰ ਹੁਣਾਂ ਨੇ ਵੀ ਕਿਹਾ ਕਹਿੰਦੇ ਬਿੰਦਰ ਖੀਏ ਦਾ ਗਾਣਾ ਲਾ ਦੋ ਜੀ ਤੇਰਾ ਵਿਕਦਾ ਜੈ ਕੁਰੇ ਪਾਣੀ ਕਹਿੰਦੇ ਉਹ ਪਲੇ ਕਰ ਦਿਓ ਬਾਬੇ ਦੀਆਂ ਸਬਜ਼ੀਆਂ ਕਹਿੰਦੇ ਬਾਅਦ ਵਿੱਚ ਵੇਚਾਂਗੇ। ਲਓ ਜੀ ਜੈ ਕੁਰੇ ਤੇ ਗੀਤ ਇਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ। ਤੇ ਅਮਨ ਧਾਰੀਵਾਲ ਹੁਣ ਅਸੀਂ ਵੀ ਆ ਗਏ ਆ ਜੀ ਤੇ ਕਿਹਾ ਕਿ ਘਰ ਵਾਲੀ ਦੀ ਗੱਲ ਨਾ ਮੰਨਣਾ ਵੀ ਦੇਸ਼ ਧਰੋਹ ਹੈ। ਦੋ ਜਵਾਬ ਹੁਣ ਤੁਸੀਂ ਭਾਜੀ ਇਸ ਗੱਲ ਦਾ।
ਦੇਖੋ ਜੀ ਇਹ ਤਾਂ ਬੜਾ ਵੱਡਾ ਦੇਸ਼ ਧਰੋਹ ਆ ਕਿਉਂਕਿ ਜਿਹੜਾ ਘਰ ਦੇ ਵਿੱਚ ਜਿਹੜਾ ਕਾਨੂੰਨ ਆ ਉਹ ਕਾਨੂੰਨ ਆ ਉਹ ਹਮੇਸ਼ਾ ਘਰ ਵਾਲੀ ਕਿਹਾ ਜਾਂਦਾ ਉਹਨੂੰ ਤੇ ਘਰ ਵਾਲੀ ਦਾ ਚੱਲਦਾ ਜੀ ਤੇ ਬਾਕੀ ਜਿਹੜੇ ਘਰ ਵਾਲੀ ਆ ਜਿਹੜੀ ਉਹ ਮਾਲਕ ਹੁੰਦੀ ਆ ਉਹ ਜਿਹੜੀ ਉਹਦਾ ਰਾਜ ਕਾਜ ਆ ਜਿਹਦਾ ਰਾਜ ਆ ਤੇ ਜੇ ਰਾਜ ਦੀ ਕਿਸੇ ਦੀ ਤੁਸੀਂ ਉਲੰਘਣਾ ਕਰੋਗੇ ਤਾਂ ਦੇਸ਼ ਧਰੋਹੀ ਆ ਜੀ। ਪਰ ਉਹ ਫਿਰ ਉਹੀ ਆ ਨਾ ਜੀ ਕੱਲ ਪਰਸੋਂ ਜਿਹੜੇ ਸਮਾਰਟ ਪਤੀ ਬਣਨ ਦੇ ਜਿਹੜੇ ਨੁਕਤੇ ਦਿੱਤੇ ਸੀਗੇ ਚੁਟਕਲੇ ਸੁਣਾਏ ਸੀ ਤਾਂ ਉਹ ਸਮਾਰਟ ਪਤੀ ਦੇ ਚੁਟਕਲੇ ਉਹੀ ਆ ਜੀ ਵੀ ਸਮਾਰਟਨੈਸ ਦਿਖਾਓ ਤੇ ਫਿਰ ਤੁਸੀਂ ਕਾਨੂੰਨ ਨੂੰ ਦੀ ਉਲੰਘਣਾ ਵੀ ਕਰ ਸਕਦੇ ਹੋ ਸਮਾਰਟਨੈਸ ਨਾਲ ਕਿਉਂਕਿ ਇੱਕ ਬੜੀ ਖੂਬਸੂਰਤ ਗੱਲ ਆ। ਵੈਸੇ ਤਾਂ ਦੇਖੋ ਜੀ ਔਰਤ ਜਿਹੜੀ ਇੱਕ ਕੁਦਰਤ ਨੇ ਅਨਮੋਲ ਤੋਹਫਾ ਬਣਾਇਆ ਉਹਨੂੰ ਬੜੀਆਂ ਖੂਬਸੂਰਤੀਆਂ ਦਿੱਤੀਆਂ ਕਿਤੇ ਮਾਂ ਦੇ ਰੂਪ ਚ ਕਿਤੇ ਭੈਣ ਦੇ ਰੂਪ ਚ ਕਿਤੇ ਬੱਚੇ ਦੇ ਰੂਪ ਚ ਹਰ ਰੂਪ ਚ ਉਹਨੂੰ ਧੀ ਦੇ ਰੂਪ ਦੇ ਵਿੱਚ ਬਹੁਤ ਖੂਬਸੂਰਤੀਆਂ ਉਹਨੂੰ ਦਿੱਤੀਆਂ ਪਰ ਇੱਕ ਖੂਬਸੂਰਤੀ ਜਿਹੜੀ ਖਾਸ ਖੂਬਸੂਰਤੀ ਆ ਜਿਹੜੀ ਨੂੰ ਅਸੀਂ ਪਛਾਣ ਨਹੀਂ ਪਾਉਂਦੇ ਤੇ ਅਣਗਹਿਲਿਆ ਕਰ ਜਾਂਦੇ ਆ ਤੇ ਉਸ ਖੂਬਸੂਰਤੀ ਕਾਰਨ ਹੀ ਅਸੀਂ ਚਿੱਤਰ ਖਾਈ ਜਾਂਦੇ ਰਹਿੰਦੇ ਖਾਸ ਕਰਕੇ ਮਰਦ ਜਾਤ ਜਾਂ ਉਸ ਖੂਬਸੂਰਤੀ ਕਾਰਨ ਹੀ ਅਸੀਂ ਔਖੇ ਸੌਖੇ ਹੁੰਦੇ ਰਹਿੰਦੇ ਆ। ਉਹ ਖੂਬਸੂਰਤੀ ਹੈਗੀ ਜੀ ਉਹਦਾ ਦਿਲ ਨੂੰ ਜਿੱਤਣਾ ਤੇ ਉਹਦਾ ਦਿਲ ਜਿਹੜਾ ਜਿੱਤਣਾ ਇੰਨਾ ਕੁ ਸੌਖਾ ਇੰਨਾ ਕੁ ਸੌਖਾ ਵੀ ਤੁਸੀਂ ਗੱਲ ਹੀ ਛੱਡ ਦਿਓ। ਇੱਕ ਡਾਇਲੋਗ ਇੱਕ ਗੱਲ ਇੱਕ ਸ਼ਬਦ ਜਿਹੜੀ ਔਰਤ ਨੂੰ ਜਿਹੜਾ ਇੰਨਾ ਕੁ ਮੁਲਾਇਮ ਨਰਮ ਕਰ ਦਿੰਦਾ ਵੀ ਉਹ ਕਦੇ ਵੀ ਜਿਹੜੀ ਡਿਕਟੇਟਰਸ਼ਿਪ ਵਾਲੀ ਭੂਮਿਕਾ ਨਿਭਾਉਂਦੀ ਨੀ ਪਰ ਉਹ ਹੁਣ ਗੱਲ ਤਾਂ ਆ ਜਾਂਦੀ ਹੈ ਕੁਝ ਇੱਕ ਸ਼ਬਦ ਸਾਡੇ ਗਲੇ ਚੜ ਜਾਂਦੇ ਆ ਉਹ ਨਿਕਲਦੇ ਨੀ ਔਰਤ ਲਈ ਕੁਝ ਇੱਕ ਸ਼ਬਦ ਖਾਸ ਕਰਕੇ ਘਰੇ ਤੇ ਕੁਝ ਇੱਕ ਸ਼ਬਦ ਸਾਨੂੰ ਐਂ ਲੱਗਦਾ ਵੀ ਉਹਦੇ ਨਾਲ ਅਸੀਂ ਛੋਟੇ ਹੋ ਜਾਵਾਂਗੇ ਅਸੀਂ ਕਹਿਤੇ ਕੁਝ ਇੱਕ ਸ਼ਬਦ ਸਾਨੂੰ ਐਂ ਲੱਗਦਾ ਵੀ ਇਹ ਸ਼ਬਦ ਚੰਗੇ ਨੀ ਹੈਗੇ ਸੰਸਕਾਰੀ ਨੀ ਹੈਗੇ ਤੇ ਇਹ ਜਿਹੀਆਂ ਗੱਲਾਂ ਕਰਕੇ ਅਸੀਂ ਨਾ ਕਈ ਵਾਰੀ ਉਹ ਫਿਰ ਘਰ ਦਾ ਮਾਹੌਲ ਆ ਜਿਹੜਾ ਟੈਂਸ ਤੇ ਇਹ ਜਿਹੀਆਂ ਚੀਜ਼ਾਂ ਬਣਾਈ ਰੱਖਦੇ ਆ ਤੇ ਪਰ ਇਹ ਸਾਰੀਆਂ ਜਿਹੜੀਆਂ ਮੈਂ ਗੱਲਾਂ ਸੁਣਾ ਰਿਹਾ ਜਾਂ ਕਹਿ ਰਿਹਾ ਇਹਨਾਂ ਤੋਂ ਇਹ ਅੰਦਾਜ਼ਾ ਨਾ ਲਾ ਲਿਆ ਜਾਵੇ ਵੀ ਮੈਂ ਘਰ ਦੇ ਵਿੱਚ ਸੌਖਾ।
ਇਹਦਾ ਮਤਲਬ ਐਕਸਪ੍ਰੈਸ ਕਰਨਾ ਤੁਹਾਡੇ ਲਈ ਵੀ ਓਨਾ ਹੀ ਔਖਾ ਹੈ ਨਾ। ਦੇਖੋ ਗੱਲ ਇਹ ਹੈ ਕਿ ਅਸੀਂ ਸਾਰੇ ਹੀ ਚੀਜ਼ਾਂ ਜੇ ਅਸੀਂ ਮਰਦਾਂ ਦੀ ਗੱਲ ਕਰੀਏ ਚਲੋ ਤੁਸੀਂ ਮਰਦ ਜਾਤ ਦੀ ਗੱਲ ਕੀਤੀ ਸ਼ੁਰੂ ਉਹਦੇ ਵਿੱਚ ਇਹ ਹੁੰਦਾ ਕਿ ਸਭ ਨੂੰ ਪਤਾ ਹੁੰਦਾ ਕਿ ਕਿਹੜੀ ਚੀਜ਼ ਘਰ ਨੂੰ ਸੁਖਾਲਾ ਕਰ ਸਕਦੀ ਹੈ ਕਿਹੜੀਆਂ ਗੱਲਾਂ ਜਿਹੜੀਆਂ ਉਹ ਪਤਨੀ ਦਾ ਜਿਹੜਾ ਵਤੀਰਾ ਉਹਨੂੰ ਨਰਮ ਕਰ ਸਕਦੀਆਂ। ਔਰ ਇਹਨਾਂ ਚੀਜ਼ਾਂ ਤੋਂ ਮੈਂ ਬਾਇਸ ਨਹੀਂ ਹੋ ਰਹੀ ਵੈਸੇ ਹੀ ਗੱਲ ਕਰਾਂ ਤੇ ਇੱਕ ਲੇਡੀ ਘਰ ਦੇ ਵਿੱਚ ਬਹੁਤ ਕੁਛ ਕਰਦੀ ਹੈ ਇਹ ਨਹੀਂ ਕਿ ਆਦਮੀ ਨਹੀਂ ਕਰਦਾ ਪਰ ਇੱਕ ਆਦਮੀ ਨੇ ਆਪਣਾ ਟਿਫਨ ਚੁੱਕ ਕੇ ਕੰਮ ਤੇ ਚਲਾ ਜਾਣਾ ਸੀ ਆਪਣੇ ਇੰਡੀਅਨ ਜਿਹੜੇ ਘਰ ਉਹਨਾਂ ਦੀ ਗੱਲ ਕਰੀਏ ਤੇ ਹੁਣ ਇੱਥੇ ਦੀਆਂ ਲੇਡੀਜ਼ ਘਰ ਦੇ ਕੰਮ ਵੀ ਕਰਦੀਆਂ ਨਾਲ ਉਹਨਾਂ ਨੇ ਜੋਬਸ ਵੀ ਕਰਨੀ ਆ ਬੱਚਿਆਂ ਨੂੰ ਵੀ ਦੇਖਣਾ ਕੋਈ ਮਾਂ ਪਿਓ ਦੀ ਹੈਲਪ ਨਹੀਂ ਹੁੰਦੀ ਇੱਥੇ ਹੈ ਨਾ। ਸੋ ਉਹਦੇ ਵਿੱਚ ਜੇ ਦੋ ਸ਼ਬਦ ਬੋਲਣ ਨਾਲ ਇੱਕ ਥੈਂਕਸ ਹੀ ਕਰ ਦੋ ਐਟ ਦਾ ਐਂਡ ਆਫ ਦਾ ਡੇ ਜੇ ਤੁਸੀਂ ਇੰਨਾ ਹੀ ਕਹਿ ਦੋ ਵੀ ਹਾਂ ਇੰਨਾ ਪੁੱਛ ਲਓ ਕਿ ਤੂੰ ਥੱਕ ਤੇ ਨਹੀਂ ਗਈ ਜਾਂ ਤੂੰ ਅੱਜ ਬਹੁਤ ਕੀਤਾ। ਸੋ ਜੇ ਇਹ ਦੋ ਲਾਈਨਾਂ ਤੁਸੀਂ ਕਹਿ ਦੋ ਤੇ ਮੈਨੂੰ ਲੱਗਦਾ ਉਹਦੇ ਨਾਲ ਉਹੀ ਗੱਲ ਕਿ ਘਰ ਦਾ ਮਾਹੌਲ ਕਿੰਨਾ ਵਧੀਆ ਹੋ ਜਾਂਦਾ। ਪਰ ਮੈਨੂੰ ਲੱਗਦਾ ਉਹ ਸਾਡੀ ਇੰਡੀਅਨ ਜਿਹੜੇ ਖਾਸ ਕਰ ਮੈਨੂੰ ਲੱਗਦਾ ਕਿ ਉਹ ਜਿਹੜੀ ਈਗੋ ਹੁੰਦੀ ਹੈ ਨਾ ਉਹ ਹੀ ਘਰ ਦਾ ਮਾਹੌਲ ਜਿਹੜਾ ਉਹ ਠੀਕ ਕਿਤੇ ਨਾ ਕਿਤੇ ਨਹੀਂ ਹੋਣ ਦਿੰਦੀ ਹੈਗੀ। ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਇਹਦਾ ਪਲੀਜ਼ ਸਾਰੇ ਵੀਰਾਂ ਨੂੰ ਮੈਂ ਕਹਿੰਦੀ ਕਿ ਧਿਆਨ ਰੱਖਿਆ ਕਰੋ ਭਾਬੀਆਂ ਨੇ ਫਿਰ ਬਹੁਤ ਖੁਸ਼ ਰਿਹਾ ਕਰਨਾ। ਬਾਕੀ ਗੱਲ ਇਹ ਹੁੰਦੀ ਇੱਦਾਂ ਦੀ ਗੱਲ ਨਹੀਂ ਕਿ ਜਿਹੜਾ ਆਦਮੀ ਉਹ ਘਰ ਦੇ ਲਈ ਕੁਛ ਕਰਨਾ ਨਹੀਂ ਚਾਹੁੰਦਾ ਪਰ ਜੇ ਵਾਈਫ ਵਿਚਾਰੀ ਤਾਂ ਇੱਕ ਫੁੱਲ ਲੈ ਕੇ ਖੁਸ਼ ਹੋ ਜਾਂਦੀ ਹੈ ਹਨਾ ਉਹ ਇੱਕ ਫੁੱਲ ਦੀ ਉਮੀਦ ਚ ਲੱਗੀ ਰਹਿੰਦੀ ਹੈ ਤੇ ਜਿਹੜਾ ਪਤੀ ਹੁੰਦਾ ਉਹ ਵਿਚਾਰਾ ਉਹਦੇ ਲਈ ਬਗੀਚਾ ਸਜਾਉਣ ਚ ਲੱਗਾ ਰਹਿੰਦਾ। ਸੋ ਬਗੀਚਾ ਸਜਾਉਂਦੇ ਸਜਾਉਂਦੇ ਉਹ ਇੱਕ ਫੁੱਲ ਵੀ ਨਹੀਂ ਉਹਨੂੰ ਦਿੱਤਾ ਜਾਂਦਾ ਇਹੀ ਸਾਰੀ ਕਹਾਣੀ ਹੋ ਜਾਂਦੀ ਹੈ ਜੀ। ਸੋ ਜੋ ਹੈਗਾ ਆ ਉਹਨੂੰ ਮਾਣ ਲੈਣਾ ਚਾਹੀਦਾ। ਚਲੋ
ਦੇਖੋ ਸਾਨੂੰ ਜਿਹੜੀ ਸੋਸ਼ਲ ਸਾਇੰਸ ਆ ਨਾ ਸੋਸ਼ਲ ਸਾਇੰਸ ਦੇ ਉੱਤੇ ਮੈਂ ਸਦਾ ਹੀ ਜ਼ੋਰ ਦਿੰਦਾ ਸਾਨੂੰ ਸਾਰੀਆਂ ਸਾਇੰਸਾਂ ਨੂੰ ਛੱਡ ਕੇ ਸੋਸ਼ਲ ਸਾਇੰਸ ਦੀ ਸਟੱਡੀ ਜ਼ਰੂਰ ਕਰਨੀ ਚਾਹੀਦੀ ਹੈ। ਸੋਸ਼ਲ ਸਾਇੰਸ ਦੇ ਸਾਨੂੰ ਗੋਲਡਨ ਰੂਲਸ ਜ਼ਰੂਰ ਸਿੱਖਣੇ ਚਾਹੀਦੇ ਆ ਜਿਹੜੇ ਕਿ ਕਿਤਾਬਾਂ ਚ ਵੀ ਮਿਲ ਜਾਂਦੇ ਆ ਜਿਹੜੇ ਕਿ ਤੁਸੀਂ ਸਿਆਣੇ ਬੰਦਿਆਂ ਦੀਆਂ ਗੱਲਾਂ ਚ ਵੀ ਮਿਲ ਜਾਂਦੇ ਆ ਉਹ ਤੁਸੀਂ ਥਾਂ ਥਾਂ ਤੋਂ ਲੈ ਸਕਦੇ ਹੋ। ਫਿਰ ਉਹ ਰੂਲ ਤਾਂ ਬੰਦਾ ਲੈ ਰਹਿੰਦਾ, ਹੁਣ ਮੇਰੇ ਵਰਗੇ ਨੂੰ ਚਲੋ ਸੁਣਾਈ ਜਾਂਦਾ ਲੋਕਾਂ ਨੂੰ ਤਾਂ ਆਪ ਨੂੰ ਪਤਾ ਹੀ ਹੈ ਗੱਲਾਂ ਦਾ ਸਾਰੀਆਂ ਦਾ, ਪਰ ਇੰਪਲੀਮੈਂਟ ਮੈਂ ਕਿੰਨਾ ਕਰਦਾ ਇਹ ਦੇਖਣਾ ਬਣਦਾ ਵੀ ਕੀ ਮੈਂ ਇਹਨਾਂ ਗੱਲਾਂ ਨੂੰ ਇੰਪਲੀਮੈਂਟ ਕਰਦਾਗਾ ਆਪਦੀ ਲਾਈਫ ਦੇ ਵਿੱਚ। ਜੇ ਮੈਂ ਆਪਦੀ ਲਾਈਫ ਚ ਇੰਪਲੀਮੈਂਟ ਨਹੀਂ ਕਰਦਾ ਤਾਂ ਵੀ ਉਹ ਬੇਆਸ ਆ, ਉਹ ਵੀ ਵਕਤ ਦੀ ਬਰਬਾਦੀ ਆ, ਅਸੀਂ ਉਹ ਪੜ੍ਹਨੀਆਂ ਲਿਖਣੀਆਂ ਸੁਣਨੀਆਂ ਜਾਂ ਸੁਣਾਉਣੀਆਂ। ਸੋ ਤੁਸੀਂ ਇੰਪਲੀਮੈਂਟ ਕਰਕੇ ਦੇਖੋ ਜ਼ਿੰਦਗੀ ਦੇ ਵਿੱਚ। ਇਹੀ ਖੂਬਸੂਰਤੀ ਮੈਂ ਦੱਸੀ ਆ ਵੀ ਔਰਤ ਦੀ ਖੂਬਸੂਰਤੀ ਇਹ ਵੀ ਆ ਵੀ ਉਹ ਬੜੀ ਕੋਮਲ ਹੁੰਦੀ ਆ, ਤੇ ਬਿਲਕੁਲ ਦੋ ਸ਼ਬਦਾਂ ਦੇ ਨਾਲ ਉਹ ਪਾਣੀ ਪਾਣੀ ਹੋ ਕੇ ਤੁਹਾਡੇ ਨਾਲ ਉਹ ਬਹਿ ਤੁਰਦੀ ਆ, ਤੇ ਤੁਸੀਂ ਉਹ ਦੋ ਸ਼ਬਦ ਕਦੋਂ ਕਿੱਥੇ ਤੇ ਕਿਵੇਂ ਕਹਿਣੇ ਆ, ਬਸ ਇਹ ਤੁਹਾਡੇ ਤੇ ਡਿਪੈਂਡ ਕਰਦਾ ਵੀ ਤੁਸੀਂ ਇੰਨੀ ਕੁ ਸੋਝੀ ਰੱਖਦੇ ਹੋ ਉਹ ਕਿੰਨੇ ਚੂਜ਼ ਕਰਦੇ। ਮੈਂ ਪਰਸੋਂ ਚੌਥੇ ਜਦੋਂ ਰੇਡੀਓ ਤੇ ਸੁਣਾਈ ਨਾ ਗੱਲ, ਤੇ ਕੁਦਰਤੀ ਮੇਰੀ ਉਸ ਦਿਨ ਕਿਸੇ ਦੇ ਘਰ ਜੋਬ ਸੀ ਤਾਂ ਉਹਨਾਂ ਨੇ ਵੀ ਰੇਡੀਓ ਸੁਣਿਆ ਸੀ, ਤੇ ਦੋਨੇ ਮੀਆਂ ਬੀਬੀ ਮੈਨੂੰ ਦੇਖਣ ਸਾਰ ਹੱਸਣ ਲੱਗ ਗਏ, ਹੱਸਣ ਲੱਗ ਗਏ। ਕਹਿੰਦੇ ਉਹ ਕੋਈ ਗੱਲ ਚੱਲੀ ਤੇ ਕਹਿੰਦੇ ਦੇਖੋ ਜੀ ਸਾਡੇ ਵੀ ਪਤੀ ਦੇਵ ਹੈ ਤਾਂ ਸਮਾਰਟ ਆ, ਇੱਕ ਬਹੁਤ ਸਾਰੀਆਂ ਗੱਲਾਂ ਸਮਾਰਟਨੈਸ ਨਾਲ ਕਰ ਲੈਂਦੇ। ਮੈਂ ਕਿਹਾ ਚਲੋ ਜੀ ਤਾਂ ਹੀ ਤੁਸੀਂ ਹੱਸੀ ਜਾਂਦੇ ਹੋ ਦੋਨੇ ਜਾਣੇ, ਜੇ ਸਮਾਰਟ ਆ ਤਾਂ ਸਮਾਰਟ ਨਾਲ ਹੀ ਹੱਸੀ ਜਾਂਦੇ। ਉਹ ਕਹਿੰਦੇ ਜੀ ਉਹਨਾਂ ਨੇ ਫਿਰ ਰਿਕੁਐਸਟ ਕੀਤੀ ਜਿਵੇਂ ਖਾੜਾ ਲਾਉਣਾ, ਇਹਨੂੰ ਨੀ ਰਿਕੁਐਸਟ ਕੀਤੀ ਜਾਂਦੀ ਵੀ ਆਹ ਗਾਣਾ ਲਾ ਬਈ, ਤੇ ਮੈਨੂੰ ਆਹ ਦੇ ਉਹ ਚੁਟਕਲਾ ਦੁਬਾਰੇ ਸੁਣਾ ਕੇ ਜਾ ਭਾਈ। ਫਿਰ ਹਾਰ ਕੇ ਮੈਂ ਉੱਥੇ ਉਹਨਾਂ ਦੇ ਘਰੇ ਬੈਠ ਕੇ ਉਹਨਾਂ ਦੋਨਾਂ ਨੂੰ ਮੀਆਂ ਬੀਬੀ ਨੂੰ ਉਹ ਚੁਟਕਲੇ ਸੁਣਾਏ।
ਆਪਣੇ ਵੱਲ ਨੀ ਲੈਂਦੇ ਹੈਗੇ ਕਿ ਹਾਂ ਅਸੀਂ ਵੀ ਉਹ ਚੀਜ਼ ਸੁਣ ਲਈਏ ਤੇ ਅਸੀਂ ਵੀ ਉਹਦੇ ਤੇ ਅਮਲ ਕਰੀਏ।
ਸੁਖਬੀਰ ਗੱਲ ਤੋਂ ਗੱਲ ਨਿਕਲ ਆਉਂਦੀ ਹੈ, ਕਈ ਵਾਰੀ ਨਾ ਬੰਦਾ ਵਿਪਤਾ ਚ ਇੰਨੀ ਕੁ ਫਸਦਾ, ਉਹ ਕਹਿੰਦੇ ਕਰੀ ਨਾ ਸੁਰਿੰਦਰ ਸਿੰਘਾ ਸੁਣਾਉਂਦਾ ਦੱਸਦਾ ਸੀ ਆਪਦੇ ਇੱਕ ਪ੍ਰੋਗਰਾਮ ਚ, ਕਹਿੰਦਾ ਵੀ ਸਰੋਤੇ ਇਹੋ ਜਿਹੀ ਡਿਮਾਂਡ ਕਰ ਲੈਂਦੇ ਆ ਤੇ ਕਹਿੰਦਾ ਫਿਰ ਸਮਝ ਨੀ ਆਉਂਦੀ ਵੀ ਉਹਨੂੰ ਕਹਿੰਦਾ ਵੀ ਕਿਵੇਂ ਪੂਰਾ ਕਰੀਏ। ਕਹਿੰਦਾ ਮੈਂ ਇੱਕ ਦਿਨ ਪ੍ਰੋਗਰਾਮ ਲਾ ਰਿਹਾ ਸੀ ਕਿਤੇ ਤੇ ਕਹਿੰਦਾ ਮੇਰੇ ਕੋਲ ਆਇਆ ਸ਼ਰਾਬੀ ਆ ਕੇ ਆਦਾ, ਕਹਿੰਦਾ ਬਾਈ ਓਏ ਮਾਨਕ ਦੀ ਕੜੀ ਸੁਣਾਈ ਸਦੀਕ ਦੀ ਆਵਾਜ਼ ਚ। ਕਹਿੰਦਾ ਹੁਣ ਮੈਂ ਚਿੰਦਾ ਕਹਿੰਦਾ ਮਾਨਕ ਦੀ ਕੜੀ ਤੇ ਸਦੀਕ ਦੀ ਆਵਾਜ਼ ਚ ਮੈਂ ਕਿਵੇਂ ਸੁਣਾਵਾਂ। ਕਹਿੰਦਾ ਕਈ ਵਾਰੀ ਸਾਨੂੰ ਵੀ ਇਹੋ ਜਿਹੀਆਂ ਦਿੱਕਤਾਂ ਆ ਜਾਂਦੀਆਂ। ਮੇਰੇ ਯਾਦ ਇੱਕ ਵਾਰੀ ਨਾ ਗ੍ਰਿਫਤ ਦੇ ਵਿੱਚ ਮੈਂ ਗ੍ਰਿਫਤ ਮੇਲਾ ਖਤਮ ਹੋਇਆ 2008 ਦੀ ਗੱਲ, 2011 ਤੋਂ ਬਾਅਦ ਦੀ ਗੱਲ ਹੀ ਆ, ਰੇਡੀਓ ਸ਼ੋਅ ਤੋਂ ਚੱਲਣ ਤੋਂ ਬਾਅਦ ਦੀ। ਤੇ ਮੈਂ ਉੱਥੋਂ ਨਿਕਲਿਆ ਬਾਹਰ ਤੇ ਜਦੋਂ ਅਸੀਂ ਗੱਡੀ ਪਾਰਕਿੰਗ ਜਿਹੀ ਚ ਆਏ ਨਾ ਤੇ ਉੱਥੇ ਘੱਟੋ ਘੱਟ 10-12 ਪੰਜਾਬੀ ਮੁੰਡਿਆਂ ਦਾ ਗਰੁੱਪ ਖੜਾ ਤੇ ਉਹਨਾਂ ਨੇ ਮੈਨੂੰ ਘੇਰ ਲਿਆ ਤੇ ਮੈਨੂੰ ਘੇਰ ਕੇ ਤੇ ਕਰਨ ਲੱਗ ਗਏ, ਕਹਿੰਦੇ ਜੀ ਰੇਡੀਓ ਤੇ ਅਸੀਂ ਸ਼ੋਅ ਸੁਣਦੇ ਹਾਂ ਜੀ, ਸਾਨੂੰ ਵਧੀਆ ਲੱਗਦਾ ਫਲਾਨਾ ਧਮਕਾ। ਤੇ ਹਜੇ ਇੰਨੀ ਗੱਲਬਾਤ ਹੀ, ਪਹਿਲਾਂ ਤਾਂ ਮੈਂ ਡਰਿਆ ਜਾ ਵੀ ਉਹਨਾਂ ਦਾ ਜਿਹੜਾ ਮਾਹੌਲ ਜਾ ਮੈਨੂੰ ਇੰਜ ਲੱਗਿਆ ਵੀ ਇਹ ਕੀ ਇੰਜ ਇਕੱਠੇ ਜੋ ਕੇ ਮੇਰੇ ਦਾਲੇ ਹੋ ਗਏ ਆਖਣ ਜਿਹਾ ਟਾਈਮ ਤੇ ਕੁਝ ਕੁ ਥੋੜਾ ਜਾ ਉੱਥੇ ਉਹ ਸੀ ਵੀ ਮੇਰੇ ਹਿਸਾਬ ਨਾਲ ਥੋੜੇ ਜੇ ਰੰਗ ਚ ਸੀ ਤੇ ਇਹਨਾਂ ਨੂੰ ਇੱਕ ਮੁੰਡਾ ਆਇਆ ਤੇ ਉਹ ਥੋੜੇ ਜ਼ਿਆਦਾ ਰੰਗ ਚ ਹੋਣਾ ਤੇ ਉਹ ਮੈਨੂੰ ਆ ਕੇ ਆਦਾ ਕਹਿੰਦਾ ਬਾਈ ਕਹਿੰਦਾ ਮੈਨੂੰ ਜਿਹੜਾ ਤੂੰ ਨਾ ਪਿਛਲੇ ਹਫ਼ਤੇ ਜਿਹੜਾ ਸ਼ੇਅਰ ਸੁਣਾਇਆ ਸੀ ਉਹ ਸ਼ੇਅਰ ਸੁਣਾ ਰੇਡੀਓ। ਸੋ ਮੈਂ ਉਹਨੂੰ ਕਿਹਾ ਵੀ ਦੇਖ ਵੀਰਾ ਵੀ ਮੈਨੂੰ ਸ਼ੇਅਰ ਸ਼ੂਰ ਜੇ ਤਾਂ ਘੱਟ ਹੀ ਆਉਂਦਾ ਤੇ ਮੈਂ ਨੀ ਸ਼ੇਅਰ ਸੁਣਾਇਆ ਰੇਡੀਓ ਰੂਡੀਓ ਤੇ ਕੋਈ। ਕਹਿੰਦਾ ਤੂੰ ਮੁੱਕਰਦਾ ਤੂੰ ਮੁੱਕਰਦਾ ਕਹਿੰਦਾ ਮੈਨੂੰ ਨੀ ਪਤਾ ਉਹ ਸ਼ੇਅਰ ਸੁਣਾ ਹੁਣੇ ਸੁਣਾ। ਤੇ ਮੈਂ ਭਾਈ ਬੜਾ ਦੁਚਿੱਤੀ ਚ ਹੁਣ ਇੰਨੇ 15 ਜਣਾ ਚੋ ਐ ਲੱਗੇ ਵੀ ਕੁੱਟਣਗੇ ਫੜ ਕੇ ਜੇ ਨਹੀਂ ਸੁਣਾਇਆ ਤਾਂ। ਤੇ ਮੈਨੂੰ ਸਮਝ ਨਾ ਆਵੇ ਵੀ ਮੈਂ ਸ਼ੇਅਰ ਕਿਹੜਾ ਸੁਣਾਇਆ ਸੀ। ਮੈਂ ਕਿਹਾ ਮੈਂ ਤਾਂ ਸੁਣਾਇਆ ਹੀ ਨੀ ਆ, ਮੈਂ ਬਥੇਰਾ ਜ਼ੋਰ ਲਾਇਆ। ਉਹ ਜਦੋਂ ਫਿਰ ਵਾਰ ਵਾਰ ਕਹਿਣ ਲੱਗਿਆ ਬਾ ਫਿਰ ਮੈਂ ਕੀ ਸੀ ਵੀ ਜਿਹੜਾ ਵੀ ਮੇਰੇ ਕੋਲ ਆਇਆ ਊਲ ਜਲੂਲ ਜਾਂ ਸ਼ੇਅਰ ਸੁਣਾਤਾ ਤੇ ਉਹਨਾਂ ਨੇ ਸਾਰਿਆਂ ਨੇ ਵਾਹ ਜੀ ਵਾਹ ਕਰਤੀ ਤੇ ਮੈਂ ਨਿਕਲ ਕੇ ਆ ਕੇ ਦਵਾ ਦਵ ਕਾਰ ਚ ਬੈਠ ਕੇ ਕੱਲਾ ਹੀ ਹੱਸੀ ਜਾਵਾਂ। ਮੈਂ ਕਿਹਾ ਸ਼ੁਕਰ ਆ ਦੱਸੇ ਕਿਤੇ ਆ ਗਿਆ, ਨਹੀਂ ਤਾਂ ਕੁੱਟੀ ਖਾ ਲਈ ਸੀ ਅੱਜ।
ਬਿਲਕੁਲ ਵਰਾੜ ਸਾਹਿਬ। ਚਲੋ ਜੀ, ਜਗਤਾਰ ਗਿੱਲ ਹੁਣਾਂ ਨੇ ਪੁੱਛਿਆ ਕਹਿੰਦੇ ਕਿ ਘਰ ਧਰੋ ਤੇ ਕਿਹੜੀ ਤਾਰਾ ਲੱਗਦੀ ਹੈ ਫਿਰ? ਇਹ ਤਾਂ ਮੈਨੂੰ ਲੱਗਦਾ ਆਪਣੇ ਆਪਣੇ ਘਰ ਦੀ ਗੱਲ ਹੈ।
ਦੇਖੋ ਜੀ, ਕਈ ਕਈ ਵਾਰੀ ਭਾਂਡੇ ਮਾਂਜਣ ਦੀ ਲੱਗ ਜਾਂਦੀ ਹੈ, ਕਈ ਵਾਰੀ ਦੋ ਰੋਟੀਆਂ ਥੱਪਣ ਦੀ ਲੱਗ ਜਾਂਦੀ ਆ, ਕਈ ਵਾਰੀ ਕਲੀਨਿੰਗ ਕਰਨ ਦੀ ਲੱਗ ਜਾਂਦੀ ਆ। ਉਹ ਤਾਂ ਦੇਖੋ ਜਿਹੜੀ ਵੀ ਸਜ਼ਾ ਲੱਗਦੀ ਆ ਉਹਨੂੰ ਪਿਆਰ ਨਾਲ ਭੁਗਤ ਲੈਣਾ ਚਾਹੀਦਾ। ਬਿਨਾਂ ਦੱਸੇ ਬਿਨਾਂ ਅਖਬਾਰਾਂ ਦੀਆਂ ਸੁਰਖੀਆਂ ਬਣੇ ਜੇ ਤੁਸੀਂ ਇਹ ਜਿਹਾ ਕੰਮ ਕਰਨ ਨੂੰ ਤਾਂ ਜ਼ਿਆਦਾ ਚੰਗੇ ਰਹਿੰਦੇ ਹੋ।
ਬਿਲਕੁਲ ਠੀਕ ਕਿਹਾ ਤੁਸੀਂ। ਸੋ ਇਹਨਾਂ ਨੇ ਨਾਲ ਹੀ ਕਿਹਾ ਕਹਿੰਦੇ ਅਕਲਾਂ ਵਾਲੇ ਲੋਕਾਂ ਚ ਸ਼ਾਮਿਲ ਹੋਣ ਤੇ ਮੁਬਾਰਕਬਾਦ ਕੁੜੀਏ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਬੜੀ ਔਖੀ ਅਕਲ ਮਿਲਦੀ ਆ ਜੇ ਇਸ ਭਾਅ ਮਿਲਦੀ ਆ। ਤੇ ਨਾਲ ਹੀ ਅਮਰਦੀਪ ਗੁੱਡੀ ਨੂੰ ਕਹਿੰਦੇ ਜਨਮ ਦਿਨ ਦੀਆਂ ਮੁਬਾਰਕਾਂ। ਤੇ ਕਹਿੰਦੇ ਮਿੰਟੂ ਵੀ ਦੇ ਅੱਜ ਕੱਲ ਈਮੇਲ ਲਾਟਰੀ ਫਰਾਡ ਬੜਾ ਚੱਲ ਰਿਹਾ। ਈਮੇਲ ਚ ਕਿਹਾ ਜਾਂਦਾ ਹੈ ਕਿ ਵੱਡੀਆਂ ਵਿਦੇਸ਼ੀ ਕੰਪਨੀਆਂ ਵੱਲੋਂ ਤੁਹਾਡੇ ਈਮੇਲ ਨੂੰ ਕੰਪਨੀ ਵੱਲੋਂ ਚੁਣਿਆ ਗਿਆ ਹੈ ਤੇ ਤੁਹਾਡੇ ਨਾਂ ਤੇ $10 million ਦਾ ਇਨਾਮ ਨਿਕਲਿਆ ਹੈ। ਜਾਂ ਕਿਸੇ ਜੰਗ ਚ ਮਰੇ ਆਦਮੀ ਦੇ ਖਾਤੇ ਦਾ ਜ਼ਿਕਰ ਕੀਤਾ ਜਾਂਦਾ ਹੈ ਤੇ ਖਾਤੇ ਚ ਪਏ ਪੈਸਿਆਂ ਨੂੰ ਅੱਧੋ ਅੱਧ ਕਰਨ ਦੀ ਗੱਲ ਕੀਤੀ ਜਾਂਦੀ ਹੈ। ਇਸ ਠੱਗੀ ਵਾਲੇ ਬਾਰੇ ਵੀ ਕਹਿੰਦੇ ਜ਼ਰੂਰ ਗੱਲ ਕਰੋ, ਸਾਡੇ ਇੱਥੇ ਕਈ ਆਦਮੀ ਠੱਗੇ ਜਾ ਚੁੱਕੇ ਨੇ।
ਦੇਖੋ ਇਹ ਠੱਗੀ ਦੇ ਬਾਰੇ ਅੱਜ ਨੀ, 8-10 ਸਾਲ ਤੋਂ ਜਦੋਂ ਦੇ ਈਮੇਲ ਜਾਂ ਯੁੱਗ ਆਇਆ ਉਦੋਂ ਤੋਂ ਮੈਨੂੰ ਤਾਂ ਕਈ ਲਾਟਰੀਆਂ ਆਈਆਂ, ਮੈਂ ਤਾਂ ਕਈ ਵਾਰੀ ਮਿਲੀਅਨੇਅਰ ਬਣ ਚੁੱਕਿਆ। ਸੋ ਇਹ ਅਕਸਰ ਹੀ ਆਉਂਦੇ ਆ, ਫਰੋਡ ਆਉਂਦੇ ਆ। ਵੈਸੇ ਤਾਂ ਅੱਜ ਕੱਲ ਬੜਾ ਸੌਖਾ ਤਰੀਕਾ, ਜਦੋਂ ਤੁਹਾਨੂੰ ਕੋਈ ਫਰੋਡ ਦੀ ਗੱਲ ਲੱਗਦੀ ਆ, ਤੁਸੀਂ ਸਪੈਮ ਬਟਨ ਨੱਪੋ ਤਾਂ ਉਹ ਤੁਸੀਂ ਲੋਕਾਂ ਦਾ ਵੀ ਫਾਇਦਾ ਕਰ ਰਹੇ ਹੁੰਦੇ ਹੋ, ਕਿਉਂਕਿ ਜਦੋਂ ਸਪੈਮ ਦੀ ਮਾਰਕ ਹੋ ਜਾਂਦੀ ਆ, ਕੋਈ ਵੀ ਈਮੇਲ ਸਪੈਮ ਮਾਰਕ ਹੁੰਦੀ ਆ, ਉਹ ਉਹਦੀ ਇੱਕ ਮਕਦਾਰ ਹੁੰਦੀ ਆ, ਉਨੇ ਕੁ ਲੋਕ ਜਦੋਂ ਸਪੈਮ ਉਹਨੂੰ ਕਰ ਦਿੰਦੇ ਆ ਤਾਂ ਉਹ ਈਮੇਲ ਬਲ ਬਲੌਕ ਹੋ ਜਾਂਦੀ ਆ, ਉਹ ਕਦੇ ਵੀ ਗਾਹ ਨੀ ਆਉਂਦੀ। ਸੋ ਕੋਸ਼ਿਸ਼ ਕਰਿਆ ਕਰੋ ਜੋ ਇਹਦੀਆਂ ਮੇਲਾਂ ਆਉਂਦੀਆਂ ਨਾ, ਉਹਨੂੰ ਪੜਿਆ ਹੀ ਨਾ ਕਰੋ। ਜਦੋਂ ਤੁਸੀਂ ਪੜਨ ਲੱਗ ਗਏ ਤਾਂ ਤੁਹਾਡੇ ਅੰਦਰਲਾ ਜਿਹੜਾ ਲਾਲਚ ਆ ਉਹ ਜਾਗ ਪੈਂਦਾ, ਤੇ ਲਾਲਚ ਠੱਗ ਹਮੇਸ਼ਾ ਠੱਗਿਆ ਕੌਣ ਜਾਂਦਾ ਜਿਹੜਾ ਲਾਲਚ ਚ ਆ ਗਿਆ ਵਾ, ਤੇ ਉਹ ਫਿਰ ਉਹ ਠੱਗੀ ਖਾਣ ਤੋਂ ਪਹਿਲਾਂ ਬਿਹਤਰ ਆ ਵੀ ਤੁਸੀਂ ਉਹਨੂੰ ਪੜੋ ਹੀ ਨਾ
ਜੀ। ਸੋ ਬਰਾੜ ਸਾਹਿਬ, ਖਬਰਾਂ ਤੇ ਚਲੋ ਹੋਰ ਵੀ ਆ, ਪਰ ਮੈਨੂੰ ਲੱਗਦਾ ਕਿ ਇੱਕ ਗੌਰਵ ਸ਼ਰਮਾ ਹੋਣਾ ਨੇ ਵੀ ਇੱਕ ਜਿਹੜੀ ਮਿੰਨੀ ਸਟੋਰੀ ਜਿਹੀ ਭੇਜੀ ਹੋਈ ਆ, ਉਹ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦਾ। ਲਿਖਿਆ ਕਿ ਲੋਕਾਂ ਦੀ ਚੱਕ ਜਾ ਕੇ ਕੱਛੂ ਤੇ ਖਰਗੋਸ਼ ਨੇ 5 ਮੀਲ ਦੀ ਦੌੜ ਲਾਈ, ਪਤਾ ਹੀ ਸੀ ਕਿ ਖਰਗੋਸ਼ ਨੇ ਤੇਜ਼ ਹੋਣ ਕਰਕੇ ਜਿੱਤ ਜਾਣਾ। ਕਹਿੰਦੇ 3 ਕੁ ਮੀਲ ਤੇ ਜਾ ਕੇ ਖਰਗੋਸ਼ ਨੇ ਦੇਖਿਆ ਕਿ ਕੱਛੂ ਤਾਂ ਬਹੁਤ ਪਿੱਛੇ ਰਹਿ ਗਿਆ, ਤੇ ਉਹਨੇ ਸਾਹਮਣੇ ਠੇਕੇ ਤੋਂ ਬੋਤਲ ਲਈ ਤੇ ਹਾਥੇ ਤੇ ਬਹਿ ਪੀਣ ਲੱਗ ਗਿਆ। ਜਦੋਂ 2-3 ਪੈਗ ਪੀ ਲਏ ਤੇ ਸਾਹਮਣੇ ਕੱਛੂ ਤੁਰਿਆ ਆਵੇ, ਜਦੋਂ ਲੰਘਣ ਲੱਗਾ ਤੇ ਦਾਰੂ ਨਾਲ ਡੱਕੇ ਖਰਗੋਸ਼ ਨੇ ਆਵਾਜ਼ ਮਾਰ ਲਈ, ਆ ਜਾ ਤੂੰ ਵੀ ਲਾ ਲੈ 2 ਘੁੱਟ। ਕੱਛੂ ਵੀ ਬਹਿ ਗਿਆ ਤੇ ਬੋਤਲ ਮੁੱਕਣ ਕੰਢੇ ਆ ਗਈ। ਕਹਿੰਦੇ ਬਸ ਫੇਰ ਕੀ ਸੀ, ਪੈ ਗਈਆਂ ਜੱਫੀਆਂ। ਖਰਗੋਸ਼ ਕਹੇ, ਓਏ ਕੱਛੂਆ, ਤੂੰ ਤਾਂ ਮੇਰੇ ਭਰਾਵਾਂ ਤੋਂ ਵੀ ਵੱਧ ਹੈ ਤੇ ਮੈਂ ਲੋਕਾਂ ਦੀਆਂ ਗੱਲਾਂ ਚ ਆ ਕੇ ਤੇਰੇ ਨਾਲ ਹੀ ਰੇਸ ਲਈ ਜਾਂਦਾ, ਮੈਂ ਆਪਣੇ ਭਰਾ ਤੋਂ ਨਹੀਂ ਜਿੱਤਣਾ। ਕੱਛੂ ਕਹੇ, ਪੇ ਉਹ ਮੇਰਾ ਭਰਾ ਇੰਨਾ ਤੇਜ਼ ਦੌੜਦਾ ਹੈ ਤੇ ਮੈਂ ਸੜਾ, ਫਿੱਟੇ ਮੂੰਹ ਮੇਰੇ, ਮੈਂ ਤੈਨੂੰ ਸੌਣ ਨੀ ਦੇਣਾ ਤੇ ਤੈਨੂੰ ਕ੍ਰਾਸ ਕਰਕੇ ਯਾਰ ਮਾਰ ਨੀ ਕਰਨੀ ਮੈਂ। ਕਹਿੰਦੇ ਬਸ ਫਿਰ ਪੜਕਾਂ ਮਾਰਦੇ ਖੁਸ਼ੀ ਖੁਸ਼ੀ ਘਰ ਨੂੰ ਚਲੇ ਗਏ। ਤੇ ਸਿੱਖਿਆ ਇਹ ਹੈ ਜੀ ਇਹਦੇ ਵਿੱਚ ਕਿ ਐਵੇਂ ਨਾ ਹਰ ਵੇਲੇ ਹਾਰਨ ਜਿੱਤਣ ਦੀ ਦੌੜ ਚ ਦੌੜਦੇ ਰਹੋ, ਕਦੀ ਇਕੱਠੇ ਬਹਿ ਕੇ ਦਾਰੂ ਪੀ ਕੇ ਵੇਖੋ ਜ਼ਿੰਦਗੀ ਕਿੰਨੀ ਹਸੀਨ ਹੈ। ਸੋ ਗੌਰਵ ਸ਼ਰਮਾ ਹੁਣਾਂ ਨੇ ਇਸ ਅੰਦਾਜ਼ ਦੇ ਵਿੱਚ ਮੈਨੂੰ ਲੱਗਦਾ ਰਲ ਬੈਠਣ ਦੀ ਗੱਲ ਕਹੀ ਹੈ।
ਚਲੋ ਜੀ, ਜ਼ਰੂਰੀ ਨਹੀਂ ਸੁਖਪ੍ਰੀਤ ਦਾਰੂ ਨੂੰ ਤਾਂ ਨਹੀਂ ਪ੍ਰਮੋਟ ਕਰ ਸਕਦੇ, ਪਰ ਅਸੀਂ ਇੰਨਾ ਜ਼ਰੂਰ ਕਹਿ ਸਕਦੇ ਹਾਂ ਵੀ ਬਿਲਕੁਲ ਜਿਹੜੀ ਦੌੜ ਲੱਗੀ ਹੋਈ ਹੈ ਨਾ, ਵੀ ਉਹਦਾ ਘਰ ਮੇਰੇ ਘਰ ਤੋਂ ਵੱਡਾ ਕਿਉਂ, ਮੇਰਾ ਘਰ ਮੇਰੇ ਕੋਲੇ ਕਾਰ ਛੋਟੀ ਕਿਉਂ, ਜਿਹੜੀ ਇਹ ਦੌੜ ਇਹ ਜ਼ਿੰਦਗੀ ਦੇ ਵਿੱਚ ਤੁਹਾਨੂੰ ਬਹੁਤ ਕਿਤੇ ਮੁਸੀਬਤਾਂ ਹੀ ਦਿੰਦੀ ਆ, ਹੋਰ ਇਸ ਤੋਂ ਵੱਧ ਕੁਛ ਨਹੀਂ ਦਿੰਦੀ। ਜਿੰਨੀ ਕੁ ਰੋਜ਼ੀ ਰੋਟੀ ਲਈ ਸਾਧਨ ਆ, ਜਿੰਨੀਆਂ ਚੀਜ਼ਾਂ ਜੇ ਓਨੀਆਂ ਕੁ ਤੁਹਾਨੂੰ ਮਿਲੀਆਂ, ਉਸ ਢੰਗ ਨਾਲ ਆਪਦੀ ਰਜ਼ਾ ਚ ਰਾਜ਼ੀ ਰਹਿ ਕੇ ਮੌਜਾਂ ਮਾਣੋ, ਉਹੀ ਸਭ ਤੋਂ ਬੈਸਟ ਗੱਲ ਆ। ਸੋ ਮੇਰੇ ਮੰਨਣਾ ਵੀ ਸਿੱਖਿਆ ਇਹੀ ਹੈ ਵੀ ਤੁਸੀਂ ਰਲ ਮਿਲ ਕੇ ਪਿਆਰ ਨਾਲ ਜੇ ਰਹੋਗੇ, ਕੰਪੀਟੀਸ਼ਨ ਨੂੰ ਛੱਡੋਗੇ, ਤਾਂ ਮੈਨੂੰ ਉਮੀਦ ਆ ਵੀ ਤੁਸੀਂ ਜ਼ਰੂਰ ਇੱਕ ਦੂਜੇ ਨੂੰ ਦੀ ਜਿਹੜੀ ਸਿੱਖਿਆ ਲੈ ਕੇ ਤੁਸੀਂ ਵੀ ਇੱਕ ਦਿਨ ਸਭ ਕੁਛ ਹਾਸਲ ਕਰ ਲਓਗੇ, ਪਰ ਉਹਨੂੰ ਕੰਪੀਟੀਸ਼ਨ ਲੈਵਲ ਤੇ ਲਿਜਾ ਕੇ ਨਾ ਕਰੋ, ਉਹਨੂੰ ਆਰਾਮ ਨਾਲ ਜਿੰਨਾ ਕੁ ਜਿਹੜਾ ਕੰਪੀਟੀਸ਼ਨ ਕਰਨੇ ਆ ਤਾਂ ਬਹੁਤ ਸਾਰੇ ਹੋਰ ਕੰਮ ਆ ਉਹਨਾਂ ਚ ਕੀਤੇ ਜਾ ਸਕਦੇ ਆ। ਉਹ ਜਿਵੇਂ ਸਾਡੇ ਡਾਕਟਰ ਜਤਿੰਦਰ ਜੈਨ ਕਹਿੰਦੇ ਹੁੰਦੇ ਸੀ ਵੀ ਨਸ਼ਾ ਕਰਨਾ ਤਾਂ ਜੀ ਕਹਿੰਦੇ ਨਸ਼ਾ ਕਰੋ, ਤੁਸੀਂ ਸਮਾਜ ਸੇਵਾ ਦਾ ਨਸ਼ਾ ਕਰੋ ਲੋਕਾਂ ਨੂੰ ਲੋਕਾਂ ਦੀ ਭਲਾਈ ਕਰਨ ਦਾ ਨਸ਼ਾ ਕਰੋ, ਹੋਰ ਬਹੁਤ ਕਿਸਮ ਦੇ ਨਸ਼ੇ ਆ ਜਿਹੜੇ ਕਰੇ ਕੀਤੇ ਜਾ ਸਕਦੇ
ਜੀ। ਬਿਲਕੁਲ ਬਰਾੜ ਸਾਹਿਬ, ਸੋ ਚਲੋ ਅੱਜ ਖਬਰਾਂ ਨੂੰ ਤਾਂ ਬਰਾੜ ਸਾਹਿਬ ਰਹਿਣ ਹੀ ਦਿੰਦੇ ਆ, ਮੈਨੂੰ ਲੱਗਦਾ ਸਮਾਂ ਵੀ ਹੋ ਗਿਆ ਹੋਇਆ। ਤੇ ਅੱਛਾ ਮੈਂ ਇੱਕ ਗੱਲ ਪੁੱਛਣੀ ਆ, ਜਿਹਦੀਆਂ ਅੱਜ ਅਸੀਂ ਯਾਦਾਂ ਜਿਹੜੀਆਂ ਅਸੀਂ ਪ੍ਰੋਗਰਾਮ ਚ ਸਾਂਝ ਪਾਉਣੀਆਂ, ਉਹ ਯਾਦਾਂ ਯਾਦ ਕਰਨੀਆਂ ਜੀ ਅਸੀਂ ਆਪਣੇ ਘਰ ਨਾਲ ਜੁੜੀਆਂ ਹੋਈਆਂ। ਬਰਾੜ ਸਾਹਿਬ, ਜਿਹੜਾ ਹੁਣ ਜੇ ਘਰ ਦੀ ਗੱਲ ਕਰੀਏ ਤਾਂ ਅਸੀਂ ਕਈ ਮਕਾਨਾਂ ਦੇ ਵਿੱਚ ਰਹਿੰਦੇ ਹਾਂ, ਕਈ ਮਕਾਨ ਬਦਲ ਲਏ ਹੁਣ ਤੱਕ ਜ਼ਿੰਦਗੀ ਚ ਗੱਲ ਕਰੀਏ, ਪਰ ਇੱਕੋ ਮਕਾਨ ਜਿਹਨੂੰ ਅਸੀਂ ਜਿਹੜਾ ਸਾਡੇ ਨਾਲ ਉਹ ਤੇ ਸਾਡੀਆਂ ਅੱਖਾਂ ਅੱਗੇ ਆ ਜਾਂਦਾ ਆ, ਸੋ ਉਹ ਘਰ ਦੇ ਬਾਰੇ ਤੁਸੀਂ ਵੀ ਸਾਨੂੰ ਥੋੜੀ ਜਿਹੀ ਗੱਲ ਕਰਦੇ ਜਾਓ, ਕਿੱਦਾਂ ਦਾ ਉਹ ਘਰ ਹੁੰਦਾ ਸੀ, ਤੇ ਫਿਰ ਇੱਕ ਘਰ ਜਿਹੜਾ ਹੁੰਦਾ ਨਾ ਉਹਦੇ ਵਿੱਚ ਵੀ ਇੱਕ ਕੋਈ ਖਾਸ ਜਗ੍ਹਾ ਹੁੰਦੀ ਹੈ, ਕੋਈ ਕੋਨਾ ਇਹੋ ਜਿਹਾ ਹੁੰਦਾ ਜਿਹੜਾ ਸਾਡੇ ਦਿਲ ਦੇ ਬੜਾ ਹੀ ਕਰੀਬ ਹੁੰਦਾ, ਜਿਹੜੀ ਸਾਡੀ ਫੇਵਰੇਟ ਪਲੇਸ ਹੁੰਦੀ ਹੈ ਹਨਾ ਉਸ ਘਰ ਦੇ ਵਿੱਚ। ਸੋ ਉਹਦੇ ਬਾਰੇ ਯਾਦਾਂ ਦੀ ਗੱਲ ਦਾ ਦੀਵਾ ਜਿਹੜਾ ਅਸੀਂ ਬਾਲਣਾ ਆ, ਉਹ ਤੁਸੀਂ ਬੱਟੀ ਵੱਟ ਕੇ ਵਿੱਚ ਰੱਖ ਦੋ, ਤੇ ਬਸ ਫਿਰ ਅਸੀਂ ਝੜੀ ਲਾਉਣੀ ਆ ਯਾਦਾਂ ਦੀ ਅੱਜ। ਸੋ ਸ਼ੁਰੂ ਤੁਹਾਡੇ ਤੋਂ ਹੀ ਕਰਦੀ ਹੁੰਦੀ ਆ।
ਦੇਖੋ ਬਿਲਕੁਲ ਜੀ, ਜਿਹੜੀਆਂ ਯਾਦਾਂ ਉਹ ਹਮੇਸ਼ਾ ਤੁਹਾਡਾ ਸਰਮਾਇਆ ਹੁੰਦਾ, ਤੇ ਉਵੇਂ ਸਰਮਾਇਆ ਹਰ ਇੱਕ ਨੂੰ ਚੰਗਾ ਲੱਗਦਾ, ਮੈਨੂੰ ਵੀ ਚੰਗਾ ਲੱਗਦਾ ਜੀ। ਮੇਰੇ ਬਚਪਨ ਦਾ ਸਰਮਾਇਆ, ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਅਸੀਂ ਰਹਿੰਦੇ ਸਾਂ, ਤੇ ਉਸ ਪਿੰਡ ਦੇ ਵਿੱਚ ਜਿਹੜੀ ਵੰਡ ਤੋਂ ਪਹਿਲਾਂ ਮੁਸਲਿਮ ਭਾਈਚਾਰਾ ਬਹੁਤ ਸੀਗਾ, ਤੇ ਉਹ ਮੁਸਲਿਮ ਭਾਈਚਾਰੇ ਦੇ ਮਾਮਲੇ ਚ ਜਿਹੜੀਆਂ ਗੱਲਾਂ ਹੁੰਦੀਆਂ ਸੀਗੀਆਂ, ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਵੀ ਅਸੀਂ ਘੋੜੇ ਲੈ ਲੈਣੇ, 2-2 ਟੱਗੇ ਲਾ ਲੈਣਾ, ਇੱਕ ਪਿੱਛੇ ਘੋੜਾ ਲਾ ਕੇ ਅਸੀਂ ਲੋਕ ਮੁਸਲਿਮ ਭਰਾਵਾਂ ਨੂੰ ਸੇਫਟੀ ਨਾਲ ਜਿਹੜਾ ਬਾਰਡਰ ਪਾਸ ਕਰਾ ਕੇ ਆਉਂਦੇ ਰਹੇ ਹਾਂ, ਕਿਉਂਕਿ ਉਸ ਟਾਈਮ ਕਤਲੇਆਮ ਬਹੁਤ ਸੀ, ਲੁੱਟਾਂ ਖੋਹਾਂ ਬਹੁਤ ਸੀ, ਪਰ ਕਹਿੰਦੇ ਵੀ ਅਸੀਂ ਬਹੁਤ ਕੋਸ਼ਿਸ਼ ਕੀਤੀ ਵੀ ਅਸੀਂ ਸਾਰਿਆਂ ਨੂੰ ਬਚਾ ਕੇ ਲੈ ਜਾਈਏ। ਤਾਂ ਉਸ ਦੌਰਾਨ ਜਿਹੜੀਆਂ ਫਿਰ ਨਾ ਕੁਝ ਇੱਕ ਬਿਲਡਿੰਗਾਂ ਦੇ ਨਾਂ ਸੀ ਜਿਹੜੇ ਉਹ ਬਿਲਡਿੰਗਾਂ ਦੇ ਨਾਂ ਉਹਨਾਂ ਦੇ ਮੁਸਲਿਮ ਲੋਕਾਂ ਦੇ ਜਾਂ ਉਹਨਾਂ ਦੇ ਉੱਤੇ ਹੀ ਜਿਹੜੇ ਪ੍ਰਚਲਿਤ ਹੋਏ ਤੇ ਸਾਡੇ ਇਸ ਤੇ ਜਿਹੜੇ ਸਾਡੇ ਘਰ ਦੇ ਸਾਹਮਣੇ ਇੱਕ ਬਾੜਾ ਕਹਿੰਦੇ ਆ ਜਾਂ ਨੋਹਰਾ ਕਹਿੰਦੇ ਆ ਜਾਂ ਉਹਨੂੰ ਕਹਿੰਦੇ ਆ ਪਸ਼ੂ ਵਾਲਾ ਏਦਾਂ ਅੱਡ ਵੱਡ ਏਰੀਆ ਚ ਗੱਲਾਂ ਕੀਤੀਆਂ ਤੇ ਸਾਡੇ ਸੀ ਬਾੜਾ ਸ਼ਬਦ ਵਰਤਦੇ ਆ ਉਸਨੂੰ ਜ਼ਿਆਦਾਤਰ ਪਸ਼ੂ ਵਾਲਾ ਬਾੜਾ ਤੇ ਸਾਡਾ ਜਿਹੜਾ ਬਾੜਾ ਸੀ ਨਾ ਉਹਨੂੰ ਤੇਲੀਆਂ ਵਾਲਾ ਬਾੜਾ ਕਿਹਾ ਜਾਂਦਾ ਸੀ ਤੇ ਸਾਨੂੰ ਬਚਪਨ ਚ ਤਾਂ ਨਹੀਂ ਪਤਾ ਸੀਗਾ ਵੀ ਇਹ ਤੇਲੀਆਂ ਵਾਲਾ ਬਾੜਾ ਕੀ ਆ ਤੇ ਪਰ ਜਿਵੇਂ ਜਿਵੇਂ ਉਹ ਸੁਰਪ ਸੰਭਾਲੀ ਪਤਾ ਲੱਗਦਾ ਗਿਆ ਤਾਂ ਬਜ਼ੁਰਗਾਂ ਨੇ ਦੱਸਿਆ ਵੀ ਇੱਕ ਤੇਲੀਆਂ ਦੀ ਫੈਮਿਲੀ ਇੱਥੇ ਰਹਿੰਦੀ ਹੁੰਦੀ ਸੀ ਤੇ ਉਹਨਾਂ ਦਾ ਘਰ ਸੀਗਾ ਤੇ ਉਹ ਜਦੋਂ ਗਏ ਆ ਉਹ ਫਿਰ ਇਹ ਘਰ ਆਪਾਂ ਨੂੰ ਮਿਲ ਗਿਆ ਸੀ ਤੇ ਇਸ ਘਰ ਦੇ ਵਿੱਚ ਆਪਾਂ ਜਿਹੜਾ ਪਸ਼ੂਆਂ ਡੰਗਰ ਦਾ ਆਪਾਂ ਬਾੜਾ ਬਣਾ ਲਿਆ ਸੀ। ਸੋ ਤੇਲੀ ਪਹਿਲਾਂ ਤਾਂ ਤੇਲੀ ਜਿਹੜਾ ਸ਼ਾਇਦ ਤੁਹਾਨੂੰ ਪਤਾ ਹੋਵੇ ਜਿਹੜੇ ਰੂਹ ਨੂੰ ਜਿਹੜੇ ਪਿੰਜਦੇ ਹੁੰਦੇ ਸਨ ਉਹਨਾਂ ਨੂੰ ਤੇਲੀ ਕਿਹਾ ਜਾਂਦਾ ਸੀ ਜਿਹੜੇ ਤਾੜਾ ਲਾ ਕੇ ਤੇ ਉਹ ਉਸ ਟਾਈਮ ਦੇ ਵਿੱਚ ਹਾਂਜੀ ਉਸ ਟਾਈਮ ਦੇ ਵਿੱਚ ਜਿਹੜੀ ਉਹ ਤੇਲੀਆਂ ਦਾ ਜਿਹੜਾ ਇੱਕ ਘਰ ਸੀਗਾ ਤੇ ਬਾਅਦ ਦੇ ਵਿੱਚ ਫਿਰ ਜਦੋਂ ਜਿਵੇਂ ਜਿਵੇਂ ਸੁਰਤ ਆਈ ਤਾਂ ਉਹ ਪਤਾ ਵੀ ਲੱਗਿਆ ਉਹ ਸਾਈਨ ਵੀ ਹੋਏ ਦੇਖੇ ਜਿਹੜੇ ਖੱਡੀਆਂ ਬਣੀਆਂ ਹੁੰਦੀਆਂ ਸਨ ਜਿਹੜੀਆਂ ਜਿੱਥੇ ਬੈਠ ਕੇ ਉਹ ਚਲਾਉਂਦੇ ਹੁੰਦੇ ਸੀ ਕਿੱਥੇ ਬੁਣਦੇ ਹੁੰਦੇ ਸੀ ਤਾਂ ਉਹ ਚੀਜ਼ਾਂ ਵੀ ਉੱਥੇ ਸਾਈਨ ਸਨ ਤੇ ਅਸੀਂ ਸਾਡੇ ਲਈ ਉਹ ਸਾਈਨ ਸੀ ਜਿਹੜੇ ਉਹ ਖੇਡਣ ਦਾ ਇੱਕ ਹਿੱਸਾ ਸੀ ਉਹਨਾਂ ਦੋ ਬਰਾਬਰ ਟੋਏ ਜੇ ਹੋਣੇ ਤੇ ਉਹਨਾਂ ਟੋਇਆਂ ਦੇ ਵਿੱਚ ਅਸੀਂ ਖੜ ਜਾਣਾ ਤੇ ਉਹਦੇ ਵਿੱਚ ਉਤਰ ਕੇ ਉਤਰਨਾ ਵੀ ਬੜਾ ਔਖਾ ਹੁੰਦਾ ਕਈ ਵਾਰ ਤਾਂ ਮੇਰੇ ਯਾਦ ਆ ਵੀ ਉਹ ਹੁੰਦਾ ਤਾਂ 3-4 ਫੁੱਟ ਡੂੰਘਾ ਸੀ ਪਰ ਅਸੀਂ ਆਪ ਹੀ 2.5 ਫੁੱਟ ਦੇ ਹੁੰਦੇ ਸੀ ਕਈ ਵਾਰੀ ਉਹਦੇ ਵਿੱਚ ਤਾਂ ਉਛਾਲ ਮਾਰ ਜਾਣੀ ਤੇ ਫਿਰ ਚੀਕਾਂ ਮਾਰੀ ਜਾਣਾ ਵੀ ਬਾਹਰ ਤਾਂ ਕੱਢ ਲਓ ਮੈਨੂੰ ਇਸ ਦੇ ਵਿੱਚੋਂ ਟੋਏ ਤੋਂ ਸੋ ਉਹ ਵੀ ਇੱਕ ਟਾਈਮ ਸੀ ਜੀ ਤੇ ਸਾਡਾ ਜ਼ਿਆਦਾਤਰ ਵਕਤ ਹਾਲਾਂਕਿ ਘਰ ਦੇ ਵਿੱਚ ਘਰ ਉਸ ਟਾਈਮ ਦੇ ਵਿੱਚ ਜਿਹੜਾ ਪੱਕਾ ਪਕੌੜਾ ਘਰ ਸੀ ਬਹੁਤ ਸੋਹਣਾ ਤੇ ਪਰ ਘਰ ਦੇ ਨਾਲ ਉਹ ਕੱਚੇ ਤੇਲੀਆਂ ਵਾਲੇ ਬਾੜੇ ਦੇ ਵਿੱਚ ਸਾਡਾ ਜਿਹੜਾ ਟਾਈਮ ਵਧੀਆ ਗੁਜ਼ਰਦਾ ਹੁੰਦਾ ਸੀ ਤੇ ਉੱਥੇ ਅਸੀਂ ਖੇਡਣਾ ਉੱਥੇ ਹੀ ਇੱਕ ਕੱਚੇ ਜੀ ਮਿੱਟੀ ਦੀ ਇੱਕ ਬਕਾਇਦਾ ਸਮੈਲ ਆਉਣੀ ਤੇ ਉਹ ਸਮੈਲ ਇੱਕ ਆਪਦੇ ਆਪ ਇੱਕ ਖਾਸ ਹੁੰਦੀ ਸੀ ਉਸ ਟਾਈਮ ਦੇ ਵਿੱਚ ਤੇ ਪਰ ਘਰ ਦੇ ਮਾਮਲੇ ਵਿੱਚ ਸਾਡਾ ਘਰ ਇੱਕ ਇਹੋ ਜਿਹੇ ਕਿਸਮ ਦਾ ਪਿੰਡਾਂ ਚ ਨਾ ਉਸ ਟਾਈਮ ਚ ਘਰ ਖੁੱਲੇ ਖੁੱਲੇ ਤੇ ਇੱਕ ਓਪਨ ਜੇ ਹੁੰਦੇ ਸੀ ਜਿਹਦੇ ਚ ਚਾਰ ਚੁਫੇਰਿਓਂ ਦਿਖਦਾ ਹੁੰਦਾ ਸੀ ਪਰ ਕੁਦਰਤੀ ਨਾ ਸਾਡਾ ਘਰ ਘਰਾਂ ਦੇ ਵਿੱਚ ਬੰਦ ਸੀ ਚਾਰ ਚੁਫੇਰਿਓਂ ਤੇ ਉਹਦੇ ਵਿੱਚ ਨਾ ਉਹਨੂੰ ਇੱਕ ਡੱਬੀ ਵਾਂਗੂ ਬੰਦ ਬਣ ਜਾਂਦਾ ਸੀ ਸ਼ਹਿਰੀ ਜਿਹਾ ਘਰ ਬਣ ਜਾਂਦਾ ਸੀ ਤਾਂ ਫਿਰ ਸਾਡੀ ਇੱਕ ਬਾਤ ਵੀ ਸੀਗੀ ਅਸੀਂ ਰਾਤ ਨੂੰ ਬਾਤ ਪਾਉਣੀ ਜਦੋਂ ਕਿਤੇ ਕੋਈ ਮਾਮੇ ਭੂਆ ਦੇ ਮੁੰਡਿਆਂ ਨੇ ਇਕੱਠਾ ਆਉਣਾ ਬੱਚਿਆਂ ਨੇ ਇਕੱਠਾ ਆਉਣਾ ਤਾਂ ਬਾਤਾਂ ਦੇ ਵਿੱਚ ਫਿਰ ਬਾਤ ਮੇਰੀ ਸਿਸਟਰ ਨੇ ਬਾਤ ਪਾਉਣੀ ਵੀ ਇੱਕ ਤੀਲ ਇੱਕ ਛੋਟੀ ਜਿਹੀ ਡੱਬੀ ਉਹ ਚ ਡੱਬੀ ਚ ਚਾਰ ਤੀਲਾਂ ਤੇ ਉਹ ਚਾਰ ਅਸੀਂ ਘਰ ਦੇ ਜੀ ਸੀਗੇ ਤੇ ਉਹ ਘਰ ਨੂੰ ਉਹ ਫਿਰ ਕਹਿੰਦੇ ਸੀ ਆਪਣਾ ਘਰ ਉਹਦਾ ਜਵਾਬ ਸੀ ਜੀ ਆਪਣਾ ਘਰ ਅਸੀਂ ਆਪ ਹੀ ਬਾਤ ਬਣਾਈ ਹੋਈ ਸੀ ਬਿਲਕੁਲ ਜਾਦਾ ਨੀ ਜੀ ਇਹ ਸਾਡੇ ਨਾਲ ਰਹਿਣੀ ਆ
ਬਿਲਕੁਲ ਕਰੋਗੇ ਯਾਦ ਤੋਂ ਹਰ ਬਾਤ ਯਾਦ ਆਏਗੀ ਸੋ ਇੱਕ ਗੱਲ ਦੀ ਯਾਦ ਕਰੀਏ ਤੇ ਨਾਲ ਕਈ ਯਾਦਾਂ ਹੋਰ ਜਿਹੜੀਆਂ ਔਖਾਂ ਅੱਗੇ ਜਾਂ ਦਿਲ ਦੇ ਵਿੱਚ ਆ ਜਾਂਦੀਆਂ ਸੋ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ ਯਾਦਾਂ ਦੀ ਗੱਡੀ ਜਿਹੜੀ ਹੁਣ ਸਟਾਰਟ ਕੀਤੀ ਆ ਤੁਸੀਂ ਅਜੇ ਅਸੀਂ ਚਲਾਉਣੀ ਆ ਹੋਰ ਘੰਟਾ ਕੁ ਤੇ ਉਹਦੇ ਚ ਗੁਜ਼ਾਰਿਸ਼ ਹੈ ਜੀ ਸਾਰੇ ਸਾਡੇ ਸਰੋਤਿਆਂ ਨੂੰ ਤੁਸੀਂ ਵੀ ਸਵਾਰ ਹੋਣਾ ਹੈ ਤੇ ਯਾਦ ਕਰਨਾ ਸੀ ਅੱਜ ਆਪਣੇ ਉਹਨਾਂ ਘਰਾਂ ਨੂੰ ਜਿਨ੍ਹਾਂ ਦੇ ਵਿੱਚ ਅਸੀਂ ਆਪਣਾ ਬਚਪਨ ਲੰਘਾਇਆ ਹੈ ਸੋ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਔਰ ਇੰਨੀਆਂ ਪਿਆਰੀਆਂ ਪਿਆਰੀਆਂ ਗੱਲਾਂ ਜਿਹੜੀਆਂ ਅਸੀਂ ਕਰੀਦੀਆਂ ਆ ਬਿਲਕੁਲ ਉਹ ਵੀ ਇੱਕ ਯਾਦ ਬਣ ਕੇ ਰਹੀ ਜਾਂਦੀਆਂ ਜ਼ਿੰਦਗੀ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ
ਬਹੁਤ ਮਿਹਰਬਾਨੀ ਸੁਪ੍ਰੀਤ ਬਹੁਤ
ਜੀ ਚਲੋ ਜੀ ਵਿਰਾਟ ਸਾਹਿਬ ਦੇ ਨਾਲ ਗੱਲਬਾਤ ਕਰ ਲਈ ਅੱਜ ਅਸੀਂ ਖਬਰਾਂ ਘੱਟ ਤੇ ਦਿਲਾਂ ਦੀਆਂ ਗੱਲਾਂ ਜ਼ਿਆਦਾ ਫਰੋਲੀਆਂ ਨੇ ਸੋ ਮੈਨੂੰ ਲੱਗਦਾ ਤੁਸੀਂ ਸਾਰਿਆਂ ਨੇ ਵੀ ਜ਼ਰੂਰ ਇੰਜੋਏ ਕੀਤਾ ਹੋਣਾ ਹੈ ਪਸੰਦ ਕੀਤਾ ਹੋਣਾ ਹੈ ਔਰ ਬਿਲਕੁਲ ਘਰ ਵਾਲਾ ਮਾਹੌਲ ਜਿਹੜਾ ਬਣ ਜਾਂਦਾ ਇੱਦਾਂ ਲੱਗਦਾ ਆਪਣੇ ਵੱਡਿਆਂ ਨਾਲ ਬੈਠ ਕੇ ਗੱਲਾਂ ਬਾਤਾਂ ਕਰ ਰਹੇ ਹਾਂ ਔਰ ਬਾਕੀ ਜਿਹੜਾ ਸਵਾਦ ਹੈ ਤੁਹਾਡੇ ਸਾਰਿਆਂ ਦੇ ਮੈਸੇਜਸ ਪੜ੍ਹ ਕੇ ਆ ਜਾਂਦਾ ਤੇ ਲੱਗਦਾ ਜੀ ਅਸੀਂ ਗੱਲਾਂ ਕਰ ਰਹੇ ਹਾਂ ਤੇ ਹੁੰਗਾਰੇ ਤੁਸੀਂ ਭਰ ਰਹੇ ਹਾਂ ਔਰ ਗੱਲ ਕਰਨ ਦਾ ਸਵਾਦ ਵੀ ਤਾਂ ਹੀ ਆਉਂਦਾ ਜੇ ਕੋਈ ਹੁੰਗਾਰਾ ਭਰੇ ਸੋ ਅੱਗੇ ਗੱਲ ਸੁਣਾਉਣੀ ਹੈ ਮੈਂ ਜੀ ਆਪਣੇ ਪਿੰਡਾਂ ਦੇ ਘਰਾਂ ਦੀ ਕਿਹੋ ਜਿਹਾ ਮੂੰਹ ਮਹਾਂਦਰਾ ਹੁੰਦਾ ਸੀ ਉਦੋਂ ਘਰਾਂ ਦਾ ਜਦੋਂ ਮੈਂ ਹੋਸ਼ ਸੰਭਾਲੀ ਹੈ ਸੋ ਤੁਸੀਂ ਵੀ ਜ਼ਰੂਰ ਦੱਸਣਾ ਕਿ ਤੁਹਾਡਾ ਘਰ ਕਿਹੋ ਜਿਹਾ ਹੁੰਦਾ ਸੀ ਜਾਂ ਕੀ ਯਾਦਾਂ ਜੁੜੀਆਂ ਹੋਈਆਂ ਨੇ ਤੁਹਾਡੀਆਂ ਆਪਣੇ ਉਸ ਘਰ ਦੇ ਨਾਲ ਸੋ ਲੈਨੇ ਆ ਜੀ ਬ੍ਰੇਕ ਤੇ ਉਸ ਤੋਂ ਬਾਅਦ ਕਰਦੇ ਆ ਗੱਲਾਂ ਅਸੀਂ ਯਾਦਾਂ ਦੀਆਂ ਜੀ
ਹਰ ਪ੍ਰੋਗਰਾਮ ਦੀ ਜਾਣਕਾਰੀ ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
खूबसूरत आवाज दा सफर हरमन रेडियो ऑस्ट्रेलिया मुड हाजिर होने एक छोटे जे वक्ते तो बाद सुनते रहो आवाज दी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com
गैलेक्सी माइग्रेशन हर तरह के स्टूडेंट वीजा टी आर पी आर इम्प्लॉयर नॉमिनेशन 457 RSMS अते ताजियां तब्दीलियां लई प्रोफेशनल सेवावां दिंदे ने गगनदीप शर्मा माइग्रेशन कंसल्टेंट मारा एजेंट नंबर 1575771 जिन्हां नूं भारतीयां वल्लों दरपेश आउंदियां समस्यावां दी खास जानकारी है इन्हां दा मुख दफ्तर कैनबरा दे विच ते दूजा दफ्तर लुधियाना इंडिया दे विच मौजूद है जी वाजिब कीमत दे उपर क्लियर ते ऑनेस्ट सलाह दिंदे ने जी ज्यादा जानकारी लई तुसी कॉल कर सकदे हो 0405418755 यानी के 04054-18755 तुसी ईमेल भी कर सकते हो galaxymigration@gmail.com ते या फिर gmigration.com.au दे ऊपर
नानक बेकरी डैंडी नोंग मेलबर्न वाले हरमन रेडियो नु स्पॉन्सर करदे हन शुद्ध वेजिटेरियन केक पेस्ट्री कुलचे छोले पकौड़े रस मलाई अते होर भी बहुत कुछ उपलब्ध है पार्टी वास्ते ऑर्डर भी लाए जाते हैं क्लेटन क्रैनबोर्न बेरिक या स्प्रिंग रेल वाले जरूर दर्शन देन पता है 76 हेमिंग स्ट्रीट डैंडीनोंग फोन 0425-888-856
10 तो 15 साल दे तजुर्बे नाल ऑस्ट्रेलिया दे मेलबर्न च जे तुसी आईएलटीएस या पीटीई नाल संबंधित कोर्सेज करना चाहंदे हो ता लक्ष्य पीटीई मेलबर्न दे रहे ने आउटस्टैंडिंग कोचिंग फॉर पीटीई एंड आईएलटीएस एट वेरी अफोर्डेबल प्राइसेस लक्ष्य पीटीई कोचिंग इंस्टीट्यूट पूरे ऑस्ट्रेलिया विच अपनी सेवावां दे रहे ने फेस टू फेस आईएलटीएस ते पीटीई प्रिपरेशन क्लासेस तो इलावा तुसी ऑनलाइन पीटीई क्लासेस भी लगा सकते हो वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
जलंग पिली वाले AMW ऑटो एक्सपर्ट और नवी लोकेशन उते अपनी नवी या पुरानी गड्डी दी रेगुलर सर्विस लॉग बुक सर्विस किसी भी किस्म दी कार रिपेयर या कार मेंटेनेंस करवाने लिए संपर्क करो नवदीप नाथ मोबाइल नंबर 04122923080 उते इस तो इलावा नवी कारां दे कंप्यूटर नु कढ़ने लई साडे कोल टूल मौजूद हन एयर कंडीशनर वेटिंग रूम अते मुफ्त चाह पानी दा भी प्रबंध है साडे नाल संपर्क कर सकदे हो सोमवार तो शनिवार सवेरे 9:30 बजे तो शाम 7:30 बजे तक साडा नवा पता है 7 लूसी स्ट्रीट गुरुका ब्रिस्बेन लेट आवर सर्विस नाल अपने दिन दा समा बचाउण लई साडे नाल अज ही संपर्क करो वधिया सर्विस ते वाजिब रेट लई हमेशा याद रखो AMW ऑटो एक्सपर्ट मोबाइल नंबर 04122923080
ना की गल पाजी इन्नो वेट लूज कर लिया ना पाबी खान नु नहीं दिंदी तुहानू
ए सब कमाल है हेल्थ ड्रॉप दा
पर तुहानू पता है भुक्खे साथ रह नहीं हुंदा ना एक्सरसाइज दा किन्ना कु टाइम हुंदा तुहानू पता ही है
ओ जी यही ता कमाल है हेल्थ ड्रॉप दा ना कोई एक्सरसाइज ना कोई हेल्थ शेक 100% ऑस्ट्रेलियन मेड ते 100% नेचुरल ते ना कोई साइड इफेक्ट इना ही नहीं पहले ही दिन तो पार कटना शुरू
ना फिर नंबर दियो
लो जी तुसी भी कॉल करो सुनील वर्मा नु 0411-229-631 0411-229-631 या विजिट करो www.healthdrops.com.au
ब्रिस्बेन तो जसपाल संधु हरमन रेडियो दी दिलों सपोर्ट करते ने जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है हर प्रकार दी वीजा प्रॉब्लम स्टूडेंट वीजा TR PR MRT एम्प्लॉयर वीजा इंडिया तो स्पाउस वीजा स्टूडेंट वीजा ते वख-वख कॉलेजां विच दाखले लई संपर्क करो जसपाल संधु नु फोन नंबर 04117263 48 वधेरे जानकारी लई लॉग इन करो www.jaspalsandhu.com माइग्रेशन एजेंट रजिस्ट्रेशन नंबर 0851410
CD batteries, now trading as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫ਼ਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ। ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟ੍ਰੀਟ, ਬਲੈਟਾਊਨ, ਸਿਡਨੀ।
CD batteries.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੋਜੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9780809001। ਵੈਬਸਾਈਟ ਵਿਜ਼ਿਟ ਕਰੋ kularhospital.com।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477500600 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ 7 ਦਿਨ।
ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾਂ ਤੇ, ਬ੍ਰੇਕ ਤੋਂ ਬਾਅਦ ਮੈਂ ਸੁਖਪ੍ਰੀਤ ਇੱਕ ਵਾਰ ਫੇਰ ਹਾਜ਼ਰ ਹਾਂ ਅਡੀਲੇਡ ਸਟੂਡੀਓ ਤੋਂ। ਸੋ ਪ੍ਰੋਗਰਾਮ ਦੇ ਵਿੱਚ ਹੁਣ ਜਿਹੜਾ ਅਗਲਾ ਹਿੱਸਾ ਹੈ ਸਾਡੀਆਂ ਯਾਦਾਂ ਦਾ ਹੁੰਦਾ ਹੈ ਜੀ। ਸੋ ਯਾਦਾਂ ਦੀਆਂ ਗੱਲਾਂ ਕਰਦਿਆਂ ਕਰਾਉਂਦਿਆਂ ਨੇ ਅਸੀਂ, ਦੇਖ ਲਓ ਸਾਲ ਲੰਘ ਚੱਲਾ ਹੈ, ਕੋਈ 3.5 ਮਹੀਨੇ ਰਹਿ ਗਏ ਆ ਸਾਡੇ ਕੋਲ। ਅੱਸੂ ਮਹੀਨਾ ਚੱਲ ਰਿਹਾ ਜੀ ਤੇ ਅੱਸੂ ਮਹੀਨੇ ਦਾ ਜੇਠਾ ਬੁੱਧਵਾਰ ਹੈ ਨਾ। ਜਿਹੜੀ ਜ਼ਿੰਦਗੀ ਹੈ ਉਹ ਬੜੀ ਰਫਤਾਰ ਦੇ ਨਾਲ ਤੁਰੀ ਜਾ ਰਹੀ ਹੈ ਤੇ ਜ਼ਿੰਦਗੀ ਦੀ ਪਗਡੰਡੀ ਤੇ ਤੁਰਦਿਆਂ ਮਹੀਨੇ ਤੇ ਸਾਲ ਜਿਹੜੇ ਆ ਆਪਣੀ ਰਫਤਾਰ ਦੇ ਨਾਲ ਗੁਜ਼ਰ ਰਹੇ ਨੇ। ਭਵਿੱਖ ਵਰਤਮਾਨ ਤੇ ਵਰਤਮਾਨ ਭੂਤਕਾਲ ਹੋ ਕੇ ਨਿਬੜਦਾ ਹੈ ਤੇ ਨਾਲ ਹੀ ਆਪਣੇ ਨਾਲ ਅਣਗਿਣਤ ਖੱਟੀਆਂ ਮਿੱਠੀਆਂ ਯਾਦਾਂ ਜਿਹੜੀਆਂ ਉਹ ਆਪਣੇ ਵਿੱਚ ਸਮੋਹ ਲੈਂਦਾ। ਵੈਸੇ ਤਾਂ ਅੱਗੇ ਵੱਲ ਦੇਖਦੇ ਹੋਏ ਤੁਰੇ ਰਹਿਣਾ ਹੀ ਜਿਹੜਾ ਜ਼ਿੰਦਗੀ ਹੈ ਜੀ, ਪਰ ਮੈਨੂੰ ਲੱਗਦਾ ਕਦੇ ਕਦੇ ਪਿੱਛੇ ਝਾਤ ਮਾਰ ਕੇ ਹੰਢਾਈ ਹੋਈ ਜ਼ਿੰਦਗੀ ਨੂੰ ਵੀ ਵੇਖ ਲੈਣਾ ਚਾਹੀਦਾ। ਸੋ ਇਹਨੂੰ ਵੇਖ ਕੇ ਵੀ ਬੜੀ ਇੱਕ ਅਜੀਬ ਜਿਹਾ ਸਕੂਨ ਤੇ ਖੁਸ਼ੀ ਮਿਲਦੀ ਹੈ। ਅੱਜ ਕੱਲ ਭਾਵੇਂ ਲੱਖ ਸਾਜੋ ਸਮਾਨ ਤੇ ਸਹੂਲਤਾਂ ਜਿਹੜੀਆਂ ਸਾਡੇ ਕੋਲ ਹੈਗੀਆਂ ਉਹ ਪਹਿਲਾਂ ਨਾਲੋਂ ਵੱਧ ਨੇ, ਪਰ ਜ਼ਿੰਦਗੀ ਦੀ ਸਾਦਗੀ, ਸਬਰ ਤੇ ਸ਼ੁਕਰਾਨਾ ਮੈਨੂੰ ਲੱਗਦਾ ਕਿ ਬਚਪਨ ਦੇ ਸਮੇਂ ਤੋਂ ਕਿਤੇ ਘੱਟ ਹੋ ਗਿਆ ਹੈ। ਸੋ ਜ਼ਿੰਦਗੀ ਵਿੱਚ ਕਿਤੇ ਬਹੁਤ ਅਮੀਰ ਹੁੰਦੇ ਹੋਏ ਵੀ ਕਿਤੇ ਗਰੀਬ ਹੁੰਦੇ ਜਾ ਰਹੇ ਹਾਂ ਅਸੀਂ। ਦਿਖਾਵਾ ਤੇ ਲੋਕ ਕੀ ਕਹਿਣਗੇ, ਇਹ ਜਿਹੜੀ ਪ੍ਰਥਾ ਆ ਇਹ ਜ਼ਿੰਦਗੀ ਦੀਆਂ ਸਭ ਕਦਰਾਂ ਕੀਮਤਾਂ ਤੇ ਭਾਰੂ ਹੁੰਦੀ ਜਾ ਰਹੀ ਹੈ। ਜ਼ਰੂਰਤਾਂ ਰੋਟੀ ਕੱਪੜਾ ਮਕਾਨ ਤੋਂ ਵੱਧ ਕੇ ਹੁਣ ਮਹਿੰਗੇ ਫੋਨਾਂ, ਮਹਿੰਗੀਆਂ ਕਾਰਾਂ ਤੇ ਆਲੀਸ਼ਾਨ ਮਕਾਨਾਂ ਦੀਆਂ ਹੋ ਗਈਆਂ ਨੇ। ਇਹ ਇੱਦਾਂ ਦੀ ਗੱਲ ਨਹੀਂ ਹੈਗੀ ਜੀ, ਮੈਂ ਕੋਈ ਬਹੁਤ ਸਦੀਆਂ ਪਹਿਲਾਂ ਦੀ ਗੱਲ ਕਰ ਰਹੀ ਹਾਂ। ਅੱਜ ਤੋਂ ਕੋਈ 30-35 ਵਰ੍ਹਾ ਪਹਿਲਾਂ ਦੀ ਗੱਲ ਹੈ। ਉਹ ਸਾਦੇ ਜਿਹੇ ਪਿੰਡ ਤੇ ਉਹਨਾਂ ਪਿੰਡਾਂ ਚ ਵਸਦੇ ਸਾਡੇ ਘਰ ਜੋ ਬੇਸ਼ੱਕ ਬਹੁਤ ਮਹਿੰਗੀਆਂ ਚੀਜ਼ਾਂ ਨਾਲ ਨਾ ਸਹੀ ਪਰ ਹਾਂ ਕਦਰਾਂ ਕੀਮਤਾਂ ਇੱਜ਼ਤਾਂ ਤੇ ਪਿਆਰ ਨਾਲ ਸ਼ਿੰਗਾਰੇ ਹੁੰਦੇ ਸੀ। ਸੋ ਮੈਨੂੰ ਲੱਗਦਾ ਇਸ ਗੱਲ ਦੇ ਵਿੱਚ ਤੁਸੀਂ ਵੀ ਜ਼ਰੂਰ ਹਾਮੀ ਭਰੋਗੇ ਕਿ ਬਿਲਕੁਲ ਉਹ ਸਾਦੇ ਜਿਹੇ ਜਿਹੜੇ ਘਰ ਹੁੰਦੇ ਸੀਗੇ ਉਹਨਾਂ ਦੇ ਵਿੱਚੋਂ ਮਹਿੰਗੀਆਂ ਮਹਿੰਗੀਆਂ ਕਦਰਾਂ ਕੀਮਤਾਂ ਰਹਿੰਦੀਆਂ ਹੁੰਦੀਆਂ ਸੀਗੀਆਂ। ਸੋ ਕੋਸ਼ਿਸ਼ ਕਰੀਏ ਅੱਜ ਸਾਡੇ ਕੋਲ ਮਹਿੰਗੇ ਵੱਡੇ ਘਰ ਨੇ ਉਹਨਾਂ ਨੂੰ ਵੀ ਅਸੀਂ ਉਹਨਾਂ ਹੀ ਕਦਰਾਂ ਕੀਮਤਾਂ ਦੇ ਨਾਲ ਜ਼ਰੂਰ ਸ਼ਿੰਗਾਰ ਕੇ ਰੱਖੀਏ। ਸੋ ਗੱਲ ਕਰਦੇ ਹਾਂ ਜੀ ਬਚਪਨ ਦੇ ਘਰਾਂ ਦੀ, ਹੈਨਾ। ਬਚਪਨ ਦੇ ਵਿੱਚ ਮੈਂ ਆਪਣੀ ਗੱਲ ਕਰਾਂ ਤੇ ਮੇਰਾ ਕੋਈ ਸ਼ਹਿਰੀ ਜ਼ਿੰਦਗੀ ਨਾਲ ਬਹੁਤਾ ਵਾਹ ਵਾਸਤਾ ਨਹੀਂ ਰਿਹਾ ਸੀ। ਉਹ ਪਿੰਡ ਤੇ ਉਹ ਘਰ ਬਸ ਇਹੀ ਮੇਰੀ ਦੁਨੀਆ ਸੀ। ਪਿੰਡਾਂ ਵਿੱਚ ਘਰ ਬੜੇ ਸਾਦੇ ਜਿਹੇ ਤੇ ਪਰਿਵਾਰ ਦੀ ਸਹੂਲਤ ਅਨੁਸਾਰ ਬਣੇ ਹੁੰਦੇ ਸੀ, ਜਿਨ੍ਹਾਂ ਨੂੰ ਜ਼ਰੂਰਤ ਅਨੁਸਾਰ, ਕਿਉਂਕਿ ਉਹੀ ਜੱਦੀ ਪੁਸ਼ਤੀਗਰ ਹੁੰਦੇ ਸੀਗੇ, ਕਈ ਪੀੜ੍ਹੀਆਂ ਤੋਂ ਚੱਲੇ ਆਉਂਦੇ ਹੁੰਦੇ ਸੀ, ਜਿਨ੍ਹਾਂ ਨੂੰ ਜ਼ਰੂਰਤ ਅਨੁਸਾਰ ਥੋੜੀ ਬਹੁਤੀ ਭੰਨ ਤੋੜ ਕਰਕੇ ਨਵਾਂ ਰੂਪ ਜਿਹੜਾ ਉਹ ਦੇ ਲਿਆ ਜਾਂਦਾ ਸੀ। ਪੇਂਡੂ ਘਰਾਂ ਵਿੱਚ ਆਮ ਤੌਰ ਤੇ ਵਿਹੜਾ ਜ਼ਰੂਰ ਹੁੰਦਾ ਸੀ, ਲੱਕੜੀ ਦੇ ਦਰਵਾਜ਼ੇ ਜਿਸ ਤੇ ਕੁੰਡੀ ਲੱਗੀ ਹੁੰਦੀ ਖੋਲ ਕੇ ਜਦੋਂ ਅੰਦਰ ਵੜੀਦਾ ਸੀ ਤੇ ਖੁੱਲਾ ਵਿਹੜਾ ਜੋ ਗੋਏ ਮਿੱਟੀ ਨਾਲ ਲਿਪਿਆ ਹੁੰਦਾ ਸੀ ਜਾਂ ਇੱਟਾਂ ਤੇ ਟੀਪ ਕਰਕੇ ਪੱਕਾ ਕੀਤਾ ਹੁੰਦਾ ਸੀ। ਸੋ ਉਹ ਘਰਦਿਆਂ ਦੇ ਰਹਿਣ ਸਹਿਣ ਦੀ ਸਾਰੀ ਕਹਾਣੀ ਸਪਸ਼ਟ ਕਰ ਦਿੰਦਾ ਹੁੰਦਾ ਸੀ। ਸਿਆਣਿਆਂ ਨੇ ਕਿਹਾ ਹੁੰਦਾ ਨਾ ਬਈ ਘਰ ਦੇ ਭਾਗ ਦਿਓੜੀਓ ਦਿਸ ਪੈਂਦੇ ਨੇ, ਤੇ ਗੱਲ ਝੂਠ ਵੀ ਨਹੀਂ ਜੀ। ਸੋ ਇਹ ਜਿਹੜੀ ਗੱਲ ਮੈਂ ਕਰ ਰਹੀ ਹਾਂ ਜਿਸ ਇਹ ਕੋਈ ਸਪੈਸੀਫਿਕ ਕਿਸੇ ਇੱਕ ਘਰ ਦੀ ਨਹੀਂ ਹੈ, ਜਨਰਲ ਜੋ ਉਸ ਸਮੇਂ ਦੇ ਵਿੱਚ ਪਿੰਡਾਂ ਦੇ ਘਰਾਂ ਦਾ ਮੂੰਹ ਮੁਹਾਂਦਰਾ ਹੁੰਦਾ ਸੀਗਾ, ਕਿਸ ਤਰ੍ਹਾਂ ਦੀ ਬਣਤਰ ਹੁੰਦੀ ਸੀ ਉਹਦੇ ਲਈ ਗੱਲ ਕਰ ਰਹੀ ਹਾਂ ਜੀ ਮੈਂ। ਸੋ ਕਈ ਘਰਾਂ ਦਾ ਦਰਵਾਜ਼ਾ ਖੋਲਦਿਆਂ ਪਹਿਲਾਂ ਦਿਓੜੀ ਤੇ ਫਿਰ ਵਿਹੜਾ ਹੁੰਦਾ ਸੀ, ਤੇ ਵਿਹੜੇ ਦੇ ਵਿੱਚ ਕੰਧਾਂ ਦੇ ਨਾਲ ਆਮ ਤੌਰ ਤੇ ਕਿਆਰੀਆਂ ਵੀ ਹੁੰਦੀਆਂ ਸੀ ਜਿਹਦੇ ਵਿੱਚ ਛੋਟੇ ਮੋਟੇ ਕੋਈ ਫੁੱਲ ਜਾਂ ਸਬਜ਼ੀਆਂ ਵਗੈਰਾ ਲੱਗੀਆਂ ਹੁੰਦੀਆਂ ਸੀ, ਤੇ ਖੁੱਲੇ ਵਿਹੜਿਆਂ ਦੇ ਵਿੱਚ ਅੰਬ ਅਮਰੂਦ ਡੇਕ ਜਾਂ ਨਿੰਮ ਆਦਿ ਦਾ ਕੋਈ ਰੁੱਖ ਵੀ ਜਿਹੜਾ ਉਹ ਆਮ ਤੌਰ ਤੇ ਲੱਗਾ ਹੀ ਹੁੰਦਾ ਸੀ। ਸੋ ਬਜ਼ੁਰਗ ਇਹਨਾਂ ਥੱਲੇ ਗਰਮੀਆਂ ਵਿੱਚ ਮੰਜੇ ਡਾ ਕੇ ਪੱਖੀਆਂ ਫੜ ਕੇ ਬੈਠੇ ਹੁੰਦੇ ਤੇ ਨਾਲ ਹੀ ਗੱਡੇ ਜਿਹੜੇ ਕੀਲੇ ਹੁੰਦੇ ਸੀਗੇ ਉਹਨਾਂ ਨਾਲ ਕੋਈ ਪਸ਼ੂ ਬੱਜਾ ਬੈਠਾ ਜੁਗਾਲੀ ਕਰ ਰਿਹਾ ਹੁੰਦਾ ਸੀ। ਸੋ ਵਿਹੜੇ ਵਿੱਚ ਹੀ ਇੱਕ ਪਾਸੇ ਖੁਰਾ ਬਣਿਆ ਹੁੰਦਾ ਸੀ ਜਿੱਥੇ ਨਲਕਾ ਲੱਗਾ ਹੁੰਦਾ ਸੀ, ਸਾਡੇ ਦੁਆਬੇ ਵਿੱਚ ਉਹਨੂੰ ਖੁਰਾ ਕਹਿੰਦੇ ਸੀ ਜੀ। ਸੋ ਖੁਰੇ ਦੇ ਵਿੱਚ ਹੀ ਸਾਬਣ ਥਾਪੀ ਬਾਲਟੀ ਜਾਂ ਕੋਈ ਲੁਹਾਂਡਾ ਪਿਆ ਹੁੰਦਾ ਸੀ। ਕਈ ਘਰਾਂ ਦੇ ਵਿੱਚ ਛੱਤ ਵਾਲੇ ਗੁਸਲਖਾਨੇ ਹੁੰਦੇ ਸੀ ਤੇ ਕਈ ਘਰਾਂ ਦੇ ਵਿੱਚ ਖੁਰੇ ਤੇ ਨਲਕੇ ਵਾਲੀ ਜਗ੍ਹਾ ਨੂੰ ਵਗਲ ਕੇ ਹੀ ਗੁਸਲਖਾਨੇ ਵਜੋਂ ਵਰਤ ਲਿਆ ਜਾਂਦਾ ਸੀ। ਸੋ ਪਸ਼ੂਆਂ ਦਾ ਕਮਰਾ ਜਿਸ ਵਿੱਚ ਪੱਠੇ ਕੁਤਰਨ ਵਾਲੀ ਮਸ਼ੀਨ, ਖੁਰਲੀ, ਟੋਕਰੇ, ਤੰਗਲੀ ਇਹ ਸਾਰਾ ਕੁਛ ਪਿਆ ਹੁੰਦਾ ਸੀ। ਸੋ ਪਸ਼ੂ ਵੀ ਘਰ 'ਚ ਇੱਕ ਬਾਕੀ ਜੀਆਂ ਵਾਂਗ ਹੀ ਘਰ ਦਾ ਹਿੱਸਾ ਹੁੰਦੇ ਸੀਗੇ, ਇਹ ਤੁਸੀਂ ਵੀ ਜ਼ਰੂਰ ਮੰਨਦੇ ਹੋਵੋਗੇ। ਸੋ ਉਹਨਾਂ ਨਾਲ ਵੀ ਇੱਕ ਮੋਹ ਦਾ ਰਿਸ਼ਤਾ ਜਿਹੜਾ ਜੁੜਿਆ ਹੁੰਦਾ ਸੀਗਾ। ਸੋ ਅੱਜ ਕੱਲ ਇੱਥੇ ਤਾਂ ਜੇ ਕਹਿ ਲਓ ਵੀ ਕੁੱਤੇ ਪਲਦੇ ਆ ਜਾਂ ਬਿੱਲੀਆਂ ਪਲਦੀਆਂ, ਸੋ ਸਾਡੇ ਪੇਂਡੂ ਘਰਾਂ ਦੇ ਵਿੱਚ ਤਾਂ ਜੀ ਉਹ ਮੱਝਾਂ ਗਾਵਾਂ ਹੁੰਦੀਆਂ ਸੀਗੀਆਂ, ਉਹ ਵੀ ਪਲਦੀਆਂ ਹੁੰਦੀਆਂ ਸੀ। ਸੋ ਉਹੀ ਗੱਲ ਯਾਦ ਆ ਜੇ ਅਸੀਂ ਕਦੇ ਕਹਿ ਦੇਣਾ ਘਰ ਦੇ ਵਿੱਚ ਵੀ ਜਦੋਂ ਬਾਅਦ ਵਿੱਚ ਵੀ ਅਸੀਂ ਵੀ ਇੱਕ ਕੁੱਤਾ ਰੱਖ ਲਈਏ, ਤੇ ਮੇਰੀ ਦਾਦੀ ਦੀ ਗੱਲ ਮੈਨੂੰ ਯਾਦ ਆਉਂਦੀ ਹੁੰਦੀ ਸੀ, ਉਹ ਮੁਹਾਵਰਾ ਬਜ਼ੁਰਗਾਂ ਦਾ, ਉਹਨਾਂ ਨੇ ਕਹਿਣਾ ਕਿ ਮੱਝ ਵੇਚ ਕੇ ਘੋੜੀ ਲਈ, ਦੁੱਧ ਪੀਣੋ ਗਏ ਤੇ ਲਿੱਦ ਚੁੱਕਣੀ ਪਈ। ਸੋ ਬਜ਼ੁਰਗਾਂ ਦੀਆਂ ਗੱਲਾਂ, ਉਹਨਾਂ ਨੇ ਕਹਿਣਾ ਵੀ ਉਹ ਚੀਜ਼ ਰੱਖੋ ਜਿਹਦਾ ਕੋਈ ਫਾਇਦਾ ਹੋਵੇ, ਜਿਹੜਾ ਕੋਈ ਕੰਮ ਆਵੇ। ਸੋ ਉਹ ਚੀਜ਼ਾਂ ਰੱਖਣ ਦਾ ਕੀ ਫਾਇਦਾ ਵੀ ਜਿਹਦੇ ਨਾਲ ਤੁਹਾਨੂੰ ਉੱਪਰੋਂ ਹੋਰ ਕੰਮ ਹੀ ਵਧਣਾ ਆ ਕੋਈ। ਸੋ ਪਰ ਆਪਣੇ ਆਪਣੇ ਸ਼ੌਕ ਹੁੰਦੇ ਆ ਜੀ, ਬਜ਼ੁਰਗਾਂ ਦੀਆਂ ਆਪਣੀਆਂ ਗੱਲਾਂ, ਉਹਨਾਂ ਦੀਆਂ ਆਪਣੀਆਂ ਸਮਝਦਾਰੀਆਂ ਹੁੰਦੀਆਂ ਸੀ। ਸੋ ਮੈਨੂੰ ਯਾਦ ਆ ਕਿ ਸਾਡੇ ਜਿਹੜੇ ਪੈਟ ਹੁੰਦਾ ਸੀਗਾ, ਸਾਡੀ ਮੱਝ ਹੀ ਹੁੰਦੀ ਸੀਗੀ, ਸੋ ਬੜਾ ਮੋਹ ਹੁੰਦਾ ਸੀ ਉਹਨਾਂ ਤੇ। ਮੈਨੂੰ ਯਾਦ ਹੈ ਵੀ ਅਸੀਂ ਬੱਚੇ ਜਿਹੜੇ ਦੀਵਾਲੀ ਹੋ ਗਈ, ਹੋਲੀ ਹੋ ਗਈ, ਰੱਖੜੀ ਹੋ ਗਈ, ਕੋਈ ਵੀ ਤਿਉਹਾਰ ਜਿਹੜਾ ਹੁੰਦਾ ਸੀ ਨਾ, ਅਸੀਂ ਆਪਣੇ ਘਰ ਦੀ ਮੱਝ ਤੇ ਕੱਟੇ ਵੱਛੀ ਨਾਲ ਜ਼ਰੂਰ ਸਾਂਝਾ ਕਰਦੇ ਹੁੰਦੇ ਸੀ। ਹੋਲੀ ਤੇ ਰੰਗ ਲਾ ਦੇਣਾ, ਦੀਵਾਲੀ ਤੇ ਉਹਨਾਂ ਦੇ ਕਮਰੇ ਦੇ ਵਿੱਚ ਦੀਵਾ ਰੱਖੇ ਆਉਣਾ। ਸੋ ਅਣਭੋਲ ਜਿਹਾ ਬਚਪਨ, ਸ਼ੁਕਰ ਹੈ ਜੀ ਉਦੋਂ ਆ ਵੀਡੀਓ ਗੇਮਾਂ ਨਹੀਂ ਸੀ ਹੁੰਦੀਆਂ, ਨਹੀਂ ਤਾਂ ਮੂੰਹ ਮਹਾਂਦਰਾ ਸਾਡੇ ਬਚਪਨ ਦਾ ਵੀ ਕੁਛ ਹੋਰ ਹੀ ਹੋਣਾ ਸੀ। ਸੋ ਘਰ ਦੀ ਰਸੋਈ, ਰਸੋਈ ਦੀ ਗੱਲ ਕਰਦੇ ਆ ਕਿ ਰਸੋਈ ਕਿਸ ਤਰ੍ਹਾਂ ਦੀ ਹੁੰਦੀ ਸੀ, ਇਹ ਯਾਦ ਕਰੋ ਤੇ ਅੱਖਾਂ ਅੱਗੇ ਲਿਆਓ ਆਪਣੀਆਂ ਉਹ ਰਸੋਈਆਂ ਜਿਨ੍ਹਾਂ ਦੇ ਵਿੱਚ ਬੈਠ ਕੇ ਅਸੀਂ ਰੋਟੀ ਖਾਈ ਦੀ ਹੁੰਦੀ ਸੀ। ਸੋ ਘਰ ਦੀ ਰਸੋਈ ਜਿਸ ਵਿੱਚ ਅੰਗੀਠੀਆਂ ਤੇ ਅਖਬਾਰਾਂ ਵਿਛਾ ਕੇ ਭਾਂਡੇ ਟਿਕਾਏ ਹੁੰਦੇ ਸੀ। ਰਸੋਈ ਵਿੱਚ ਜਾਲੀ ਵਾਲੀ ਛੋਟੀ ਜਿਹੀ ਅਲਮਾਰੀ ਵੀ ਆਮ ਤੌਰ ਤੇ ਹਰ ਘਰ ਦੇ ਵਿੱਚ ਹੀ ਹੁੰਦੀ ਸੀ, ਜਿਹਦੇ ਵਿੱਚ ਦੁੱਧ, ਦਹੀਂ, ਮੱਖਣ ਆਦਿ ਪਿਆ ਹੁੰਦਾ ਸੀਗਾ। ਸੋ ਰਸੋਈ ਦੇ ਇੱਕ ਕੋਨੇ ਵਿੱਚ ਮਿੱਟੀ ਦਾ ਚੁੱਲ੍ਹਾ ਬਣਿਆ ਹੁੰਦਾ ਸੀ, ਜਿਸ ਉੱਪਰ ਧੂੰਆਂ ਨਿਕਲਣ ਲਈ ਲੂੰਬੀ ਬਣੀ ਹੁੰਦੀ ਸੀ। ਸੋ ਫੱਟੀਆਂ, ਪੀੜੀਆਂ, ਭੂਕਣਾ, ਚਿਮਟਾ, ਪਾਥੀਆਂ, ਤਵਾ ਇਸ ਚੁੱਲ੍ਹੇ ਦੇ ਨਾਲ ਹੀ ਪਏ ਹੁੰਦੇ ਸੀਗੇ, ਤੇ ਇੱਕ ਪਾਸੇ ਰੋਟੀਆਂ ਵਾਲਾ ਛਾਬਾ ਪਿਆ ਹੁੰਦਾ ਸੀ ਜਿਸ ਵਿੱਚ ਹਮੇਸ਼ਾ ਕੋਈ ਰੋਟੀ ਪਈ ਰਹਿੰਦੀ ਸੀ, ਜੋ ਇਹ ਸੰਕੇਤ ਹੁੰਦਾ ਸੀ ਕਿ ਘਰ ਦੀ ਬਰਕਤ ਦਾ ਇੱਕ ਸੰਕੇਤ ਕਰਦੀ ਹੁੰਦੀ ਸੀ। ਸੋ ਸਵੇਰ ਨੂੰ ਜਦੋਂ ਰੋਟੀਆਂ ਪਕਾਉਣੀਆਂ, ਜ਼ਰੂਰਤ ਤੋਂ ਵੱਧ ਹੀ ਰੋਟੀਆਂ 5-10 ਬਣਾ ਕੇ ਵਿੱਚ ਰੱਖਣੀਆਂ, ਤਾਂ ਕਿ ਕੋਈ ਆਉਂਦਾ ਜਾਂਦਾ ਹੋ ਗਿਆ ਜਾਂ ਮੰਗਤਾ ਹੋ ਗਿਆ ਜਾਂ ਕੋਈ ਆਇਆ ਗਿਆ ਹੋਵੇ ਤੇ ਛਾਬਾ ਜਿਹੜਾ ਉਹ ਖਾਲੀ ਨਾ ਪਿਆ ਹੋਵੇ। ਸੋ ਉਹ ਵੀ ਗੱਲਾਂ ਯਾਦ ਆ ਜੀ। ਸੋ ਹਮੇਸ਼ਾ ਅੱਛਾ, ਹੋਰ ਉਸ ਤੋਂ ਬਾਅਦ ਹੁੰਦਾ ਸੀਗਾ ਜਿਹੜੀ ਰਸੋਈ ਹੁੰਦੀ ਸੀ ਉਹਦੇ ਜਿਹੜੇ ਭਾਂਡੇ ਹੁੰਦੇ ਸੀਗੇ, ਜਿੱਦਾਂ ਡੋਲੂ ਹੋ ਗਿਆ, ਗੜਵੀ ਹੋ ਗਈ, ਛੰਨੇ, ਗਲਾਸ, ਕੌਲੀਆਂ, ਥਾਲ, ਕੜਛੀਆਂ, ਚਮਚੇ, ਚਿਰਮਚੀ ਹੁੰਦੀ ਸੀ, ਪਰਾਤ, ਗਾਗਰ, ਇਹ ਸਾਰੇ ਹੀ ਭਾਂਡੇ ਰਸੋਈ ਦਾ ਸ਼ਿੰਗਾਰ ਵੀ ਹੁੰਦੇ ਸੀ ਤੇ ਜ਼ਰੂਰਤ ਵੀ ਹੁੰਦੇ ਸੀ। ਤੇ ਪਿੱਤਲ ਦੇ ਭਾਂਡੇ ਵੀ ਘਰਾਂ ਦੇ ਵਿੱਚ ਆਮ ਪਾਏ ਜਾਂਦੇ ਹੁੰਦੇ ਸੀ। ਮੈਨੂੰ ਯਾਦ ਹੈ ਕਿ ਪਿੱਤਲ ਦੇ ਥਾਲ ਤੇ ਗਲਾਸ ਹੁੰਦੇ ਸੀ ਜਿਹਦੇ 'ਚ ਮੇਰੇ ਡੈਡੀ ਹਮੇਸ਼ਾ ਉਹਦੇ ਵਿੱਚ ਹੀ ਰੋਟੀ ਖਾਂਦੇ ਹੁੰਦੇ ਸੀ। ਵੱਡਾ ਜਿਹਾ ਇੱਕ ਕੰਗਣੀ ਵਾਲਾ ਗਲਾਸ ਪਿੱਤਲ ਦਾ ਹੁੰਦਾ ਸੀ ਔਰ ਉਹ ਕਾਫੀ ਦੇਰ ਤੱਕ ਡੈਡੀ ਉਹਦੇ ਵਿੱਚ ਹੀ ਪਾਣੀ ਪੀਂਦੇ ਰਹੇ ਸੀ ਤੇ ਅਸੀਂ ਉਸ ਗਲਾਸ ਨੂੰ ਸਾਥੀ ਕਹੀਦਾ ਹੁੰਦਾ ਸੀ। ਅਸੀਂ ਕਹੀਦਾ ਸੀ ਵੀ ਡੈਡੀ ਦਾ ਸਾਥੀ ਆ ਇਹ, ਡੈਡੀ ਨੇ ਇਸ ਤੋਂ ਬਿਨਾਂ ਪਾਣੀ ਕਿਸੇ ਹੋਰ ਚੀਜ਼ 'ਚ ਨਹੀਂ ਪੀਣਾ। ਸੋ ਬਿਲਕੁਲ ਜੀ, ਗੱਲਾਂ ਕਰਦੇ ਕਰਦੇ ਮੈਨੂੰ ਆਪਣਾ ਉਹ ਘਰ ਵੀ ਯਾਦ ਆ ਗਿਆ ਔਰ ਉਹ ਰਸੋਈ ਵੀ ਯਾਦ ਆ ਗਈ, ਉਹ ਛੱਤਾਂ, ਬਨੇਰੇ, ਸਭ ਕੁਛ ਯਾਦ ਆ ਗਿਆ ਔਰ ਜ਼ਰੂਰ ਤੁਹਾਨੂੰ ਵੀ ਯਾਦ ਆ ਰਹੇ ਹੋਣਗੇ। ਸੋ ਤੁਸੀਂ ਉਹਨਾਂ ਸਾਰੀਆਂ ਯਾਦਾਂ ਦੀ ਸਾਂਝ ਜ਼ਰੂਰ ਪ੍ਰੋਗਰਾਮ ਦੇ ਵਿੱਚ ਪਾਉਣੀ ਹੈ। ਸੋ ਪਿੱਤਲ ਦੇ ਭਾਂਡਿਆਂ ਦੀ ਗੱਲ ਕਰ ਰਹੇ ਸੀ, ਉਹਨਾਂ ਭਾਂਡਿਆਂ ਨੂੰ ਵਰੇ ਛਮਾਈ ਫਿਰ ਕਲੀ ਕਰਾਇਆ ਜਾਂਦਾ ਹੁੰਦਾ ਸੀ। ਸੋ ਕਲੀ ਕਰਨ ਵਾਲਾ ਆਉਂਦਾ ਹੁੰਦਾ ਸੀ ਤੇ ਹੋਕਾ ਦਿੰਦਾ ਹੁੰਦਾ ਸੀ, ਭਾਂਡੇ ਕਲੀ ਕਰਾ ਲਓ, ਹਨਾ, ਇੱਦਾਂ ਕਰਕੇ। ਤੇ ਫਿਰ ਅਸੀਂ ਉਹਨੂੰ ਰੋਕ ਲੈਣਾ, ਬਾਹਰ ਜਾ ਕੇ ਖੜੇ ਹੋ ਜਾਣਾ ਔਰ ਜਦੋਂ ਕਲੀ ਕਰਦਾ ਹੁੰਦਾ ਸੀਗਾ ਤੇ ਅਸੀਂ ਉਹਦੇ ਕੋਲ ਖੜੇ ਹੋ ਕੇ ਵੱਡੀਆਂ ਵੱਡੀਆਂ ਅੱਖਾਂ ਅੱਡ ਕੇ ਦੇਖੀ ਜਾਣਾ ਔਰ ਇੱਦਾਂ ਲੱਗਣਾ ਵੀ ਕਿੱਦਾਂ ਪਿੱਤਲ ਦੇ ਕਾਲੇ ਜਿਹੇ ਭਾਂਡਿਆਂ ਨੂੰ ਇਹਨੇ ਫੇਰ ਤੋਂ ਚਮਕਾ ਦਿੱਤਾ, ਕੋਈ ਜਾਦੂਗਰ ਲੱਗਦਾ ਹੁੰਦਾ ਸੀ। ਔਰ ਮੈਨੂੰ ਯਾਦ ਹੈ ਬੜਾ ਮਜ਼ਾ ਆਉਂਦਾ ਹੁੰਦਾ ਸੀ ਦੇਖ ਕੇ ਉਹ ਸੀਨ। ਸੋ ਸਰਬਜੀਤ ਭਾਜੀ ਨੂੰ ਬੇਨਤੀ ਕਰਦੀ ਆ ਵੀ ਉਹ ਗੀਤ ਸੁਣਾ ਦਿਓ, ਇੱਕ ਗੀਤ ਵੀ ਬੜਾ ਪਿਆਰਾ ਜੀ, ਭਾਂਡੇ ਕਲੀ ਕਰਾ ਲਓ। ਤੇ ਸੋ ਸੁਣਦੇ ਆ ਜੀ ਉਹ ਗੀਤ ਤੇ ਉਸ ਤੋਂ ਬਾਅਦ ਯਾਦ ਕਰਦੇ ਆ ਅਸੀਂ ਆਪਣੇ ਘਰ ਨੂੰ ਤੇ ਤਾਜ਼ਾ ਕਰਦੇ ਆ ਯਾਦਾਂ ਜੀ।
ਭਾਂਡੇ ਕਲੀ ਕਰਾ ਲਾ, ਭਾਂਡੇ ਕਰਾ ਲਓ, ਪ੍ਰਾਤਾਂ ਦੇ ਪੌੜ ਲਵਾ ਲਓ, ਤਰਾਈਆਂ ਦੇ ਥੱਲੇ ਲਵਾ ਲਓ। ਮੈਂ ਹਾਲ ਲੁਧਿਆਣਿਓ ਆਇਆ ਤੇ ਮਾਲ ਮੁਫਤ ਵਿੱਚ ਲਾਇਆ, ਦੋ ਭਾਂਡੇ 1 ਰੁਪਈਆ ਨਾ ਬਹੁਤਾ ਟੱਪ ਟਪਈਆ, ਮੈਨੂੰ ਕਹਿੰਦੇ ਜੱਟ ਰੰਗੀਲਾ, ਭਾਂਡਾ ਕਰ ਦੂੰਗਾ ਚਮਕੀਲਾ। ਭਾਂਡੇ ਕਲੇ ਕਰਾ ਲਓ, ਭਾਂਡੇ
ਭਾਈ ਵੇ ਕਲੀ ਵਾਲਿਆ, ਮੈਨੇ ਭਾਂਡੇ ਕਲੀ ਕਰ ਜਾ।
ਆਇਆ ਨੀ ਬੀਬੀ ਆਇਆ, ਰਾਤਾਂ ਕੋ ਬੀਬੀ ਖੜ ਜਾ।
ਮੈਂ ਕੌਲੀ ਕਲੀ ਕਰਾਉਣੀ ਤੇ ਬਾਟੀ ਹੈ ਚਮਕਾਉਣੀ, ਆ ਨਾਲੇ ਇੱਕ ਪਤੀਲਾ ਹੈ ਕਰਨਾ ਵੇ ਚਮਕੀਲਾ, ਇੱਕ ਦੋ ਅਠੰਨੀ ਸਾਰੀ ਤੈਨੂੰ ਕਹਿੰਦੀ ਏ ਕਰਤਾਰੀ।
ਭਾਂਡੇ ਕਲੀ ਕਰਾ ਲਾ, ਭਾਂਡੇ ਨਵੇਂ ਬਣਾ ਕੇ ਹੱਥ ਫੜਾਵਾ, ਭਾਂਡੇ ਜੋ ਪੁਰਾਣੇ ਮੋਇਆਂ ਦੇ ਵਿੱਚ ਜਾਨ ਪਾ ਦਿਆਂ, ਕਰਾਂ ਸਜਾ ਕੇ ਕਾਣੇ, ਸ਼ਾਹਕੋਟ, ਫਲੌਰ, ਬਠਿੰਡਾ ਮੇਰੇ ਕੰਮ ਦਾ ਪਾਣੀ ਭਰਦੇ, ਅੰਮ੍ਰਿਤਸਰ, ਜਲੰਧਰ, ਏੜੀਏ ਮੇਰੀਆਂ ਸਿਫਤਾਂ ਕਰਦੇ, ਮੈਂ ਤੋਂ ਗੋਰੇ ਕਲੀ ਕਰਾਉਂਦੇ, ਮੈਂ ਮਾਂ ਦੇ ਸੱਦੇ ਆਉਂਦੇ, ਲੈ ਪਾਸਪੋਰਟ ਦਿਖਲਾਵਾਂ ਨਾ ਇੰਡੀਆ ਛੱਡ ਕੇ ਜਾਵਾਂ, ਜੋ ਮੇਰੇ ਤੋਂ ਹੱਥ ਫਰਾਵੇ ਨੀ ਉਹ ਮੇਰੇ ਹੀ ਗੁਣ ਗਾਵੇ। ਭਾਂਡੇ ਕਲੀ ਕਰਾ ਲੋ,
ਰੰਗੀਲਿਆ ਕਲੀ ਵਾਲਿਆ ਨਾ ਕਰ ਮਗਰ ਖਪਾਈ, ਮੇਰੇ ਕੋਲੋਂ ਕੀ ਲਵੇਗਾ ਦੱਸ ਵੇ ਚਿਬ ਕਢਾਈ, ਟੁੱਟੀ ਹੋਈ ਪਤੀਲੀ ਮੇਰੀ ਹੈ ਥੱਲਾ ਲਗਵਾਣਾ, ਡਾਲ ਦੇ ਡੱਬੇ ਦਾਵੇ ਟੱਕਣਾ ਟੱਕਣ ਹੈ ਬਣਵਾਣਾ, ਹੈ ਜਾਣ ਵੇ ਕੱਲੀ ਤੇਰੀ ਕਿਉਂ ਕਰਦਾ ਹੇਰੀ ਫੇਰੀ, ਕਲੀ ਕਰਦੇ ਭਾਂਡੇ ਮੇਰੇ ਦਿਓ ਹੱਥ ਰੁਪਈਆ ਤੇਰੇ, ਕਿਣ ਤੇਰੇ ਓਨੇ ਆਣੇ ਲੈ ਲਈ ਹੋਰ ਕਿਲੋ ਦਾ ਦਾਣੇ।
ਭਾਂਡੇ ਕਲੀ ਕਰਾ ਲਾ, ਭਾਂਡੇ ਛੜਾਕ ਨਾ ਸਮਝੀ ਬੀਬੀ ਕੱਲ ਘਰੇ ਵਾਲਿਆ, ਪੂਰਾ ਟਰੱਕ ਨਿਆਣਿਆਂ ਦਾ ਇੱਕ ਵਿੱਚ ਦਾਜ ਦੇ ਆਇਆ, ਜੇ ਆਉਂਦਾ ਅਤਬਾਰ ਨਾ ਤੈਨੂੰ ਮੇਰੇ ਉੱਤੇ ਨਾਰੇ, ਦੇਵ ਸਰੀਕਿਆਂ ਵਾਲੇ ਕੋਲੋਂ ਪੁੱਛ ਲਾ ਤੂੰ ਮਟਿਆਰੇ, ਆਥਣ ਨੂੰ ਲੈ ਕੇ ਜਾਣਾ ਉਹਨਾਂ ਲਈ ਮੁਰਗੀ ਤਾਣਾ, ਜੇ ਘਰੇ ਪਹੁੰਚ ਗਏ ਕੱਲੇ ਲੋ ਬਹੁਤੀ ਗੋਡਿਆਂ ਥੱਲੇ, ਤਾਈਓ ਆਪਣਾ ਰੇਟ ਵਧਾਇਆ ਰੰਗੀਲੇ ਜੱਟ ਨੇ ਸੱਚ ਸੁਣਾਇਆ। ਭਾਂਡੇ ਕਲੀ ਕਰਾ ਲਾ, ਭਾਂਡੇ।
ਲਓ ਜੀ ਭਾਂਡੇ ਕਲੀ ਕਰਾ ਲਓ ਤੇ ਭਾਂਡੇ ਤਾਂ ਮੈਨੂੰ ਲੱਗਦਾ ਨੀ ਪਿੱਤਲ ਦੇ ਬਚੇ ਹੋਣੇ ਆ ਪਰ ਆਪਣੀਆਂ ਯਾਦਾਂ ਨੂੰ ਜ਼ਰੂਰ ਕਲੀ ਕਰੀਏ ਅਸੀਂ ਤੇ ਉਹਨਾਂ ਨੂੰ ਨਿਖਾਰੀਏ ਸੋ ਦੇਰ ਕਿਸ ਗੱਲ ਦੀ ਹੈ ਜੀ ਚਲੋ ਤੁਸੀਂ ਵੀ ਜਲਦੀ ਜਲਦੀ ਮੈਸੇਜ ਕਰੋ ਤੇ ਬੈਠ ਕੇ ਕਲੀ ਕਰਦੇ ਆ ਅਸੀਂ ਆਪਣੀਆਂ ਯਾਦਾਂ ਨੂੰ ਉਹਨਾਂ ਨੂੰ ਲਿਸ਼ਕਾਉਂਦੇ ਆ ਸੋ ਇਹ ਬੁੱਧਵਾਰ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਕਰਦੇ ਹੁੰਦੇ ਆ ਸੋ ਅੱਜ ਯਾਦਾਂ ਛੇੜੀਆਂ ਹੋਈਆਂ ਜੀ ਅਸੀਂ ਆਪਣੇ ਘਰਾਂ ਦੀਆਂ ਉਹ ਪੁਰਾਣੇ ਘਰ ਜਿਨ੍ਹਾਂ ਦੇ ਵਿੱਚ ਅਸੀਂ ਆਪਣਾ ਬਚਪਨ ਗੁਜ਼ਾਰਿਆ ਉਹਨਾਂ ਦਾ ਮੂੰਹ ਮੁਹਾਂਦਰਾ ਕਿਹੋ ਜਿਹਾ ਹੁੰਦਾ ਸੀ ਸੋ ਗੱਲ ਆ ਕੇ ਰੁਕੀ ਸੀ ਜੀ ਰਸੋਈ ਤੇ ਰਸੋਈ ਦੀਆਂ ਗੱਲਾਂ ਕਰਦਿਆਂ ਮੈਨੂੰ ਤੇ ਮੇਰੀ ਰਸੋਈ ਬਿਲਕੁਲ ਯਾਦ ਆ ਗਈ ਤੇ ਗੀਤ ਸੁਣਦੇ ਸੁਣਦੇ ਮੈਨੂੰ ਉਹ ਵੇਲਾ ਵੀ ਯਾਦ ਆ ਗਿਆ ਜਦੋਂ ਬਾਹਰ ਨਿਕਲ ਕੇ ਭਾਂਡੇ ਕਲੀ ਕਰਾਈਦੇ ਹੁੰਦੇ ਸੀ ਜਾਂ ਕਿਸੇ ਇੱਕ ਦੇ ਵਿਹੜੇ ਦੇ ਵਿੱਚ ਹੀ ਕਲੀ ਕਰਨ ਵਾਲੇ ਨੇ ਬੈਠ ਜਾਣਾ ਤੇ ਬਾਕੀ ਬੀਬੀਆਂ ਨੇ ਵੀ ਉੱਥੇ ਹੀ ਆ ਜਾਣਾ ਵੀ ਚੱਲ ਫਲਾਨੇ ਦੇ ਘਰ ਕਲੀ ਕਰਨ ਵਾਲਾ ਬੈਠਾ ਤੇ ਉੱਥੇ ਹੀ ਫਿਰ ਮਹਿਫਲ ਲੱਗ ਜਾਂਦੀ ਹੁੰਦੀ ਸੀਗੀ ਭਾਂਡੇ ਕਲੀ ਕਰਾਉਣ ਦੇ ਲਈ ਸੋ ਬੜੇ ਪਿਆਰੇ ਦੇ ਦਿਨ ਬੜੇ ਹੀ ਸਾਦਾ ਜਿਹੇ ਦਿਨ ਔਰ ਉਹ ਭਾਂਡੇ ਵੀ ਅੱਖਾਂ ਅੱਗੇ ਆ ਗਏ ਉਹ ਪਤੀਲੇ ਹੁੰਦੇ ਸੀਗੇ ਉਹ ਜਿੱਦਾਂ ਦੱਸਿਆ ਗਲਾਸ ਹੁੰਦੇ ਸੀ ਥਾਲ ਹੁੰਦੇ ਸੀਗੇ ਉਹਨਾਂ ਨੂੰ ਕਲੀ ਕਰਾ ਲੈਣਾ ਸੋ ਚਲੋ ਜੀ ਇਮੋਸ਼ਨਲ ਹੋ ਜਾਂਦੀ ਗੱਲਾਂ ਕਰਦੀ ਕਰਦੀ ਮੈਂ ਤੁਹਾਡੇ ਸਾਰਿਆਂ ਦੇ ਨਾਲ ਤੇ ਅੱਗੇ ਵਧਦੀ ਹਾਂ ਉਸ ਤੋਂ ਪਹਿਲਾਂ ਲੈਣੀ ਆ ਜੀ ਮੈਂ ਤੁਹਾਡੇ ਸਾਰਿਆਂ ਦੇ ਮੈਸੇਜਸ ਸੋ ਗੁਰਿੰਦਰ ਸਿੰਘ ਹੁਣਾਂ ਨੇ ਕਿਹਾ ਜੀ ਕਿ ਸਾਡੇ ਚਾਰ ਘਰਾਂ ਦਾ ਇੱਕ ਵਿਹੜਾ ਸੀ ਤੇ ਅੱਜ ਉੱਥੋਂ ਡਰ ਲੱਗਦਾ ਹੈ ਪਿੰਡ ਸਾਨੀ ਦੀ ਗੱਲ ਇਹਨਾਂ ਨੇ ਕੀਤੀ ਹੈ ਗੁਰਿੰਦਰ ਸਿੰਘ ਕਾਲੋਂ ਹੁਣੀ ਵਰਜੀਨੀਆ USA ਤੋਂ ਸਾਂਝ ਪਾਈ ਹੈ ਸੋ ਬਿਲਕੁਲ ਕਾਲੋ ਸਾਹਿਬ ਕਿਉਂਕਿ ਉਹ ਘਰ ਹੁਣ ਘਰ ਰਹੇ ਨਹੀਂ ਉਹ ਤੇ ਉਜੜੇ ਹੋਏ ਮਕਾਨ ਬਣ ਗਏ ਆ ਕਿਉਂਕਿ ਉਹਨਾਂ ਮਕਾਨਾਂ ਚੋਂ ਨਿਕਲ ਕੇ ਅਸੀਂ ਬਾਹਰ ਆ ਕੇ ਵਸ ਗਏ ਆ ਸੋ ਖੁਸ਼ਕਿਸਮਤੀ ਵੀ ਆ ਤੇ ਕਿਤੇ ਨਾ ਕਿਤੇ ਦੁੱਖ ਵੀ ਹੁੰਦਾ ਉਸ ਚੀਜ਼ ਤੇ ਕਿ ਆਪਣੇ ਉਹ ਪੁਸ਼ਤੈਨੀ ਘਰ ਆਪਣੇ ਜੜਾਂ ਨਾਲ ਉਖੜ ਕੇ ਆਏ ਆ ਇੱਕ ਵਾਰੀ ਪਰ ਚਲੋ ਜੀ ਫੇਰ ਵੀ ਇੱਥੇ ਆ ਕੇ ਖੂਬ ਤਰੱਕੀਆਂ ਕਰ ਰਹੇ ਆ ਔਰ ਕੀਤੀਆਂ ਵੀ ਆ ਪਰ ਉਹ ਸਰਮਾਇਆ ਉਹ ਯਾਦਾਂ ਜਿਹੜੀਆਂ ਸਾਡਾ ਉਹਨਾਂ ਨੂੰ ਸੰਭਾਲ ਕੇ ਰੱਖਣਾ ਸਾਡਾ ਫਰਜ਼ ਹੈ ਬੇਸ਼ੱਕ ਉਹ ਘਰ ਉੱਜੜ ਗਏ ਪਰ ਆਪਣੀਆਂ ਯਾਦਾਂ ਦੇ ਵਿੱਚ ਉਹ ਵਿਹੜਿਆਂ ਨੂੰ ਹਮੇਸ਼ਾ ਅਸੀਂ ਆਬਾਦ ਰੱਖੀਏ ਯਾਦਾਂ ਦੇ ਫੁੱਲ ਹਮੇਸ਼ਾ ਮਹਿਕਦੇ ਰੱਖੀਏ ਸੋ ਲਓ ਜੀ ਨਾਲ ਇੱਕ ਕਾਲਰ ਵੀ ਸਾਡੇ ਜੁੜੇ ਨੇ ਸੋ ਦੇਖਦੇ ਆ ਉਹਨਾਂ ਨੂੰ ਕੀ ਯਾਦ ਆਇਆ ਉਹਨਾਂ ਨਾਲ ਗੱਲ ਕਰਦੇ ਆ ਜੀ ਭਾਜੀ ਸਰਬਜੀਤ ਭਾਜੀ ਲਓ ਕਾਲ ਹੈਲੋ
ਹੈਲੋ ਹੈਲੋ ਮੈਮ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਜਦੋਂ ਤੁਸੀਂ ਕਹਿਣਾ ਭਾਂਡਿਆਂ ਤੇ ਜਾਲੀ ਦਾ ਨਾਮ ਲਿਆ ਤੇ ਮਤਲਬ ਕਿ ਪਿੰਡਾਂ ਬਾਰੇ ਹੁਣ ਮੈਂ ਕਿਉਂਕਿ ਅਸੀਂ ਮਤਲਬ ਮੈਂ ਪੜਿਆ ਹੋਇਆ ਮਤਲਬ ਸ਼ਹਿਰ ਦੇ ਵਿੱਚ ਪੜਿਆ ਹੋਇਆ ਤੇ ਮੈਂ ਨਾਨਕੇ ਜਾਂਦਾ ਹੁੰਦਾ ਸੀ ਜੀ ਮੇਰੇ ਨਾਨੀ ਹੋਣੀ ਸੀਗੇ ਤੇ ਜਿਸ ਹਿਸਾਬ ਨਾਲ ਤੁਸੀਂ ਆਪਣਾ ਘਰ ਹੁੰਦਾ ਉਹਦੇ ਘਰ ਦੇ ਵਿੱਚ ਜਿਵੇਂ ਮਤਲਬ ਜਿਵੇਂ ਜਿਵੇਂ ਤੁਸੀਂ ਦੱਸਿਆ ਜਾਲੀ ਆ ਮਤਲਬ ਕਿ ਭਾਂਡੇ ਹੁੰਦੇ ਪਿੱਤਲ ਦੇ ਭਾਂਡੇ ਉਸ ਹਿਸਾਬ ਨਾਲ ਉਵੇਂ ਜਿਵੇਂ ਤੁਸੀਂ ਦੱਸਦੇ ਪਏ ਛਾਬੇ ਦੇ ਵਿੱਚ ਹੁੰਦੀ ਤੇ ਉਵੇਂ ਨਾ ਮੇਰੇ ਨਾਨੀ ਜੀ ਸੀਗੇ ਤੇ ਉਹ ਕਰਦੇ ਹੁੰਦੇ ਸੀ ਜਦੋਂ ਤਾਂ ਅਸੀਂ ਗਏ ਹੋਣੇ ਉਹਨਾਂ ਨੇ ਕੀ ਕਰਤਾ ਛਾਬਾ ਹੁੰਦਾ ਸੀ ਛਾਬੇ ਕੋਣੇ ਵਿੱਚ ਨਾ ਮਤਲਬ ਰੋਟੀਆਂ ਲਪੇਟ ਕੇ ਰੱਖ ਦੇਣੀਆਂ ਤੇ ਉਹਨਾਂ ਵਿੱਚ ਚਟਨੀ ਪਾ ਕੇ ਰੱਖ ਦੇਣੀ ਉਸ ਵੇਲੇ ਚਟਨੀ ਖਾਂਦੇ ਹੁੰਦੇ ਭਾਵਾਂ ਰੋਟੀ ਉਸ ਵੇਲੇ ਭਾਵਾਂ ਠੰਡੀ ਵੀ ਹੁੰਦੀ ਸੀ ਨਾ ਤੇ ਮਾੜੀ ਨਾਲ ਦਹੀਂ ਹੋਣਾ ਉਹ ਖਾਣਾ ਤੇ ਉਹਦਾ ਤੇ ਬਹੁਤ ਸਵਾਦ ਸੀ ਉਹਦਾ ਆਨੰਦ ਹੀ ਵੱਖਰਾ ਸੀਗਾ ਅੱਜ ਦੇ ਟਾਈਮ ਦੇ ਵਿੱਚ ਤਾਂ ਮੇ ਬੀ ਹੁਣ ਚੱਲਦਾ ਪਰ ਇੰਨਾ ਨੀ ਚੱਲਦਾ ਜਿੰਨਾ ਪਹਿਲਾਂ ਚੱਲਦਾ ਹੁੰਦਾ ਸੀ ਇਹ ਚੀਜ਼ਾਂ ਨੂੰ ਵੇਖ ਕੇ ਉਹ ਚੀਜ਼ਾਂ ਜਿਵੇਂ ਤੁਸੀਂ ਗੱਲ ਕਰਦੇ ਆਸਾਨੀ ਦੀ ਚੇਤੇ ਆ ਗਈ ਮੈਂ ਕਿਹਾ ਭਾਈ ਬੇਬੇ ਕਹਿੰਦੇ ਹੁੰਦੇ ਸੀ ਉਹਨਾਂ ਨੂੰ ਤੇ ਬੇਬੇ ਮੈਂ ਕਿਹਾ ਬੇਬੇ ਐ ਕਰਦੇ ਹੁੰਦੇ
ਬਿਲਕੁਲ ਤੁਸੀਂ ਪਹਿਲਾਂ ਨਾਮ ਦੱਸੋ ਕੀ ਹੈ ਤੁਹਾਡਾ ਤੇ ਕਿੱਥੋਂ ਕਾਲ ਕਰ ਰਹੇ ਆ
ਸੋਰੀ ਮੈਂ ਨਾਮ ਦੱਸਾਂ ਪਹਿਲਾਂ ਮੇਰਾ ਨਾਮ ਸਰਪ੍ਰੀਤ ਹੈ ਜੀ ਮੈਂ ਗੋਲਡ ਕੋਸਟ ਤੋਂ ਗੱਲ ਕਰਦਾ ਜੀ
ਸਰਪ੍ਰੀਤ
ਹੈਲੋ ਸਰਪ੍ਰੀਤ ਐਸ
ਹੈਲੋ ਹਾਂਜੀ
ਸਰਪ੍ਰੀਤ ਹੈ ਜੀ ਸਰਪ੍ਰੀਤ ਹੈ ਜੀ ਨਾਮ ਮੈਂ ਗੋਲਡ ਕੋਸਟ ਤੋਂ ਗੱਲ ਕਰ ਰਿਹਾ
ਜੀ ਸਰਪ੍ਰੀਤ ਜੀ ਬਿਲਕੁਲ ਤੁਸੀਂ ਜਿੱਦਾਂ ਕਿਹਾ ਕਿ ਉਹ ਗੱਲਾਂ ਦੇ ਨਾਲ ਸਾਡੇ ਸਿਰਫ ਇੱਕ ਸਾਨੂੰ ਘਰ ਹੀ ਨਹੀਂ ਯਾਦ ਆਉਂਦੇ ਉਹ ਘਰਾਂ ਦੇ ਵਿੱਚ ਵਸਦੇ ਜਿਹੜੇ ਸਾਡੇ ਬਜ਼ੁਰਗ ਜਾਂ ਸਾਡੇ ਭੈਣ ਭਰਾ ਛੋਟੇ ਛੋਟੇ ਦੌੜਦੇ ਉੱਥੇ ਵਿਹੜਿਆਂ 'ਚ ਸਾਨੂੰ ਓਦਾਂ ਹੀ ਦਿਸਣ ਲੱਗ ਜਾਂਦੇ ਆ ਜਦੋਂ ਵੀ ਅਸੀਂ ਉਸ ਘਰ ਦੀ ਗੱਲ ਕਰਦੇ ਆ ਨਾ ਜੀ
ਉਹੀ ਨਾ ਮੈਂ ਤੁਹਾਨੂੰ ਦੱਸਦਾ ਜਿਵੇਂ ਚੀਜ਼ ਨੂੰ ਜਿਵੇਂ ਤੁਸੀਂ ਗੱਲ ਕਰੀ ਦਿਮਾਗ ਹੀ ਉਧਰ ਲੱਗ ਜਾਂਦਾ ਸੀ ਬੇਬੇ ਆਉਂਦੇ ਹੁੰਦੇ ਸੀ ਅਸੀਂ ਜਾਣਾ ਉੱਥੇ ਗਰਮੀਆਂ ਛੁੱਟੀਆਂ ਦੇ ਵਿੱਚ ਐਵੇਂ ਮਤਲਬ ਜਦੋਂ ਜਾਂਦੇ ਸੀਗੇ ਤੇ ਉਹ ਜਦੋਂ ਜਾਣਾ ਨਾ ਜਿਸ ਹਿਸਾਬ ਨਾਲ ਬੇਬੇ ਕਰਦੇ ਬੇਬੇ
ਕਿਉਂਕਿ ਸਰਪ੍ਰੀਤ ਜੀ ਗੱਲ ਇਹ ਹੈ ਕਿ ਉਦੋਂ ਸਾਰੇ ਘਰਾਂ ਦਾ ਇੱਕ ਜਿਹੜਾ ਮਾਹੌਲ ਹੁੰਦਾ ਸੀ ਜੋ ਖਾਣ ਪੀਣ ਜਾਂ ਰਹਿਣ ਸਹਿਣ ਉਹ ਆਮ ਤੌਰ ਤੇ ਪਿੰਡਾਂ ਦੇ ਵਿੱਚ ਸੇਮ ਹੀ ਹੁੰਦਾ ਸੀਗਾ। ਜੇ ਕਹਿ ਲਓ ਕੁਛ ਨੀ ਹੁੰਦਾ ਸੀ ਤੇ ਛਾਬੇ ਚੋਂ ਰੋਟੀ ਚੱਕਣੀ ਤੇ ਨਾਲ ਗੁੜ ਲੈ ਕੇ ਖਾ ਲੈਣਾ ਜਾਂ ਛਾਬੇ ਚੋਂ ਰੋਟੀ ਚੱਕਣੀ ਤੇ ਨਾਲ ਅੰਬ ਦਾ ਅਚਾਰ ਰੱਖਿਆ ਨਾਲ ਮੱਖਣ ਰੱਖ ਲਿਆ ਤੇ ਖਾ ਲੈਣੀ ਜਾਂ ਜਿੱਦਾਂ ਤੁਸੀਂ ਦੱਸਿਆ ਚਟਣੀ ਚੱਕਣੀ ਜਾਲੀ ਦੇ ਵਿੱਚੋਂ ਤੇ ਉਹ ਉੱਪਰ ਰੱਖ ਕੇ ਖਾ ਲੈਣੀ। ਸੋ ਇਹ ਸਵਾਦ ਹੁੰਦੇ ਸੀ, ਇਹ ਸਾਦਾਪਨ ਜ਼ਿੰਦਗੀ ਚ ਹੁੰਦਾ ਸੀ। ਸੋ ਬਿਲਕੁਲ ਜੀ ਗੱਲਾਂ ਕਰ ਰਹੀ ਆ, ਬੇਸ਼ੱਕ ਜ਼ੁਬਾਨ ਗੱਲਾਂ ਕਰਦੀ ਆ ਪਰ ਉਸ ਚੀਜ਼ ਨੂੰ ਮੈਂ ਹੀ ਨਹੀਂ, ਮੈਨੂੰ ਪਤਾ ਕਿ ਸਾਡੀਆਂ ਸਾਰਿਆਂ ਦੀਆਂ ਜਿਹੜੀਆਂ ਰੂਹਾਂ ਆ ਨਾ ਉਹ ਅਸੀਂ ਇਸ ਚੀਜ਼ ਨੂੰ ਮਾਣਦੇ ਆ। ਔਰ ਤੁਹਾਡੀਆਂ ਗੱਲਾਂ ਦੇ ਵਿੱਚ ਗੱਲਾਂ ਕਰਦੇ ਹੋਏ ਵੀ ਮੈਂ ਤੁਹਾਡੇ ਐਕਸਪ੍ਰੈਸ਼ਨ ਜਿਹੜੇ ਆ ਉਹ ਸਮਝ ਸਕਦੀ ਆ, ਤੁਹਾਡੀਆਂ ਅੱਖਾਂ ਦੀ ਚਮਕ ਜਿਹੜੀ ਤੁਹਾਡੀ ਆਪਣੀ ਬੇਬੇ ਦੀ ਗੱਲ ਕਰਦੇ ਤੁਸੀਂ ਦੱਸ ਰਹੇ ਸੀਗੇ ਉਹ ਤੁਹਾਡੀਆਂ ਅੱਖਾਂ ਚ ਆਈ ਹੋਣੀ ਆ। ਸੋ ਇਹਨਾਂ ਯਾਦਾਂ ਨੂੰ ਹਮੇਸ਼ਾ ਸੰਭਾਲ ਕੇ ਰੱਖਣਾ ਸੀ ਸਰਪ੍ਰੀਤ ਜੀ। ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ, ਮਜ਼ਾ ਆ ਗਿਆ ਤੁਹਾਡੀ ਬੇਬੇ ਨੂੰ ਯਾਦ ਕਰਕੇ ਮੈਨੂੰ ਵੀ।
ਥੈਂਕ ਯੂ ਸੋ ਮਚ ਜੀ। ਅੱਛਾ ਜੀ, ਓਕੇ ਮੈਮ
ਜੀ, ਬਹੁਤ ਬਹੁਤ ਸ਼ੁਕਰੀਆ। ਸੋ ਬਿਲਕੁਲ ਜੀ ਯਾਦਾਂ ਚੀਜ਼ ਹੀ ਇਹੋ ਜਿਹੀ ਹੁੰਦੀਆਂ, ਔਰ ਖਾਸ ਕਰਕੇ ਉਹ ਯਾਦਾਂ ਜੀ। ਸਾਡੇ ਨਾਲ ਇੱਕ ਹੋਰ ਕਾਲਰ ਜੁੜੇ ਨੇ ਅਮਰਜੀਤ ਜੀ, ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਲੈਣੇ ਆ ਤੇ ਉਹਨਾਂ ਦੀਆਂ ਯਾਦਾਂ ਸੁਣਦੇ ਆ ਜੀ। ਸਤਿ ਸ਼੍ਰੀ ਅਕਾਲ ਜੀ।
ਹੈਲੋ, ਸਤਿ ਸ਼੍ਰੀ ਅਕਾਲ ਸੁਖਪ੍ਰੀਤ, ਕੀ ਹਾਲ ਹੈ?
ਬਸ ਠੀਕ ਹੈ, ਤੁਸੀਂ ਸੁਣਾਓ ਕਿਵੇਂ?
ਠੀਕ ਠਾਕ। ਮੈਂ ਤਿੰਨ ਪੀੜੀਆਂ ਦੀਆਂ ਤੈਨੂੰ ਭਾਈ ਸੁਣਾਉਣੀ ਆ ਯਾਦਾਂ। ਪਹਿਲਾਂ ਮੈਂ ਆਪ ਜਦੋਂ ਜ਼ਰੂਰ ਨਾਨਕੀ ਜਾਂਦੀ ਹੁੰਦੀ ਸੀ ਉਦੋਂ ਦੀਆਂ ਸੁਣਾਉਣੀ ਆ। ਅਸੀਂ ਜਦੋਂ ਆਪਦੇ ਵੀ ਨਾਨਕੇ ਪਿੰਡ ਜਾਣਾ ਹੁੰਦਾ ਨਾ ਤੇ ਬੜਾ ਚਾਅ ਹੁੰਦਾ ਤੇ, ਪਰ ਉੱਥੇ ਸਾਡੀ ਮੇਰੀ ਨਾਨੀ ਦਾ ਸੁਭਾਅ ਬਹੁਤ ਜਾਣੀ ਉਹ ਆਏ ਹੁੰਦਾ ਸੀ, ਅੜਬ ਨੀ ਸੀ ਆਪਾਂ ਨੂੰ ਕਹਿ ਸਕਦੇ, ਆਏ ਹੁੰਦਾ ਸੀ ਉਹਨੂੰ ਕੰਮ ਨਾ ਮਤਲਬ ਹੁੰਦਾ ਸੀ, ਬਸ ਵੀ ਕੰਮ ਕਰੋ ਇਹ ਕਰੋ। ਇੱਕ ਤਾਂ ਗਰਮੀ ਦੀਆਂ ਛੁੱਟੀਆਂ ਹੋਣੀਆਂ ਉਦੋਂ ਕਣਕ ਕੁਣਕ ਹੁੰਦੀ, ਉਦੋਂ ਕਣਕ ਕੁਣਕ ਦੀਆਂ ਬੋਰੀਆਂ ਭਰਦੇ ਹੁੰਦੇ ਸੀ, ਉਦੋਂ ਢੋਲ ਘੱਟ ਹੁੰਦੇ ਸੀ ਜਾਂ ਭੜੋਲਿਆਂ ਚ ਪਾਉਂਦੇ ਹੁੰਦੇ ਸੀ ਜਾਂ ਬੋਰੀਆਂ ਭਰ ਕੇ ਰੱਖਦੇ ਹੁੰਦੇ ਸੀ, ਤੇ ਉਹਨੇ ਉਹ ਪਾਉਣੇ ਸਾਥੋਂ ਹਨਾ। ਤੇ ਜਾਂ ਇੱਕ ਉਹਨਾਂ ਦਾ ਵਿਹੜਾ ਬਹੁਤ ਵੱਡਾ ਹੁੰਦਾ ਸੀ ਮਾਮੇ ਕਾ, ਉਹ ਫਿਰ ਮਾਮੀ ਦੇ ਨਾਲ ਕਹਿ ਦੇਣਾ ਵੀ ਝਾੜੂ ਮਰਾਓ ਤੇ ਉਹ ਤੇ ਉਹ ਮੁੜ ਕੇ, ਪਰ ਨਾਨੀ ਨੇ ਪਿਆਰ ਇੰਨਾ ਦੇਣਾ ਉਹਨੇ ਕਿਹਾ ਜਿਵੇਂ ਹੁਣ ਆਪਾਂ ਤੰਦੂਰ ਦੀ ਰੋਟੀ ਉਵੇਂ ਬਣਾਉਣੀ ਆ, ਉਹਨੇ ਕੀ ਕਰਨਾ ਰੋਟੀ ਤਵੇ ਤੇ ਪਾ ਦੇਣੀ ਤੇ ਜਦੋਂ ਅੱਗ ਬੰਦ ਹੋ ਜਾਣੀ ਕੱਲੇ ਅੰਗਿਆਰ ਜੇ ਹੋਣੇ ਉਹਦੇ ਚ ਚੁੱਲ੍ਹੇ ਚ ਤੇ ਉਹ ਤਵਾ ਹੀ ਮੁੱਦਾ ਕਰ ਦੇਣਾ, ਉਹ ਜਿਵੇਂ ਹੁਣ ਤੰਦੂਰ ਦੀ ਰੋਟੀ ਬਣ ਜਾਂਦੀ ਆ ਉਵੇਂ ਤੰਦੂਰ ਦੀ ਰੋਟੀ ਬਣ ਜਾਂਦੀ ਉਹ, ਤੇ ਉਹ ਫਿਰ ਲੱਸੀ ਘਿਓ ਵਾਧੂ ਹੁੰਦਾ ਸੀਗਾ ਉਹਦੀ ਕੋਈ ਘਾਟ ਨੀ ਸੀ ਹੁੰਦੀ, ਤੇ ਫਿਰ ਉਹ ਖਾਣਾ ਤੇ ਫਿਰ ਉਹ ਬਸ ਕੜੀ ਕੁੜੀ ਬਣਾਉਣੀ ਗਰਮੀਆਂ ਚ ਤੇ ਫਿਰ ਮਜ਼ੇ ਹੀ ਹੁੰਦੇ ਸੀਗੇ, ਬਸ ਨਾਨੀ ਦੇ ਹੱਥ ਦੇ ਫਿਰ ਭਾਈ ਹੁਣ ਅਸੀਂ ਸਾਡੇ ਕੰਮ ਆਉਂਦੇ ਹੁੰਦੇ ਸੀਗੇ, ਮੇਰੇ ਦੋਤੇ ਦੋਤੀਆਂ ਆਉਂਦੇ ਹੁੰਦੇ ਸੀਗੇ, ਜਾਣੀ
ਠੀਕ
ਦੋਤੇ ਦੋਤੀਆਂ ਜਾਣੀ ਮੇਰੇ ਨਾਨਦ ਦੇ ਬੱਚੇ ਆਉਂਦੇ ਹੁੰਦੇ, ਜਾਣੀ ਜਦੋਂ ਮੇਰੀ ਮੈਰਿਜ ਹੋ ਗਈ ਉਹ ਤੋਂ ਬਾਅਦ ਫਿਰ ਉਹਨਾਂ ਨੇ ਵੀ ਉਵੇਂ ਫਨ ਕਰਨਾ ਛੁੱਟੀਆਂ ਚ, ਉਧਰੋਂ ਮੇਰੇ ਭਤੀਜੇ ਭਤੀਜੀਆਂ ਨੇ ਆ ਜਾਣਾ, ਉਧਰੋਂ ਮੇਰੇ ਹਸਬੈਂਡ ਦੀ ਭੂਆ ਦੇ ਪੋਤੇ ਨੇ ਆ ਜਾਣਾ ਛੁੱਟੀਆਂ ਚ, ਫਿਰ ਉਹਨਾਂ ਨੇ ਕਹਿਣਾ ਤਾਂਸ ਬੜੀ ਕੁੱਟਣੀ ਇਕੱਠੇ ਹੋ ਕੇ, ਤੇ ਉਹਨਾਂ ਨੇ ਜਦੋਂ ਹਾਕ ਵੱਜ ਜਾਣੀ ਨਾ ਥੱਲੇ ਵੀ ਭਾਈ ਆ ਜਾਓ ਰੋਟੀ ਪਾਣੀ ਗੀਤ, ਉਹਨਾਂ ਨੇ ਸਾਰਿਆਂ ਨੇ ਆਉਣਾ ਵੀ ਹੁਣ ਨਾ ਮਾਮੀ ਨੇ ਜੇ ਦੁਆਰੇ ਨਾ ਹਾਕ ਵੱਜੀ ਤੋਂ ਵੀ ਪਹਿਲਾਂ ਆਪਾਂ ਪਹੁੰਚੇ ਨਾ ਤੇ ਆਪਾਂ ਨੂੰ ਗਾਲਾਂ ਪੈਣੀਆਂ, ਕਿਉਂਕਿ ਸੁੱਕਣਾ 6-7 ਜਾਣੇ ਹੋ ਜਾਂਦੇ ਤੇ ਫਿਰ ਰੋਟੀ ਪਾਣੀ ਵੀ ਬਣਾਉਣਾ ਹੁੰਦਾ ਨਾ, ਫਿਰ ਆ ਹੁੰਦਾ ਵੀ ਤਾਜ਼ਾ ਤਾਜ਼ਾ ਖਾਓ ਬੱਚਿਆਂ ਨੂੰ ਹੁੰਦਾ, ਤੇ ਉਹ ਵੀ ਉਹਨਾਂ ਨੇ ਬੜਾ ਇੰਜੋਏ ਕਰ ਲਿਆ, ਬਹੁਤ ਯਾਦ ਕਰਦੇ ਜਦੋਂ ਹੁਣ ਸਾਰੇ ਇਕੱਠੇ ਬਹਿੰਦੇ ਆ ਵੀ ਮਾਮੀ ਨੇ ਕਾਗ ਮਾਰਨੀ ਤੇ ਮੇਰੇ ਭਤੀਜਾ ਨੇ ਵੀ ਕਹਿ ਦੇਣਾ ਭੂਆ ਨੇ ਤਾਂ ਬਸ ਫਿਰ ਨੀ, ਭੂਆ ਤਾਂ ਪਾਰਾ ਹਾਈ ਹੋ ਜੂਗਾ, ਚੱਲ ਜੋ ਫਿਰ ਨੀਚੇ ਚੁਆਰੇ ਚ ਬੈਠੇ ਹੁੰਦੇ ਸੀ ਤਾਂ
ਬਿਲਕੁਲ।
ਤੇ ਹੁਣ ਭਾਈ ਹੁਣ ਗਾਹ ਮੇਰੇ ਦੋਤੀ ਆ ਬੇਟੀ ਦੀ ਮੈਰਿਜ ਹੋ ਗਈ ਉਹ ਆ ਗਈ, ਉਹ ਕਹੂਗੀ ਨਾ ਨਾਨੀ ਮੈਂ ਸਲੀਪ ਓਵਰ ਕਰਨਾ ਤੁਹਾਡੇ ਕੋਲੇ ਮਾਮੂ ਘਰੇ ਆਉਣਾ ਗਾ ਮੈਂ ਸਲੀਪ ਓਵਰ ਕਰਨਾ, ਉਹ ਕਿੰਨਾ ਮਜ਼ਾ ਉਹ ਨਾਨਕਿਆਂ ਵਾਲਾ ਜਿਹੜੇ ਟੈਲਮੈਂਟ ਹੁੰਦੀ ਆ ਜਾਂ ਸਲੀਪ ਓਵਰ, ਹੁਣ ਸਲੀਪ ਓਵਰ ਹੋ ਗਿਆ ਭਾਈ ਅੱਗੇ ਆਪਾਂ ਕਹਿੰਦੇ ਹੁੰਦੇ ਸੀ
ਨਾਨਕੇ ਓਵਰ ਨਾਮ ਹੋ ਗਏ, ਬਿਲਕੁਲ ਬਿਲਕੁਲ। ਪਰ ਦੇਖੋ ਜੀ ਨਾਮ ਹਮੇਸ਼ਾ ਬਦਲਣ ਦਾ ਨਹੀਂ ਕੋਈ ਹੁੰਦਾ ਆ,
ਹਾਂ ਹਾਂ ਹੁਣ ਉੱਥੋਂ ਵਾਲੀਆਂ ਜਿਹੜੀਆਂ ਸੁਪਨੇ ਆ ਜਿਹੜੇ ਉਹੀ ਆਉਂਦੇ ਆ, ਮਾਮੇ ਦੇ ਪੁਰਾਣੇ ਘਰ ਦੇ ਸੁਪਨੇ ਆਉਂਦੇ ਆ, ਆਪਦੇ ਵੀ ਪੇਕਿਆਂ ਦੇ ਪੁਰਾਣੇ ਘਰ ਦੇ ਸੁਪਨੇ ਆਉਂਦੇ ਆ, ਨਵੇਂ ਭਾਵੇਂ ਕੋਠੀਆਂ ਪੈ ਗਈਆਂ ਕੁਛ ਪੈ ਗਈਆਂ, ਉਹ ਤਾਂ ਉਹ ਦਿਨੇ ਯਾਦ ਹੋਵੇ ਰਹਿੰਦਾ, ਪਰ ਜਦੋਂ ਰਾਤ ਨੂੰ ਸੁਪਨਾ ਆਊਗਾ ਤਾਂ ਜਿੱਥੇ ਆਪਣਾ ਬਚਪਨ ਬੀਤਿਆ ਦਾਦੀ ਨਾਲ ਨਾਨੀ ਨਾਲ, ਦਾਦੀ ਨਾਲ ਮੇਰੀ ਬਹੁਤ ਅਟੈਚਮੈਂਟ ਹੁੰਦੀ ਸੀ ਮੇਰੀ ਦਾਦੀ ਨਾਲ ਬਹੁਤ ਜ਼ਿਆਦਾ, ਪਰ ਮੈਂ ਹੁਣ ਲੱਕੀ ਆ ਮੇਰੀ ਪੋਤੀ ਦੋਤੀਆਂ ਦੀ ਵੀ ਮੇਰੀ ਅਟੈਚਮੈਂਟ ਮੇਰੇ ਨਾਲ ਬਹੁਤ ਹੈ।
ਅਟੈਚਮੈਂਟ ਇਹ ਰਿਸ਼ਤੇ ਬੜੇ ਨਿੱਘੇ ਹੁੰਦੇ ਆ ਜੀ। ਸਹੀ ਗੱਲ ਆ, ਬਹੁਤ ਨਿੱਘੇ ਰਿਸ਼ਤੇ ਹੁੰਦੇ ਆ। ਜਿੱਦਾਂ ਤੁਸੀਂ ਵੀ ਕਿਹਾ ਭਈ ਉਹ ਸਾਡੇ ਘਰਾਂ ਚ ਵੀ ਇਦਾਂ ਹੁੰਦਾ ਸੀ ਭਈ ਭੂਆ ਦੇ ਬੱਚਿਆਂ ਨੇ ਵੀ ਆ ਜਾਣਾ ਤੇ ਮਾਮੇ ਦੇ ਬੱਚਿਆਂ ਨੇ ਵੀ ਆ ਜਾਣਾ ਤੇ ਸੁੱਖਣਾ ਸੀ ਵੀ ਚਾਰ ਪੰਜ ਜਣੇ। ਸੋ ਇੱਕ ਮੇਲਾ ਹੀ ਲੱਗ ਜਾਂਦਾ ਹੁੰਦਾ ਸੀਗਾ ਔਰ ਉਹ ਛੁੱਟੀਆਂ ਉਹਨਾਂ ਦੇ ਉੱਤੇ ਵੀ ਜ਼ਰੂਰ ਅਸੀਂ ਆਉਣ ਵਾਲੇ ਪ੍ਰੋਗਰਾਮ ਚ ਗੱਲ ਕਰਨੀ ਆ ਗਰਮੀਆਂ ਦੀਆਂ ਛੁੱਟੀਆਂ ਚ ਜੋ ਜੋ ਮਿਲ
ਜਾਂਦਾ। ਫਿਰ ਉਹਦੇ ਟਾਈਮ ਹੀ ਹੁੰਦਾ ਸੀ ਨਾ ਵੀ ਖਾਣ ਨੂੰ ਵੀ ਵਧੀਆ ਤੋਂ ਵਧੀਆ ਬਣਾ ਕੇ ਦਿਓ ਬੱਚਿਆਂ ਨੂੰ ਵੀ ਪਹਿਲਾਂ ਕੋਈ ਵੀ ਰੋਟੀ ਵਗੈਰਾ ਬਣਾਉਣੀ ਆ ਜਦੋਂ ਆਪਾਂ ਸਵੇਰੇ ਤੇ ਫਿਰ ਆਪਾਂ ਦੁਪਹਿਰ ਨੂੰ ਵੀ ਇਹਨਾਂ ਨੂੰ ਕੋਈ ਚੰਗੀ ਚੀਜ਼ ਕੋਈ ਸੇਵੀਆਂ ਬਣਾ ਦਿਓ। ਫਿਰ ਸ਼ਾਮ ਨੂੰ ਇੱਕ ਦਾਣੇ ਬਣਾਉਣ ਦਾ ਹੁੰਦਾ ਜਾਂ ਛੋਲਿਆਂ ਦੇ ਦਾਣੇ ਬਣਾ ਲਿਆ ਉਹਨੇ ਨਿਆਣਿਆਂ ਨੇ ਜਾਂ ਮੱਕੀ ਦੀਆਂ ਕਿੱਲਾਂ ਬਣਾ ਲੈਣੀਆਂ ਉਹ ਤਾਂ ਭੱਠੀਆਂ ਦਿੰਦੀਆਂ ਤੇ ਉਹ ਫਿਰ ਮਜ਼ੇ ਅਲੱਗ ਹੀ ਹੁੰਦੇ ਸੀ ਨਾ। ਜਦੋਂ ਅਸੀਂ ਛੋਟੇ ਹੁੰਦੇ ਪੁੱਟ ਕੇ ਖਾਧੀ ਹੈ।
ਅੱਛਾ ਹਾਂਜੀ ਠੀਕ ਹੈ।
ਉਹ ਬੋਲੀ ਹੁੰਦੀ ਸੀ ਇੱਕ ਵੀ ਜੱਟ ਘਾਠ ਬਣਾਈ ਆਵੇ ਚਿੱਤਰਾਂ ਲਾਵੇ ਅੱਡੇ ਭਾਈਆਂ ਵੀ ਕਹਿੰਦੇ ਹੁੰਦੇ ਸੀ। ਇੱਕ ਬੋਲੀ ਹੁੰਦੀ ਸੀ ਬਣੀ ਵੀ ਉਹ ਆ ਜਾਂਦੀ ਸੀ।
ਕੋਈ ਨਾ ਕੋਈ ਬੋਲੀ ਕੋਈ ਨਾ ਕੋਈ ਅਖਾਣ ਜਰੂਰ ਬਣਿਆ ਹੁੰਦਾ ਸੀਗਾ। ਔਰ
ਜਿਹੜੇ ਚਾਲੀ ਸਾਲ ਤੋਂ ਉੱਪਰ ਹੋਣਗੇ ਉਹਨਾਂ ਨੇ ਜਵਾਂ ਦੀ ਘਾਟ ਕਰਦੀ ਹੋਊਗੀ। ਹੁਣ ਤਾਂ ਪਤਾ ਹੀ ਨੀ ਜਵਾਂ ਦੀ ਘਾਟ ਕੀ ਹੁੰਦੀ ਸੀਗੀ। ਉਹਨਾਂ ਨੂੰ ਪੰਜ ਸੱਤ ਦਿਨ ਭਿਉਂ ਕੇ ਰੱਖ ਦਿੰਦੇ ਹੁੰਦੇ ਸੀਗੇ ਜਵਾਂ ਨੂੰ। ਫਿਰ ਉਹਨਾਂ ਦੇ ਜਿਹੜੇ ਫਲੂੰਜਰ ਜਾਂਦੇ ਸੀ ਉਹ ਸਾਰੇ ਚੱਕੇ ਜਾਂਦੇ ਹੁੰਦੇ ਸੀ ਕੁੱਟਣੇ ਉਹਨੂੰ ਉਕਲੀ ਚ ਪਾ ਕੇ ਫਿਰ ਉਹਨੂੰ ਬਣਾ ਕੇ ਲਿਆਉਣਾ।
ਠੀਕ ਆ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਆ। ਉਹ ਚੀਜ਼ਾਂ ਛੋਲੇ ਬਣਾ ਕੇ ਤਾਂ ਖਾਧੇ। ਬਹੁਤ ਬਹੁਤ ਸ਼ੁਕਰੀਆ ਅਮਰਜੀਤ ਜੀ ਪ੍ਰੋਗਰਾਮ ਚ ਸਾਂਝ ਪਾਉਣ ਦੇ ਲਈ ਤੇ ਜੀ ਗੱਲਾਂ ਬਾਤਾਂ ਕਰਦੇ ਆ ਅੱਗੇ ਹੋਰ ਵੀ ਅਸੀਂ। ਬਹੁਤ ਬਹੁਤ ਸ਼ੁਕਰੀਆ ਸੋ ਅਮਰਜੀਤ ਹੁਣ ਆਪਣੀਆਂ ਯਾਦਾਂ ਜੀ ਜੀ ਸਤਿ ਸ੍ਰੀ ਅਕਾਲ। ਇਹਨਾਂ ਨੇ ਨਾ ਸਿਰਫ ਆਪਣੀਆਂ ਯਾਦਾਂ ਬਲਕਿ ਤਿੰਨਾਂ ਪੀੜੀਆਂ ਦੀਆਂ ਜਿਹੜੀਆਂ ਯਾਦਾਂ ਆ ਉਹ ਸਾਡੇ ਨਾਲ ਤਾਜ਼ਾ ਕੀਤੀਆਂ। ਸੋ ਮਜ਼ਾ ਆ ਗਿਆ ਜੀ। ਬਹੁਤ ਬਹੁਤ ਸ਼ੁਕਰੀਆ। ਸੋ ਈਮੇਲ ਦੇ ਜ਼ਰੀਏ ਸਾਡੇ ਨਾਲ ਅਮਰਜੀਤ ਸਿੰਘ ਹੁਣਾਂ ਨੇ ਮੋਰਿੰਡਾ ਮੋਟਰਸ ਵਾਲਿਆਂ ਨੇ ਸਾਂਝ ਪਾਈ ਹੈ ਤੇ ਇਹਨਾਂ ਨੇ ਮੈਨੂੰ ਫੋਟੋ ਖਿੱਚ ਕੇ ਭੇਜੀ ਹੈ ਜੀ ਆਪਣੇ ਘਰ ਦੀ। ਇਹ ਹੁਣ ਦਾ ਘਰ ਹੈ ਆਸਟ੍ਰੇਲੀਆ ਦਾ ਮੈਨੂੰ ਲੱਗਦਾ ਜਿੱਥੇ ਰਹਿ ਰਹੇ ਨੇ। ਸੋ ਬਿਲਕੁਲ ਜੀ ਇਹ ਘਰ ਵੀ ਬੜਾ ਖਾਸ ਹੁੰਦਾ ਸਾਡੇ ਲਈ ਜਿੱਥੇ ਅਸੀਂ ਹੁਣ ਰਹਿ ਰਹੇ ਹਾਂ ਤੇ ਜਿੱਥੇ ਸਾਡੇ ਬੱਚਿਆਂ ਦਾ ਬਚਪਨ ਜਿਹੜਾ ਉਹ ਗੁਜ਼ਰ ਰਿਹਾ। ਸੋ ਕੋਸ਼ਿਸ਼ ਕਰੀਏ ਉਹਨਾਂ ਦੀਆਂ ਯਾਦਾਂ ਵੀ ਇੰਨੀਆਂ ਹੀ ਪਿਆਰੀਆਂ ਹੋ ਸਕਣ ਕਿ ਕੱਲ ਨੂੰ ਅੱਗੇ ਜਾ ਕੇ ਉਹ ਯਾਦ ਕਰਨ ਤੇ ਉਹਨਾਂ ਨੂੰ ਇੱਕ ਘਰ ਇੱਕ ਮਕਾਨ ਨਾ ਦਿਸੇ ਜਿੱਥੇ ਉਹ ਖਾਲੀ ਬੈਠੇ ਹੱਥ 'ਚ ਕੰਪਿਊਟਰ ਜਾਂ ਟੈਬਲੇਟ ਲੈ ਕੇ ਬੈਠੇ ਰਹਿੰਦੇ ਸੀ, ਬਲਕਿ ਉਹ ਵੀ ਪਲ ਉਹਨਾਂ ਨੂੰ ਯਾਦ ਆਉਣ ਜਿੱਥੇ ਅਸੀਂ ਉਹਨਾਂ ਨੂੰ ਇੱਕ ਪੂਰਾ ਕੁਆਲਿਟੀ ਟਾਈਮ ਦਿੰਦੇ ਸੀ, ਜਾਂ ਉਹ ਯਾਦਾਂ ਜਿਹੜੀਆਂ ਉਹ ਵੀ ਯਾਦ ਕਰਨ ਤੇ ਉਹਨਾਂ ਦੀ ਅੱਖਾਂ 'ਚ ਵੀ ਅਥਰੂ ਆ ਜਾਣ ਇੱਕ ਵਾਰੀ। ਸੋ ਲਓ ਜੀ ਇੰਦਰਬੀਰ ਕੌਰ ਹੁਣਾਂ ਨੇ ਵੀ ਸਾਂਝ ਪਾਈ ਹੈ ਜੀ ਈਮੇਲ ਦੇ ਜ਼ਰੀਏ ਤੇ ਕਹਿੰਦੇ ਮੇਰਾ ਬਚਪਨ ਗ੍ਰੀਨ ਪਾਰਕ ਜਲੰਧਰ 'ਚ ਬੀਤਿਆ ਕਹਿੰਦੇ ਤੇ ਹਰ ਵੇਲੇ ਯਾਦ ਆਉਂਦਾ ਆ। ਬਿਲਕੁਲ ਜੀ ਉਹ ਘਰ ਸਾਰਿਆਂ ਨੂੰ ਹਰ ਵੇਲੇ ਯਾਦ ਆਉਂਦੇ ਰਹਿੰਦੇ ਆ। ਕਹਿੰਦੇ ਵਿਹੜੇ 'ਚ ਬੈਠ ਕੇ ਗਰਮ ਗਰਮ ਰੋਟੀ ਖਾਣੀ, ਦਾਦੀ ਮੰਮਾ ਤੋਂ ਗੀਟੇ ਖੇਡਣੇ ਸਿੱਖਣੇ ਤੇ ਕਹਿੰਦੇ ਸਾਖੀਆਂ ਸੁਣਨੀਆਂ ਤੇ ਸਟਾਪੂ ਖੇਡਣਾ, ਸਾਰਿਆਂ ਇਕੱਠਿਆਂ ਬੈਠਣਾ ਕਹਿੰਦੇ ਤੇ ਮੈਂ ਪਤੰਗ ਬਹੁਤ ਉਡਾਈ ਆਪਣੇ ਵੀਰੇ ਤੇ ਪਾਪਾ ਨਾਲ ਕਹਿੰਦੇ ਆਪਣੇ ਘਰ ਚੋ ਸਭ ਤੋਂ ਜ਼ਿਆਦਾ। ਸੋ ਬਿਲਕੁਲ ਜੀ ਉਸ ਘਰ ਦੇ ਨਾਲ ਉਹ ਮਕਾਨ ਤਾਂ ਹੀ ਬਣਦਾ ਆ ਘਰ ਜਦੋਂ ਅਸੀਂ ਉਹਦੇ ਵਿੱਚ ਇਹ ਸਾਰਾ ਕੁਛ ਕਰਦੇ ਆ, ਉਹ ਰਿਸ਼ਤਿਆਂ ਦੇ ਨਾਲ ਉਹ ਪਲਾਂ ਦੇ ਨਾਲ ਅਸੀਂ ਉਸ ਮਕਾਨ ਨੂੰ ਇੱਕ ਘਰ ਬਣਾ ਦਿੰਨੇ ਆ। ਸੋ ਬਹੁਤ ਬਹੁਤ ਸ਼ੁਕਰੀਆ ਇੰਦਰਵੀਰ ਜੀ। ਤੇ ਦਲਜੀਤ ਢਿੱਲੋਂ ਉਹਨਾਂ ਨੇ ਵੀ ਸਾਂਝ ਪਾਈ ਆ ਤੇ ਲਓ ਜੀ ਇਹਨਾਂ ਨੇ ਮੈਨੂੰ ਫੋਟੋ ਮੈਸੇਜ ਭੇਜਿਆ ਬੜੇ ਹੀ ਪਿਆਰੇ ਪਿਆਰੇ ਬੜੇ ਹੀ ਪੁਰਾਣੇ ਘਰਾਂ ਦੇ। ਉਹ ਘਰ ਜਿਹੜੇ ਕੱਚੇ ਹੁੰਦੇ ਸੀਗੇ, ਜਿਹੜੇ ਗੋਹੇ ਮਿੱਟੀ ਨਾਲ ਲਿਪੇ ਹੁੰਦੇ ਸੀ, ਜਿਨ੍ਹਾਂ ਦੀਆਂ ਕੰਧਾਂ ਵੀ ਗੋਹੇ ਮਿੱਟੀ ਨਾਲ ਲਿਪੀਆਂ ਹੁੰਦੀਆਂ ਸੀਗੀਆਂ। ਸੋ ਬੇਸ਼ੱਕ ਜਿੱਡੇ ਵੱਡੇ ਮਰਜ਼ੀ ਘਰਾਂ 'ਚ ਬੈਠੇ ਆ, ਪਰ ਇਹ ਘਰਾਂ ਨੂੰ ਦੇਖ ਕੇ ਐਂ ਲੱਗਦਾ ਕਿ ਰੂਹ ਵਸਦੀ ਆ ਇਹਨਾਂ ਦੇ ਵਿੱਚ। ਉਹ ਇੱਕ ਦੋ ਕਮਰੇ ਦੇ ਘਰ ਤੇ ਉਹਦੇ ਬਾਹਰ ਮੰਜੀਆਂ ਡੱਠੀਆਂ ਹੋਈਆਂ ਨੇ ਚਾਰ ਪੰਜ, ਤੇ ਕਿਤੇ ਚੁੱਲ੍ਹੇ ਤੇ ਰੋਟੀਆਂ ਲੱਥ ਰਹੀਆਂ ਨੇ ਤੇ ਕਿਤੇ ਨਲਕੇ ਤੇ ਪਾਣੀ ਖੁਰਾ ਜਿਹਾ ਜਿਹੜਾ ਮੈਂ ਦੱਸਿਆ ਉਹ ਬਣਿਆ ਹੋਇਆ। ਤੇ ਬਹੁਤ ਬਹੁਤ ਸ਼ੁਕਰੀਆ ਜੀ। ਤੇ ਨਾਲ ਹੀ ਇੱਕ ਫੋਟੋ ਦੇ ਵਿੱਚ ਕੱਚੇ ਘਰ ਦੇ ਅੱਗੇ ਮੰਜੇ ਡੱਠੇ ਹੋਏ ਆ 5-6 ਤੇ ਅੱਗੇ ਫਰਾਟਾ ਲੱਗਾ ਹੋਇਆ ਆ। ਮਜ਼ਾ ਆ ਗਿਆ। ਬਹੁਤ ਬਹੁਤ ਸ਼ੁਕਰੀਆ ਦਲਜੀਤ ਜੀ। ਤੇ ਲਓ ਜੀ ਪ੍ਰਦੀਪ ਸਿੰਘ ਤੂਰ ਹੁਣਾਂ ਨੇ ਕਿਹਾ ਹੈ ਕਿ ਕਾੜਨੇ ਦਾ ਦੁੱਧ ਸ਼ੱਕਰ ਪਾ ਕੇ ਪੀਣ ਦਾ ਆਪਣਾ ਹੀ ਸਵਾਲ ਸੀ, ਮਲਾਈ ਖਾਣ ਦਾ ਸੋਨੇ ਤੇ ਸੁਹਾਗੇ ਵਾਲੀ ਗੱਲ। ਓਹੋ ਜੀ ਮਜ਼ਾ ਆ ਗਿਆ। ਬਿਲਕੁਲ ਜੀ ਹਾਰੇ ਦੇ ਵਿੱਚ ਪਿਆ ਦੁੱਧ ਜਾਂ ਕਾੜਨੇ ਚ ਜਿਹੜਾ ਦੁੱਧ ਪਿਆ ਹੁੰਦਾ ਸੀ ਉਹ ਕੱਢ ਕੱਢ ਕੇ ਲਾਲ ਹੋ ਜਾਂਦਾ ਹੁੰਦਾ ਸੀ ਤੇ ਉਹਦੇ ਵਿੱਚੋਂ ਫਿਰ ਸਾਰਾ ਦਿਨ ਦੁੱਧ ਕੱਢ ਕੱਢ ਕੇ ਨਿਆਣਿਆਂ ਨੇ ਪੀ ਜਾਣਾ ਤੇ ਸ਼ੱਕਰ ਪਾ ਕੇ ਪੀਣ ਦਾ ਆਪਣਾ ਹੀ ਸਵਾਦ ਹੁੰਦਾ ਸੀ ਤੇ ਮਲਾਈ ਖਾਣ ਦਾ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ। ਪਰ ਮੈਨੂੰ ਇਹ ਦੋਨੇ ਚੀਜ਼ਾਂ ਨਹੀਂ ਪਸੰਦ ਹੁੰਦੀਆਂ ਸੀ ਬਚਪਨ ਚ। ਮੈਂ ਨਾ ਦੁੱਧ ਪੀ ਕੇ ਰਾਜੀ ਹੁੰਦੀ ਸੀ ਨਾ ਮਲਾਈ ਖਾ ਕੇ ਰਾਜੀ ਹੁੰਦੀ ਸੀ। ਪਰ ਬਿਲਕੁਲ ਜੀ ਇਹ ਵੀ ਆਪਣੇ ਸਵਾਦ ਹੁੰਦੇ ਸੀ। ਸੋ ਧਨੀ ਸਾਹਿਬ ਹੁਣੀ ਵੀ ਆ ਗਏ ਆ ਜੀ, ਬੜੀ ਦੇਰ ਨਾਲ ਅੱਜ ਇਹਨਾਂ ਨੇ ਹਾਜ਼ਰੀ ਲਵਾਈ ਹੈ, ਪਰ ਚਲੋ ਕੋਈ ਗੱਲ ਨੀ ਜੀ। ਸਤਿ ਸ੍ਰੀ ਅਕਾਲ ਕਹਿੰਦੇ, ਕਿੱਦਾਂ ਜੀ? ਬਿਲਕੁਲ ਠੀਕ ਠਾਕ ਧਨੀ ਸਾਹਿਬ। ਕੱਢੋ ਯਾਦਾਂ ਆਪਣੀਆਂ ਆਪਣੀ ਪੋਟਲੀ ਵਿੱਚੋਂ ਤੇ ਕਰੋ ਸਾਂਝੀਆਂ ਸਾਡੇ ਨਾਲ। ਸੋ ਰਾਜ ਮਹਿੰਦਰ ਸਿੰਘ ਹੁਣਾਂ ਨੇ ਕਿਹਾ ਜੀ, ਭੈਣ ਜੀ ਕੜੇ ਵਾਲਾ ਗਲਾਸ ਕਹੇ ਦਾ ਹੁੰਦਾ ਸੀ ਜੀ, ਜਦੋਂ ਭਾਈ ਭਾਂਡੇ ਕੜੀ ਕਰਨ ਆਉਂਦਾ ਸੀ ਤੇ ਕਹਿੰਦੇ ਉਹਦੀ ਵਾਸ਼ਨਾ ਬਹੁਤ ਵਧੀਆ ਆਉਂਦੀ ਹੁੰਦੀ ਸੀ। ਸੋ ਬਿਲਕੁਲ ਜੀ, ਕਈ ਵਾਰੀ ਉਹ ਗੱਲਾਂ ਉਹ ਸੀਨ ਵੀ ਨੀ ਯਾਦ ਹੁੰਦੇ ਵੀ ਹਾਂ ਜਦੋਂ ਅਸੀਂ ਗੱਲ ਕਰ ਰਹੇ ਹਾਂ ਤੇ ਉਹ ਪੁਰਾਣਾ ਸੀਨ ਅੱਖਾਂ ਅੱਗੇ ਆ ਗਿਆ, ਉਹ ਇੱਕ ਦ੍ਰਿਸ਼ ਅੱਖਾਂ ਅੱਗੇ ਆ ਗਿਆ। ਕਈ ਵਾਰੀ ਉਹਦੀ ਖੁਸ਼ਬੂ ਜਿਹੜੀ ਹੁੰਦੀ ਹੈ ਨਾ, ਉਹ ਵੀ ਰੂਹ ਚ ਸਮਾਈ ਹੁੰਦੀ ਹੈ। ਠੀਕ ਉਸੇ ਤਰ੍ਹਾਂ ਜਿੱਦਾਂ ਮਿੰਟੂ ਭਾਜੀ ਦੱਸ ਕੇ ਗਏ ਕਿ ਉਹਨਾਂ ਦੇ ਬਾੜੇ ਦੇ ਵਿੱਚੋਂ ਕੱਚੀ ਮਿੱਟੀ ਦੀ ਜਿਹੜੀ ਖੁਸ਼ਬੂ ਹੁੰਦੀ ਸੀ, ਉਹਨਾਂ ਨੂੰ ਅਜੇ ਵੀ ਤੁਹਾਡੇ ਅੰਦਰ ਤੁਹਾਡੀ ਰੂਹ ਮਹਿਸੂਸ ਕਰ ਲੈਂਦੀ ਹੈ। ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉਹ ਭਾਂਡੇ ਕਲੀ ਕਰਨ ਵਾਲਾ ਜਦੋਂ ਕਲੀ ਕਰਦਾ ਹੁੰਦਾ ਸੀ ਤੇ ਉਹਦੀ ਜਿਹੜੀ ਵਾਸ਼ਨਾ ਹੁੰਦੀ ਸੀ ਉਹ ਵਧੀਆ ਲੱਗਦੀ ਹੁੰਦੀ। ਸੋ ਇਹ ਸਾਰੀਆਂ ਰੂਹ ਦੀਆਂ ਗੱਲਾਂ ਜੀ, ਜਿਹਨਾਂ ਨੂੰ ਅਸੀਂ ਅੱਜ ਬੈਠ ਕੇ ਸਾਰੇ ਬਾਹਰ ਕੱਢ ਲਈਦਾ ਆ। ਬਹੁਤ ਬਹੁਤ ਸ਼ੁਕਰੀਆ ਜੀ। ਤੇ ਲੋ ਜੀ, ਨਾਨਕ ਬੇਕਰੀ ਡੈਂਡੀ ਨੌਂਗ ਵਾਲੇ ਵੀ ਆ ਗਏ ਆ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ। ਕਹਿੰਦੇ ਪ੍ਰੋਗਰਾਮ ਗੋਇੰਗ ਗੁੱਡ, ਪੁਰਾਣੇ ਦਿਨ ਯਾਦ ਆ ਗਏ ਜੀ। ਕਹਿੰਦੇ ਥੈਂਕਸ ਮਨਜਿੰਦਰ ਹੁਣਾਂ ਨੇ ਇਹ ਜਿਹੜਾ ਮੈਸੇਜ ਸਾਨੂੰ ਭੇਜਿਆ, ਬਹੁਤ ਬਹੁਤ ਸ਼ੁਕਰੀਆ ਮਨਜਿੰਦਰ। ਸੋ ਗੱਲਾਂ ਮੈਂ ਕਰ ਰਹੀ ਹਾਂ ਤੇ ਯਾਦ ਕਰੋ ਤੁਸੀਂ ਵੀ ਆਪਣੇ ਉਹ ਪੁਰਾਣੇ ਜਿਹੜੇ ਦਿਨ ਹੁੰਦੇ ਸੀ ਉਹ ਪੁਰਾਣੇ ਘਰ ਤੇ। ਕਹਿੰਦੇ ਪ੍ਰਦੀਪ ਸਿੰਘ ਤੁਰ ਹੁਣਾਂ ਨੇ ਕਿਹਾ, ਭੈਣ ਮੈਨੂੰ ਜੀ ਠੀਕ ਤਰ੍ਹਾਂ ਤੁਸੀਂ ਮੈਨੂੰ ਦੁਬਾਰਾ ਮੈਸੇਜ ਭੇਜੋ। ਕਹਿੰਦੇ ਅੰਬਾ ਦਾ ਬਣਾਈ ਦਾ ਸੀ, ਮੈਨੂੰ ਵਰਡ ਨੀ ਠੀਕ ਕਲੀਅਰ ਆਇਆ। ਸੋ ਜ਼ਰੂਰ ਤੁਸੀਂ ਮੈਨੂੰ ਲਿਖ ਕੇ ਭੇਜੋ ਕਿ ਕੀ ਬਣਾਉਂਦੇ ਹੁੰਦੇ ਸੀਗੇ ਤੁਸੀਂ। ਸੋ ਗੱਲ ਕਰਦੇ ਹਾਂ ਜੀ, ਅੱਗੇ ਅਸੀਂ ਰਸੋਈ ਤੇ ਆ ਕੇ ਰੁਕੇ ਸੀਗੇ। ਸੋ ਰਸੋਈ ਪਿੰਡਾਂ ਵਿੱਚ ਰਸੋਈ ਦਾ ਜ਼ਿਆਦਾ ਕੰਮ ਜਿਹੜਾ ਹੁੰਦਾ ਸੀ ਉਹ ਚੌਂਕੇ 'ਚ ਕੀਤਾ ਜਾਂਦਾ ਹੁੰਦਾ ਸੀ, ਹੈ ਨਾ? ਓਕੇ ਜੀ, ਸ਼ਾਸ਼ੀਆ ਠੀਕ ਹੈ, ਇਹਨਾਂ ਨੇ ਲਿਖਿਆ ਭੈਣ ਸ਼ਾਸ਼ੀਆ ਬਣਾਈ ਦਾ ਸੀ ਅੰਬਾਂ ਦਾ, ਬਿਲਕੁਲ ਠੀਕ ਹੈ ਪ੍ਰਦੀਪ ਜੀ ਤੁਸੀਂ। ਸਾਡੇ ਇਲਾਕੇ ਚ ਉਹਨੂੰ ਅਸੀਂ ਮਲਾਂਜੀ ਕਹਿੰਦੇ ਹੁੰਦੇ ਸੀਗੇ। ਸੋ ਹੋ ਤੇ ਤੁਸੀਂ ਮੈਨੂੰ ਯਾਦ ਕਰਾ ਕੇ ਨਾ, ਐਵੀਂ ਮੈਨੂੰ ਅੰਬ ਮਿਲਣੇ ਨੀ ਇੱਥੇ ਤੇ ਅੱਜ ਸਾਰਾ ਦਿਨ ਮੇਰੇ ਦਿਮਾਗ ਚ ਸ਼ਾਸ਼ੀਆ ਜਿਹੜਾ ਇਹ ਘੁੰਮੀ ਜਾਣਾ ਆ। ਸੋ ਬੜੀ ਸਵਾਦ ਜਿਹੀ ਚੀਜ਼ ਹੁੰਦੀ ਸੀ ਜੀ ਆਪਣੇ ਦੇਸੀਆਂ ਦੀ, ਉਹ ਬਸ ਜਿਨ੍ਹਾਂ ਨੇ ਖਾਧਾ ਉਹਨਾਂ ਨੂੰ ਪਤਾ ਜੀ ਉਹਦਾ ਸਵਾਦ ਕੀ ਹੁੰਦਾ ਸੀ। ਸੋ ਰਸੋਈ ਦੀ ਗੱਲ ਯਾਦ ਕੀਤੀ ਤੇ ਰਸੋਈ ਦੇ ਵਿੱਚ ਰੱਖੇ ਉਹ ਭਾਂਡੇ ਵੀ ਯਾਦ ਆ ਗਏ, ਤੇ ਨਾਲ ਹੀ ਉਹਦੇ ਵਿੱਚ ਪਈਆਂ ਜਿਹੜੀਆਂ ਚੀਜ਼ਾਂ ਅਸੀਂ ਬਚਪਨ ਚ ਖਾਧੀਆਂ ਹੁੰਦੀਆਂ ਸੀ, ਚਾਹੇ ਉਹ ਹਾਰਿਆਂ ਦੇ ਦੁੱਧ ਹੋਣ ਜਾਂ ਸ਼ਾਸ਼ੀਆ ਹੋਵੇ ਜਾਂ ਛਾਬੀਆਂ ਚ ਚੱਕ ਕੇ ਰੋਟੀਆਂ ਖਾਧੀਆਂ ਚਟਨੀ ਦੇ ਨਾਲ, ਉਹ ਸਾਰੇ ਸਵਾਦ ਅੱਜ ਮੈਂ ਤੇ ਮਹਿਸੂਸ ਕਰ ਰਹੀ ਹਾਂ ਜੀ, ਤੇ ਉਮੀਦ ਕਰਦੀ ਹਾਂ ਤੁਸੀਂ ਵੀ ਸਾਰੇ ਜ਼ਰੂਰ ਆਨੰਦ ਲੈ ਰਹੇ ਹੋਣੇ ਉਹਨਾਂ ਸਵਾਦਾਂ ਦਾ। ਸੋ ਵੈਸੇ ਜਿਹੜੀ ਰਸੋਈ ਹੁੰਦੀ ਸੀ ਉਹ ਨਾਂ ਦੀ ਹੁੰਦੀ ਸੀ, ਰਸੋਈ ਦਾ ਜ਼ਿਆਦਾਤਰ ਜਿਹੜਾ ਕੰਮ ਹੁੰਦਾ ਸੀ ਉਹ ਬਾਹਰ ਬਣੇ ਚੌਂਕੇ ਦੇ ਵਿੱਚ ਹੀ ਕੀਤਾ ਜਾਂਦਾ ਹੁੰਦਾ ਸੀ, ਹੈ ਨਾ? ਸੋ ਵਿਹੜੇ ਦੇ ਇੱਕ ਕੋਨੇ ਦੇ ਵਿੱਚ ਰਸੋਈ ਦੇ ਨਾਲ ਹੀ ਕਿਤੇ ਇੱਕ ਹਿੱਸੇ ਦੇ ਵਿੱਚ ਜੰਗਲਾ ਜਿਹਾ ਬੰਨ ਕੇ ਉੱਲਾ ਕਰ ਲਿਆ ਜਾਂਦਾ ਸੀ, ਜਿਹਦੇ ਅੰਦਰ ਚੁੱਲ੍ਹਾ ਤੇ ਲੋਹ ਬਣੀ ਹੁੰਦੀ ਸੀ ਤੇ ਨਾਲ ਹੀ ਹਾਰਾ ਹੁੰਦਾ ਸੀ ਕਾੜਨਾ, ਜਿਸ ਚ ਦੁੱਧ ਕੱਢਣ ਲਈ ਰੱਖਿਆ ਹੁੰਦਾ ਸੀ, ਤੇ ਵੱਡੀ ਸਾਰੀ ਕੜਵੰਜੀ ਹੁੰਦੀ ਸੀ ਜਿਹਦੇ ਤੇ ਚਾਟੀ ਤੇ ਮਧਾਣੀ ਪਏ ਹੁੰਦੇ ਸੀ। ਉਹ ਚਾਟੀ ਦੇ ਵਿੱਚ ਵੀ ਸਾਰਾ ਦਿਨ ਲੱਸੀ ਪਈ ਰਹਿੰਦੀ ਹੁੰਦੀ ਸੀ, ਮੈਨੂੰ ਯਾਦ ਹੈ ਕੋਈ ਆਇਆ ਗਿਆ ਹੋਣਾ ਲੱਸੀ ਕਿਸੇ ਦੇ ਲੱਸੀ ਲੈਣ ਆ ਜਾਂਦੇ ਹੁੰਦੇ ਸੀ ਜਿਨ੍ਹਾਂ ਦੇ ਘਰ ਮੱਝ ਸੂਈ ਹੁੰਦੀ ਸੀਗੀ। ਸੋ ਉਹ ਵੀ ਸਿਲਸਿਲਾ ਚੱਲਦਾ ਰਹਿੰਦਾ ਹੁੰਦਾ ਸੀ ਵੀ ਕੋਈ ਲੱਸੀ ਮੰਗਣ ਆ ਗਿਆ ਤੇ ਕਿਸੇ ਦੇ ਘਰੋਂ ਦਹੀਂ ਖਤਮ ਹੋ ਗਿਆ। ਸੋ ਵੱਡੀ ਸਾਰੀ ਕੜਵੰਜੀ ਤੇ ਚਾਟੀ ਤੇ ਮਧਾਣੀ ਪਏ ਹੁੰਦੇ ਸੀਗੇ ਤੇ ਬਾਲਣ ਦੀ ਇੱਕ ਭਰੀ ਤੇ ਪਾਥੀਆਂ ਦਾ ਟੋਕਰਾ ਵੰਡ ਵਾਲਾ ਭਾਂਡਾ, ਇਹ ਸਭ ਕੁਛ ਵੀ ਚੌਂਕੇ ਦੀ ਸ਼ਾਨ ਹੁੰਦੇ ਸੀ। ਕਈ ਘਰਾਂ ਦੇ ਵਿੱਚ ਤੰਦੂਰ ਵੀ ਚੌਂਕੇ ਦੇ ਨਾਲ ਬਣਿਆ ਹੁੰਦਾ ਸੀ ਤੇ ਸਵੇਰੇ ਸ਼ਾਮ ਜਿਹੜੀ ਰੋਟੀ ਆ ਉਹ ਚੌਂਕੇ ਤੇ ਬਣਦੀ ਹੁੰਦੀ ਸੀ, ਹੈ ਨਾ? ਉਹ ਲੋਹ ਤੇ ਰੋਟੀਆਂ ਲੱਥਦੀਆਂ ਹੁੰਦੀਆਂ ਸੀਗੀਆਂ ਤੇ ਉਹ ਚੁੱਲ੍ਹੇ ਦੇ ਉੱਤੇ ਸਬਜ਼ੀ ਦੀ ਕੜਾਹੀ ਜਾਂ ਪਤੀਲਾ ਪਿਆ ਹੁੰਦਾ ਸੀ। ਸੋ ਸਾਰੇ ਟੱਬਰ ਨੇ ਚੌਂਕੇ ਚ ਬੈਠ ਕੇ ਅੱਗ ਦੇ ਅੱਗੇ ਬੈਠ ਕੇ ਚੁੱਲ੍ਹੇ ਦੇ ਅੱਗੇ ਬੈਠ ਕੇ ਰੋਟੀ ਖਾ ਲੈਣੀ। ਬਸ ਰਸੋਈ ਦਾ ਚੁੱਲ੍ਹਾ ਤਾਂ ਜਿਹੜਾ ਰਸੋਈ ਮੇਨ ਰਸੋਈ ਦਾ ਚੁੱਲ੍ਹਾ ਹੁੰਦਾ ਸੀ ਉਹ ਤਾਂ ਬਰਸਾਤਾਂ ਦੇ ਮਹੀਨਿਆਂ ਚ ਤਪਦਾ ਹੁੰਦਾ ਸੀ। ਸੋ ਭਾਂਡੇ ਟੋਕਰੀ ਚ ਪਾ ਕੇ ਨਲਕੇ ਤੇ ਜਿਹੜਾ ਖੁਰਾ ਜਿਹਾ ਹੁੰਦਾ ਸੀ ਉੱਥੇ ਹੀ ਧੋ ਲੈਣੇ। ਕੋਈ ਅੰਦਰ ਰਸੋਈ ਦੇ ਸਿੰਕ ਨਹੀਂ ਬਣੇ ਹੁੰਦੇ ਸੀ ਜਿੱਥੇ ਟੂਟੀਆਂ ਦੇ ਨਾਲ ਭਾਂਡੇ ਧੋਤੇ ਜਾਂਦੇ ਸੀ, ਜੇ ਹੁੰਦੇ ਵੀ ਸੀਗੇ ਤੇ ਤਾਂ ਵੀ ਜਿਹੜੇ ਭਾਂਡੇ ਜ਼ਿਆਦਾਤਰ ਨਲਕੇ ਤੇ ਧੋਤੇ ਜਾਂਦੇ ਹੁੰਦੇ ਸੀ ਉਹ ਖੁਰੇ ਜਿਹੇ ਦੇ ਵਿੱਚ ਹੀ। ਤੇ ਪਹਿਲੋਂ ਪਹਿਲ ਤਾਂ ਬੁੱਢੀਆਂ ਸੁੱਕ ਮਾਂਝ ਵੀ ਕਰ ਲੈਂਦੀਆਂ ਹੁੰਦੀਆਂ ਸੀ ਨਾ, ਚੁੱਲ੍ਹੇ ਦੀ ਸਵਾਹ ਦੇ ਨਾਲ ਹੀ ਭਾਂਡੇ ਲਿਸ਼ਕਾ ਲੈਣੇ ਤੇ ਉਹਨਾਂ ਨੂੰ ਧੋਣ ਦੀ ਲੋੜ ਹੀ ਨਹੀਂ ਪੈਂਦੀ ਹੁੰਦੀ ਸੀਗੀ। ਸੋ ਟੋਕਰੀਏ ਉਹ ਭਾਂਡੇ ਜਿਹੜੇ ਟੋਕਰੀ ਦੇ ਵਿੱਚ ਲੋਹੇ ਦੀਆਂ ਟੋਕਰੀਆਂ ਜਿਹੀਆਂ ਹੁੰਦੀਆਂ ਸੀਗੀਆਂ ਉਹਦੇ ਵਿੱਚ ਚਿਣ ਕੇ ਧੋ ਕੇ ਭਾਂਡੇ ਰੱਖ ਦੇਣੇ ਉੱਥੇ। ਸੋ ਇਹ ਡਿਸ਼ ਵਾਸ਼ਰ ਹੁੰਦਾ ਸੀ ਜੀ, ਤੇ ਘਰਾਂ ਦੇ ਵਿੱਚ ਇੱਕ ਕਮਰਾ ਆਏ ਗਏ ਦੇ ਬੈਠਣ ਲਈ ਹੁੰਦਾ ਸੀ ਜਿਸ ਨੂੰ ਬੈਠਕ ਕਿਹਾ ਜਾਂਦਾ ਸੀ, ਜਿਸ ਘਰ ਜਿਹਦੇ ਵਿੱਚ ਕੇਨ ਦੀਆਂ ਕੁਰਸੀਆਂ ਜਾਂ ਸੋਫਾ ਵਗੈਰਾ ਪਿਆ ਹੁੰਦਾ ਸੀ ਤੇ ਨਾਲ ਹੀ ਕੋਈ ਫਿਰ ਗਲੀਚਾ ਜਿਹਾ ਵਿਛਾਇਆ ਹੁੰਦਾ ਸੀ ਇੱਕ ਦੀਵਾਨ ਜਾਂ ਤਖ਼ਤ ਪੋਸ਼ ਤੇ। ਸੋ ਬੈਠਕ ਦੀ ਅੰਗੀਠੀ ਤੇ ਹੱਥੀਂ ਕੱਢਿਆ ਅੰਗੀਠੀ ਪੋਸ਼ ਯਾਦ ਹੈ, ਉਹ ਮੰਮੀਆਂ ਦੇ ਦਾਜ ਦੀ ਅੰਗੀਠੀ ਪੋਸ਼ ਜ਼ਰੂਰ ਹੁੰਦੇ ਸੀ, ਚਾਦਰਾਂ ਜਿਹੜੀਆਂ ਹੱਥਾਂ ਨਾਲ ਕੱਢੀਆਂ ਹੁੰਦੀਆਂ ਸੀ ਉਹਨਾਂ ਨੇ, ਸੋ ਅੰਗੀਠੀਆਂ ਘਰਾਂ ਚ ਹੁੰਦੀਆਂ ਸੀ, ਉਹਨਾਂ ਦੇ ਉੱਤੇ ਹੱਥਾਂ ਨਾਲ ਕੱਢਿਆ ਹੋਇਆ ਅੰਗੀਠੀ ਪੋਸ਼ ਵਿਛਿਆ ਹੁੰਦਾ ਸੀ, ਤੇ ਉਹਦੇ ਉੱਪਰ ਤਸਵੀਰਾਂ ਜਿਹੀਆਂ ਰੱਖੀਆਂ ਹੁੰਦੀਆਂ ਸੀਗੀਆਂ, ਤੇ ਮਿੱਟੀ ਦੇ ਖਿਡੌਣੇ ਜਿਨ੍ਹਾਂ ਨਾਲ ਬਸ ਅਸੀਂ ਖੇਡ ਨਹੀਂ ਸਕਦੇ ਹੁੰਦੇ ਸੀ, ਦੂਰੋਂ ਦੂਰੋਂ ਉਹਨਾਂ ਨੂੰ ਦੇਖਦੇ ਰਹੀਦਾ ਹੁੰਦਾ ਸੀ ਕਿਉਂਕਿ ਉਹ ਸਜਾਵਟ ਲਈ ਰੱਖੇ ਹੁੰਦੇ ਸੀਗੇ। ਸੋ ਪਿੰਡ ਦਾ ਲੰਘਦਾ ਵੜਦਾ ਤਾਂ ਦਿਓੜੀ ਜਾਂ ਵਿਹੜੇ ਚ ਬੈਠ ਕੇ ਚਾਹ ਪਾਣੀ ਪੀ ਕੇ ਤੁਰ ਜਾਂਦਾ ਹੁੰਦਾ ਸੀ, ਬੈਠਕ ਤਾਂ ਕਿਸੇ ਆਏ ਗਏ ਲਈ ਖੁੱਲਦੀ ਹੁੰਦੀ ਸੀ, ਹਨਾ। ਸੋ ਬਹੁਤੇ ਘਰਾਂ ਦੇ ਵਿੱਚ ਵਰਾਂਡੇ ਵੀ ਹੁੰਦੇ ਸੀ ਜਿੱਥੇ ਮੰਜੇ ਕੁਰਸੀਆਂ ਤੇ ਸਾਈਕਲ ਸਕੂਟਰ ਖੜੇ ਹੁੰਦੇ ਸੀ, ਤੇ ਵਰਾਂਡੇ ਦੇ ਨਾਲ ਦੋ ਤਿੰਨ ਹੋਰ ਕਮਰੇ ਹੁੰਦੇ ਸੀ ਜਿੱਥੇ ਮੰਜੇ ਜਾਂ ਪਲੰਘ ਡੱਠੇ ਹੁੰਦੇ ਸੀਗੇ। ਤੇ ਪਲੰਘ ਦੀ ਗੱਲ ਕਰਾਂ ਤੇ ਮੈਨੂੰ ਯਾਦ ਆ ਗਿਆ ਮੇਰੀ ਦਾਦੀ ਦੇ ਦਾਜ ਦਾ ਪਲੰਘ, ਉਹ ਵੀ ਕਿਤੇ ਜਿੱਦਾਂ ਗੱਲ ਕਰਦੇ ਆ ਵੀ ਸਮਾਇਆ ਹੁੰਦਾ ਅੰਦਰ ਰੂਹ ਦੇ। ਸੋ ਵੱਡੇ ਵੱਡੇ ਪਾਵੇ ਹੁੰਦੇ ਸੀ ਜੀ ਉਹਦੇ, ਤੇ ਉਹਦੀ ਢੋਅ ਬੜੀ ਇੱਕ ਅਲੀਸ਼ਾਨ ਜਿਹੀ ਬੜੀ ਰੋਇਲ ਜਿਹੀ ਹੁੰਦੀ ਸੀ, ਉੱਤੇ ਸ਼ੀਸ਼ੇ ਲੱਗੇ ਹੁੰਦੇ ਸੀਗੇ, ਬੜੀ ਪਿਆਰੀ ਜਿਹੀ ਢੋਅ ਹੁੰਦੀ ਸੀ। ਸੋ ਬੜਾ ਹੀ ਯਾਦ ਆਉਂਦਾ ਹੁੰਦਾ ਮੈਨੂੰ ਉਹ ਪਲੰਘ ਵੀ। ਸੋ ਇੱਕ ਕਮਰੇ ਦੇ ਵਿੱਚ ਸੰਦੂਕ ਪੇਟੀਆਂ ਪਈਆਂ ਹੁੰਦੀਆਂ ਸੀ ਜਿਨ੍ਹਾਂ ਤੇ ਕੱਪੜਾ ਵਿਛਾ ਕੇ ਉਹਨਾਂ ਉੱਪਰ ਛੋਟੇ ਛੋਟੇ ਟਰੰਕ ਵਗੈਰਾ ਰੱਖ ਦਿੱਤੇ ਜਾਂਦੇ ਸੀਗੇ। ਸੋ ਸੰਦੂਕ ਦੀ ਗੱਲ ਕਰਾਂ ਤੇ ਮੈਨੂੰ ਯਾਦ ਹੈ ਮੇਰੀ ਪੜਦਾਦੀ ਦੇ ਦਾਜ ਦਾ ਜਿਹੜਾ ਸੰਦੂਕ ਹੈ ਉਹ ਵੀ ਮੈਂ ਦੇਖਿਆ ਹੋਇਆ ਆ, ਉਹ ਵੀ ਸਾਡੇ ਘਰ ਦੇ ਵਿੱਚ ਪਿਆ ਹੁੰਦਾ ਸੀਗਾ, ਔਰ ਵੱਡੇ ਵੱਡੇ ਸ਼ੀਸ਼ੇ ਲੱਗੇ ਹੁੰਦੇ ਸੀ ਉਹਦੇ ਉੱਪਰ ਵੀ। ਉਹ ਸੰਦੂਕ ਨਹੀਂ ਹੁੰਦਾ ਸੀਗਾ, ਖੜਾ ਜਿਹਾ ਅਲਮਾਰੀ ਹੁੰਦੀ ਸੀਗੀ ਜਿਹਦੇ ਵਿੱਚ ਵੱਖਰੇ ਵੱਖਰੇ ਖਾਨੇ ਬਣੇ ਸੀ, ਉਹ ਮੇਰੀ ਪੜਦਾਦੀ ਦੇ ਦਾਜ ਦਾ ਸੀਗਾ। ਸੋ ਬਹੁਤੇ ਘਰਾਂ ਦੇ ਕਮਰਿਆਂ ਦੇ ਵਿੱਚ ਪਰਛੱਤੀਆਂ ਵੀ ਹੁੰਦੀਆਂ ਸੀ, ਹੁਣ ਪਰਛੱਤੀਆਂ ਯਾਦ ਆਈਆਂ ਤੁਹਾਨੂੰ, ਕਈ ਘਰਾਂ ਦੇ ਵਿੱਚ ਕਮਰੇ ਦੇ ਨਾਲ ਨਾਲ ਪਰਛੱਤੀਆਂ ਪਈਆਂ ਹੁੰਦੀਆਂ ਸੀ ਜਿਨ੍ਹਾਂ ਤੇ ਸਮਾਨ ਟਿਕਾਇਆ ਹੁੰਦਾ ਸੀ। ਤੇ ਸਾਡੇ ਘਰ ਵੀ ਜਿਹੜਾ ਪੇਟੀਆਂ ਵਾਲਾ ਕਮਰਾ ਹੁੰਦਾ ਸੀਗਾ ਇੱਕ ਲਗਾ ਲਓ ਪਿੱਛੇ ਜਿਹਦੇ ਚ ਟਰੰਕ ਪੇਟੀਆਂ ਰੱਖੇ ਹੁੰਦੇ ਸੀ, ਉਹਦੇ ਤੇ ਪਰਛੱਤੀ ਬਣੀ ਹੁੰਦੀ ਸੀਗੀ, ਤੇ ਜਿਹਦੇ ਉਹ ਪਰਛੱਤੀ ਦੇ ਨਾਲ ਇੱਕ ਲੱਕੜ ਦੀ ਪੌੜੀ ਵੀ ਮੈਨੂੰ ਯਾਦ ਆ ਪੇ ਲੱਗੀ ਹੁੰਦੀ ਸੀ, ਤੇ ਅਸੀਂ ਫਿਰ ਬੱਚਿਆਂ ਨੇ ਪਰਛੱਤੀ ਤੇ ਚੜ ਚੜ ਕੇ ਨਾ ਥੱਲੇ ਮੰਜੇ ਪਏ ਹੁੰਦੇ ਸੀ ਉਹਨਾਂ ਤੇ ਛਾਲਾਂ ਮਾਰੀ ਦੀਆਂ ਹੁੰਦੀਆਂ ਸੀ। ਸੋ ਸਾਡਾ ਤਾਂ ਜੀ ਇਹੀ ਸਟੱਡੀ ਰੂਮ, ਇਹੀ ਗੇਮ ਰੂਮ ਤੇ ਇਹੀ ਬੈਡਰੂਮ ਹੁੰਦਾ ਸੀ। ਸੋ ਅੱਜ ਕੱਲ ਵਾਂਗੂ ਕਮਰਿਆਂ ਦੀ ਇੰਨੀ ਭਰਮਾਰ ਨਹੀਂ ਹੁੰਦੀ ਸੀ, ਅੱਜ ਕੱਲ ਤੇ 10 ਕਮਰੇ ਹੁੰਦੇ ਘਰ ਦੇ ਵਿੱਚ ਰਹਿਣ ਵਾਲੇ, ਜੀ ਵਿੱਚ 3-4 ਜਣੇ ਹੁੰਦੇ ਆ, ਤੇ ਉਦੋਂ ਪਹਿਲਾਂ ਭਾਵੇਂ ਘਰ ਦੇ ਕਮਰੇ 4 ਹੀ ਹੁੰਦੇ ਸੀ, ਰਹਿਣ ਵਾਲੇ ਵਿੱਚ 9-10 ਜਣੇ ਅਸੀਂ ਖੁਸ਼ੀ ਰਹਿ ਲੈਂਦੇ ਹੁੰਦੇ ਸੀ। ਸੋ ਚਲੋ ਜੀ ਯਾਦ ਆ ਗਈਆਂ ਉਹ ਗੱਲਾਂ, ਤੇ ਅੱਗੇ ਗੱਲਬਾਤ ਤੋਰਦੇ ਆ, ਪਰ ਪਹਿਲਾਂ ਮੈਨੂੰ ਲੱਗਦਾ ਇੱਕ ਗੀਤ ਸੁਣ ਲਈਏ, ਗੀਤ ਸੁਣਦੇ ਆ ਤੇ ਉਸ ਤੋਂ ਬਾਅਦ ਫਿਰ ਯਾਦ ਕਰਦੇ ਆ ਯਾਦਾਂ ਨੂੰ।
ਵਿਰਸੇ ਦੇ ਵਾਰਸਾਂ ਨੇ ਦਿਲਾਂ ਤੋਂ ਵਿਸਾਰੀਆਂ, ਰੋਂਦੀਆਂ ਨੇ ਮੈਸ਼ਾਂ ਵਿੱਚ ਲੰਘੇ ਫੁਲਕਾਰੀਆਂ। ਵਿਰਸੇ ਦੇ ਵਾਰਸਾਂ ਨੇ ਦਿਲਾਂ ਤੋਂ ਵਿਸਾਰੀਆਂ, ਰੋਂਦੀਆਂ ਨੇ ਮੈਸ਼ਾਂ ਵਿੱਚ ਲੰਘੇ ਫੁਲਕਾਰੀਆਂ। ਸਾਂਭਿਆ ਨਾ ਗਿਆ ਤੇਥੋਂ ਮਾਂ ਦਾ ਸੰਦੂਕ, ਗੱਲਾਂ ਕਰਦੇ ਕਰੋੜਾਂ ਵਾਲੀ ਡੀਲ ਦੀਆਂ ਪਹਿਲਾਂ ਅਸੀਂ ਮਤਾਣੀ ਮਰ ਜਾਣੀ ਹੁਣ ਤਾਂ।
ਸਿਓ ਲਾਉਂਦੀਆਂ ਚੱਟੀਆਂ ਸ਼ਕੀਨ ਪਿੰਗਾਂ ਜਿੱਤ ਕੇ ਚੜਾਉਂਦੀਆਂ ਪਿੱਪਲਾਂ ਦੇ ਥੱਲੇ ਜਦੋਂ ਤੀਆਂ ਸਿਓ ਲਾਉਂਦੀਆਂ ਚੱਟੀਆਂ ਸ਼ਕੀਨ ਪਿੰਗਾਂ ਜਿੱਤ ਕੇ ਚੜਾਉਂਦੀਆਂ ਗੱਜ ਗੱਜ ਲੰਮੀਆਂ ਉਤਾਰੀਆਂ ਪਰਾਂਦੀਆਂ ਸੀਗੀਆਂ ਸੁਪੇਰਿਆਂ ਨੂੰ ਕੀਲਦੀਆਂ ਪਹਿਲਾਂ ਅਸੀਂ
ਚਾਟੀਆਂ ਵੀ ਆ ਗਈਆਂ ਸਟੀਲ ਦੀਆਂ। ਬਿਲਕੁਲ ਜੀ, ਬਹੁਤ ਕੁਝ ਬਦਲ ਰਿਹਾ ਹੈ ਸਮਾਂ, ਮੈਨੂੰ ਲੱਗਦਾ ਉਨੀ ਤੇਜ਼ੀ ਨਾਲ ਨਹੀਂ ਬਦਲ ਚੱਲ ਰਿਹਾ ਜਿੰਨੀ ਤੇਜ਼ੀ ਦੇ ਨਾਲ ਸਾਡੀ ਜ਼ਿੰਦਗੀ ਬਦਲ ਰਹੀ ਹੈ। ਸੋ ਕਿਤੇ ਨਾ ਕਿਤੇ ਜ਼ਰੂਰਤ ਹੁੰਦੀ ਹੈ ਉਸ ਜ਼ਿੰਦਗੀ ਤੇ ਥੋੜੀ ਜਿਹੀ ਬ੍ਰੇਕ ਮਾਰ ਕੇ ਆਪਣੀ ਪਿਛਲੀ ਲੰਘੀ ਹੋਈ ਜ਼ਿੰਦਗੀ ਨੂੰ ਯਾਦ ਕਰ ਲਈਏ, ਉਹ ਸਾਦਾਪਨ, ਉਹ ਪਿਆਰ ਦੇ ਪਲ ਉਹਨਾਂ ਨੂੰ ਸੁਣ ਸਮਝ ਲਈਏ ਤੇ ਅੱਜ ਦੀ ਜਿਹੜੀ ਜ਼ਿੰਦਗੀ ਉਹਨਾਂ ਦੇ ਵਿੱਚ ਥੋੜਾ ਜਿਹਾ ਅਮਲ ਦੇ ਵਿੱਚ ਲੈ ਆਈਏ। ਸੋ ਤੁਹਾਡੇ ਸਾਰਿਆਂ ਨਾਲ ਗੱਲਾਂ ਕਰਕੇ ਮਜ਼ਾ ਆ ਰਿਹਾ ਜੀ ਬਹੁਤ। ਮੇਰੀ ਜਿਹੜਾ ਦਾੜ੍ਹ ਦਾ ਦਰਦ ਆ ਉਹ ਵੀ ਮੈਨੂੰ ਮਹਿਸੂਸ ਨਹੀਂ ਹੋ ਰਿਹਾ ਤੇ ਜਦੋਂ ਪ੍ਰੋਗਰਾਮ ਖਤਮ ਹੋਣਾ ਨਾ ਤਾਂ ਮੈਂ ਆਪਣੀ ਗੱਲ ਤੇ ਹੱਥ ਰੱਖਣਾ ਤੇ ਸਾਡੇ ਘਰਦਿਆਂ ਨੇ ਮੇਰੇ ਵੱਲ ਅੱਖਾਂ ਪਾੜ ਕੇ ਦੇਖਣਾ ਤੇ ਹੁਣੇ ਤਾਂ ਇੰਨੀ ਚੱਪੜ ਚੱਪੜ ਬੋਲੀ ਜਾਂਦੀ ਸੀ, ਹੁਣ ਤੇਰੀ ਫੇਰ ਦਰਦ ਸ਼ੁਰੂ ਹੋ ਗਈ। ਪਰ ਤੁਸੀਂ ਸਾਰਿਆਂ ਦਾ ਤੁਹਾਡਾ ਪਿਆਰ ਜੀ ਪੇਨ ਕਿਲਰ ਦਾ ਕੰਮ ਕਰ ਰਿਹਾ। ਸੋ ਸਾਡੇ ਨਾਲ ਜਗਤਾਰ ਗਿੱਲ ਝੁੱਡੀ ਕੇ ਹਾਂਗਕਾਂਗ ਵਾਲੇ ਜੁੜੇ ਨੇ ਜੀ। ਸੋ ਭਾਜੀ ਦਾ ਸਵਾਗਤ ਕਰਦੀ ਆ ਪ੍ਰੋਗਰਾਮ ਦੇ ਵਿਚ। ਸਤਿ ਸ੍ਰੀ ਅਕਾਲ ਭਾਜੀ।
ਸਤਿ ਸ੍ਰੀ ਅਕਾਲ ਸਾਰੇ ਸੁਣ ਰਹੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਤੇ ਮੈਂ ਜੀ ਆਪਣੇ ਯਾਦ ਤੁਹਾਡੇ ਨਾਲ ਆਪਣੇ ਘਰ ਦੀ ਸਾਂਝੀ ਕਰਨੀ ਚਾਹੁੰਦਾ ਸੀ ਵੀ ਅਸੀਂ 8 ਭੈਣ ਭਰਾ ਸੀ ਤੇ ਮੈਂ ਸਾਰਿਆਂ ਤੋਂ ਛੋਟਾ
ਜੀ।
ਤੇ ਤੁਹਾਨੂੰ ਪਤਾ ਹੀ ਹੈ ਆਮ ਕਹਾਵਤ ਕਹਿੰਦੇ ਹੁੰਦੇ ਸੀਗੇ ਵੀ ਛੋਟਾ ਭਰਾ ਨਾ ਹੋਵੇ ਸੂਰ ਬਣ ਜੇ। ਉਹਦਾ ਕਾਰਨ ਇਹ ਨੀ ਹੁੰਦਾ ਸੀਗਾ ਕਿ ਵੀ ਛੋਟੇ ਭਰਾ ਨੂੰ ਪੁੱਛ ਦੱਸ ਨਹੀਂ ਹੁੰਦੀ ਸੀ, ਪਰ ਪਿਆਰ ਤਕਰੀਬਨ ਮੈਂ ਆਪਣੀ ਦਾਦੀ ਦਾ ਆਪਣੇ ਸਾਰੇ ਵੱਡੇ ਭੈਣ ਭਰਾਵਾਂ ਤੋਂ ਵੱਧ ਲਿਆ ਤੇ ਈਵਨ ਆਪਣੀ ਨਾਨੀ ਦਾ। ਈਵਨ ਛੋਟੇ ਹੁੰਦੇ ਨੂੰ ਮੇਰਾ ਮਾਮਾ ਜਾਂ ਮੇਰੇ ਮਾਮੇ ਦਾ ਮੁੰਡਾ ਮੈਨੂੰ ਸਾਈਕਲ ਦੇ ਡੰਡੇ ਤੇ ਬਿਠਾ ਕੇ ਨਾਨਕੇ ਲੈ ਜਾਂਦਾ ਸੀ ਤੇ ਮੇਰੇ ਨਾਨਕੇ 3.5 ਕਿਲੋਮੀਟਰ ਦੂਰ ਹੁੰਦੇ ਸੀ ਤੇ ਨਾਨੀ ਨੇ ਇੰਨਾ ਕੁ ਪਿਆਰ ਕਰਨਾ ਉਹਨੇ। ਮੈਂ ਸਾਰਾ ਤੋਂ ਛੋਟਾ ਹੋਣ ਕਾਰਨ ਵੀ ਮਤਲਬ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਤੇ ਦਾਦੀ ਦੀ ਤਾਂ ਮੈਂ ਦੌਲਤ ਸੀ ਤੇ ਦਾਦੀ ਦੇ ਬਦੌਲਤ ਮੈਂ ਪੜਿਆ ਚੰਡੀਗੜ੍ਹ ਚ। ਮੇਰੇ ਖਿਆਲ ਚ ਵੀ ਮੈਂ ਆਪਣੇ ਪਿੰਡ ਦੇ ਵਿੱਚ ਦੂਜਾ ਜਾਂ ਤੀਜਾ ਮੁੰਡਾ ਸੀ ਜਿਹੜਾ ਚੰਡੀਗੜ੍ਹ ਪੜ੍ਹਨ ਦਾ ਮੌਕਾ ਮਿਲਿਆ ਤੇ ਉਹ ਵੀ ਦਾਦੀ ਦੀ ਬਦੌਲਤ ਕਿ ਬਾਪੀ ਦਾ ਜੇ ਕਹਿੰਦੇ ਸੀਗੇ ਇੱਥੇ ਕਾਲਜ ਚਲਾ ਦਿਓ ਪਿੰਡ ਕਾਲਜ ਨੀ ਹੈਗਾ ਤੇ ਦਾਦੀ ਕਹਿੰਦੀ ਸੀ ਨਹੀਂ ਜੇ ਪੜ੍ਹਨਾ ਚਾਹੁੰਦਾ ਤੈਨੂੰ ਜ਼ਰੂਰ ਪੜ੍ਹਾਵੋ। ਮੈਨੂੰ ਉਹ ਪਿਆਰ ਉਹ ਮਤਲਬ ਦਾਦੀ ਦਾ ਪੱਖ ਜਿਹੜਾ ਮੈਨੂੰ ਅੱਜ ਤੱਕ ਮੈਂ ਉਹਨੂੰ ਬਹੁਤ ਮਿਸ ਕਰਦਾ। ਤੇ ਦੂਸਰਾ ਜਿਹੜਾ ਸਾਡਾ ਘਰ ਸੀਗਾ ਉਹ ਪੁਰਾਣੀ ਨਾ ਹਵੇਲੀ ਸੀ ਜਿਹੜੇ ਸਾਡੇ ਬਜ਼ੁਰਗ ਪਨਾਮਾ ਤੋਂ ਆਏ ਸੀ ਸਾਡੇ ਦਾਦਾ ਜੀ ਤੇ ਉਹਨਾਂ ਨੇ ਆ ਕੇ ਉਹ ਬਣਾਈ ਸੀ ਪਰ ਉਸ ਤੋਂ ਬਾਅਦ ਉਹ ਵਾਪਸ ਚਲੇ ਗਏ ਸੀ। ਉਹਨਾਂ ਨੂੰ ਸਾਨੂੰ ਤਾਂ ਦੇਖਣਾ ਨਸੀਬ ਨਹੀਂ ਹੋਇਆ ਪਰ ਉਹ ਆਪਣੀ ਯਾਦ ਜਿਹੜੀ ਹਵੇਲੀ ਦੇ ਰੂਪ ਦੇ ਵਿੱਚ ਸਾਨੂੰ ਦੇ ਕੇ ਗਏ ਤਾਂ ਉਹ ਯਾਦਾਂ ਸਾਡੀਆਂ ਮਤਲਬ ਹਮੇਸ਼ਾ ਸਾਡੀਆਂ ਯਾਦਾਂ ਜੀ ਸਮੋਏ ਰਹੇ। ਤੇ ਦੂਸਰੀ ਗੱਲ ਸੀ ਕਿ ਵੀ ਸਾਡਾ ਜਿਹੜਾ ਘਰ ਸੀ ਨਾ ਜਿਵੇਂ ਤੁਸੀਂ ਦੱਸਿਆ ਕਿ ਵੀ ਵੱਡਾ ਇੱਕ ਵੱਡਾ ਅੰਦਰ ਹੁੰਦਾ ਸੀ ਵੱਡਾ ਉਹਦੇ ਚ ਪੇਟੀਆਂ ਅਲਮਾਰੀਆਂ ਹੋਰ ਲੱਟਰ ਪੱਟਰ ਸਾਰਾ ਰੱਖਿਆ ਹੁੰਦਾ ਸੀਗਾ ਤੇ ਉਹਦੇ ਵਿੱਚ ਹੀ ਸੌ ਜਾਂ ਵਿੱਚ ਬਾਹਰਲੇ ਪਾਸੇ ਬਰਾਂਡਾ ਹੁੰਦਾ ਸੀ ਇੱਕ ਦਲਾਲ ਹੁੰਦਾ ਸੀ ਵੀ ਉਹ ਜਿਹੜਾ ਉਹ ਘਰ ਸੀ ਅਸਲ ਘਰ ਤੇ ਸਾਰਾ ਪਰਿਵਾਰ ਇਕੱਠਾ ਸੀ। ਸਵੇਰੇ ਚਾਹ ਦਾ ਵੱਡਾ ਪਤੀਲਾ ਬਣਦਾ ਸੀ ਤੇ ਉਹ ਜਿਉਂ ਜਿਉਂ ਸੁੱਤੇ ਉੱਠ ਕੇ ਆਉਂਦੇ ਸੀ ਤਿਉਂ ਤਿਉਂ ਸਾਡੀ ਬੀਬੀ ਨੇ ਚਾਹ ਪਾ ਕੇ ਅਸੀਂ ਬੇਜੀ ਕਹਿੰਦੇ ਹੁੰਦੇ ਸੀ ਦੇਸੀ ਨੇ ਚਾਹ ਪਾ ਕੇ ਸਾਨੂੰ ਉਵੇਂ ਗਲਾਸਾਂ ਚ ਦੇ ਜਾਣੀ, ਮੇਰੇ ਵਾਸਤੇ ਛੋਟਾ ਜਿਹਾ ਗਲਾਸ ਹੁੰਦਾ ਮੈਂ ਚਾਹ ਪੀਂਦਾ ਹੁੰਦਾ ਤੇ ਛੋਟਾ ਜਿਹਾ ਗਲਾਸ ਤੇ ਉਹ ਮਤਲਬ ਇੱਕ ਰਸੋਈ ਹੁੰਦੀ ਸੀਗੀ ਤੇ ਰਸੋਈ ਦੇ ਬਾਹਰਲੇ ਪਾਸੇ ਚੁੱਲਾ ਚੌਂਕਾ ਬਣਿਆ ਹੁੰਦਾ ਸੀ, ਚੁੱਲੇ ਚੌਂਕੇ ਦੇ ਨਾਲ ਉਹੀ ਤਵਾ ਖੜਾ ਤੇ ਨਾਲ ਇੱਕ ਵੱਡੀ ਚੁਰ ਹੁੰਦੀ ਸੀ, ਚੁਰ ਦੇ ਨਾਲ ਤਵੀ ਤੇ ਜਦੋਂ ਰੋਟੀਆਂ ਪੱਕਣੀਆਂ ਵੱਡੀ ਪ੍ਰਾਂਤ ਖੁੱਲਾ ਵੱਡਾ ਪਰਿਵਾਰ ਸੀ, ਕਹਿੰਦੇ ਜੀ ਉਹ ਪ੍ਰਾਂਤ ਦੇ ਵਿੱਚ ਸਾਰੇ ਪਰਿਵਾਰ ਦਾ ਪਿਆਰ ਸੀ। ਅੱਜ ਵਾਲੀਆਂ ਗੱਲਾਂ ਨੀ ਹੈ, ਜਿਹੜਾ ਉੱਠਿਆ ਉਹਨੇ ਆਪਦਾ ਪੂਰਾ ਕਾਟਾ ਫਰਿੱਜ ਚੋਂ ਕੱਢਿਆ ਤੇ ਕੱਢ ਕੇ ਦੋ ਲਾਈਆਂ ਤੇ ਖਾਧੀ। ਮਤਲਬ ਅੱਜ ਨਾ ਘਰ ਘਰ ਨੀ ਰਹਿ ਗਏ, ਘਰ ਮਕਾਨ ਬਣ ਗਏ। ਅਸੀਂ ਅਸੀਂ ਆਪਣੇ ਆਪ ਨੂੰ ਸ਼ਹਿਰੀ ਬਣਾਉਂਦੇ ਬਣਾਉਂਦੇ ਆਪਣੇ ਪੇਂਡੂ ਉਸ ਪੇਂਡੂ ਸੱਭਿਆਚਾਰ ਤੋਂ ਬਹੁਤ ਦੂਰ ਹੋ ਗਏ ਆ। ਤੇ ਦੂਸਰਾ ਅਜੇ ਤੱਕ ਗੁਰੂ ਦੀ ਏਡੀ ਮਿਹਰ ਹੈ ਪਰਮਾਤਮਾ ਦੀ, ਅਸੀਂ ਸਾਡਾ ਵੱਡਾ ਭਾਈ ਸਾਹਿਬ ਤਾਂ ਸੁਰਗਵਾਸ ਹੋ ਗਏ ਨੇ, ਸਾਡੇ ਦਾਦੀ ਜੀ ਵੀ ਚਲੇ ਗਏ ਨੇ, ਮਾਤਾ ਜੀ ਵੀ ਚਲੇ ਗਏ ਨੇ ਤੇ ਸਾਡੇ ਬੇਜੀ ਵੀ ਚਲੇ ਗਏ ਨੇ ਤੇ ਅਸੀਂ ਪੰਜ ਭਾਈ ਆ, ਦੋ ਭੈਣਾਂ ਸਾਡੀਆਂ, ਮਤਲਬ ਸਿਸਟਰਾਂ ਸਾਡੀਆਂ, ਦੋਨੇ ਪੜ੍ਹੀਆਂ ਲਿਖੀਆਂ ਸੀ, ਇੱਕ ਪ੍ਰਿੰਸੀਪਲ ਰਿਟਾਇਰ ਹੋਈ ਹੈ ਤੇ ਇੱਕ ਅਜੇ ਵੀ ਕਾਲਜ ਡਿਗਰੀ ਕਾਲਜ ਦੇ ਵਿੱਚ ਕੰਮ ਕਰ ਰਹੇ ਨੇ। ਸਾਡੇ ਹੁਣ ਅਸੀਂ ਅਲੱਗ ਅਲੱਗ ਸਾਰੇ, ਇੱਕ ਅਮੈਰੀਕਾ ਚਲਿਆ ਗਿਆ, ਕੈਨੇਡਾ ਚਲਿਆ ਗਿਆ, ਮੈਂ ਇੱਥੇ ਹਾਂਗਕਾਂਗ ਆ ਗਿਆ, ਪਰ ਸਾਡੀ ਜੁਆਇੰਟ ਫੈਮਿਲੀ ਹੈ ਜੀ ਅੱਜ ਤੱਕ, ਗੁਰੂ ਦੀ ਮਿਹਰ ਹੈ। ਸਾਡਾ ਇੱਕ ਭਰਾ ਉੱਥੇ ਰਹਿੰਦਾ ਪਿੰਡ, ਇੱਕ ਮੇਰਾ ਪਤੀ ਜਾਂਦਾ, ਔਰ ਉਹ ਸੋਨਾ ਕਰਦੇ ਹਨ। ਅਸੀਂ ਕਦੇ ਵੀ ਕਿਸੇ ਵੱਡੇ ਭਰਾ ਨੇ ਜਾਂ ਕਿਸੇ ਨੇ ਇਹ ਦਖਲ ਨਹੀਂ ਦਿੱਤਾ ਵੀ ਤੁਸੀਂ ਕੀ ਕੀਤਾ ਜਾਂ ਆਹ ਕਿਉਂ ਕੀਤਾ। ਗੁਰੂ ਜੀ ਡਿੱਗ ਪਿਆ, ਸਾਰਾ ਪਰਿਵਾਰ ਇਕੱਠਾ, ਪਿੰਡ ਵੱਲੋਂ ਸਤਿਕਾਰ ਹੈ, ਪਰ ਪਿੰਡ ਵਾਲੇ ਉਦਾਹਰਨ ਦਿੰਦੇ ਨੇ ਇਸ ਗੱਲ ਦੀ, ਭਾਈ ਇਹ ਸੂਈ ਦੇ ਨੱਕੇ ਰਾਹੀਂ ਲੰਘ ਜਾਂਦੇ ਨੇ, ਸੂਈ ਦੇ ਨੱਕੇ ਰਾਹੀਂ ਲੰਘਣ ਵਾਲਾ ਪਰਿਵਾਰ ਹੈ, ਜੋ ਮੇਲੇ ਹੁੰਦੇ ਆ ਜਾਂ ਉੱਥੇ ਵਾਸ਼ ਇਕੱਠੀ ਕਰਦੇ ਆ ਜਾਂ ਕੁਛ ਕਰਦੇ ਆ, ਜਿਵੇਂ ਹੁਣ ਮੈਂ ਵੀ ਗਿਆ ਹੋਵਾਂ, ਅਮੈਰੀਕਾ ਵਾਲਾ ਭਰਾ ਵੀ ਗਿਆ ਹੋਵੇ ਜਾਂ ਕੈਨੇਡਾ ਵੀ ਆਇਆ ਹੋਵੇ ਤੇ ਜਾਂ ਸਾਡਾ ਇੱਕ ਭਰਾ ਚੰਡੀਗੜ੍ਹ ਰਹਿੰਦਾ ਉਹ ਵੀ ਆਇਆ ਹੋਵੇ, ਤੇ ਇਹ ਨੀ ਹੈ ਕਿ ਵੀ ਸਾਡੇ ਪਰਿਵਾਰ ਦੇ ਵਿੱਚੋਂ ਦੋ ਬੰਦਿਆਂ ਤੋਂ ਕੋਈ ਆ ਕੇ ਫੰਡ ਇਕੱਠਾ ਕਰ ਜੇ, ਤਾਂ ਉਹ ਇੱਕ ਪਰਿਵਾਰ ਦੀ ਡਿਊਟੀ ਹੈ, ਉਹ ਲੱਖ ਰੁਪਈਆ ਦੇ ਦੇਵੇ, ਉਹ ਇੱਕ ਰੁਪਈਆ ਉਹਦਾ ਕੰਮ ਹੈ। ਜਦੋਂ ਕਿ ਸਾਨੂੰ ਅੱਗੇ ਪੁੱਛਦਾ ਤਾਂ ਸਾਨੂੰ ਇਸ ਗੱਲ ਦਾ ਮਾਣ ਹੁੰਦਾ, ਅਸੀਂ ਇਹ ਕਹਿ ਦੇਣਾ ਬਾਈ ਨੂੰ ਪੁੱਛ ਲਓ, ਭਾਈ ਬਾਈ ਤੁਹਾਨੂੰ ਲੱਖ ਦੇ ਦੇਵੇ, ਬਾਈ ਤੁਹਾਨੂੰ 2 ਲੱਖ ਦੇ ਦੇਵੇ, ਉਹ ਬਾਈ ਦਾ ਕੰਮ ਹੈ, ਸਾਡਾ ਨੀ। ਚਲੋ ਗੁਰੂ ਮਹਾਰਾਜ ਮਿਹਰ ਕਰਨ ਸਾਰਿਆਂ ਦੇ ਉੱਤੇ ਜਿਨ੍ਹਾਂ ਨੇ ਯਾਦਾਂ ਆਪਣੀਆਂ ਸ਼ੇਅਰ ਕੀਤੀਆਂ, ਕੰਗਣੀ ਵਾਲੇ ਗਲਾਸ, ਪਿੱਤਲ ਦੇ ਵੱਡੇ ਵੱਡੇ ਥਾਲ ਤੇ ਚਾਟੀਆਂ, ਸਾਡੇ ਭੈਣ ਜੀ ਪਹਿਲਾਂ ਇੱਕ ਗੱਲ ਕਰਕੇ ਗਏ ਸੀ ਘਾਟ, ਉਹ ਮੈਨੂੰ ਯਾਦ ਹੈ, ਸਾਡੇ ਕੋਲ ਚਾਦਰ ਹੁੰਦੀ ਸੀ ਵੱਡੀ ਸਾਰੀ, ਇੱਕ ਪਿੱਤਲ ਦੀ, ਉਹ ਚ ਘਾਟ ਭੁਲਾ ਕੇ ਨਾ ਉਹਦੇ ਚ ਪਾ ਦੇਣੀ, ਜਦੋਂ ਵੇਲੇ ਵੇਲੇ ਭੁੱਖ ਲੱਗੀ ਤੇ ਬੀਬੀ ਨੇ ਕਹਿਣਾ ਰੋਟੀ ਦਾ ਟਾਈਮ ਲੱਗੂਗਾ, ਘਾਟ ਦੀ ਕੋਲੀ ਭਰ ਲੈਣੀ, ਉਹ ਜੌਂ ਹੁੰਦੇ ਸੀ, ਜੌਂ ਭੁੰਨੇ ਪਹਿਲਾਂ ਉਹਨਾਂ ਨੂੰ ਉਖਲੀ ਚ ਕੁੱਟਦੇ ਸੀ, ਕੁੱਟਣ ਤੋਂ ਬਾਅਦ ਫਿਰ ਉਹਨਾਂ ਨੂੰ, ਉਹ ਚੀਜ਼ਾਂ ਤਾਂ ਹੁਣ ਰਹੀਆਂ ਨੀ ਹੈ। ਸਾਡੇ ਖਾਣੇ ਵੀ ਅੱਜ ਕੱਲ ਇਸ ਤਰ੍ਹਾਂ ਦੇ ਹੋ ਗਏ ਆ, ਉਹ ਬਿਮਾਰੀਆਂ ਨੀ ਸੀ ਹੁੰਦੀਆਂ, ਕਦੇ ਕਿਸੇ ਨੂੰ ਡਾਇਬਟੀਜ਼, ਕਦੇ ਕਿਸੇ ਨੂੰ ਸ਼ੂਗਰ, ਸੁਣੀ ਨੀ ਸੀ ਕਦੇ ਕਿਸੇ ਨੂੰ ਹਾਰਟ ਅਟੈਕ,
ਬਿਲਕੁਲ ਨਹੀਂ ਸੁਣੀ ਸੀ, ਉਹ ਕਿਤੇ ਟਾਵੇਂ ਟਾਵੇਂ ਬੰਦੇ ਨੂੰ ਹੁੰਦੀ ਸੀ, ਬਿਲਕੁਲ।
ਤੇ ਚਲੋ ਮੈਂ ਤੁਹਾਡੇ ਨਾਲ ਇੰਨੀਆਂ ਗੱਲਾਂ ਸ਼ੇਅਰ ਕਰਨੀਆਂ ਸੀਗੀਆਂ, ਕਦੇ ਵਕਤ ਮਿਲਿਆ ਕਿਉਂਕਿ ਮੈਂ ਵੀ ਕੰਮ ਤੇ ਜਾਣਾ ਹੁਣ, ਤੇ
ਠੀਕ ਹੈ,
ਬਾਕੀ ਜਦੋਂ ਕਦੇ ਫਿਰ ਮੌਕਾ ਮਿਲਿਆ ਫਿਰ ਅਸੀਂ ਕਰਾਂਗੇ।
ਜ਼ਰੂਰ ਜੀ, ਮੌਕੇ ਸੀ ਇਹ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਭਾਜੀ। ਸੋ ਮੌਕਿਆਂ ਦੀ ਕਿਹੜੀ ਗੱਲ ਹੈ ਜੀ, ਹਰ ਬੁੱਧਵਾਰ ਅਸੀਂ ਇਹ ਸਾਰੀਆਂ ਗੱਲਾਂ ਕਰਦੇ ਹਾਂ ਔਰ ਆਪਣੇ ਦਿਲ ਦੀ ਭੜਾਸ ਕੱਢ ਲੈਂਦੇ ਹਾਂ, ਪਰ ਇੱਕ ਗੱਲ ਹੁੰਦੀ ਹੈ ਕਿ ਹਰ ਕੋਈ ਇਸ ਗੱਲ ਤੋਂ ਚਿੰਤਾ ਤੁਰ ਦਿਸਦਾ ਮੈਨੂੰ ਕਿ ਹਾਂ ਸਮਾਂ ਬਹੁਤ ਬਦਲ ਗਿਆ, ਅਸੀਂ ਆਪਣਾ ਜਿਹੜਾ ਅਸੀਂ ਕਿੱਥੋਂ ਕਿੱਥੇ ਪਹੁੰਚ ਗਏ ਹਾਂ, ਹਨਾ ਕਿ ਸਾਡਾ ਅਸੀਂ ਕੁਛ ਗਵਾਉਂਦੇ ਜਾ ਰਹੇ ਹਾਂ। ਪਰ ਮੈਂ ਤੁਹਾਨੂੰ ਸਾਰੇ ਅੱਗੇ ਇਹ ਵੀ ਬੇਨਤੀ ਕਰਦੀ ਹਾਂ ਕਿ ਜੇ ਕਿਸੇ ਨੂੰ ਇਹ ਸਿਰਾ ਲੱਭੇ ਕਿ ਅਸੀਂ ਉਸ ਗੁਆਚੇ ਹੋਏ ਨੂੰ ਕਿੱਦਾਂ ਪੂਰਾ ਕਰ ਸਕਦੇ ਹਾਂ ਜਾਂ ਉਸ ਚੀਜ਼ ਨੂੰ ਕਿੱਦਾਂ ਅਜੇ ਵੀ ਸੰਭਾਲ ਕੇ ਰੱਖ ਸਕਦੇ ਹਾਂ, ਉਹਨੂੰ ਕਿੱਦਾਂ ਹੱਥ ਘੁੱਟ ਕੇ ਅਸੀਂ ਫੜ ਕੇ ਰੱਖ ਸਕਦੇ ਹਾਂ, ਉਹ ਵੀ ਮੈਨੂੰ ਲੱਗਦਾ ਇੱਕ ਵਧੀਆ ਵਿਸ਼ਾ ਗੱਲਬਾਤ ਕਰਨ ਦੇ ਲਈ, ਕਿਉਂਕਿ ਯਾਦਾਂ ਦੇ ਨਾਲ ਨਾਲ ਜਿੱਥੇ ਅਸੀਂ ਆਪਣੇ ਉਸ ਵਿਰਸੇ ਦੀ ਗੱਲ ਕਰਦੇ ਹਾਂ, ਉਹ ਹੰਢਾਏ ਹੋਏ ਵੇਲੇ ਦੀ ਗੱਲ ਕਰਦੇ ਹਾਂ, ਉਹਦੀ ਸਾਦਗੀ ਦੀ ਗੱਲ ਕਰਦੇ ਹਾਂ, ਸੋ ਉਹ ਸਾਦਾਪਨ ਜ਼ਿੰਦਗੀ ਚ ਅਜੇ ਵੀ ਕਿਵੇਂ ਰੱਖਿਆ ਜਾ ਸਕਦਾ। ਸੋ ਮੇਰੀ ਕੋਸ਼ਿਸ਼ ਹੁੰਦੀ ਹੈ ਜੀ ਕਿ ਮੈਂ ਜਦੋਂ ਵੀ ਸਾਡੇ ਘਰ ਦੇ ਅੰਦਰ ਕੋਈ ਵੜਦਾ ਹੈ ਨਾ ਆ ਕੇ, ਤੇ ਇੱਕ ਤਾਂ ਮੈਂ ਘਰ ਉਸ ਹਿਸਾਬ ਨਾਲ ਰਿਹਾ, ਕੋਈ ਮਾਡਰਨ ਹਾਊਸ ਨਹੀਂ ਹੈ ਮੇਰਾ, ਪਰ ਮੈਂ ਇਹ ਨਹੀਂ ਕਹਿ ਰਹੀ ਕਿ ਬਾਕੀ ਜਿਹੜੇ ਮਾਡਰਨ ਹਾਊਸ ਲੈਂਦੇ ਉਹਨਾਂ ਦੀ ਚੋਇਸ ਗਲਤ ਹੈ, ਆਪਣੀ ਆਪਣੀ ਗੱਲ ਹੁੰਦੀ ਹੈ। ਸੋ ਇੱਕ ਤਰ੍ਹਾਂ ਕਾਫੀ ਖੁੱਲਾ ਜਿਹਾ ਘਰ ਪ੍ਰੈਫਰੈਂਸ ਦਿੱਤੀ ਸੀ, ਜਿਹਦੇ ਚ ਪਿੱਛੇ ਬੈਕਯਾਰਡ ਪੂਰੇ ਪਿੰਡ ਦੇ ਵਿਹੜੇ ਵਰਗਾ ਲੱਗਦਾ ਹੋਵੇ ਮੈਨੂੰ। ਸੋ ਜਦੋਂ ਵੀ ਘਰ ਕੋਈ ਵੜਦਾ ਤੇ ਇਹ ਗੱਲ ਕਹਿ ਦਿੰਦਾ ਨਾ ਕਿ ਤੁਹਾਡੇ ਘਰ ਆ ਕੇ ਲੱਗਦਾ ਹੀ ਨਹੀਂ, ਅਸੀਂ ਆਸਟ੍ਰੇਲੀਆ, ਸਾਨੂੰ ਐ ਲੱਗਦਾ ਅਸੀਂ ਪੰਜਾਬ ਆ ਗਏ ਆ। ਸੋ ਮੇਰਾ ਅੰਦਰੋਂ ਅੰਦਰੋਂ ਖਿੜ ਜਾਂਦੀ ਆ ਕਿ ਹਾਂ ਜੋ ਜਿਹੜੀ ਕੋਸ਼ਿਸ਼ ਮੈਂ ਕਰ ਰਹੀ ਹਾਂ ਅਜੇ ਤੱਕ ਜਿਉਂਦੀ ਜਾਗਦੀ ਆ। ਸੋ ਪਿੱਛੇ ਏਦਾਂ ਹੀ ਕਿਆਰੀਆਂ ਬਣਾਈਆਂ ਹੋਈਆਂ ਆ, ਉਹਨਾਂ ਦੇ ਵਿੱਚ ਸਾਗ ਵੀ ਲਾ ਦਿੰਦੀ ਆ, ਹੋਵੇ ਨਾ ਹੋਵੇ, ਪਰ ਹੁਣ ਵੀ ਜਿੱਦਾਂ ਸਰੋਂ ਨਿਸਤਰ ਜਾਂਦੀ ਆ ਤਾਂ ਮੈਂ ਥੋੜੇ ਜਿਹੇ ਬੂਟੇ ਐਵੇਂ ਰੱਖੇ ਆ, ਉਹ ਕਿਸੇ ਨੂੰ ਨਹੀਂ ਪਤਾ, ਪਰ ਮੈਂ ਪੁੱਟਦੀ ਨੀ ਕਿਉਂਕਿ ਉਹ ਸਰੋਂ ਦੇ ਖਿੜੇ ਫੁੱਲ ਮੈਨੂੰ ਕਿਤੇ ਨਾ ਕਿਤੇ ਖੁਸ਼ੀ ਦੇ ਜਾਂਦੇ ਆ ਔਰ ਆਪਣੇ ਖੇਤ ਯਾਦ ਕਰਾ ਜਾਂਦੇ, ਭਾਵੇਂ ਉਹ 5-7 ਬੂਟੇ ਕਿਉਂ ਨਾ ਹੋਣ। ਸੋ ਉੱਥੇ ਧਨੀਆ, ਪਾਲਕ, ਇਹੋ ਜਿਹੀਆਂ ਚੀਜ਼ਾਂ, ਹੁਣ ਅੱਗੇ ਗਰਮੀਆਂ ਆਉਣੀਆਂ ਤੇ ਮੈਨੂੰ ਹੁੰਦਾ ਕਿ ਮੈਂ ਬੀਜ ਇਕੱਠੇ ਕਰ ਲਾਂ ਗਰਮੀਆਂ ਦੀਆਂ ਸਬਜ਼ੀਆਂ ਚ ਬੀਜਣ ਵਾਲੇ। ਸੋ ਕਿਤੇ ਨਾ ਕਿਤੇ ਚਾਹੇ ਪੁਦੀਨੇ ਦੀ ਕਿਆਰੀ ਆ, ਉਹ ਚੀਜ਼ਾਂ ਉਸ ਘਰ ਦੇ ਵਿੱਚ ਜ਼ਰੂਰ ਐਡ ਕਰੋ ਜੋ ਤੁਹਾਨੂੰ ਲੱਗਦਾ ਕਿ ਤੁਹਾਡੇ ਬਚਪਨ ਦੇ ਵਿੱਚ ਕਿਤੇ ਤੁਸੀਂ ਮਾਣੀਆਂ ਹੋਈਆਂ। ਅਸੀਂ ਸਿਰਫ ਗੱਲਾਂ ਕਰ ਦਿੰਦੇ ਕਿ ਸਾਨੂੰ ਉਹ ਚੀਜ਼ਾਂ ਚੰਗੀਆਂ ਲੱਗਦੀਆਂ ਸੀ। ਸੋ ਮੇਰੇ ਮਨ ਚ ਬੜੀ ਖਾਹਿਸ਼ ਆ ਕਿ ਮੈਂ ਆਪਣੇ ਘਰ ਦੇ ਵਿੱਚ ਹੁਣ ਇੱਕ ਚੌਂਕਾ ਵੀ ਬਣਾਵਾਂ। ਸੋ ਗੱਲ ਉਹ ਹੋ ਜਾਂਦੀ ਜਦੋਂ ਮੈਂ ਕਹਿ ਦਿੰਦੀ ਹਾਂ ਤੇ ਫਿਰ ਸਾਡੇ ਸਰਦਾਰ ਸਾਹਿਬ ਨੂੰ ਹੋ ਜਾਂਦਾ ਵੀ ਦੱਸ ਇਹ ਮੈਂ ਕਿੱਥੋਂ ਪਿੰਡ ਦੀ ਵਿਆਹ ਲਿਆਂਦੀ। ਸੋ ਪਰ ਕੋਸ਼ਿਸ਼ ਕਰੋ ਜੀ ਉਹ ਚੀਜ਼ਾਂ ਜਿਹੜੀਆਂ ਤੁਹਾਨੂੰ ਖੁਸ਼ੀ ਦਿੰਦੀਆਂ ਨਾ ਉਹਨੂੰ ਜ਼ਿੰਦਗੀ ਚ ਐਡ ਕਰੋ। ਸੋ ਆਲਾ ਦੁਆਲਾ ਨਾ ਦੇਖੋ ਕਿ ਕਿਸੇ ਦੇ ਘਰ ਦੇ ਵਿੱਚ ਕੀ ਹੈ, ਉਹ ਰੱਖ ਦਵਾਂ, ਟੀਵੀ ਦੀ ਸਕਰੀਨ ਛੋਟੀ ਵੀ ਰਹਿ ਜਾਊਗੀ ਕੋਈ ਗੱਲ ਨਹੀਂ, ਪਰ ਜਿੰਨਾ ਕੁ ਵੀ ਦੇਖੋ ਜੋ ਵੀ ਦੇਖੋ ਚੰਗਾ ਦੇਖੋ ਤੇ ਇਕੱਠੇ ਬੈਠ ਕੇ ਦੇਖੋ। ਸੋ ਇਹ ਚੀਜ਼ਾਂ ਜ਼ਿੰਦਗੀ ਚ ਐਡ ਕਰਨ ਦੀ ਜ਼ਰੂਰਤ ਹੈ। ਚਲੋ ਜੀ ਮੈਂ ਕਿਸੇ ਹੋਰ ਵਹਿਣ ਚ ਵਹਿ ਤੁਰੀ ਅੱਗੇ ਚੱਲਦੀ ਆ ਜੀ। ਸੋ ਗੁਰਿੰਦਰ ਸਿੰਘ ਹੁਣਾਂ ਨੇ ਸਾਂਝ ਪਾਈ ਹੈ ਜੀ, ਵਰਜੀਨੀਆ USA ਤੋਂ ਸਾਡੇ ਨਾਲ ਜੁੜੇ ਹੋਏ ਅੱਜ। ਸੋ ਕਹਿ ਰਹੇ ਅੱਜ ਤੁਸੀਂ ਪਿੰਡ ਦੀਆਂ ਗੱਲਾਂ ਕਰਕੇ ਪਿੰਡ ਪਹੁੰਚਾ ਦਿੱਤਾ, ਅਸੀਂ ਕਿੱਥੋਂ ਕਿੱਥੇ ਆ ਗਏ ਹਾਂ। ਬਿਲਕੁਲ ਗੁਰਿੰਦਰ ਜੀ ਤੁਸੀਂ ਠੀਕ ਆ। ਸੋ ਜਦੋਂ ਅੱਖਾਂ ਖੋਲੋ ਨਾ ਤੇ ਹੁਣ ਮੈਂ ਵੀ ਜਦੋਂ ਪ੍ਰੋਗਰਾਮ ਕਰਕੇ ਹਟਦੀ ਹੁੰਦੀ ਆ ਨਾ ਇਹ ਯਾਦਾਂ ਦਾ, ਤੇ ਫਿਰ ਜਦੋਂ ਮੈਂ ਏਦਾਂ ਲੱਗਦਾ ਹੁੰਦਾ ਕਿ ਮੈਂ ਸੱਚੀ ਮੁੱਚੀ ਕਿਤੇ ਪਹੁੰਚ ਗਈ ਆ, ਤੇ ਫਿਰ ਵਾਪਸ ਆਉਂਦੀ ਆ ਤੇ ਲੱਗਦਾ ਕਿ ਮੈਂ ਉਸੇ ਘਰ ਦੇ ਵਿੱਚ ਆ, ਉਸੇ ਜਗ੍ਹਾ ਤੇ ਆ, ਤੇ ਫੇਰ ਇਹ ਜਰੂਰ ਸੋਚਦੀ ਆ ਕਿ ਕਿੱਥੋਂ ਕਿੱਥੇ ਪਹੁੰਚ ਗਏ। ਪਰ ਚਲੋ ਜੀ ਜਿੱਥੇ ਵੀ ਪਹੁੰਚੇ ਆ ਉਹਨੂੰ ਵੀ ਸੰਭਾਲ ਕੇ ਰੱਖੀਏ ਤੇ ਆਪਣਾ ਜਿਹੜਾ ਆਪਣਾ ਵਿਰਸਾ ਜਿਹਦੀ ਗੱਲ ਅਸੀਂ ਵਾਰ ਵਾਰ ਕਰਦੇ ਆ ਉਹਨੂੰ ਜ਼ਰੂਰ ਸੰਭਾਲ ਕੇ ਰੱਖੀਏ। ਸੋ ਬਹੁਤ ਬਹੁਤ ਸ਼ੁਕਰੀਆ ਗੁਰਿੰਦਰ ਜੀ। ਰਾਜਵਿੰਦਰ ਸਿੰਘ ਹੁਣਾਂ ਨੇ ਵੀ ਜੀ ਲਓ ਮੈਨੂੰ ਭੇਜ ਦਿੱਤੀਆਂ ਉਹ ਸੰਤਰੇ ਵਾਲੀਆਂ ਗੋਲੀਆਂ ਨੀ ਹੁੰਦੀਆਂ ਸੀਗੀਆਂ ਤੇ ਕੋਈ ਇਮਲੀ ਜਿਹੀ ਵਾਲੀਆਂ ਮੱਛੀਆਂ ਹੁੰਦੀਆਂ ਸੀਗੀਆਂ, ਉਹਨਾਂ ਦੀਆਂ ਫੋਟੋ ਭੇਜ ਦਿੱਤੀਆਂ, ਕਹਿੰਦੇ ਡੱਡੀਆਂ ਤੇ ਮੱਛੀਆਂ ਤੇ ਨਾਲ ਹੀ ਜਿਹੜੀ ਪੰਬੀਰੀ ਹੁੰਦੀ ਸੀਗੀ ਇੱਕ ਉਹਦੀ ਫੋਟੋ ਭੇਜੀ ਹੈ। ਸੋ ਬਿਲਕੁਲ ਜੀ ਹਰ ਇੱਕ ਯਾਦ ਦੇ ਨਾਲ 100 ਯਾਦਾਂ ਅੱਗੇ ਹੋਰ ਛਿੜ ਜਾਂਦੀਆਂ। ਸੋ ਜ਼ਰੂਰਤ ਤੋਂ ਜ਼ਿਆਦਾ ਸਮਾਂ ਮੈਂ ਲੈ ਲਿਆ ਆ ਤੇ ਚਲੋ ਅਸੀਂ ਗੱਲ ਕਰਦੇ ਹਾਂ ਜੀ ਜਿਹੜੀ ਘਰ ਦੀ ਗੱਲ ਸ਼ੁਰੂ ਕੀਤੀ ਹੋਈ ਸੀਗੀ। ਸੋ ਪਰ ਛੱਤੀਆਂ ਦੀ ਗੱਲ ਹੋ ਗਈ ਸੀਗੀ ਤੇ ਕਮਰਿਆਂ ਦੀਆਂ ਛੱਤਾਂ ਦੀ ਗੱਲ ਕਰਦੇ ਹਾਂ। ਜਿਹੜੀ 4 ਕੰਧਾਂ ਹੁੰਦੀਆਂ ਸੀਗੀਆਂ ਤੇ ਉਹਦੇ ਉੱਤੇ ਜਿਹੜੀਆਂ ਛੱਤਾਂ ਹੁੰਦੀਆਂ ਸੀ ਉਹ ਜ਼ਿਆਦਾਤਰ ਬਾਲਿਆਂ, ਗਾਡਰਾਂ ਤੇ ਇੱਟਾਂ ਦੀਆਂ ਹੁੰਦੀਆਂ ਸੀਗੀਆਂ। ਬਾਅਦ ਵਿੱਚ ਜਿਹੜੇ ਲੈਂਟਰ ਪੈਣੇ ਸ਼ੁਰੂ ਹੋਏ ਸੀਗੇ। ਸੋ ਮੈਨੂੰ ਯਾਦ ਹੈ ਜੀ ਸਰਦੀਆਂ ਦੀ ਸ਼ਾਮ ਨੂੰ ਜੀ ਲੋ ਜੀ ਇੱਕ ਕਾਲ ਹੋਰ ਆਈ ਹੈ ਸੋ ਅਮਰਜੀਤ ਹੁਣਾਂ ਦੀ, ਸੋ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਲੈਣੇ ਆ ਤੇ ਫੇਰ ਮੈਂ ਅੱਗੇ ਗੱਲ ਸ਼ੁਰੂ ਕਰਦੀ ਆ ਜੀ।
ਹੈਲੋ ਸੁਖਪ੍ਰੀਤ, ਸੋਰੀ ਮੈਂ ਨਾ ਦੁਬਾਰਾ ਕਾਲ ਕੀਤੀ ਆ, ਮੈਂ ਤੈਨੂੰ ਦੰਦਾਂ
ਜਾ ਕੋਈ ਗੱਲ ਨੀ ਜੀ
ਭੁੱਲ ਹੀ ਗਈ, ਉਹ ਤਾਂ ਭੁੱਲ ਹੀ ਗਈ ਮੈਂ ਕਹਿੰਦਾ ਗੱਲ
ਕੋਈ ਨੀ
ਅਕਲ ਵੀ ਟੇਢੀ ਹੁੰਦੀ। ਮੇਰੇ ਹਸਬੈਂਡ ਵੀ ਹੱਸਦੇ ਹੁੰਦੇ, ਕਹਿੰਦੇ ਤੈਨੂੰ ਨਾ ਤੇਰੀ ਅਕਲ ਜਾੜ ਆਉਂਦੀ ਨਾ ਤੈਨੂੰ ਅਕਲ ਆਈ ਹੈ, ਦੋਨੇ ਗੱਲਾਂ
ਠੀਕ ਹੈ। ਇਹ ਘਰਦਿਆਂ ਨੂੰ ਤੇ ਮੌਕਾ ਮਿਲ ਜਾਂਦਾ ਗੱਲ ਕਰਨ ਦਾ, ਹਨਾ
ਮੌਕਾ ਮਿਲ ਜਾਂਦਾ।
ਤੁਹਾਡਾ ਅੱਗੇ ਐਂ ਦਿਲ ਕਰਦਾ ਹੁੰਦਾ ਵੀ ਜਿਹੜੀ ਤੁਹਾਡੇ ਜੀ
ਕੋਕੋਨਟ ਦਾ ਓਇਲ ਨੂੰ ਨਾ ਗਰਮ ਕਰ ਲੋ, ਜਾਨੀ ਜਿੰਨਾ ਕੁ ਤੁਸੀਂ ਲਾ ਸਕਦੇ ਹੋਗੇ, ਜੇ ਤਾਂ ਵੀ ਵੱਧ ਗਰਮ ਹੋ ਗਿਆ ਤਾਂ ਥੋੜਾ ਥੋੜਾ ਉਂਗਲਣਾ ਵੀ ਉੱਥੋਂ ਤੱਕ ਲਾ ਲੋ, ਤੇ ਨਹੀਂ ਬਾਅਦ ਚ ਵੀ ਜਿੰਨਾ ਕੁ ਤੁਸੀਂ ਮੂੰਹ ਚ ਉਹਦੀ ਕੁਰ ਨੂੰ ਘੁੱਟ ਭਰ ਸਕਦੇ ਹੋ, ਨਿੱਘਿਆ ਜਾ ਹੋਇਆ ਜਿਵੇਂ ਉਵੇਂ ਉਹਨੂੰ ਘੁੱਟ ਭਰ ਕੇ ਉਹਦੀ ਕੁਰਲੀ ਕਰੀ ਤਾ ਜਿਵੇਂ ਆਪਾਂ ਕਰਾਰੇ ਕਰਦੇ ਹੁੰਦੇ ਆ
ਜੀ, ਠੀਕ ਹੈ ਠੀਕ ਹੈ।
ਹਾਂ ਉਹਨੂੰ ਕਰਾਰੇ ਉਹਨੂੰ ਮੁੜ ਕੇ ਕੋਕੋਨਟ ਓਇਲ, ਹਾਂ ਉਹਨੂੰ ਬਾਅਦ ਚ ਡੋਲ ਦਿਓ ਜਾਨੀ
ਠੀਕ ਹੈ ਠੀਕ ਹੈ।
ਹਾਂ ਤੇ ਉਦੋਂ ਬਾਅਦ 10-15 ਮਿੰਟ ਕੁਛ ਖਾਣਾ ਕਰਨਾ ਨੀ, ਇਹ ਬਹੁਤ ਰਾਹਤ ਪਾਉਂਦਾ।
ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਸੋ ਨਾਈਸ, ਕਿੰਨਾ ਖਿਆਲ ਰੱਖਦੇ ਆ ਤੁਸੀਂ ਹੈ।
ਹਾਂ ਤੇ ਇੱਕ ਤੁਸੀਂ ਬਰੱਸ਼ ਆ ਜਿਹੜਾ ਉਹ ਛੋਟਾ ਬੇਬੀ ਬਰੱਸ਼ ਲੈ ਕੇ ਤੇ ਉਹ ਸੌਫਟ ਤੇ ਬੇਬੀ ਬਰੱਸ਼ ਲੈ ਕੇ ਉਹ ਦੂਰ ਉੱਥੋਂ ਤੱਕ ਪਹੁੰਚਾਓ, ਉਹਨੂੰ ਮਾਰੋ ਕਿਉਂਕਿ ਵੱਡਾ ਬਰੱਸ਼ ਨਾ ਵਰਤੋ।
ਇਹ ਗੱਲ ਤੁਸੀਂ ਬਹੁਤ ਵਧੀਆ ਕੀਤੀ ਕਿਉਂਕਿ ਅੱਜ ਸਵੇਰੇ ਵੀ ਉੱਠ ਕੇ ਜਦੋਂ ਬਰੱਸ਼ ਕਰਨ ਲਈ ਮੂੰਹ ਹੀ ਨਹੀਂ ਖੁੱਲਦਾ, ਵੱਡਾ ਬਰੱਸ਼ ਹੁੰਦਾ ਨਾ, ਆਹ ਤੁਸੀਂ ਵਧੀਆ ਟੋਟਕਾ ਦੱਸਿਆ।
ਮੈਂ ਤਾਂ ਨਾ ਬਹੁਤ ਧੱਕੇ ਖਾਦੇ, ਬਹੁਤ ਧੱਕੇ ਖਾਦੇ ਹੈਗੇ ਤੇ ਮੈਨੂੰ ਫਿਰ ਇਹੀ
ਇਸੇ ਲਈ ਕਹਿੰਦੇ ਅਕਲ ਆ ਜਾਂਦੀ ਹੈ ਨਾ ਧੱਕੇ ਖਾ ਖਾ ਕੇ।
ਹਾਂ ਹਾਂ ਉਹ ਧੱਕੇ, ਹਾਂ ਉਹੀ ਨਾ, ਮੈਂ ਤਾਂ ਉਹੀ ਗੱਲ ਹਰੇਕ ਕੋਲ ਜਾਣਾ, ਹਰੇਕ ਨੇ ਦੱਸਣਾ, ਉਹ ਡਾਕਟਰ ਨੇ, ਫਿਰ ਉਹ ਇੱਕ ਡਾਕਟਰ ਨੇ ਮੈਨੂੰ ਕਹਿੰਦਾ, ਮੈਂ ਆਖਿਆ ਵੀ ਮੇਰਾ ਉੱਥੋਂ ਤੱਕ ਮੈਨੂੰ ਲੱਗਦਾ ਮੇਰਾ ਬਰੱਸ਼ ਹੀ ਨਹੀਂ ਪਹੁੰਚਦਾ। ਮੈਂ ਉਹਨੂੰ ਸਿੱਧੇ ਦੱਸਿਆ, ਉਹ ਕਹਿੰਦੇ ਵੀ ਹਾਂ ਤੁਸੀਂ ਬੇਬੀ ਬਰੱਸ਼ ਕਰ ਸਕਦੇ ਹੋ। ਕਹਿੰਦੇ ਇਹ ਚ ਕੀ ਗੱਲ ਹੈਗੀ ਵੀ ਤੁਸੀਂ ਬੇਬੀ ਬਰੱਸ਼ ਲੈ ਲਓ, ਉਹ ਉੱਥੋਂ ਤੱਕ ਪਹੁੰਚ ਜਾਂਦਾ ਹੈਗਾ, ਵੀ ਚੰਗੀ ਤਰ੍ਹਾਂ ਉਹਨੂੰ ਸਾਫ਼ ਕਰ ਦਿੰਦਾ।
ਸਾਫ਼ ਕਰ ਦਿੰਦਾ, ਬਿਲਕੁਲ ਸਹੀ ਕਿਹਾ ਤੁਸੀਂ। ਸੋ ਬਹੁਤ ਬਹੁਤ ਸ਼ੁਕਰੀਆ,
ਚਲੋ ਠੀਕ ਹੈ,
ਬੜੀ ਮਿਹਰਬਾਨੀ ਤੁਹਾਡੀ। ਹਾਂ ਬਹੁਤ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਓਕੇ ਜੀ, ਲਓ ਜੀ ਰੇਡੀਓ ਕਾਹਦਾ ਬਿਲਕੁਲ ਹਰਮਨ ਪਰਿਵਾਰ ਹੈ ਸਾਡਾ ਤਾਂ ਜੀ, ਬਿਲਕੁਲ ਗੱਲਾਂ ਵੀ ਦਿਲ ਵਾਲੀਆਂ ਕਰ ਲੈਂਦੀਆਂ ਤੁਹਾਡੇ ਨਾਲ ਬੈਠ ਕੇ, ਔਰ ਜਦੋਂ ਤੁਸੀਂ ਇੰਨਾ ਪਿਆਰ ਜਿਤਾਉਂਦੇ ਹੋ ਨਾ ਤੇ ਬਸ ਫਿਰ ਰੂਹ ਬਾਗੋ ਬਾਗ ਹੋ ਜਾਂਦੀ ਹੈ। ਸੋ ਲਓ ਜੀ ਸਾਡੇ ਨਾਲ ਪ੍ਰੀਤੀ ਹੁਣਾਂ ਨੇ ਵੀ ਸਾਂਝ ਪਾਈ ਹੈ ਜੀ, ਸਤਿ ਸ਼੍ਰੀ ਅਕਾਲ ਕਹਿ ਰਹੇ ਨੇ, ਕਹਿੰਦੇ ਬਹੁਤ ਵਧੀਆ ਸ਼ੋਅ ਚੱਲ ਰਿਹਾ ਜੀ, ਆਪਣੀ ਨਾਨੀ ਦਾ ਘਰ ਯਾਦ ਆ ਗਿਆ। ਕਹਿੰਦੇ ਮੈਨੂੰ ਮੇਰੇ ਨਾਨਾ ਜੀ ਕੋਲ ਹੁੱਕਾ ਹੁੰਦਾ ਸੀ, ਉਹ ਹਮੇਸ਼ਾ ਉਹਨੂੰ ਸਾਫ਼ ਕਰਕੇ ਵਾਕ ਤੇ ਜਾਂਦੇ ਸੀ, ਤੇ ਮੈਂ ਔਰ ਮਾਮਾ ਜੀ ਦੀ ਕੁੜੀ ਚੋਰੀ ਚੋਰੀ ਦੋ ਗੁੜ ਗੁੜ ਦੀ ਆਵਾਜ਼ ਕਰੀਦੀਆਂ ਸੀ। ਮੈਨੂੰ ਅੱਜ ਵੀ ਉਹ ਆਵਾਜ਼ ਤੇ ਉਹਦੀ ਮਹਿਕ ਯਾਦ ਹੈ। ਬਿਲਕੁਲ ਪ੍ਰੀਤੀ ਜੀ, ਉਹ ਮਹਿਕਾਂ, ਉਹ ਖੁਸ਼ਬੂਆਂ, ਉਹ ਆਵਾਜ਼ਾਂ, ਉਹ ਸੀਨਸ, ਉਹ ਦ੍ਰਿਸ਼ ਜਿਹੜੇ ਅਸੀਂ ਦੇਖੇ ਹੁੰਦੇ ਸੀਗੇ, ਉਹ ਸਾਡੀਆਂ ਅੱਖਾਂ ਅੱਗੇ ਜਿਉਂ ਦੇ ਤਿਉਂ ਆ ਜਾਂਦੇ ਆ। ਸੋ ਕਈ ਗੱਲਾਂ ਦੇ ਲਈ ਤਾਂ ਮੈਨੂੰ ਲੱਗਦਾ ਹੁੰਦਾ ਕਿ ਸਾਡੇ ਅਲਫਾਜ਼ ਵੀ ਘੱਟ ਪੈ ਜਾਂਦੇ ਆ, ਕਈ ਚੀਜ਼ਾਂ ਨੂੰ ਸਿਰਫ ਅਸੀਂ ਮਹਿਸੂਸ ਹੀ ਕਰ ਸਕਦੇ ਹਾਂ, ਉਹ ਯਾਦਾਂ ਨੂੰ ਵੀ ਮਹਿਸੂਸ ਹੀ ਕਰ ਸਕਦੇ ਹਾਂ, ਪਰ ਮੈਂ ਕੋਸ਼ਿਸ਼ ਕਰਦੀ ਹੁੰਦੀ ਹਾਂ ਕਿ ਉਹਨਾਂ ਨੂੰ ਥੋੜੇ ਜਿਹੇ ਸ਼ਬਦ ਦੇ ਕੇ ਤੁਹਾਡੇ ਸਾਰਿਆਂ ਨਾਲ ਸਾਂਝਾ ਕਰ ਸਕਾਂ, ਤੇ ਤੁਹਾਡੇ ਸਾਰਿਆਂ ਦਾ ਪਿਆਰ ਜਦੋਂ ਮਿਲਦਾ ਤਾਂ ਫਿਰ ਬਸ ਕੀ ਗੱਲਾਂ ਜੀ। ਲਓ ਜੀ ਧਨੀ ਸਾਹਿਬ ਹੁਣਾਂ ਨੇ ਵੀ ਵੋਇਸ ਮੈਸੇਜ ਭੇਜੇ ਹੋਏ ਆ, ਸਰਬਜੀਤ ਭਾਜੀ ਸੁਣੀਏ ਜਰਾ ਕੀ ਕਹਿ ਰਹੇ ਧਨੀ ਸਾਹਿਬ ਅੱਜ ਜੀ।
ਹੈਲੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਹੋਰ ਸੁਣਾਓ ਕੀ ਹਾਲ ਚਾਲ, ਹੋਰ ਦੀਦੀ ਤੁਸੀਂ ਠੀਕ ਹੋ? ਚਲੋ ਠੀਕ ਠਾਕ ਹੀ ਚਾਹੀਦਾ। ਹੋਰ ਸਰਬਜੀਤ ਭਾਜੀ ਤੁਸੀਂ ਠੀਕ ਹੋ? ਚਲੋ ਠੀਕ ਹੀ ਚਾਹੀਦਾ। ਭਾਂਡਿਆਂ ਦੀ ਗੱਲ ਕਰਦੇ ਪਏ ਜੀ, ਭਾਂਡਿਆਂ ਦੀਆਂ ਯਾਦਾਂ ਤੇ ਬਹੁਤ ਆ ਜੀ, ਮੈਨੂੰ ਅੱਜ ਵੀ ਪਤਾ, ਪਲੱਸ ਟੂ ਤੱਕ ਤਾਂ ਮੈਂ ਹੀ ਭਾਂਡੇ ਧੋਤੇ ਜੀ, ਮੇਰੀ ਮੰਮੀ ਦੇ ਜਿਹੜੇ ਵੀ ਦਾਜ ਚ ਜਿੰਨੇ ਵੀ ਆਏ ਸੀ ਨਾ ਭਾਂਡੇ, ਜਿਹੜੇ ਵੀ ਤੁਸੀਂ ਗੱਲ ਕਰਦੇ ਪਏ ਹੋ ਪਿੱਤਲ ਵਾਲੇ, ਉਹ ਅੱਜ ਵੀ ਸਾਡੇ ਘਰ ਪਏ ਆ, ਕਾਫੀ ਧੋਤੇ, ਨਾ ਧੋਂਦੇ ਚ ਪੈਣਾ ਵੀ ਕਰਦੀਆਂ, ਤੇ ਯਾਦਾਂ ਤੇ ਇੱਦਾਂ ਬਹੁਤ ਆ ਜੀ। ਜਿੱਦਾਂ ਮੈਂ ਤੁਹਾਨੂੰ ਇੱਕ ਵਾਰੀ ਯਾਦ ਸੁਣਾਉਂਦਾ, ਤੇ ਇੱਕ ਵਾਰੀ ਦੀ ਗੱਲ ਆ ਜੀ, ਗੱਡੀਆਂ ਦਾ ਬੜਾ ਸ਼ੌਂਕ ਹੁੰਦਾ ਸੀ ਜੀ, ਤੇ ਆਪਾਂ ਜਦੋਂ ਵੀ ਰੋਡ ਰਾਡ ਤੇ ਜਾਣਾ, ਗੱਡੀ ਦੇਖਣੀ ਕਿਸੇ ਦੀ, ਉਦੋਂ ਮਰੂਤੀਆਂ ਜ਼ਿਆਦਾ ਚੱਲਦੀਆਂ ਹੁੰਦੀਆਂ ਸੀ, ਤੇ ਮੈਂ ਅੱਠਵੀਂ ਚ ਪੜ੍ਹਦਾ ਸੀ ਅਸੀਂ, ਕੰਮ ਕੁੰਮ ਠੀਕ ਹੀ ਆਪਣਾ ਘਰੇ, ਤੇ ਡੈਡੀ ਨੂੰ ਮੈਂ ਕਿਹਾ ਮੈਂ ਡੈਡੀ ਯਾਰ ਗੱਡੀ ਲੈਣੀ ਆ, ਗੱਡੀ ਲੈ ਕੇ ਦੇ, ਮੈਨੂੰ ਪਤਾ ਸੀ ਕਿ ਮੇਰੀ ਉਮਰ ਵੀ ਥੋੜੀ, ਅੱਠਵੀਂ ਚ ਪੜ੍ਹਦਾ ਸੀ ਮੈਂ, ਤੇ ਚਲੋ ਜੀ ਡੈਡੀ ਨੇ ਜੀ ਡੈਡੀ ਨੂੰ ਪੰਪ ਪੁੰਪ ਦੇ ਤਾ ਜੀ, ਇੱਦਾਂ ਹੀ ਗੱਲ ਗੁੱਲ ਕਰਕੇ, ਤੇ ਅਸੀਂ ਚੱਲ ਕਹਿੰਦਾ ਠੀਕ ਹੈ ਲਿਆ ਦਿੰਦੇ, ਤੇ ਅਸੀਂ ਪਹਿਲੀ ਵਾਰੀ ਗੱਡੀ 98 ਚ ਲੈ ਕੇ ਆਂਦੀ ਸੀ ਜੀ, ਮਰੂਤੀ 800 ਨਵੇਂ ਸ਼ੇਪ ਚ ਆਈ ਉਹ, ਤੇ ਗੱਡੀ ਲੈ ਕੇ ਚਲਾਉਣੀ ਨਾ ਮੈਨੂੰ ਆਉਂਦੀ ਨਾ ਡੈਡੀ ਨੇ ਆਉਂਦੀ, ਤੇ ਗੱਡੀ ਆਪਾਂ ਲੈ ਆਂਦੀ ਜੀ, ਗੱਡੀ ਲਿਆ ਕੇ ਘਰ ਚਲੀ ਕਰਤੀ, ਬਸ ਦੋ ਦਿਨ ਖਲੋਤੀ ਦੀ, ਹੌਲੀ ਹੌਲੀ ਜਿੱਦਾਂ ਮਤਲਬ ਵਾਕ ਵੀ ਹੈਗੀ ਸੀ ਲਾਗੇ ਘਰਾਂ ਦੇ ਵਿੱਚ, ਤੇ ਉਹਨਾਂ ਦੇ ਘਰ ਇੱਕ ਰਿਸ਼ਤੇਦਾਰ ਮੁੰਡਾ ਆਇਆ ਸੀ, ਤੇ ਉਹ ਆਇਆ ਸੀ 2-4 ਦਿਨਾਂ ਵਾਸਤੇ ਜੀ, ਉਹਨੂੰ ਮੈਂ ਕਿਹਾ ਭਾਜੀ ਆ ਗੱਡੀ ਤੁਹਾਨੂੰ ਚਲਾਉਣੀ ਹੁੰਦੀ ਮੈਨੂੰ, ਮਤਲਬ ਗੱਡੀ ਸਿਖਾਓ ਥੋੜੀ ਬਹੁਤੀ, ਕਹਿੰਦਾ ਠੀਕ ਹੈ ਕੋਈ ਨੀ ਮੈਂ ਆ ਜਾਂਗਾ। ਲਓ ਜੀ ਇੱਕ ਦਿਨ ਮੈਂ ਲੈ ਕੇ ਇਹਨੂੰ ਨਾਲ ਚਲਾ ਗਿਆ, ਤੇ ਨਾਲ ਚਲਾ ਗਿਆ ਇਹਨੂੰ ਲੈ ਕੇ, ਤੇ ਹੋਇਆ ਕੀ ਜੀ, ਪਹਿਲਾਂ ਆਪਣੇ ਸਾਡਾ ਪਿੰਡ ਤੋਂ ਮੈਂ ਮੇਨ ਅੱਡੇ ਤੇ ਲੈ ਕੇ ਆਇਆ, ਅੱਡੇ ਤੋਂ ਜੀ ਸਾਡਾ, ਮੈਂ ਗੁਰਦਾਸਪੁਰ ਤੋਂ ਜੀ ਵੈਸੇ, ਤੇ ਅੱਡੇ ਤੋਂ ਮੈਂ ਪੁਰਾਣੇ ਸ਼ਾਲੇ ਵਾਲਾ ਇੱਕ ਅੱਡਾ ਪੈਂਦਾ ਇੱਕ, ਮਤਲਬ ਦੂਸਰੀ ਪਾਸੇ ਨੂੰ ਨਾ ਚਕਸ਼ੀ ਦਾ ਅੱਡਾ ਪੈਂਦਾ, ਮੈਂ ਪਹਿਲਾਂ ਪੁਰਾਣੇ ਸ਼ਾਲੇ ਲੈ ਗਿਆ, ਸਿੱਧੀ ਸਿੱਧੀ ਪੁਰਾਣੇ ਸ਼ਾਲੇ ਤੋਂ ਉਹਨੇ ਮੈਨੂੰ ਗੱਡੀ ਮੋੜਤੀ, ਮੈਂ ਫਿਰ ਵਾਪਸ ਲੈ ਕੇ ਉੱਥੇ ਚਲ ਗਿਆ ਚਕਸ਼ੀ ਵਾਲੇ ਪਾਸੇ, ਤੇ ਉੱਥੋਂ ਜੀ ਰਸਤੇ ਚ ਇੱਕ ਪਿੰਡ ਪੈਂਦਾ ਸੀ, ਤੇ ਮੈਨੂੰ ਕਹਿੰਦਾ ਚੱਲ ਬੈਕ ਕਰ ਲੈ ਇੱਥੋਂ, ਬੈਕ ਕਰਕੇ ਚਲੇ ਜਾ ਵਾਪਸ, ਮੈਂ ਕਿਹਾ ਚੱਲ ਠੀਕ ਆ, ਤੇ ਕਹਿੰਦਾ ਲੈ ਮੈਂ ਬੈਕ ਕਰਦਾ, ਮੈਂ ਕਿਹਾ ਨਹੀਂ ਨਹੀਂ ਮੈਂ ਕਰਦਾ, ਹੁਣ ਮੈਨੂੰ ਜਾਚ ਆ ਗਈ ਪੂਰੀ। ਲਓ ਜੀ ਮੈਂ ਗੱਡੀ ਉੱਦਾਂ ਹੀ ਮੈਂ ਬੈਕ ਕੀਤੀ, ਬੈਕ ਕਰਕੇ ਜਦੋਂ ਮੈਂ ਮਤਲਬ ਚੜਨ ਲੱਗਾ, ਉਹ ਥੋੜੀ ਸੜਕ ਉੱਚੀ ਸੀ 4 ਇੰਚ, ਤੇ ਮੈਂ ਸੜਕ ਤੇ ਚੜਨ ਲੱਗਾ ਨਾ, ਤੇ ਉਹ ਗੱਡੀ ਦਾ ਐਕਸਲੇਟਰ ਜਦੋਂ ਝਟਕਾ ਜਾ ਵੱਜਿਆ ਤਾਂ ਸਾਰਾ ਹੀ ਦਬੋ ਗਿਆ, ਮੈਨੂੰ ਨੀ ਪਤਾ ਕੀ ਹੋਇਆ ਜੀ, ਉਹ ਮੈਨੂੰ ਉਹਨੇ ਘੁਮਾ ਆਪੀ, ਉਹਨੇ ਆਪਣੀਆਂ ਉਹਨੇ ਹੈਂਡਕਾਂ ਲਾਈਆਂ ਸੀ, ਹੈਂਡਕਾਂ ਸੀ ਥੱਲੇ ਡਿੱਗੀਆਂ, ਹੱਥ ਘੁਮਾ ਘੁਮੂ ਕੇ ਹੈਂਡਲ ਜੀ, ਉਹਨੇ ਸਾਹਮਣੇ ਹੀ ਉਹ ਮਤਲਬ ਕਿ ਸਾਈ ਬਰਾਦਰੀ ਉਹਨਾਂ ਨੇ ਨਾ ਪਾਥੀਆਂ ਪੂਥੀਆਂ ਪੱਥੀਆਂ ਸੀ, ਉਹਨਾਂ ਵਿੱਚ ਗੱਡੀ ਵਾੜਤੀ ਜੀ, ਵਾੜਤੀ ਜੀ ਲਾਗੇ ਛੋਟਾ ਜਿਹਾ ਘੀਰਾ ਬਣਾਇਆ ਸੀ ਉਹਨਾਂ ਨੇ ਜੀ, ਉਹ ਤੋੜਦਾ ਜੀ ਤੋੜਤਾ ਜੀ, ਉਧਰੋਂ ਪਤਾ ਲੱਗ ਗਿਆ ਜੀ ਉਹਨਾਂ ਨੂੰ, ਸਾਈਆਂ ਨੂੰ ਪਤਾ ਲੱਗ ਗਿਆ, ਤੇ ਉਹਨਾਂ ਦੀਆਂ ਜਨਾਨੀਆਂ ਇਕੱਠੀਆਂ ਹੋ ਕੇ ਜੀ, 3-4 ਜਣੀਆਂ ਤਾਂ ਥਾਪੀਆਂ ਫੜੀਆਂ, ਕਿਸੇ ਕੁਛ ਫੜਿਆ, ਦੌੜੀਆਂ ਤੁਹਾਡੇ ਮਰ ਜਾਣ, ਤੁਹਾਡੇ ਰੱਖੇ ਜਾਣ, ਜੇ ਉਹ ਮੈਂ ਡਰ ਗਿਆ ਜੀ, ਮੈਂ ਮਾਰ ਗੱਡੀ ਦੇ ਪਿੱਛੇ ਹੋ ਗਈ ਲੈ ਕੇ ਗੱਡੀ ਭਜਾ ਕੇ ਲੈ ਗਈ ਜੀ ਆਪਾਂ ਪਿੰਡ ਦੋ ਮਹੀਨੇ ਨੀ ਮੈਂ ਉਧਰਲੇ ਪਾਸੇ ਗਿਆ ਜੀ ਤੇ ਇਹ ਯਾਦ ਮੈਨੂੰ ਅੱਜ ਵੀ ਬੜੀ ਆਉਂਦੀ ਹੈ ਜੀ ਮੈਨੂੰ ਤੇ ਉਹ ਮੁੰਡੇ ਨੂੰ ਅੱਜ ਵੀ ਫੋਨ ਕਰ ਦੇਣਾ ਉਹ ਤੇ ਆਪਾਂ ਬਹੁਤ ਜ਼ਿਆਦਾ ਹੱਸਦੇ ਉਹ ਗੱਲ ਨੂੰ ਯਾਦ ਕਰ ਕਰਕੇ ਜੀ ਬਸ ਇੱਦਾਂ ਹੀ ਹੈ ਜੀ ਯਾਦਾਂ ਥੈਂਕ ਯੂ ਵੈਰੀ ਮੱਚ
ਬਹੁਤ ਬਹੁਤ ਸ਼ੁਕਰੀਆ ਧਨੀ ਸਾਹਿਬ ਸਹੀ ਗੱਲ ਆ ਤੂੰ ਹੈ ਜੋ ਉਸ ਹੁਣ ਵੀ ਜਦੋਂ ਕਿਤੇ ਗੱਡੀ ਗੁੱਡੀ ਚਲਾਉਂਦੇ ਹੋਣੇ ਆ ਯਾਦ ਤਾਂ ਜ਼ਰੂਰ ਆਉਂਦੀਆਂ ਹੋਣੀਆਂ ਉਹ ਸਾਰਾ ਕੁਛ ਯਾਦ ਆ ਜਾਂਦਾ ਬਿਲਕੁਲ ਜੀ ਜਿਹੜੀਆਂ ਪਾਥੀਆਂ ਭੰਨੀਆਂ ਤੁਸੀਂ ਸੋ ਜੀ ਬਹੁਤ ਬਹੁਤ ਸ਼ੁਕਰੀਆ ਤੇ ਅੱਗੇ ਮੈਂ ਤੁਰਦੀ ਹਾਂ ਅਸੀਂ ਕਿੱਥੇ ਪਹੁੰਚੇ ਸੀ ਛੱਤਾਂ ਤੇ ਪਹੁੰਚ ਗਏ ਸੀ ਜਿੱਥੇ ਗਾਡਰ ਗੁਡਰ ਪਏ ਹੁੰਦੇ ਸੀਗੇ ਹਨਾ ਤੇ ਮੈਨੂੰ ਯਾਦ ਹੈ ਕਿ ਸਰਦੀਆਂ ਦੀ ਸ਼ਾਮ ਨੂੰ ਨਾ ਆ ਕੇ ਇੱਕ ਚਿੜਾ ਚੁੜੀ ਬਹਿ ਜਾਂਦੇ ਹੁੰਦੇ ਸੀਗੇ ਸਾਡੇ ਘਰ ਦੇ ਜਿਹੜੇ ਉਹ ਛੱਤ ਤੇ ਜਿਹੜਾ ਗਾਡਰ ਪਿਆ ਹੁੰਦਾ ਸੀ ਉਹਦੇ ਉੱਤੇ ਆ ਕੇ ਬੈਠ ਜਾਣਾ ਏਦਾਂ ਲੱਗਦਾ ਹੁੰਦਾ ਸੀ ਵੀ ਉਹ ਵੀ ਜਿੱਦਾਂ ਨਾ ਉਹਨਾਂ ਦਾ ਆਪਣਾ ਹੀ ਘਰ ਹੋਵੇ ਤੇ ਫਿਰ ਅਸੀਂ ਵੀ ਸੌਣ ਤੋਂ ਪਹਿਲਾਂ ਜਰੂਰ ਨਿਗਾਹ ਜਾਂਦੀ ਹੁੰਦੀ ਸੀ ਉਸ ਗਾਡਰ ਵੱਲ ਵੀ ਉਹ ਆ ਗਏ ਆ ਜਾਂ ਨਹੀਂ ਆਏ ਸੋ ਉਹਨਾਂ ਨੂੰ ਸਾਨੂੰ ਵੀ ਐਂ ਲੱਗਦਾ ਸੀ ਉਹ ਘਰ ਦੇ ਜੀ ਆ ਸਾਡੇ ਘਰ ਚ ਹੀ ਰਹਿੰਦੇ ਆ ਤੇ ਸਾਡੇ ਨਾਲ ਹੀ ਜਿੱਦਾਂ ਸਾਡੇ ਫੈਮਿਲੀ ਮੈਂਬਰ ਹੀ ਹੁੰਦੇ ਆ ਸੋ ਰਾਤ ਨੂੰ ਉਹਨਾਂ ਨੂੰ ਦੇਖ ਲੈਣਾ ਪਈ ਤੇ ਮਨ ਖੁਸ਼ ਹੋ ਜਾਣਾ ਵੀ ਹਾਂ ਆ ਕੇ ਬੈਠ ਗਏ ਵੀ ਵਿਚਾਰੇ ਦਿਨ ਦੇ ਥੱਕੇ ਹਾਰੇ ਨਾ ਆਪਣੇ ਘਰ ਚ ਸੋ ਘਰਾਂ ਦੀਆਂ ਗੱਲਾਂ ਜੀ ਘਰ ਦੀ ਛੱਤ ਵੀ ਹੁੰਦੀ ਸੀ ਜਿਹੜੀ ਬੜੀ ਪਿਆਰੀ ਲੱਗਦੀ ਹੁੰਦੀ ਸੀ ਸਾਰਿਆਂ ਨੂੰ ਸੋ ਘਰ ਦੀ ਛੱਤ ਤੇ ਜਾਣ ਲਈ ਵਿਹੜੇ ਵਿੱਚੋਂ ਦੀ ਪੌੜੀਆਂ ਜਿਹੜੀਆਂ ਉੱਪਰ ਜਾਂਦੀਆਂ ਹੁੰਦੀਆਂ ਸੀ ਬਹੁਤੇ ਘਰਾਂ ਦੇ ਬਨੇਰਿਆਂ ਤੇ ਜੰਗਲੇ ਬੱਜੇ ਹੁੰਦੇ ਸੀਗੇ ਪਰ ਕਈ ਘਰ ਜਿਹੜੇ ਹੁੰਦੇ ਸੀ ਛੱਤਾਂ ਜਿਹੜੀਆਂ ਹੁੰਦੀਆਂ ਸੀ ਉਹ ਬਿਨਾਂ ਜੰਗਲਿਆਂ ਦੇ ਵੀ ਹੁੰਦੀਆਂ ਸੀ ਤੇ ਸਾਡੇ ਪਿੰਡ ਦੇ ਤਕਰੀਬਨ ਹਰ ਤੀਜੇ ਘਰ ਦੀ ਛੱਤ ਤੇ ਚੁਬਾਰਾ ਜ਼ਰੂਰ ਹੁੰਦਾ ਸੀਗਾ ਬੜਾ ਵੱਡਾ ਪਿੰਡ ਸੀ ਸੋ ਗਰਮੀਆਂ ਵਿੱਚ ਘਰ ਦੀ ਛੱਤ ਤੇ ਚੁਬਾਰਿਆਂ ਦੇ ਅੱਗੇ ਮੰਜੇ ਡਾਹ ਕੇ ਸੌ ਜਾਣਾ ਤੇ ਰਾਤ ਨੂੰ ਫਿਰ ਸੌਣ ਤੋਂ ਪਹਿਲਾਂ ਜੋ ਜੋ ਕਰੀਦਾ ਸੀਗਾ ਹਨਾ ਧਰੁਵ ਤਾਰਾ ਲੱਭਣਾ ਜਾਂ ਬਾਤਾਂ ਸੁਣਨੀਆਂ ਕਹਾਣੀਆਂ ਸੁਣਨੀਆਂ ਬੁਝਾਰਤਾਂ ਪਾਉਣੀਆਂ ਉਹ ਵੀ ਸਭ ਯਾਦ ਹੈ ਤੇ ਹਾਂ ਸੱਚ ਛੱਤ ਦੀ ਗੱਲ ਕੀਤੀ ਤੇ ਮੈਨੂੰ ਯਾਦ ਆ ਗਿਆ ਭੀ ਕਮਰਿਆਂ ਦੀਆਂ ਛੱਤਾਂ ਤੇ ਯਾਦ ਆ ਭੀ ਬਾਲਿਆਂ ਦੇ ਨਾਲ ਗਾਡਰ ਦੇ ਨਾਲ ਕਲੀਰਾ ਵੱਜਾ ਹੁੰਦਾ ਸੀਗਾ ਹਨਾ ਪਰ ਉਹ ਕਲੀਰੇ ਦੇ ਨਾਲ ਵੀ ਬੜੀਆਂ ਇਮੈਜੀਨੇਸ਼ਨ ਜਿਹੀਆਂ ਜੁੜੀਆਂ ਹੁੰਦੀਆਂ ਸੀ ਉਹ ਚਮਕਦੇ ਜਿਹੇ ਕਲੀਰੇ ਵੱਜੇ ਹੁੰਦੇ ਸੀਗੇ ਸੋ ਇਦਾਂ ਮੈਨੂੰ ਲੱਗਦਾ ਹੁੰਦਾ ਵੀ ਇਹ ਇੱਦਾਂ ਕਰਨ ਦੇ ਨਾਲ ਇੱਕ ਤਾਂ ਇਹ ਹੁੰਦਾ ਸੀ ਵੀ ਘਰ ਦੀ ਨੂੰਹ ਧੀ ਦਾ ਜਿਹੜਾ ਕਲੀਰਾ ਵੀ ਸਾਂਭਿਆ ਜਾਂਦਾ ਹੁੰਦਾ ਸੀ ਤੇ ਅੱਖਾਂ ਅੱਗੇ ਰਹਿੰਦਾ ਸੀ ਹਨਾ ਸੋ ਚਲੋ ਜੀ ਛੱਤਾਂ ਤੋਂ ਬਾਅਦ ਗੱਲ ਕਰਦੇ ਆ ਫਰਸ਼ ਦੀ ਸੋ ਘਰਾਂ ਦੇ ਫਰਸ਼ ਸੀਮਟ ਦੇ ਪਏ ਹੁੰਦੇ ਸੀਗੇ ਤੇ ਮੈਨੂੰ ਯਾਦ ਆ ਸਾਡੇ ਘਰ ਦਾ ਜਿਹੜਾ ਫਰਸ਼ ਹੁੰਦਾ ਸੀ ਕਮਰਿਆਂ ਦੇ ਫਰਸ਼ ਹੁੰਦੇ ਸੀ ਉਹਦੇ ਤੇ ਫੁੱਲ ਜਿਹੇ ਵੀ ਵਗੇ ਹੁੰਦੇ ਸੀਗੇ ਸੈਂਟਰ ਜਿਹੇ ਦੇ ਵਿੱਚ ਉਹ ਮਿਸਤਰੀ ਬਣਾਉਂਦੇ ਹੁੰਦੇ ਸੀਗੇ ਤੇ ਪਰ ਕਈ ਘਰਾਂ ਦੇ ਜਿਹੜੇ ਫਰਸ਼ ਹੁੰਦੇ ਸੀਗੇ ਉਹ ਕੱਚੇ ਹੁੰਦੇ ਸੀਗੇ ਖਾਸ ਤੌਰ ਤੇ ਵਿਹੜਾ ਵਗੈਰਾ ਕੱਚਾ ਹੁੰਦਾ ਸੀ ਜਿਹਨੂੰ ਗੋਹੇ ਮਿੱਟੀ ਨਾਲ ਲਿਪਿਆ ਜਾਂਦਾ ਸੀ ਸੋ ਗੋਹੇ ਮਿੱਟੀ ਨਾਲ ਲਿਪਦੇ ਹੋਇਆਂ ਨੂੰ ਵੀ ਅਸੀਂ ਦੇਖਿਆ ਹੋਇਆ ਵੀ ਹਾਂ ਔਰ ਉਸ ਤੋਂ ਬਾਅਦ ਗੋਹਾ ਮਿੱਟੀ ਲਿਪਣ ਤੋਂ ਬਾਅਦ ਜਦੋਂ ਸੁੱਕ ਜਾਂਦਾ ਸੀ ਤੇ ਉਹਦੇ ਤੇ ਜਦੋਂ ਪਾਣੀ ਛਿੜਕ ਕੇ ਝਾੜੂ ਲਾਇਆ ਜਾਂਦਾ ਸੀਗਾ ਆਹ ਹਾ ਤੇ ਜਿਹੜੀ ਖੁਸ਼ਬੂ ਆਉਂਦੀ ਹੁੰਦੀ ਸੀਗੀ ਤੁਹਾਨੂੰ ਸਭ ਨੂੰ ਪਤਾ ਹੀ ਹੋਣਾ ਜੀ ਸੋ ਘਰਾਂ ਦੀਆਂ ਕੰਧਾਂ ਦੇ ਵਿੱਚ ਆਲੇ ਜਿਹੇ ਵੀ ਬਣੇ ਹੁੰਦੇ ਸੀਗੇ ਯਾਦ ਆਏ ਆਲੇ ਉਹ ਤੇ ਕੀਲੀਆਂ ਤੇ ਉਹ ਲੱਕੜ ਦੀਆਂ ਅਲਮਾਰੀਆਂ ਹੁੰਦੀਆਂ ਸੀਗੀਆਂ ਹਨਾ ਘਰਾਂ ਦੇ ਵਿੱਚ ਜਿਨ੍ਹਾਂ ਤੇ ਸਿਉਂ ਕਾਮ ਲੱਗ ਜਾਂਦੀ ਹੁੰਦੀ ਸੀ ਯਾਦ ਸੇਕ ਲੱਗ ਜਾਂਦੀ ਹੁੰਦੀ ਸੀਗੀ ਉਹ ਲੰਬੀ ਜਿਹੀ ਲਾਈਨ ਸੇਕ ਦੀ ਲੱਗ ਜਾਂਦੀ ਹੁੰਦੀ ਸੀਗੀ ਤੇ ਉਹਨੂੰ ਫਿਰ ਲੈ ਕੇ ਜੁੱਤੀ ਦੇ ਨਾਲ ਘਸਰ ਘਸਰ ਕੇ ਉਹਨੂੰ ਮਾਰੀਦਾ ਹੁੰਦਾ ਸੀਗਾ ਤੇ ਰੋਸ਼ਨੀ ਤੇ ਹਵਾ ਦੇ ਲਈ ਖਿੜਕੀਆਂ ਤੇ ਰੋਸ਼ਨਦਾਨ ਵੀ ਕਮਰਿਆਂ ਦੇ ਵਿੱਚ ਹੁੰਦੇ ਸੀਗੇ ਦਾਣੇ ਵਗੈਰਾ ਪਾਉਣ ਲਈ ਪਹਿਲਾਂ ਪਹਿਲ ਕੋਠੜੀਆਂ ਵੀ ਹੁੰਦੀਆਂ ਸੀ ਜਿਨ੍ਹਾਂ ਦੀ ਜਗ੍ਹਾ ਬਾਅਦ ਵਿੱਚ ਲੋਹੇ ਦੀਆਂ ਵੱਡੀਆਂ ਪੇਟੀਆਂ ਨੇ ਲੈ ਲਈ ਸੀ ਸੋ ਘਰ ਦੇ ਵਿੱਚ ਵੀ ਬੜੀਆਂ ਪਿਆਰੀਆਂ ਪਿਆਰੀਆਂ ਚੀਜ਼ਾਂ ਐਂਟੀਕ ਜਿਹੀਆਂ ਜਿੱਦਾਂ ਕਹਿਤਾ ਸੰਦੂਕ ਹੁੰਦਾ ਸੀ ਪਲੰਘ ਹੁੰਦੇ ਸੀ ਤੇ ਮੈਂ ਚੱਕੀ ਤੇ ਚਰਖਾ ਵੀ ਜਿਹੜੇ ਹੁੰਦੇ ਸੀ ਉਹ ਮੈਂ ਆਪਣੇ ਹੋਸ਼ ਸੰਭਾਲਿਆਂ ਤੱਕ ਦੇਖੇ ਸੀ ਮੈਨੂੰ ਯਾਦ ਆ ਸਾਡੀ ਪੜਦਾਦੀ ਨੂੰ ਮੈਂ ਦੇਖਿਆ ਹੋਇਆ ਚਰਖਾ ਕੱਤਦੇ ਹੋਏ ਸੋ ਚਰਖਾ ਤਾਂ ਮੇਰੇ ਭਰਾ ਦੀ ਲੋਹੜੀ ਤੇ ਮੇਰੀ ਦਾਦੀ ਨੇ ਲੋਹੜੀ ਚ ਪਾ ਦਿੱਤਾ ਸੀ ਤੇ ਚੱਕੀ ਦਾ ਤਾਂ ਮੈਨੂੰ ਵੀ ਨੀ ਪਤਾ ਵੀ ਚੱਕੀ ਕਿੱਥੇ ਗਈ ਪਰ ਮੈਨੂੰ ਯਾਦ ਹੈ ਚੱਕੀ ਹੁੰਦੀ ਸੀ ਸੋ ਪੇਂਡੂ ਘਰ ਸਾਫ਼ ਸੁਥਰੇ ਤੇ ਸਾਦੇ ਢੰਗ ਦੇ ਨਾਲ ਸਜਾਏ ਹੁੰਦੇ ਸੀ ਹਨਾ ਘਰਾਂ ਵਿੱਚ ਗੁਰੂਆਂ ਜਾਂ ਦੇਵੀਆਂ ਦੇਵਤਿਆਂ ਦੇ ਕੈਲੰਡਰ ਤੇ ਫੋਟੋਆਂ ਵੀ ਟੰਗੀਆਂ ਹੁੰਦੀਆਂ ਸੀ ਬਨੇਰੇ ਤੇ ਨਜ਼ਰ ਵੱਟੂ ਵੀ ਬਣੇ ਨਵੇਂ ਬਣੇ ਘਰਾਂ ਦੇ ਉੱਤੇ ਟੰਗੇ ਹੁੰਦੇ ਸੀਗੇ ਸੋ ਵੈਸੇ ਤਾਂ ਜੀ ਇੱਕ ਕੁੜੀ ਦਾ ਜਿਹੜਾ ਜੱਦੀ ਪਿੰਡ ਹੈ ਉਹ ਕਿਹੜਾ ਹੁੰਦਾ ਉਹ ਮੈਨੂੰ ਪਤਾ ਨੀ ਪਰ ਫਿਰ ਵੀ ਮੈਂ ਉਸ ਘਰ ਦੀ ਗੱਲ ਕਰ ਰਹੀ ਹਾਂ ਜਾਂ ਉਹਨਾਂ ਘਰਾਂ ਦੀ ਗੱਲ ਕਰ ਰਹੀ ਹਾਂ ਉਸ ਪਿੰਡ ਦੀ ਗੱਲ ਕਰ ਰਹੀ ਹਾਂ ਜਿੱਥੇ ਮੇਰਾ ਬਚਪਨ ਭੈਣ ਭਰਾਵਾਂ ਨਾਲ ਖੇਡਦੇ ਗੁਜ਼ਰਿਆ ਤੇ ਜਿਸ ਦੀਆਂ ਕੰਧਾਂ ਵਿੱਚ ਕਿਤੇ ਅੱਜ ਵੀ ਉਹ ਯਾਦਾਂ ਲੁਕੀਆਂ ਹੋਈਆਂ ਨੇ ਸੋ ਮੇਰੇ ਦਾਦੇ ਪੜਦਾਦੇ ਦਾ ਉਹ ਘਰ ਜੀ ਮੇਰੇ ਪਿੰਡ ਦੇ ਵਿੱਚ ਇੱਕ ਮਕਾਨ ਬਣ ਕੇ ਰਹਿ ਗਿਆ ਹੁਣ ਕਿਉਂਕਿ ਘਰ ਤਾਂ ਉਹ ਸਾਡੇ ਸਭ ਨਾਲ ਹੁੰਦਾ ਸੀ ਕਦੇ ਮੰਮੀ ਡੈਡੀ ਵੀ ਰਿਟਾਇਰ ਹੋ ਕੇ ਸ਼ਹਿਰ ਚਲੇ ਗਏ ਤੇ ਭੈਣ ਭਰਾ ਮੇਰੇ ਵਾਂਗ ਵਿਦੇਸ਼ਾਂ ਚ ਵਸ ਗਏ ਆ ਤੇ ਉਹ ਘਰ ਜਿਸ ਦੀਆਂ ਪੁਰਾਣੀਆਂ ਨੀਹਾਂ ਤੇ ਨਵੀਆਂ ਕੰਧਾਂ ਉਸਰ ਗਈਆਂ ਬਿਲਕੁਲ ਮੇਰੇ ਵਾਂਗ ਜਿਵੇਂ ਮੇਰੀ ਜ਼ਿੰਦਗੀ ਦੀਆਂ ਨੀਹਾਂ ਵਿੱਚ ਪੰਜਾਬ ਦੀ ਮਿੱਟੀ ਤੇ ਉਹਨਾਂ ਉੱਪਰ ਖੜੀਆਂ ਕੰਧਾਂ ਇਹ ਵਿਦੇਸ਼ ਦੀਆਂ ਹੋ ਨਿਪੜੀਆਂ ਨੇ ਸੋ ਬਿਲਕੁਲ ਜੀ, ਸਾਡੀਆਂ ਸਾਰਿਆਂ ਦੀਆਂ ਨੀਹਾਂ ਜਿਹੜੀਆਂ ਆ ਕਹਿ ਲੋ ਪੰਜਾਬ ਦੀ ਮਿੱਟੀ ਨਾਲ ਬਣੀਆਂ ਹੋਈਆਂ, ਉਹਨਾਂ ਦੇ ਉੱਪਰ ਬੇਸ਼ੱਕ ਸਾਡੀ ਜ਼ਿੰਦਗੀ ਦੇ ਮਹਿਲ ਜਿਹੜੇ ਉਸਰ ਰਹੇ ਆ ਉਹ ਵਿਦੇਸ਼ਾਂ ਦੇ ਵਿੱਚ ਉਸਰ ਰਹੇ ਆ, ਪਰ ਇਹ ਮੈਨੂੰ ਲੱਗਦਾ ਹੈ ਇਹ ਵੀ ਵਧੀਆ ਗੱਲ ਹੈ ਜੇ ਅਸੀਂ ਇਸ ਚੀਜ਼ ਦਾ ਜਿਹੜਾ ਸੁਮੇਲ ਹੈ ਦੇਸ਼ ਤੇ ਵਿਦੇਸ਼ ਦਾ ਇਹਨੂੰ ਅਸੀਂ ਸੰਭਾਲ ਕੇ ਰੱਖ ਸਕੀਏ, ਸਹੀ ਤਰੀਕੇ ਦੇ ਨਾਲ ਚੱਲ ਸਕੀਏ, ਜ਼ਿੰਦਗੀ ਜੀ ਸਕੀਏ, ਤੇ ਮੈਨੂੰ ਲੱਗਦਾ ਇਹ ਇੱਕ ਵਧੀਆ ਤਰੀਕਾ ਹੋ ਨਿਬੜਨਾ ਜ਼ਿੰਦਗੀ ਜੀਣ ਦਾ। ਪਰ ਜੇ ਤੁਸੀਂ ਬਿਲਕੁਲ ਹੀ ਕਹੋ ਕਿ ਨੀਹਾਂ ਤੋਂ ਬਿਨਾਂ ਜਿਹੜੀ ਇਮਾਰਤ ਖੜੀ ਕਰ ਲਈਏ ਤੇ ਉਹ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਦੀ। ਸੋ ਉਸ ਪੰਜਾਬ ਦੀਆਂ ਯਾਦਾਂ ਨੂੰ ਅਸੀਂ ਜ਼ਰੂਰ ਨਾਲ ਲੈ ਕੇ ਚੱਲੀਏ, ਉਹਨਾਂ ਦੀ ਉਂਗਲ ਫੜ ਕੇ ਤੁਰਦੇ ਰਹੀਏ ਤੇ ਆਪਣੀ ਜ਼ਿੰਦਗੀ ਨੂੰ ਹਾਸੀ ਖੁਸ਼ੀ ਜਿਹੜੀ ਬਤੀਤ ਕਰਦੇ ਰਹੀਏ। ਸੋ ਲੋ ਜੀ, ਧਨੀ ਸਾਹਿਬ ਹੁਣਾਂ ਨੇ ਹਸਾਉਣ ਦੇ ਲਈ ਇੱਕ ਚੁਟਕਲਾ ਭੇਜ ਦਿੱਤਾ, ਕਹਿੰਦੇ ਮੈਨੂੰ ਇੱਕ ਵਾਰ ਪਿਆਰ ਹੋਇਆ ਸੀ ਤਾਂ ਮੈਂ ਉਸ ਸੁੰਦਰ ਜਿਹੀ ਲੜਕੀ ਨੂੰ ਕਹਿ ਦਿੱਤਾ ਆਈ ਐਮ ਇਨ ਲਵ ਵਿਦ ਯੂ ਟੋਟਲੀ। ਉਸ ਤੋਂ ਬਾਅਦ ਉਹਨੇ ਕਿਹਾ ਕਸਮ ਨਾਲ ਉਹ ਸੁਣ ਕੇ ਮੇਰਾ ਕਿਸਮਤ ਤੋਂ ਭਰੋਸਾ ਹੀ ਉੱਠ ਗਿਆ। ਉਹ ਬੋਲੀ ਤੂੰ ਟੋਟਲਾ, ਤੇਰਾ ਬਾਪ ਟੋਟਲਾ, ਤੇਰੀ ਮਾਂ ਟੋਟਲੀ, ਟੇਲਾ ਟੂਲਾ, ਖਾਨਦਾਨ ਟੋਟਲਾ। ਸੋ ਲਓ ਜੀ, ਪਹਿਲਾਂ ਕਿਸੇ ਨੂੰ ਇਹ ਆਈ ਲਵ ਯੂ ਕਹਿਣ ਤੋਂ ਨਾ ਉਹਨਾਂ ਗੱਲ ਗੁੱਲ ਕਰ ਲਓ, ਇਹ ਪਤਾ ਕਰ ਲਓ ਕਿ ਵਿਚਾਰਾ ਕਿਤੇ ਜਾਂ ਵਿਚਾਰੀ ਕਿਤੇ ਤੋਤਲੀ ਤਾਂ ਨਹੀਂ ਹੈਗੀ, ਫੇਰ ਉਹਦੇ ਅਕੋਰਡਿੰਗਲੀ ਗੱਲ ਕਰੋ ਉਹਦੇ ਨਾਲ। ਸੋ ਬਹੁਤ ਬਹੁਤ ਸ਼ੁਕਰੀਆ ਧਨੀ ਸਾਹਿਬ ਜੀ, ਐਂਡ ਦੇ ਵਿੱਚ ਤੁਸੀਂ ਇਹ ਜਿਹੜਾ ਪਿਆਰਾ ਜਿਹਾ ਚੁਟਕਲਾ ਭੇਜਿਆ, ਇਮੋਸ਼ਨਲ ਹੋ ਗਈ ਸੀ, ਸੋ ਮਾਹੌਲ ਨੂੰ ਤੁਸੀਂ ਥੋੜਾ ਜਿਹਾ ਹਲਕਾ ਫੁਲਕਾ ਕਰ ਦਿੱਤਾ। ਪਰ ਚਲੋ ਜੀ, ਅੱਜ ਆਪਣੀਆਂ ਯਾਦਾਂ ਦੀ ਸਾਂਝ ਤੁਹਾਡੇ ਨਾਲ ਪਾ ਕੇ ਮੈਨੂੰ ਬਹੁਤ ਵਧੀਆ ਲੱਗਾ ਜੀ, ਤੇ ਜੋ ਕੋਸ਼ਿਸ਼ ਕਰਦੀ ਹਾਂ ਹਰ ਬੁੱਧਵਾਰ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਆਪਣੀਆਂ ਯਾਦਾਂ ਆਪਣੇ ਦਿਲ ਦੀ ਗੱਲ ਫਰੋਲ ਲੈਣੀ ਆ, ਤੇ ਮਜ਼ਾ ਆ ਜਾਂਦਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਵੱਧ ਘੱਟ ਬੋਲਿਆ ਗਿਆ ਹੋਵੇ ਜਾਂ ਕੋਈ ਮੈਸੇਜ ਮੇਰੇ ਤੋਂ ਨਾ ਲਿਆ ਗਿਆ ਹੋਵੇ ਤੇ ਉਹਦੇ ਲਈ ਮਾਫੀ ਚਾਹੁੰਦੀ ਹਾਂ। ਲੋ ਜੀ, ਗੁਰਿੰਦਰ ਸਿੰਘ ਹੁਣਾਂ ਨੇ ਕਹਿ ਦਿੱਤਾ ਤਾਰੇ ਤੇ ਮੈਂ ਅੱਜ ਵੀ ਆਪਣੇ ਬੱਚਿਆਂ ਨੂੰ ਰਾਤ ਦੇ ਵੇਲੇ ਜ਼ਰੂਰ ਦਿਖਾਉਂਦਾ ਹਾਂ। ਓ ਸਵੀਟ ਗੁਰਿੰਦਰ ਜੀ, ਬਿਲਕੁਲ ਜੀ, ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਆ ਜ਼ਰੂਰ ਸਾਨੂੰ ਆਪਣੇ ਬੱਚਿਆਂ ਦੇ ਨਾਲ ਕਰਨੀਆਂ ਚਾਹੀਦੀਆਂ। ਮੈਂ ਵੀ ਜ਼ਰੂਰ ਆਪਣੇ ਬੱਚਿਆਂ ਨਾਲ ਵਿਹੜੇ 'ਚ ਬੈਠ ਕੇ ਉਹਨਾਂ ਨੂੰ ਤਾਰੇ ਜ਼ਰੂਰ ਦਿਖਾਉਂਦੀ ਹਾਂ, ਫਿਰ ਅਸੀਂ ਉਹਨਾਂ ਤਾਰਿਆਂ ਦੇ ਕਈ ਵਾਰੀ ਇਨਾਮ ਵੀ ਰੱਖੀਦੇ ਆ, ਉਹ ਚੰਦ ਦੇ ਨਾਲ ਅੱਜ ਵੀ ਲੁੱਕਣ ਮੀਟੀ ਖੇਡਦੇ ਆ, ਕਦੀ ਬੱਦਲਾਂ 'ਚ ਛੁੱਪ ਜਾਂਦਾ ਤੇ ਕਦੀ ਨਿਕਲ ਆਉਂਦਾ ਆ। ਸੋ ਫੁੱਲਾਂ ਦੇ ਨਾਲ ਗੱਲਾਂ ਬੱਚਿਆਂ ਨੂੰ ਕਰਨਾ ਸਿਖਾਉਂਦੀ ਆ, ਇਹ ਹਵਾਵਾਂ ਕੀ ਕਹਿੰਦੀਆਂ ਉਹਨਾਂ ਨੂੰ ਇਹ ਜਾਂਚ ਸਿਖਾਉਣ ਦੀ ਕੋਸ਼ਿਸ਼ ਕਰਦੀ ਆ ਵੀ ਤੁਹਾਨੂੰ ਕੀ ਕਹਿ ਰਿਹਾ ਅੱਜ ਦਾ ਦਿਨ, ਉਹਨੂੰ ਸੁਣੋ, ਆਪਣੇ ਆਪ ਨੂੰ ਸੁਣੋ ਤੇ ਇਸ ਪ੍ਰਕਿਰਤੀ ਨੂੰ ਸੁਣੋ। ਸੋ ਆਪਣੇ ਦਿਲ ਦੀ ਆਵਾਜ਼ ਸੁਣਦੇ ਰਹੋ ਜੀ, ਤੇ ਸਾਂਝ ਪਾਈ ਰੱਖੋ ਤੁਸੀਂ ਹਰਮਨ ਰੇਡੀਓ ਨਾਲ। ਅਗਲੇ ਬੁੱਧਵਾਰ ਫਿਰ ਹਾਜ਼ਰ ਹੋਵਾਂਗੀ ਕੁਝ ਪਿਆਰੀਆਂ ਪਿਆਰੀਆਂ ਖੱਟੀਆਂ ਮਿੱਠੀਆਂ ਯਾਦਾਂ ਦੇ ਨਾਲ। ਸੋ ਉਦੋਂ ਤੱਕ ਲਈ ਜੀ, ਰੱਬ ਰਾਖਾ।
ये तेरा घर ये मेरा घर, किसी को देखना हो घर तो पहले आके मांग ले मेरी नजर तेरी नजर। ये घर बहुत हसीन है।